ਪਹਿਲਾਂ ਦਿਲ ਮਿਲੇ ਤਾਈਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ। ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪ ਸਭ ਦਾ ਸਵਾਗਤ ਹੈ ਦੇਸ਼ ਵਿਦੇਸ਼ ਤੋਂ, ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜੇ ਹੋ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਸਵਾਗਤ ਹੈ ਪ੍ਰੋਗਰਾਮ ਕੌਫ ਸਾਰਵਰ ਸਟੂਡੀਓ ਤੋਂ। ਔਰ ਅੱਜ ਦੇ ਇਸ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ 2 ਘੰਟੇ ਸਾਡਾ ਸਾਥ ਰਹੇਗਾ, ਔਰ ਇਸ 2 ਘੰਟਿਆਂ ਦੇ ਦੌਰਾਨ ਬਹੁਤ ਸਾਰਾ ਅਸੀਂ ਸਫ਼ਰ ਤੈਅ ਕਰਾਂਗੇ, ਜਿਸ ਦੇ ਵਿੱਚ ਵਿਚਾਰਾਂ ਵੀ ਹੋਣਗੀਆਂ, ਖਬਰਾਂ ਵੀ ਹੋਣਗੀਆਂ, ਗੱਲਾਂ ਬਾਤਾਂ ਅਤੇ ਹਾਸਾ ਮਜ਼ਾਕ ਵੀ ਹੋਏਗਾ ਅਤੇ ਜਾਣਕਾਰੀਆਂ ਵੀ ਹੋਣਗੀਆਂ। ਤੁਹਾਡਾ ਸਾਥ ਬਹੁਤ ਜ਼ਰੂਰੀ ਹੈ, ਸੋ ਕਿਸੇ ਵੀ ਜ਼ਰੀਏ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਅੱਜ ਆਸਟ੍ਰੇਲੀਆ ਦੇ ਵਿੱਚ ਸਵੇਰ ਚੜ੍ਹ ਚੁੱਕੀ ਹੈ, ਦਿਨ ਐਤਵਾਰ ਹੈ, 15 ਜੂਨ 2025, ਅਤੇ ਅੱਜ ਨਵਾਂ ਮਹੀਨਾ ਹੈ, ਸੰਗਰਾਂਦ ਹੈ। ਪਿਆਰਿਓ, ਉੱਠੋ, ਨਾਮ ਤੇ ਆਓ, ਪ੍ਰਸ਼ਾਦ ਕਰੋ, ਧੂਫ ਦਿਓ, ਅਤੇ ਇੱਕ ਹਾੜ ਅੱਜ ਤਰੀਕ ਦੇਸੀ ਮਹੀਨੇ ਦੀ ਚੜ੍ਹ ਚੁੱਕੀ ਹੈ। ਨਾਨਕਸ਼ਾਹੀ 1 ਹਾੜ ਸੰਮਤ 557, ਸੰਗਰਾਂਦ ਦਾ ਦਿਹਾੜਾ ਹੈ। ਸਭ ਦਾ ਜਿਹੜਾ ਆਉਣ ਵਾਲਾ ਮਹੀਨਾ ਆ ਉਹ ਵਧੀਆ ਰਹੇ, ਚੜ੍ਹਦੀ ਕਲਾ 'ਚ ਰਹੋ, ਤੁਸੀਂ ਇਹੀ ਸਾਡੀ ਅਰਦਾਸ ਹੈ। ਅਤੇ ਆਓ ਫਿਰ ਅਸੀਂ ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੁਸੀਂ ਸਵੇਰ ਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਸੁਣ ਰਹੇ ਹੋ ਹਰਮਨ ਰੇਡੀਓ ਐਪਸ ਦੇ ਉੱਤੇ। ਦਲਜੀਤ ਸਿੰਘ ਮਹਿਤਾ ਚੌਂਕ ਪੇਸ਼ ਕਰਦੇ ਨੇ, ਬਹੁਤ ਤਹਿ ਦਿਲੋਂ ਧੰਨਵਾਦ ਹੈ ਉਹਨਾਂ ਦਾ, ਤੁਹਾਡਾ ਵੀ, ਕਿ ਤੁਸੀਂ ਲਾਹਾ ਲੈਂਦੇ ਹੋ ਗੁਰਬਾਣੀ ਦਾ, ਬਹੁਤ ਸੁੰਦਰ ਵਿਚਾਰਾਂ, ਸ਼ਬਦ ਕੀਰਤਨ, ਪਾਠ, ਸਰਵਣ ਕਰਦੇ ਹੋ। ਉਸ ਤੋਂ ਬਾਅਦ ਹੁਣ 8 ਵਜੇ ਸਾਡੀ ਵਾਰੀ ਸ਼ੁਰੂ ਹੈ, ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਅਹਿਮ ਗੱਲਬਾਤ ਲੈ ਕੇ ਆਵਾਂਗੇ 10 ਮਿੰਟ ਦੀ ਗ੍ਰਿਫਿਥ ਤੋਂ। ਉੱਥੇ ਖਾਲਸਾ ਚੌਂਕ ਦੀ ਗੱਲ ਕਰਾਂਗੇ, ਅਤੇ ਹੋਰ ਵੀ 1-2 ਪ੍ਰੋਜੈਕਟ ਚੱਲ ਰਹੇ ਨੇ ਜਿਹੜੇ ਮਾਣ ਮੱਤੇ ਨੇ, ਉਹਨਾਂ ਦੇ ਬਾਰੇ ਆਪਾਂ ਗੱਲ ਕਰਾਂਗੇ। ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਸ਼ਾਮਿਲ ਹੋਣਗੇ, GS ਚਾਹਲ ਹੁਣੇ ਵੀ ਸਿਡਨੀ ਤੋਂ ਸ਼ਾਮਿਲ ਹੋਣਗੇ, ਅਤੇ ਤੁਸੀਂ ਜਿੱਥੋਂ ਵੀ ਸਾਨੂੰ ਸੁਣਦੇ ਹੋ ਉੱਥੋਂ ਔਲਰੇਡੀ ਸ਼ਾਮਿਲ ਹੋ, ਅਤੇ ਪੋਡਕਾਸਟ ਰਾਹੀਂ ਸੁਣਦੇ ਹੋ ਤਾਂ ਕੋਈ ਗੱਲ ਨਹੀਂ। ਜੀ ਆਇਆਂ ਨੂੰ ਅੱਜ ਦਿਨ ਸਿਆਲਾਂ ਵਾਲਾ ਚੜ੍ਹਿਆ ਕੌਫ ਸਾਰਵਰ ਦੇ ਵਿੱਚ, ਧੁੱਪ ਖਿੜੀ ਹੋਈ ਹੈ, ਹਵਾ ਸ਼ਾਂਤ ਹੈ, ਅਤੇ ਲਾਈਟਿੰਗ ਇੱਦਾਂ ਹੈ ਕਿ ਧੁੱਪ ਸ਼ਾਰਪ ਹੈ ਬਟ ਹਵਾ 'ਚ ਕਾਫੀ ਠੰਡਕ ਹੈ, ਕੋਰਾ ਨਹੀਂ ਪਿਆ ਜਿਵੇਂ ਕਿ ਕੋਰੇ ਪਹਿਲਾਂ ਪੈਂਦੇ ਆ, ਪਰਸੋਂ ਪਿਆ, ਚੌਥ ਪਿਆ, ਪਰ 2 ਦਿਨ ਹੋ ਗਏ ਕੋਰਾ ਨਹੀਂ ਪਿਆ, ਪਰ ਠੰਡ ਕਾਫੀ ਆ, ਵਧੀਆ ਆ, ਠੰਡ ਹੋਣੀ ਵੀ ਚਾਹੀਦੀ ਆ, ਇਸ ਦੇ ਨਾਲ ਹੀ ਅੱਗੇ ਸ੍ਰਿਸ਼ਟੀ ਚੱਲਣੀ ਆ। ਸੋ ਪਿਆਰਿਓ, ਮਹੀਨਾ ਹਾੜ ਚੜ੍ਹ ਚੁੱਕਾ ਹੈ, ਅਤੇ ਅੱਜ ਆਪਾਂ ਜਿਹੜੀ ਪਹਿਲਾਂ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ ਆਪ ਜੀ ਨਾਲ ਸਾਂਝੀ ਕਰ ਲੈਂਦੇ ਹਾਂ, ਅਤੇ ਇਸ ਜਾਣਕਾਰੀ ਦਾ ਤਾਪਮਾਨ ਪਹਿਲਾਂ ਦੇਖਦੇ ਹਾਂ। ਸਿਡਨੀ ਦੇ ਵਿੱਚ 9.5 ਡਿਗਰੀ ਆ, ਮੈਲਬਰਨ 'ਚ 7.9, ਬ੍ਰਿਸਬਨ 'ਚ 8.8, ਪਰਥ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ 12.1 ਡਿਗਰੀ ਆ, 8.6 ਡਿਗਰੀ ਐਡਲੇਟ ਦੇ ਵਿੱਚ ਹੈ, ਔਰ ਮੀਂਹ ਵੀ ਦੱਸਿਆ ਜਾ ਰਿਹਾ -0.2 ਕੈਨਬਰਾ 'ਚ, ਹੋਬਾਰਟ 4.2, ਡਾਰਵਿਨ 'ਚ 17.5। ਸੋ ਭਰ ਸਿਆਲ ਆਸਟ੍ਰੇਲੀਆ ਦੇ ਵਿੱਚ ਜਾਰੀ ਆ। ਅਤੇ ਹੁਣ ਆਉਂਦੇ ਹਾਂ ਹਾੜ ਦੇ ਮਹੀਨੇ 'ਤੇ। ਹਾੜ ਦਾ ਮਹੀਨਾ ਸਭ ਨੂੰ ਯਾਦ ਹੈ, ਹੋਏਗਾ ਰਹੇਗਾ ਕਿੱਦਾਂ ਨਹੀਂ, ਅਸਾੜ ਤਪੰਦਾ ਤਿਸ ਲੱਗੇ। ਹਾੜ ਮਹੀਨੇ ਦੇ 2 ਐਟਰੀਬਿਊਟ ਨੇ, 2 ਬਨਗੀਆਂ ਨੇ, ਇੱਕ ਤਾਂ ਤਪਦਾ ਬਹੁਤ ਹੈ, ਇਹ ਐਟਰੀਬਿਊਟ ਨਹੀਂ ਵੈਸੇ, ਇਹ ਤਾਂ ਸੱਚਾਈ ਹੈ। ਜੇਠ ਹਾੜ ਦੀ ਜਿਹੜੀ ਗਰਮੀ ਹੈ, ਸੁੱਕੀ ਗਰਮੀ ਹੈ, ਤਪਦਾ ਆ, ਹੁਣ ਪਿਘਲ ਨੂੰ ਫਿਰਦੇ ਨੇ ਬੰਦੇ, ਹਰ ਬੰਦਾ ਇਹੀ ਕਹਿ ਰਿਹਾ ਜਿਹਨੂੰ ਅਸੀਂ ਫੋਨ ਕਰ ਰਹੇ ਹਾਂ ਵੀ ਬਾਈ ਬਹੁਤ ਗਰਮੀ ਹੈ, ਬੜੀ ਪਰੇਸ਼ਾਨੀ ਆ। ਅਤੇ ਅੰਦਰ ਹੀ ਰਹਿਣਾ ਇਹਨਾਂ ਮਹੀਨਿਆਂ ਦੇ ਵਿੱਚ ਦੱਸਿਆ ਜਾ ਰਿਹਾ, ਕਿਉਂਕਿ ਹੀਟ ਸਟ੍ਰੋਕ ਹੋ ਸਕਦੀ ਹੈ। ਪਰ ਹੁਣ ਕੰਮਾਂ ਕਾਰਾਂ ਦੇ ਵਿੱਚ ਇਹੋ ਜਿਹੇ ਚੁਣ ਲਏ ਆ ਕਿ ਫੈਕਟਰੀਆਂ 'ਚ 50-50 ਡਿਗਰੀ 'ਚ ਕੰਮ ਹੋ ਰਿਹਾ ਆ, ਅਤੇ ਬੜਾ ਪਰੇਸ਼ਾਨੀ ਦਾ ਕਾਰਨ ਬਣਦਾ ਆ। ਇਹ ਤਪੰਦਾ ਲੱਗਦਾ ਆ, ਤਪਦਾ ਲੱਗਦਾ ਆ, ਪਰ ਇਹ ਸੁਹੰਦਾ ਵੀ ਲੱਗਦਾ ਆ। ਅੱਜ ਆਪਾਂ ਦੋਨੋਂ ਪੱਖ ਦੇਖਾਂਗੇ ਕਿ ਤਪੰਦਾ ਕਿਹਨਾਂ ਨੂੰ ਲੱਗਦਾ ਆ ਹਾੜ ਮਹੀਨਾ, ਅਤੇ ਸੁਹੰਦਾ ਕਿਹਨਾਂ ਨੂੰ ਲੱਗਦਾ ਆ। ਬਹੁਤ ਸੁੰਦਰ ਵਿਚਾਰਾਂ ਗੁਰਬਾਣੀ ਦੇ ਵਿੱਚ ਮਹਾਰਾਜ ਦਿੰਦੇ ਨੇ। 12 ਮਾਹੇ ਗੁਰਬਾਣੀ ਦੇ ਵਿੱਚ ਨਾ ਦੋ ਨੇ, ਅਤੇ ਰੁੱਤਾਂ ਵੀ ਆ ਬਾਣੀ ਦੇ ਵਿੱਚ, ਰੁੱਤਾਂ ਦਾ ਵੀ ਆ, ਰੁੱਤੀ ਉਹ ਵੀ ਆਪਾਂ ਕਿਸ ਦਿਨ ਸ਼ੇਅਰ ਕਰਾਂਗੇ। ਪਰ ਜਿਹੜਾ 12 ਮਾਹ ਜ਼ਿਆਦਾ ਸਿੱਖ ਜਗਤ ਦੇ ਵਿੱਚ ਪੜ੍ਹਿਆ ਜਾਂਦਾ ਉਹ 5ਵੇਂ ਪਾਤਸ਼ਾਹ ਦਾ। ਵੈਸੇ ਮੇਰੇ ਕੋਲ ਇੱਕ ਕਿਤਾਬ ਵੀ ਪਈ ਆ, ਉਹਦੇ ਵਿੱਚ ਵੀ 250 12 ਮਾਹੇ ਆ, ਇਹ ਪੁਰਾਤਨ ਰੀਤੀ ਚੱਲੀ ਜਾਂਦੀ ਆ। 5ਵੇਂ ਪਾਤਸ਼ਾਹ ਕਹਿੰਦੇ ਨੇ ਕਿ ਅਸਾੜ ਤਪੰਦਾ ਤਿਸ ਲੱਗੇ, ਕਿਹਨੂੰ ਲੱਗੇ? ਉਹਨਾਂ ਨੂੰ ਲੱਗਦਾ ਹਰ ਨਾਉ ਨ ਜਿੰਨਾ ਪਾਸ। ਜਿਨ੍ਹਾਂ ਦੇ ਕੋਲ ਪਰਮਾਤਮਾ ਦਾ ਨਾਮ ਨਹੀਂ ਹੁੰਦਾ ਉਹਨਾਂ ਨੂੰ ਉਹ ਤਪਦਾ ਲੱਗਦਾ। ਗੱਲ ਇੱਥੇ ਹੀ ਵੈਸੇ ਸਮਰੀ ਤਾਂ ਪਹਿਲੀ ਲਾਈਨ 'ਚ ਹੀ ਆ, ਕਿਉਂਕਿ ਜਦੋਂ ਨਾਮ ਉਹਨਾਂ ਨੂੰ ਮਿਲਦਾ ਆ ਉਹਨਾਂ ਦੇ ਕੋਲ ਹੀ ਹੁੰਦਾ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਸਬਰ ਸੰਤੋਖ ਹੁੰਦਾ ਆ, ਬੜੀ ਮੈਡੀਟੇਸ਼ਨ ਹੁੰਦੀ ਆ, ਵਿਲ ਪਾਵਰ ਬਹੁਤ ਜ਼ਿਆਦਾ ਹੁੰਦੀ ਆ, ਉਹ ਉਸ ਸਟੇਜ ਤੱਕ ਪਹੁੰਚਦੇ ਆ ਨਾਮ ਦੀ ਸਟੇਜ ਤੱਕ। ਇੱਦਾਂ ਨਹੀਂ ਹੈਗਾ ਵੀ ਤੁਸੀਂ ਕਿਸੇ ਡੇਰੇ ਜਾਓ, ਕਿਸੇ ਬਾਬੇ ਦੇ ਜਾਓ, ਕਿਸੇ ਸੰਤ ਜਿਹੜੇ ਮਾਡਰਨ ਉਹਨਾਂ ਦੇ ਜਾਓ ਅਤੇ ਉਹਨਾਂ ਤੋਂ ਪਰਚੀ 'ਤੇ ਲਿਆਓ, ਇਹ ਨਾਮ ਨਹੀਂ ਹੈਗਾ, ਉਹ ਨਾਮ ਨਹੀਂ ਹੁੰਦਾ। ਨਾਮ ਹੁੰਦਾ ਆ ਜਿਹੜਾ ਅੰਦਰੋਂ ਪ੍ਰਗਟ ਹੁੰਦਾ ਆ, ਉਹ ਸਾਊਂਡ ਜਿਹੜੀ ਅੰਦਰੋਂ ਪ੍ਰਗਟ ਹੁੰਦੀ, ਜਿਹੜੀ ਸਾਰੀ ਸ੍ਰਿਸ਼ਟੀ ਨੂੰ ਚਲਾ ਰਹੀ ਹੁੰਦੀ, ਉਹਨੂੰ ਨਾਮ ਕਹਿੰਦੇ ਆ, ਦ ਨੇਮ। ਜਗਜੀਵਨ ਪੁਰਖ ਤਿਆਗ ਕੇ ਮਾਨਸ ਸੰਧਿਆਸ, ਉਹਨਾਂ ਲਈ ਤਪੰਦਾ ਹੁੰਦਾ ਆ। ਜਿਵੇਂ ਹੁਣ ਮੈਂ ਪਹਿਲਾਂ ਹੀ ਦੱਸ ਕੇ ਹਟਿਆ ਕਿ ਜਿਹੜੇ ਜਗ ਜੀਵਨ ਪੁਰਖ, ਪੂਰਾ ਪੁਰਖ ਜਿਹੜਾ ਆ ਅਕਾਲ ਪੁਰਖ, ਉਹਨੂੰ ਤਿਆਗ ਦਿੰਦੇ ਨੇ, ਛੱਡ ਦਿੰਦੇ ਨੇ, ਅਤੇ ਮਾਨਸ ਸੰਧਿਆਸ ਉਹ ਬੰਦਿਆਂ ਤੋਂ ਜਾ ਕੇ ਨਾਮ ਭਾਲਣ ਦੀ ਕੋਸ਼ਿਸ਼ ਕਰਦੇ ਨੇ, ਰੂਹਾਨੀਅਤ ਭਾਲਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਲਈ ਤਪਦਾ ਆ ਇਹ। ਦੋਏ ਭਾਏ ਬਗੋਚੀਏ ਗਲ ਪਾਇਸ ਜਮ ਕੀ ਫਾਸ, ਉਹ ਦੁਐਤ 'ਚ ਫਸ ਜਾਂਦੇ ਆ, ਡੁਐਲਿਟੀ 'ਚ, ਕਿਉਂਕਿ ਬੰਦੇ ਬੰਦੇ ਕੋਲ ਜਾ ਰਹੇ ਨੇ ਨਾ, ਸੋ ਡੁਐਲਿਟੀ ਡੁਐਲਿਟੀ ਕੋਲ ਜਾ ਰਹੀ ਹੈ, ਅਤੇ ਉਹਦੇ ਵਿੱਚ ਉਹ ਬਗੋਚੇ ਆ, ਉਹਦੇ ਵਿੱਚ ਗੁਆਚ ਜਾਂਦੇ ਨੇ, ਅਤੇ ਗਲ ਦੇ ਵਿੱਚ ਫਿਰ ਜਮ ਕੀ ਫਾਸ, ਮਤਲਬ ਮੌਤ ਦਾ ਫੰਦਾ ਹੀ ਪਾ ਕੇ ਬਹਿ ਜਾਂਦੇ ਨੇ। ਜਿਹਾ ਬੀਜਿਆ ਸੋ ਲੁਣੇ ਮੱਥੇ ਜੋ ਲਿਖਿਆਸ, ਹੁਣ ਜਿਹੋ ਜਿਹਾ ਬੀਜਣਾ ਆ, ਜੇ ਹੁਣ ਬੰਦਿਆਂ ਕੋਲੋਂ ਅਸੀਂ ਆਸ ਰੱਖਣੀ ਆ ਜਾ ਕੇ, ਬੰਦਿਆਂ ਦੀਆਂ ਸੇਵਾ ਕਰੀ ਜਾਣੀ ਆ, ਅਤੇ ਮਹਾਰਾਜ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਉਸਤਤ ਨਹੀਂ ਕਰਨੀ, ਸੇਵਾ ਨਹੀਂ ਕਰਨੀ, ਤਾਂ ਫਿਰ ਉਹੋ ਜਿਹਾ ਹੀ ਉੱਗਣਾ ਆ ਉਹ, ਕਿਉਂਕਿ ਜਿਹਦੀ ਸੇਵਾ ਕਰ ਉਹਨੂੰ ਵੀ ਮਰ ਜਾਣਾ ਅਤੇ ਅਸੀਂ ਵੀ ਮਰ ਜਾਣਾ, ਮੱਥੇ ਜੋ ਲਿਖਿਆਸ, ਹੈ ਨਾ। ਸੋ ਇਸ ਕਰਕੇ ਗੁਰੂ, ਚਾਹੇ ਉਹ ਦੇਹ ਸਰੂਪ 'ਚ ਹੋਵੇ, ਚਾਹੇ ਉਹ ਸ਼ਬਦ ਸਰੂਪ 'ਚ ਹੋਵੇ, ਕਿਤਾਬ ਸਰੂਪ 'ਚ ਹੋਵੇ, ਕਿਸੇ ਵੀ ਰੂਪ 'ਚ ਗੁਰੂ ਦਰਸ਼ਨ ਦੇ ਸਕਦਾ ਆ। ਗੁਰੂ ਵੀ ਸਾਨੂੰ ਇਹੀ ਕਹਿੰਦੇ ਨੇ ਕਿ ਜਗਜੀਵਨ ਪੁਰਖ ਨੂੰ ਆਪਾਂ ਧਿਆਉਣਾ ਆ, ਅਕਾਲ ਪੁਰਖ ਨੂੰ। ਕਦੇ ਵੀ ਕਿਸੇ ਗੁਰੂ ਨੇ ਇਹ ਨਹੀਂ ਕਿਹਾ ਕਿ ਮੈਨੂੰ ਧਿਆਓ ਜਾਂ ਮੇਰੇ ਨਾਲ ਮੇਰੇ ਸਬਸਕ੍ਰਾਈਬਰ ਬਣ ਜਾਓ ਜਾਂ ਇੱਦਾਂ ਕਰ ਲਓ, ਉਹ ਅਕਾਲ ਪੁਰਖ ਨੂੰ ਹੀ ਧਿਆਉਣਾ ਆ। ਸੋ ਜਿਹੜੇ ਗੁਰੂ ਜਾਂ ਡੇਰੇ ਜਾਂ ਕੋਈ ਵੀ ਅਕਾਲ ਪੁਰਖ ਨਾਲ ਨਹੀਂ ਜੋੜਦੇ, ਸਮਝ ਲਓ ਉਹ ਦੁਆਇਤ ਭਾਵਨਾ ਦੇ ਵਿੱਚ ਨੇ, ਅਤੇ ਉਹ ਵੀ ਡੁੱਬਣਗੇ ਅਤੇ ਨਾਲ ਆਪਣੀ ਚੇਲੇ ਬਾਲਕੀ ਵੀ ਲੈ ਕੇ ਡੁੱਬ ਜਾਣਗੇ। ਰਹਿਣ ਬਿਹਾਣੀ ਪੱਛੋ ਤਾਣੀ ਉੱਠ ਚੱਲੀ ਨਿਰਾਸ, ਉਹ ਸਾਰੀ ਰਾਤ ਉਡੀਕਦੀ ਰਹੀ ਆਪਣੇ ਕੰਤ ਨੂੰ ਵੀ ਆਊਗਾ, ਗੱਲਾਂ ਕਰਾਂਗੇ, ਪਰ ਉਹ ਆਇਆ ਹੀ ਨਹੀਂ, ਆਉਣਾ ਹੀ ਨਹੀਂ ਹੈਗਾ, ਅਤੇ ਉੱਠ ਕੇ ਫਿਰ ਉਹ ਸਵੇਰ ਨੂੰ ਆਪਣੇ ਕੰਮੇ ਕਾਰ ਚਲੇ ਜਾਂਦੇ ਨਿਰਾਸ਼ ਹੋ ਕੇ। ਇੱਦਾਂ ਹੀ ਸਾਡੀ ਜ਼ਿੰਦਗੀ, ਅਸੀਂ ਸਾਰੀ ਜ਼ਿੰਦਗੀ ਕਿਤੇ ਡੇਰਿਆਂ 'ਤੇ, ਕਿਤੇ ਝੂਠੇ ਸਾਧਾਂ ਦੇ ਪ੍ਰਚਾਰਕਾਂ ਦੇ ਮਗਰ ਲੱਗ ਕੇ ਸੇਵਾ ਕਰਦੇ ਰਹਿੰਦੇ ਹਾਂ, ਮਗਰੋਂ ਨਿਰਾਸ਼ ਹੋ ਕੇ ਬਹਿ ਜਾਂਦੇ ਹਾਂ। ਬਹੁਤ ਮੈਂ ਸਮਾਜ ਦੇ ਵਿੱਚ ਇਹੋ ਜਿਹੇ ਲੋਕ ਦੇਖੇ ਨੇ ਜਿਹੜੇ ਫਿਰ ਉਹ ਫਿਰ ਗਾਲਾਂ ਕੱਢਦੇ ਨੇ ਧਰਮ ਨੂੰ ਵੀ ਨਹੀਂ ਕੁਛ ਨਹੀਂ, ਅਸਲ 'ਚ ਜਿਹਾ ਬੀਜਿਆ ਸੋ ਲੈਣ ਲੋ ਲਾਉਣੇ, ਜਿਹਾ ਜਿਹਾ ਉਹਨਾਂ ਨੇ ਬੀਜਿਆ ਦਾ ਉਹਦਾ ਉਹਨਾਂ ਨੂੰ ਨਤੀਜਾ ਲੱਭਦਾ, ਨਿਰਾਸ਼ ਹੋ ਜਾਂਦੇ ਨੇ ਧਰਮ ਤੋਂ, ਕਿਉਂਕਿ ਉਹਨਾਂ ਨੂੰ ਮਿਸਲੀਡ ਕੀਤਾ ਜਾਂਦਾ ਹੁੰਦਾ, ਉਹ ਆਪ ਮਿਸਲੀਡ ਹੋਏ ਹੁੰਦੇ ਆ। ਹੁਣ ਦੂਜਾ ਪੱਖ ਇਹ ਹੈ ਕਿ ਇਹ ਤਾਂ ਤਪੰਦਾ ਲੱਗ ਰਿਹਾ ਸੀ, ਹੁਣ ਦੇਖਦੇ ਹਾਂ ਕਿ ਸੁਹੰਦਾ ਕਿਹਨਾਂ ਨੂੰ ਲੱਗਦਾ ਹੈ। ਬਹੁਤ ਵਧੀਆ ਮਤਲਬ ਮਹਾਰਾਜ ਨੇ ਕੰਪੈਰੀਜ਼ਨ ਕੀਤਾ, ਕਹਿੰਦੇ ਸੁਹੰਦਾ ਕਿਹਨਾਂ ਨੂੰ ਲੱਗਦਾ ਅਸਾੜ, ਹਾੜ ਦਾ ਮਹੀਨਾ, ਜਿਨ ਕੋ ਸਾਧੂ ਭੇਟੀਏ ਸੋ ਦਰਗਹਿ ਹੋਏ ਖਲਾਸ। ਜਿਨ੍ਹਾਂ ਨੂੰ ਸਾਧੂ, ਜਿਹਦੇ ਕਿ ਅੰਦਰ ਕੋਈ ਵੀ ਇੱਦਾਂ ਦਾ ਕਪਟ ਨਹੀਂ ਹੈਗਾ, ਅਸਲੀ ਆ, ਜਿਹੜੇ ਕੋਲ ਅਸਲੀ ਨਾਮ ਹੈ, ਜਿਨ੍ਹਾਂ ਨੂੰ ਉਹ ਮਿਲ ਜਾਂਦੇ ਨੇ ਨਾ ਬੰਦੇ ਜਿਹੜੇ, ਉਹ ਗਾਈਡੈਂਸ ਮਿਲ ਜਾਂਦੀ ਆ, ਉਹ ਦਰਗਾਹ ਹੋਏ ਖਲਾਸ। ਖਲਾਸ ਦਾ ਮਤਲਬ ਇੱਥੇ ਪਿਓਰਿਟੀ ਆ, ਖਾਲਸਾ ਹੀ, ਪਰ ਦਰਗਾਹ ਦੇ ਵਿੱਚ ਪਿਓਰ ਹੋ ਕੇ ਚਲੇ ਜਾਂਦੇ ਨੇ। ਸਿੰਪਲ। ਹੁਣ ਦੇਖੋ, ਆਪਾਂ ਕਹਿੰਦੇ ਹਾਂ ਕਿ ਫਾਰਸੀ ਦਾ ਅੱਖਰ ਹੈ, ਹੋ ਸਕਦਾ ਫਾਰਸੀ ਦਾ ਅੱਖਰ ਹੋਵੇ, ਪਰ ਪੰਜਵੇਂ ਪਾਤਸ਼ਾਹ ਨੇ ਇਸ ਦੀ ਵਰਤੋਂ ਕੀਤੀ ਆ। ਸੋ ਖਾਲਸਾ ਸ਼ਬਦ ਜਿਹੜਾ ਆ ਉਹ ਗੁਰਬਾਣੀ ਦੇ ਵਿੱਚ ਪਹਿਲਾਂ ਹੀ ਮੌਜੂਦ ਹੈ। ਸੋ ਖਲਾਸ ਹੋ ਕੇ, ਐਨ ਪਿਓਰ ਹੋ ਕੇ ਜਾਂਦੇ ਨੇ, ਉਹਨਾਂ ਨੂੰ ਕੋਈ ਕਿਸੇ ਨਾਲ ਲੈਣ ਦੇਣ ਨਹੀਂ ਹੁੰਦਾ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਅਤੇ ਪਰਮਾਤਮਾ ਨੇ ਕਿਰਪਾ ਕੀਤੀ ਅਕਾਲ ਪੁਰਖ ਨੇ, ਅਤੇ ਦਰਸ਼ਨ ਮਿਲੇ, ਇਹ ਪਿਆਸ ਮਨ ਦੇ ਵਿੱਚ ਲੱਗੀ। ਪਿਆਸ ਲੱਗਣੀ ਵੀ ਅਕਾਲ ਪੁਰਖ ਦੀ ਇੱਕ ਮਤਲਬ ਬੜੀ ਵੱਡੀ ਦਾਤ ਹੈ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਹੇ ਪ੍ਰਭੂ, ਕਿਰਪਾ ਕਰੋ, ਤੇਰੀ ਦਰਸ਼ਨ ਹੋਣ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਅਰਦਾਸ ਕੀਤੀ, ਇਹੀ ਅਰਦਾਸ ਕੀਤੀ ਕਿ ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਹੈਗਾ। ਡੁਐਲਿਟੀ ਹੈ ਹੀ ਨਹੀਂ, ਛੱਡਤਾ, ਇੱਕ ਤੇ ਅਲ ਟਿਕ ਗਏ। ਅਸਾੜ ਸੁਹੰਦਾ ਤਿਸ ਲੱਗੇ, ਜਿਸ ਮਨ ਹਰ ਚਰਨ ਨਿਵਾਸ। ਉਹਨਾਂ ਨੂੰ ਸੁਹੰਦਾ ਲੱਗਦਾ, ਸੋਹਣਾ ਲੱਗਦਾ ਆ, ਚੰਗਾ ਲੱਗਦਾ ਆ, ਅਸਾੜ ਉਹਦੇ ਭਾਣੇ ਦੇ ਵਿੱਚ ਰਹਿ ਕੇ ਚੰਗਾ ਲੱਗਦਾ ਆ, ਜਿਹਦੇ ਮਨ ਜਿਹੜਾ ਆ ਉਹਦੇ ਚਰਨਾਂ 'ਚ ਨਿਵਾਸ ਕਰ ਰਿਹਾ, ਬੇਸ ਨਾਲ ਜੁੜਿਆ ਹੋਇਆ ਜਿਹੜਾ ਆਪਣੇ ਨਾਲ, ਉਹ ਬੰਦੇ ਨੂੰ ਐਕਸਟ੍ਰੀਮ ਵੈਦਰ ਜਿਹੜੇ ਨੇ ਉਹ ਵੀ ਚੰਗੇ ਲੱਗਦੇ ਨੇ, ਕਿਉਂਕਿ ਤੇਰਾ ਕੀ ਆ ਮਿੱਠਾ ਲੱਗੇ ਇਹ, ਕਿਉਂਕਿ ਵੈਦਰ ਰੁੱਤਾਂ ਕੁਦਰਤ ਸਾਰੀ ਅਕਾਲ ਪੁਰਖ ਨੇ ਹੀ ਬਣਾਈ ਆ। ਸੋ ਇਸ ਕਰਕੇ ਉਹਦੀ ਹਰ ਚੀਜ਼ ਸੁਹੰਦੀ ਲੱਗਦੀ ਆ। ਤਪੰਦੀ ਕਿਹਨਾਂ ਨੂੰ ਲੱਗਦੀ ਆ, ਮਾੜੀ ਕਿਹਨਾਂ ਨੂੰ ਲੱਗਦੀ ਆ, ਜਿਹੜੇ ਉਹਦੇ ਨਾਲ ਨਹੀਂ ਜੁੜੇ, ਜਿਹੜੇ ਉਹਦੇ ਨਾਲ ਭਾਣੇ ਵਿੱਚ ਨਹੀਂ ਹੈਗੇ। ਸੋ ਰੁੱਤ ਕੋਈ ਵੀ ਹੋਵੇ, ਚਾਹੇ ਉਹ ਪੋਹ ਦੀ ਠੰਡ ਹੋਵੇ ਅੱਤ ਦੀ, ਅਤੇ ਚਾਹੇ ਉਹ ਬਸੰਤ ਦੀ ਰੁੱਤ ਹੋਵੇ, ਚਾਹੇ ਪੱਤਝੜ ਦੀ ਹੋਵੇ, 6 ਰੁੱਤਾਂ ਨੇ ਪੰਜਾਬ ਦੀਆਂ, ਕੋਈ ਵੀ ਰੁੱਤ ਹੋਵੇ, ਜਿਹੜੇ ਮਨਮੁੱਖ ਹੈ ਉਹਨਾਂ ਨੂੰ ਉਹ ਮਾੜੀਆਂ ਲੱਗਣਗੀਆਂ ਜਾਂ ਬਹੁਤ ਚੰਗੀਆਂ ਲੱਗਣਗੀਆਂ, ਫਲਕਚੂਏਟ ਕਰੇਗਾ। ਜਿਹੜੇ ਗੁਰਮੁਖ ਨੇ, ਜਿਹੜੇ ਅਕਾਲ ਪੁਰਖ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਉਹ ਸਾਰੀਆਂ ਰੁੱਤਾਂ ਬਹੁਤ ਵਧੀਆ ਲੱਗਣਗੀਆਂ, ਕਿਉਂਕਿ ਉਹਨਾਂ ਦੇ ਕੋਲ ਇੱਕ ਅਲਟੀਮੇਟ ਸੁਖਮਣੀ ਦਾ ਸੋਰਸ ਹੈ, ਜਿਹੜੀ ਸੁੱਖਾਂ ਦੀ ਮਣੀ ਹੈ ਉਹਨਾਂ ਕੋਲ ਨਾਮ। ਸੋ ਨਾਮ ਦੇ ਨਾਲ ਉਹ ਜੁੜਦੇ ਨੇ ਅਤੇ ਉਹਨਾਂ ਨੂੰ ਪੂਰਾ ਪੂਰਾ ਆਨੰਦ ਉਸ ਰੁੱਤ ਦਾ ਆਉਂਦਾ ਹੈ। ਸੋ ਇਹ ਜੋ ਪੋਸਟਰ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਇਹ ਆਸਟ੍ਰੇਲੀਆ ਦੇ ਪਹਿਲੇ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਥਾਨ ਦੇ ਉੱਤੇ ਤਖ਼ਤ ਦੇ ਪਿਛਲੇ ਪਾਸੇ 12 ਇਹੋ ਜਿਹੇ ਪੋਸਟਰ ਲੱਗੇ ਹੋਏ ਨੇ, ਜਿਹੜੇ ਦਾਸ ਨੇ ਡਿਜ਼ਾਈਨ ਕੀਤੇ ਸੀ, ਅਤੇ ਕਾਫੀ ਮਿਹਨਤ ਕਰਕੇ ਮੈਲਬਨ ਤੋਂ ਗਗਨ ਹੰਸ ਹੋਣਾ ਨੇ ਇਹਨਾਂ ਨੂੰ ਉੱਥੇ ਇੰਸਟਾਲ ਕੀਤਾ ਸੀ। ਇਸ ਦੇ ਵਿੱਚ ਆਸਟ੍ਰੇਲੀਆ ਦੇ ਟਾਈਮ ਅਤੇ ਇੰਡੀਆ ਦੇ ਟਾਈਮ ਦੋਨੋਂ ਹੀ ਦਿੱਤੇ ਗਏ ਨੇ, ਕਿ ਤੁਸੀਂ ਸਕਰੀਨ 'ਤੇ ਵੱਡੀ ਕਰਕੇ ਵੀ ਦੇਖ ਸਕਦੇ ਹੋ ਕਿ ਜੂਨ ਜੁਲਾਈ ਪੰਜਾਬ ਦੇ ਵਿੱਚ ਹਾੜ੍ਹ ਮਹੀਨਾ ਹੁੰਦਾ, ਅਤੇ ਆਸਟ੍ਰੇਲੀਆ ਦੇ ਵਿੱਚ ਇਹ ਦਸੰਬਰ ਜਨਵਰੀ 'ਚ ਇਹੋ ਜਿਹਾ ਵੈਦਰ ਬਣਦਾ ਗਰਮ, ਜਿਹੜਾ 6 ਮਹੀਨੇ ਦਾ ਅੰਤਰ ਹੈ ਸਾਡਾ। ਸੋ ਮੈਂ ਸੋਚਿਆ ਕਿ ਅੱਜ ਇਹ ਪੋਸਟਰ ਤੁਹਾਡੇ ਨਾਲ ਸਾਂਝਾ ਕਰ ਲਵਾਂ, ਅਤੇ ਗੱਲਾਂ ਬਾਤਾਂ ਅਸੀਂ ਕਰਾਂਗੇ। ਗ੍ਰਿਫਿਥ ਤੋਂ ਵੀ ਮਨਜੀਤ ਸਿੰਘ ਲਾਲੀ ਹੁਣੀ ਸਾਡੇ ਨਾਲ ਜੁੜ ਰਹੇ ਨੇ, ਬਸ 1 ਅੱਧੇ ਮਿੰਟ ਦੇ ਵਿੱਚ ਸੈਟਿੰਗ ਚੱਲ ਰਹੀ ਹੈ, ਅਤੇ ਅਸੀਂ ਬਹੁਤ ਸਾਰਾ ਚਿੰਤਨ ਕਰਾਂਗੇ। ਉੱਥੇ ਗ੍ਰਿਫਿਥ ਹੁਣ ਸੈਂਟਰ ਰਿਹਾ ਆ ਪਿਛਲੇ 1 ਮਹੀਨੇ ਤੋਂ, ਸਾਰੀ ਸਿੱਖ ਸੰਗਤਾਂ, ਸਾਰਾ ਭਾਈਚਾਰਾ, ਸਾਰਾ ਫੋਕਸ ਉੱਥੇ ਰਿਹਾ ਆ, ਅਤੇ ਸ਼ਲਾਘਾਯੋਗ ਰਹਿੰਦਾ ਹਰੇਕ ਸਾਲ। ਉੱਥੇ ਹੋਰ ਵੀ ਕਾਫੀ ਮੱਲਾਂ ਵੱਜ ਰਹੀਆਂ ਨੇ, ਹੋਰ ਵੀ ਬਿਹਾਇੰਡ ਦਾ ਸੀਨ ਬਹੁਤ ਕੰਮ ਚੱਲ ਰਹੇ ਨੇ। ਸੋ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ, ਅਤੇ ਮੈਂ ਆਪਣੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਦੱਸਦਾ ਕਿ ਤੁਹਾਡੇ ਮੈਸੇਜ ਸਾਡੇ ਤੱਕ ਪਹੁੰਚ ਰਹੇ ਨੇ, ਅਤੇ ਥੋੜ੍ਹੀ ਦੇਰ ਬਾਅਦ ਅਸੀਂ ਮੈਸੇਜ ਵੀ ਲਵਾਂਗੇ। ਤਾਂ ਵਟਸਐਪ, ਟੈਲੀਗ੍ਰਾਮ, ਈਮੇਲ, ਫੇਸਬੁੱਕ, ਯੂਟਿਊਬ, ਹਰ ਪਾਸੇ ਤੁਸੀਂ ਸਾਡੇ ਨਾਲ ਮੈਸੇਜ ਦੇ ਜ਼ਰੀਏ ਸਾਂਝ ਪਾ ਸਕਦੇ ਹੋ। ਅਤੇ ਅੱਜ ਕਾਫੀ ਇੰਟਰਸਟਿੰਗ ਟੌਪਿਕ ਵੀ ਹੈਗੇ ਨੇ ਸਾਡੇ ਕੋਲ, ਜੀ ਐਸ ਚਾਹਲ ਵੀ ਆਉਣਗੇ, ਉਹਨਾਂ ਨਾਲ ਵੀ ਗੱਲ ਕਰਾਂਗੇ, ਅਮਰੀਕ ਸਿੰਘ ਫਲੋਰਾ ਆਉਣਗੇ, ਉਹਨਾਂ ਨਾਲ ਵੀ ਕੀਤੀ ਜਾਏਗੀ ਗੱਲ। ਅਤੇ ਲਓ ਜੀ, ਹੁਣ ਅਸੀਂ ਲੈ ਚੱਲਦੇ ਹਾਂ ਤੁਹਾਨੂੰ ਗ੍ਰਿਫਿਥ, ਅਤੇ ਗ੍ਰਿਫਿਥ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਬਾਈ ਜੀ ਮਨਜੀਤ ਸਿੰਘ ਲਾਲੀ ਜੀ। ਸਤਿ ਸ਼੍ਰੀ ਅਕਾਲ ਮਨਜੀਤ ਸਿੰਘ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ ਭਾਜੀ, ਤੁਸੀਂ ਤਾਂ ਅੱਜ ਸਵੇਰੇ ਸਵੇਰੇ ਫੜ ਲਿਆ ਜੀ ਅੱਜ।
ਉਹ ਫਿਰ ਹੁਣ ਇੱਦਾਂ ਆ ਵੀ ਤੁਸੀਂ ਕੰਮ ਹੀ ਇੰਨੇ ਇੱਦਾਂ ਦੇ ਵਧੀਆ ਕਰ ਰਹੇ ਹੋ ਕਿ ਹੁਣ ਜਾਂ ਤਾਂ ਤੁਸੀਂ ਸਵੇਰੇ ਮਿਲਦੇ ਹੋ ਜਾਂ ਸ਼ਾਮੀ ਮਿਲਦੇ ਹੁੰਦੇ ਨੇ ਤਾਂ ਕੰਮ ਕਰਦੇ ਰਹਿੰਦੇ ਹੋ।
ਭਾਜੀ ਅੱਜ ਤਾਂ ਠੰਡ ਵੀ ਬੜੀ ਆ, ਅੱਜ -1 ਚੱਲਦਾ ਪਿਆ ਬਾਹਰ ਭਾਜੀ।
ਗ੍ਰਿਫਿਥ -1, ਕਿਆ ਬਾਤ ਹੈ। ਤੁਸੀਂ ਤਾਂ ਫਿਰ ਇਹ ਉਹੀ ਗੱਲ ਹੋ ਗਈ, ਇੰਡੀਆ ਦੇ ਵਿੱਚ 50 ਚੱਲ ਰਿਹਾ ਆ, ਅਤੇ ਜਿਵੇਂ ਪਹਿਲਾਂ ਕਿਹਾ ਐਕਸਟ੍ਰੀਮ ਐਂਡ ਹੈ ਵੈਦਰਸ ਦਾ। ਚਲੋ
ਹਾਂਜੀ
ਇੰਨੀ ਠੰਡ ਦੇ ਵਿੱਚ ਵੀ ਪਹਿਲਾਂ ਤਾਂ ਵਧਾਈ ਦੇ ਪਾਤਰ ਹੋ ਕਿ ਸ਼ਹੀਦੀ ਟੂਰਨਾਮੈਂਟ ਬਹੁਤ ਸੋਹਣਾ ਉਹ ਨਿਬੜਿਆ, ਸੰਗਤਾਂ ਨੇ ਬੜਾ ਪਸੰਦ ਕੀਤਾ, ਜਿਹੜੇ ਟੂਰਿਸਟ ਸੀ ਉਹਨਾਂ ਨੇ ਪਸੰਦ ਕੀਤਾ, ਇੱਥੋਂ ਤੱਕ ਕਿ ਜਿਹੜੇ ਸਰਕਾਰੀ ਅਫਸਰ ਸੀ ਉਹਨਾਂ ਨੇ ਵੀ, ਮੇਅਰ ਅਤੇ ਹੋਰ ਕੌਂਸਲਰ ਨੇ ਵੀ ਕਾਫੀ ਵਧੀਆ ਵੀਡੀਓ ਬਣਾ ਕੇ ਪਾਏ ਆ। ਅਤੇ ਓਵਰਆਲ ਤੁਹਾਡਾ ਕੀ ਕੀ ਅਸੈਸਮੈਂਟ ਰਹੀ ਆ ਜੀ?
ਨਹੀਂ ਭਾਜੀ ਬਹੁਤ ਵਧੀਆ ਜੀ, ਜਿੱਦਾਂ ਹਰ ਸਾਲ ਦੀ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਇਹ ਇਹ ਜਿਹੜਾ ਟੂਰਨਾਮੈਂਟ ਹੈ ਸੰਗਤ ਦੇ ਸਹਿਯੋਗ ਨਾਲ ਕੀਤਾ ਜਾਂਦਾ, ਨਾ ਕਿ ਇਹ
ਜੀ
ਕੋਈ ਇੱਕ ਇੰਡੀਵਿਜੁਅਲ ਬੰਦਾ ਜਾਂ ਇੰਡੀਵਿਜੁਅਲ ਕਲੱਬ ਵੱਲੋਂ ਕਰਵਾਇਆ ਜਾਂਦਾ, ਆਪ ਜੀ ਸਾਰਿਆਂ ਨੂੰ ਪਤਾ ਹੈ। ਤੇ ਇਹ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ, ਤੇ ਜਿਹੜੇ ਲੋਕੀ ਬਾਹਰੋਂ ਵੀ ਆਪਣੇ ਕੋਲ ਆਉਂਦੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ, ਬਾਕੀ ਜਿਹੜੀ ਸੰਗਤ ਬਾਹਰੋਂ ਸੇਵਾ ਕਰਨ ਆਉਂਦੀ ਆ। ਹੁਣ
ਜੀ
ਤਾਂ ਭਾਈ ਇਹ ਗ੍ਰਿਫਿਥ ਦਾ ਇਕੱਲਿਆਂ ਦਾ ਟੂਰਨਾਮੈਂਟ ਨਹੀਂ ਰਹਿ ਗਿਆ, ਸਾਰੀ ਸਾਰੀ ਇੰਟਾਇਰ ਸਿੱਖ ਕਮਿਊਨਿਟੀ ਦਾ ਇਹ ਇੱਕ ਟੂਰਨਾਮੈਂਟ ਹੋ ਗਿਆ, ਕਿਉਂਕਿ ਸਾਡੇ ਕੋਲ ਜਿਹੜੇ ਲੰਗਰ ਦੀ ਸੇਵਾ ਲਈ ਜਿਹੜੇ ਨੇ ਬਾਹਰੋਂ ਵੀ, ਜੋ ਕੈਨਬਰਾ ਤੋਂ, ਸਿਡਨੀ ਤੋਂ, ਮੈਲਬਰਨ ਤੋਂ ਵੀ ਸੰਗਤ ਆ ਕੇ ਇੱਥੇ ਸੇਵਾ ਕਰਦੀ ਹੈ। ਤੇ ਓਵਰਆਲ ਜੀ 27ਵਾਂ ਟੂਰਨਾਮੈਂਟ ਬੜੀ ਸਕਸੈਸਫੁਲ ਰਿਹਾ ਜੀ। ਤੇ ਜਿਹੜਾ ਅਗਲੀ ਵਾਰੀ ਥੋੜਾ ਜਿਹਾ ਹਿਕਅਪ ਸੀਗੀ ਐਤਕੀ, ਕਿਉਂਕਿ ਵੈਦਰ ਥੋੜਾ ਪ੍ਰੈਡਿਕਸ਼ਨ ਜਿਹੜੀ ਸੀ, ਵੈਦਰ ਜਿਹੜੀ ਸਹੀ ਨਹੀਂ ਦੱਸਿਆ ਗਿਆ ਸੀਗਾ, ਥੋੜੇ ਸ਼ਾਵਰ ਸੀਗੇ ਦੋਨੋਂ ਦੇ, ਪਰ ਬਾਬਾ ਜੀ ਦੀ ਮਿਹਰ ਪੂਰੀ ਰਹੀ ਕਿ ਜਿਹੜਾ ਇਹ ਵੈਦਰ ਸੀਗਾ ਉਹ ਲਾਸਟ ਮਿਨਟ ਦੇ ਉੱਤੇ, ਜਾਣੀ ਕਿ ਸਾਡਾ ਫਾਈਨਲ ਮੈਚ ਵੀ ਹੋ ਗਿਆ, ਉਸ ਤੋਂ ਬਾਅਦ ਸ਼ਾਵਰ ਮੇਲੇ ਸ਼ੁਰੂ ਹੋਏ ਸੀ। ਤੇ ਬਾਬਾ ਜੀ ਦੀ ਕਿਰਪਾ ਕਰ ਸਕਦੇ, ਪਰ ਠੰਡ ਬਹੁਤ ਸੀ, ਇਸ ਕਰਕੇ ਆਈ ਥਿੰਕ ਥੋੜੀ ਜਿਹੀ ਘੱਟ ਸੀ ਪਿਛਲੇ ਪਿਛਲੇ ਸਾਲਾਂ ਦੇ ਨਾਲੋਂ। ਪਰ ਓਵਰਆਲ ਜਿਹੜੀ ਜੇ ਦੇਖਿਆ ਜਾਵੇ ਤਾਂ ਸਾਰੀ ਕਮਿਊਨਿਟੀ ਲੋਕਲ ਵੱਲੋਂ ਐਪਰੀਸ਼ੀਏਟ ਕੀਤਾ ਗਿਆ, ਲੋਕਾਂ ਨੇ ਜਿਹੜੇ ਜਿਹੜੀ ਪ੍ਰਬੰਧਕ ਕਮੇਟੀ ਵੱਲੋਂ ਜਾਂ ਹੋਰ ਵੀ ਬੁਲਾਰਿਆਂ ਵੱਲੋਂ ਜਿਹੜੀ ਕੀਤਾ ਗਿਆ ਸੀਗਾ ਅਨਾਊਂਸ ਕੇ ਜਿਹੜੇ ਨੇ ਰੂਲ ਐਂਡ ਰੈਗੂਲੇਸ਼ਨ ਦੀ ਫੋਲੋ ਜਿਹੜੀ ਹੈ ਉਹ ਚੰਗੀ ਤਰ੍ਹਾਂ ਕੀਤੀ ਜਾਵੇ, ਸਾਰਿਆਂ ਨੇ ਬਹੁਤ ਵਧੀਆ ਸਾਥ ਦਿੱਤਾ। ਤੇ ਆਲ ਰੈਕ ਜਿਹੜਾ ਓਵਰਆਲ ਹੈਗਾ ਜੀ, ਟੂਰਨਾਮੈਂਟ ਇਜ਼ ਵੈਰੀ ਸਕਸੈਸਫੁਲ।
ਨਹੀਂ ਰਿਪੋਰਟਸ ਮਿਲਦੀਆਂ ਰਹਿੰਦੀਆਂ ਕਿਉਂਕਿ ਲਾਈਵ ਵੀ ਚੱਲਦਾ ਹੁੰਦਾ ਕਈ ਚੈਨਲਸ ਦੇ ਉੱਤੇ, ਅਤੇ ਬਾਕੀ ਸੱਜਣ ਮਿੱਤਰ ਪਿਆਰੇ ਬਹੁਤ ਉੱਥੇ ਗਏ ਹੁੰਦੇ ਆ, ਉਹ ਦੱਸਦੇ ਆ। ਸੋ ਮੈਂ ਦੱਸ ਦੇਵਾਂ ਆਪਣੇ ਸਰੋਤਿਆਂ ਨੂੰ ਕਿ ਮਨਜੀਤ ਸਿੰਘ ਜੀ ਹੁਣੀ ਕਾਉਂਸਲਰ ਵੀ ਰਹੇ ਨੇ ਕੁਛ ਸਾਲ, ਅਤੇ ਬਹੁਤ ਐਕਟਿਵ ਨੇ ਪ੍ਰਸ਼ਾਸਨ ਦੇ ਵਿੱਚ ਵੀ। ਅਤੇ 2-3 ਵੱਡੀਆਂ ਗੱਲਾਂ ਦੇਖਣ ਨੂੰ ਮਿਲੀਆਂ ਇਸ ਵਾਰੀ ਮਨਜੀਤ ਜੀ। ਇੱਕ ਤਾਂ ਜਿਹੜੀ ਇਹ ਤਸਵੀਰ ਹੈ ਇਹ ਬੜੀ ਵਾਇਰਲ ਹੋਈ, ਤੁਹਾਡੇ ਵੀ ਹੋਈ, ਅਤੇ ਜਿਹੜਾ ਬੋਰਡ ਹੈ ਇਹ ਬੜਾ ਵਾਇਰਲ ਹੋਇਆ। ਮੈਨੂੰ ਲੱਗਦਾ ਨਹੀਂ ਵੀ ਕੋਈ ਜਿਹੜਾ ਗ੍ਰਿਫਤ ਗਿਆ ਹੋਊਗਾ ਉਹਨੇ ਇਸ ਬੋਰਡ ਦੇ ਕੋਲ ਫੋਟੋ ਨਹੀਂ ਖਿਚਾਈ ਹੋਊਗੀ ਖਾਲਸਾ ਚੌਂਕ ਦੇ ਕੋਲ। ਅਤੇ ਇਹਦੇ ਵਿੱਚ
ਸਾਰੀ ਸੰਗਤ ਦਾ ਸਹਿਯੋਗ ਸੀਗਾ, ਤੇ ਜਿਹੜੀ ਮਿਹਨਤ ਇਹਦੇ ਪਿੱਛੇ ਆ, ਬਿਹਾਈਂਡ ਦਾ ਸੀਨਸ ਜਿਹੜੇ ਨੇ ਬਹੁਤ ਲੰਬਾ ਚੌੜਾ, 2 ਸਾਲ ਦਾ, ਮੇਰੇ ਖਿਆਲ ਚ 2 ਸਾਲ ਨੀਅਰਲੀ 2 ਸਾਲ ਦਾ ਲੱਗ ਗਿਆ ਸੀ।
ਹਾਂ ਮੈਨੂੰ ਯਾਦ ਹੈ ਤੁਸੀਂ ਇੱਕ ਜ਼ਿਕਰ ਕੀਤਾ ਸੀ ਇੱਕ ਵਾਰੀ ਵੀ ਇਹ ਚੱਲ ਰਿਹਾ ਕੰਮ, ਅਤੇ ਇਹਦੇ 'ਚ ਅੜਚਣਾਂ ਵੀ ਪੈ ਰਹੀਆਂ ਸੀਗੀਆਂ, ਅਤੇ ਆਪਾਂ ਰੇਡੀਓ 'ਤੇ ਵੀ ਇਹਦੇ ਬਾਰੇ ਗੱਲ ਕੀਤੀ ਸੀ। ਅਤੇ ਇਹ ਕਦੋਂ, ਮਾੜਾ ਬਰੀਫਲੀ ਦੱਸਿਓ, ਕਿਉਂਕਿ ਮੈਂ ਨਾ ਉਦੋਂ ਦਾ ਵੇਟ ਕਰ ਰਿਹਾ ਸੀ ਕਿ ਮੈਂ ਫੋਟੋਆਂ ਤਾਂ ਚਲੋ ਸਾਰੇ ਸ਼ੇਅਰ ਕਰ ਰਹੇ ਨੇ, ਵੀ ਇਹਦੇ ਪਿੱਛੇ ਜੱਦੋ ਜਹਿਦ ਦੀ ਵੀ ਗੱਲ ਕਰਾਂਗੇ। ਹੁਣ ਤੁਸੀਂ ਅੱਜ ਆਏ ਹੋ ਤਾਂ ਇਹਦੇ ਬਾਰੇ ਥੋੜ੍ਹਾ ਬਰੀਫਲੀ ਟਾਈਮਲਾਈਨ ਦੱਸਿਓ ਵੀ ਕੀ ਕਰਨਾ ਪਿਆ।
ਭਾਈ ਇਹ ਸਾਡਾ ਸੀਗਾ ਕਿ ਇਹ ਜਦੋਂ ਪ੍ਰੋਸੈਸ ਸ਼ੁਰੂ ਕੀਤਾ ਸੀਗਾ 25ਵੇਂ ਸ਼ਹੀਦੀ ਟੂਰਨਾਮੈਂਟ ਦੇ ਉੱਤੇ, ਕੁਛ ਕੁਛ ਸੈਪਰੇਟ ਕਰੀਏ, ਕਿਉਂਕਿ 25 ਸਾਲ ਆਪਣੇ ਟੂਰਨਾਮੈਂਟ ਨੂੰ ਚੱਲਦਿਆਂ ਨੂੰ ਹੋ ਗਿਆ ਜੀ। ਤੇ ਜਿਹਦੇ ਵਿੱਚੋਂ 2-3 ਜਿਹੜੇ ਸੀਗੇ ਉਹ ਮਿਸ ਹੋਏ ਨੇ, ਕੋਵਿਡ ਕਰਕੇ ਕੁਛ ਮਿਸ ਹੋਏ, ਇੱਕ ਦਾ ਉਸ ਤੋਂ ਪਹਿਲਾਂ ਮਿਸ ਹੋਇਆ, ਤੇ ਇਸ ਕਰਕੇ 27ਵਾਂ ਟੂਰਨਾਮੈਂਟ, ਪਰ 1995-96 ਦੇ ਵਿੱਚ ਪਹਿਲਾਂ ਜਿਹੜਾ ਟੂਰਨਾਮੈਂਟ ਸ਼ੁਰੂ ਹੋਇਆ ਸੀ ਗ੍ਰਿਫਿਥ ਦਾ।
ਜੀ
ਤੇ ਸੋਚਿਆ ਸੀਗਾ ਕਿ ਕੁਛ ਕੋਈ ਏਦਾਂ ਦਾ ਜਿਹੜਾ ਕੀਤਾ ਜਾਵੇ ਤਾਂ ਕਿ ਇਹਨੂੰ ਦੇਖਿਆ ਰੱਖਿਆ ਜਾਵੇ ਕੋਈ ਨਾਂ ਗੁਰੂ ਘਰ ਦੇ ਨਾਂ ਤੇ, ਕਿਉਂਕਿ ਗੁਰੂ ਘਰ ਦੀ ਬਿਲਡਿੰਗ ਇਸ ਵੇਲੇ ਜਿਹੜੀ ਆ, ਜਦੋਂ ਤੁਸੀਂ ਮੈਲਬਰਨ ਤੋਂ ਐਂਟਰ ਕਰਦੇ ਹੋ ਗ੍ਰਿਫਿਥ ਦੇ ਵਿੱਚ, ਆਈ ਥਿੰਕ ਪਹਿਲੀ ਬਿਲਡਿੰਗ ਹੈ ਜਿਹੜੀ
ਹਾਂਜੀ
ਉਹ, ਹਾਂਜੀ ਜਿਹੜੀ ਲੋਕਲ ਕਮਿਊਨਿਟੀ ਦੇ ਵਿੱਚ ਇਹ ਹੈਗੀ ਆ ਕਿ ਵਨ ਆਫ ਦਾ ਮੋਸਟ ਬਿਊਟੀਫੁਲ ਬਿਲਡਿੰਗ ਇਨ ਦੇ ਆਊਟਸਕਰਟਸ ਆਫ ਗ੍ਰਿਫਿਥ, ਹੈ ਨਾ। ਤੇ ਉਹਦਾ ਬੜਾ ਪ੍ਰਾਊਡ ਹੈ, ਤੇ ਪਰ ਫਿਰ ਕੁਛ ਹੋਰ ਚਾਹੀਦਾ ਸੀਗਾ, ਇਸ ਕਰਕੇ ਪਿੱਛੇ ਜਿਹੇ ਜਿਹੜਾ ਸੀਗਾ ਉਹ ਗ੍ਰਿਫਿਥ ਸਿਟੀ, ਤੁਸੀਂ ਆਪ ਸਾਰਿਆਂ ਨੂੰ ਪਤਾ ਹੈ ਕਿ ਹਰ ਟਾਊਨ ਜਿਹੜੇ ਸੀ ਪਹਿਲਾਂ ਉਹ ਡਿਜ਼ਾਇਨ ਕੀਤੇ ਗਏ ਸੀ, ਸਾਰੇ ਛੋਟੇ ਛੋਟੇ ਟਰੱਕਸ ਹੁੰਦੇ ਸੀਗੇ, ਟਰਾਂਸਪੋਰਟੇਸ਼ਨ ਬਹੁਤ ਘੱਟ ਹੁੰਦੀ ਸੀ, ਪਰ ਉਹ ਟਰਾਂਸਪੋਰਟੇਸ਼ਨ ਹੁਣ ਤੁਸੀਂ ਦੇਖੋ ਟਰੱਕ ਪਹਿਲਾਂ BCC ਸੀ, ਫਿਰ ਹੁਣ ਟ੍ਰਿਪਲ ਡਬਲ ਹੋ ਗਿਆ, ਟ੍ਰਿਪਲ ਤੋਂ ਵੀ ਟ੍ਰਿਪਲ ਹੋ ਗਿਆ, ਉਦੋਂ ਵੀ ਵੱਡੇ ਰੋਡ ਟ੍ਰੇਨਸ ਚੱਲਦੀਆਂ ਨੇ ਸਾਡੇ ਕੰਟਰੀ ਸਾਈਡ ਦੇ ਵਿੱਚ। ਤੋ ਕੰਜ਼ੈਕਸ਼ਨ ਜਿਹੜੀ ਸੀਗੀ ਟ੍ਰੈਫਿਕ ਦੀ ਜਾਂ ਮੇਨ ਸਿਟੀ ਦੇ ਵਿੱਚ ਜਿਹੜੀ ਉਹ ਜ਼ਿਆਦਾ ਹੋ ਰਹੀ ਸੀ। ਫਿਰ ਕੌਂਸਲ ਦੇ ਕੋਲ ਇੱਕ ਪ੍ਰੋਜੈਕਟ ਸੀਗਾ ਜਿਹੜਾ ਕਿ ਜਿਹਨੂੰ ਸਾਊਥ ਲਿੰਕ ਸਿਟੀ ਕਹਿੰਦੇ ਆ, ਸਾਊਥ ਲਿੰਕ ਜਿਹਨੂੰ ਅਸੀਂ ਨਾਂ ਰੱਖਿਆ ਸੀਗਾ ਉਹਦਾ।
ਜੀ
ਤੇ ਉਹ ਜਦੋਂ ਮੈਂ ਕੌਂਸਲ ਚ ਜਾਣ ਤੋਂ ਪਹਿਲਾਂ ਦੀਆਂ ਇਹ ਸਾਰੀਆਂ ਗੱਲਾਂ ਸੀਗੀਆਂ, ਤਾਂ ਉਹਨਾਂ ਨੇ ਉਹ ਸਾਊਥ ਲਿੰਕ ਬਣਾਉਣਾ ਸੀ ਜਿਹੜਾ ਜਿਹੜੀ ਹੈਵੀ ਟ੍ਰੈਫਿਕ ਆ ਉਹ ਸਾਰੀ ਬਾਹਰੋਂ ਬਾਹਰ ਸਿਟੀ ਤੋਂ ਜਿਹੜੀ ਨਿਕਲ ਜਾਇਆ ਕਰੇ, ਤਾਂ ਕਿ ਸਿਟੀ ਦੇ ਵਿੱਚ ਕੰਜੈਕਸ਼ਨ ਨਾ ਆਵੇ। ਤੇ ਉਹ ਜਦੋਂ ਕ੍ਰੋਸ ਕੀਤਾ ਆਪਣਾ, ਤੇ ਇਹ ਜਿਹੜਾ ਜਿਹੜਾ ਰਾਊਂਡ ਅਬਾਊਟ ਇਹ ਬਣਿਆ ਹੈ, ਇਹ ਕਿਡਬਰ ਵੇ ਦੇ ਉੱਤੇ ਬਣਿਆ ਜਿਹੜਾ ਕਿ ਨੈਸ਼ਨਲ ਸਟੇਟ ਰੋਡ ਹੈ। ਤੇ ਹਾਂਜੀ, ਤੇ ਉਹਦੇ ਕੋਲ ਦੀ ਗੁਰੂ ਘਰ ਤੋਂ ਸਿਰਫ ਇਹ ਜਿਹੜਾ ਰਾਊਂਡ ਅਬਾਊਟ ਹੈ I think not more than 100 meters away. ਤੇ ਕੁਛ ਇਹਨਾਂ ਦੀ ਐਸਟੈਬਲਿਸ਼ਮੈਂਟ ਚਾਹੁੰਦੀ ਸੀ ਫਿਰ ਸੰਗਤ ਦੇ ਨਾਲ, ਫਿਰ ਚਲੋ ਮੌਕਾ ਮਿਲਿਆ ਕੌਂਸਲ ਦੇ ਵਿੱਚ ਜਾਣ ਦਾ, ਤੇ ਫਿਰ ਇਹਨੂੰ ਇਹ ਕੀਤਾ ਗਿਆ ਚਲੋ ਕਿ ਆਪਾਂ ਕੁਛ ਜਾਂ ਰਾਹ ਦਾ ਨਾਂ, ਕਿਸੇ ਰੋਡ ਦਾ ਨਾਂ ਜਾਂ ਕੁਛ ਇੱਦਾਂ ਦੀ ਜਿਹੜੀ ਹੈ ਐਸਟੈਬਲਿਸ਼ ਜਿਹੜਾ ਪੱਕਾ ਮੋਨੂਮੈਂਟ ਹੋਵੇ ਆਪਣਾ ਆਪਣੇ ਨਾਂ ਦੇ ਉੱਤੇ। ਤੇ ਰਾਊਂਡ ਅਬਾਊਟ ਉੱਥੋਂ ਉੱਥੇ ਪ੍ਰਪੋਜ਼ ਸੀਗਾ, ਰਾਊਂਡ ਅਬਾਊਟ ਹੋਇਆ ਉੱਥੇ, ਤੇ ਫਿਰ ਸੋਚਿਆ ਕਿ ਚਲੋ ਰਾਊਂਡ ਅਬਾਊਟ ਦਾ ਨਾਂ ਰੱਖਿਆ ਜਾਵੇ ਕੁਛ ਏਦਾਂ ਦਾ ਕਿ ਜਿਹੜਾ ਹੋਵੇ। ਬੜੀ ਸਰਚ ਕੀਤੀ, ਬੜੇ ਕਮਿਊਨਿਟੀ ਦੇ ਵਿੱਚ, ਕਮੇਟੀ ਦੇ ਨਾਲ, ਪ੍ਰਬੰਧਕ ਕਮੇਟੀ ਦੇ ਨਾਲ, ਹੋਰ ਜਿਹੜੇ ਸੀਨੀਅਰ ਆਪਣੇ ਗ੍ਰਿਫਿਥ ਦੇ ਵਿੱਚ ਜਿਹੜੇ ਪੁਰਾਣੇ ਮਿਸ਼ਨ ਦੇ ਨੇ, ਅੱਜ ਵੀ ਜਿਹੜੇ, ਮੈਂ ਤਾਂ ਇੰਨਾ ਪ੍ਰਾਊਡਲੀ ਕਹਿੰਦਾ ਕਿ ਸਾਡੇ ਕੋਲ ਅੱਜ ਵੀ ਉਹ ਬੈਠੇ ਨੇ ਜਿਹੜੇ ਕਿ ਪੁਰਾਣੇ ਜਿਹੜੇ ਜਿਹਨਾਂ ਨੇ ਗ੍ਰਿਫਿਥ ਨੂੰ ਸ਼ੁਰੂ ਕੀਤਾ ਜਲੀ।
ਬਿਲਕੁਲ,
ਤੇ ਗ੍ਰਿਫਿਥ ਦੇ ਵਿੱਚ ਜਿੱਥੇ ਸਿੱਖ ਸੰਗਤ ਦੇ ਆਉਣਾ ਸ਼ੁਰੂ ਕੀਤਾ, ਅੱਜ ਵੀ ਗ੍ਰਿਫਿਥ ਦੇ ਵਿੱਚ ਨੇ। ਤੇ ਉਹਨਾਂ ਸਾਰਿਆਂ ਦਾ ਬੜਾ ਸਹਿਯੋਗ ਮਿਲਿਆ ਜਿਹਨਾਂ ਨੇ ਕਿ ਸਾਰਾ ਆਪਣਾ ਯੋਗਦਾਨ ਪਾਇਆ, ਤੇ ਇੱਕ ਕੌਮਨ ਨਾਂ ਦੇ ਉੱਤੇ ਸਾਰੇ ਜਣੇ ਗ੍ਰਾਂਟਡ ਦਿੱਤੀ। ਫਿਰ ਉਹ ਲੈਟਰ ਜਿਹੜਾ ਆ ਪ੍ਰਬੰਧਕ ਕਮੇਟੀ ਵੱਲੋਂ, ਜਿਹੜੀ ਉਸ ਸਮੇਂ ਦੀ ਮੌਜੂਦਾ ਪ੍ਰਬੰਧਕ ਕਮੇਟੀ ਸੀ, ਉਸ ਵੱਲੋਂ ਇੱਕ ਕੌਂਸਲ ਨੂੰ ਰਿਕੁਐਸਟ ਭੇਜੀ ਗਈ ਕਿ ਸਾਨੂੰ, ਅਸੀਂ ਏਦਾਂ ਚਾਹੁੰਦੇ ਹਾਂ ਕਿ ਸਾਡਾ ਕੋਈ ਏਦਾਂ ਦਾ ਨਾਂ ਹੋਵੇ ਤਾਂ ਸਾਨੂੰ ਰੱਖਣਾ ਚਾਹੁੰਦੇ ਹਾਂ। ਤੇ ਫਿਰ ਕਾਊਂਟਰ ਕੁਐਸਚਨ ਪੁੱਛਿਆ ਸੀਗਾ ਕਿ ਤੁਸੀਂ ਕਿੱਥੇ ਰੱਖਣਾ ਚਾਹੁੰਦੇ ਆ ਜਾਂ ਕਿਸ ਜਗ੍ਹਾ ਦੇ ਉੱਤੇ। ਫਿਰ ਉਹਨਾਂ ਨੂੰ ਪ੍ਰਪੋਜ਼ਲ ਦੇ ਵਿੱਚ ਭੇਜਿਆ ਕਿ ਸਾਡਾ ਜਿਹੜਾ ਰਾਊਂਡ ਅਬਾਊਟ ਜਿਹੜਾ ਗੁਰੂ ਘਰ ਦੇ ਨਾਂ ਹੈ ਉਹਦਾ ਨਾਂ ਰੱਖ ਦਿਓ, ਕਿਉਂਕਿ ਅਜਿਹੇ ਹੋਰ ਵੀ ਕਈ ਵੱਡੇ ਰਾਊਂਡ ਅਬਾਊਟ ਬਣੇ ਨੇ ਗ੍ਰਿਫਿਥ ਦੇ ਵਿੱਚ ਜਦੋਂ ਇਹ ਸਾਊਥ ਲਿੰਕ ਸਿਟੀ, ਉਹਨਾਂ ਦਾ ਨਾਂ ਵੀ ਦਿੱਤਾ ਗਿਆ ਸੀ। ਤੇ ਫਿਰ ਅਸੀਂ ਵੀ ਚਲੋ ਇਹ ਇਹ ਕਰਕੇ ਦੇਖ ਲੈਂਦੇ ਹਾਂ ਕਿ ਕਿੱਥੇ ਤੱਕ ਗੱਲ ਚੱਲਦੀ ਹੈ। ਤੇ ਉਸ ਤੇ ਜਿਹੜਾ ਸੀਗਾ ਕਿ ਇਹਦੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਹੋਈ ਪੇਪਰ ਵਰਕ ਦੇ ਵਿੱਚ, ਫਿਰ ਪ੍ਰਪੋਜ਼ਲ ਹੋਇਆ, ਫਿਰ ਇਹਦੇ ਤੇ ਕੌਂਸਲ ਦੇ ਵਿੱਚ ਇਹ ਪ੍ਰਪੋਜ਼ਲ ਆਇਆ, ਤੇ ਉਸ ਨੂੰ ਕੌਂਸਲਰਸ ਨੇ ਇਸ ਨੂੰ ਪਾਸ ਕੀਤਾ। ਤੇ ਜਦਕਿ ਇੱਦਾਂ ਹੀ ਪਾਸ ਨਹੀਂ ਹੁੰਦਾ ਕੋਈ ਵੀ ਜਿਹੜੀ ਹੈ, ਜਿਹੜਾ ਮੋਸ਼ਨ ਤੁਸੀਂ ਲੈ ਕੇ ਆਉਂਦੇ ਆ ਜਾਂ ਪੇਪਰ ਵਰਕ ਤੁਸੀਂ ਕੌਂਸਲ ਦੇ ਵਿੱਚ ਲੈ ਕੇ ਆਉਂਦੇ, ਉਹਦੇ ਉੱਤੇ ਫਿਰ ਇਹ ਜਦੋਂ ਮੋਸ਼ਨ ਚਲੋ ਪੈ ਗਿਆ, ਸਾਰਾ ਕੁਛ ਹੋ ਗਿਆ, ਪਰ ਉਸ ਤੋਂ ਬਾਅਦ ਫਿਰ ਇਹਨੂੰ ਪਬਲਿਕ, ਜਿਹੜਾ ਆਸਟ੍ਰੇਲੀਆ ਦਾ ਲਾ ਆ ਉਹ ਇਹ ਕਹਿੰਦਾ ਕਿ ਇਹਨੂੰ ਪਬਲਿਕਲੀ ਇਹਨੂੰ ਐਗਜ਼ਿਬਿਟ ਕਰਨਾ ਪੈਣਾ ਬਿਫੋਰ ਵੀ ਕੈਨ ਪ੍ਰੋਸੀਡ ਹੈ। ਤੇ ਉਹਦੇ ਲਈ 28 ਡੇ ਦਾ ਜਿਹੜਾ ਇਹਨਾਂ ਦਾ ਜਿਹੜਾ ਮਿਨੀਮਮ, ਜਿਹੜਾ 28 ਡੇ ਦਾ ਜਿਹੜਾ ਐਗਜ਼ਿਬਿਸ਼ਨ ਪਬਲਿਕਲੀ ਐਗਜ਼ਿਬਿਸ਼ਨ ਉਹ ਪਬਲਿਕ ਪਲੇਸਿਸ ਦੇ ਉੱਤੇ ਰੱਖਿਆ ਜਾਂਦਾ, ਕਿ ਉਹਦੇ ਤੇ ਕਿਸੇ ਨੂੰ ਵੀ ਕੋਈ ਇਤਰਾਜ਼ ਹੋਵੇ ਜਾਂ ਕੋਈ ਤੁਸੀਂ ਆਪਣਾ ਸੁਜੈਸ਼ਨ ਦੇਣਾ ਚਾਹੁੰਦੇ ਆ ਜਾਂ ਕੋਈ ਨਾਂ ਦੇ ਵਿੱਚ ਕੁਛ ਤਬਦੀਲੀ ਕਰਨੀ ਚਾਹੁੰਦੇ ਆ, ਤੇ ਏਦਾਂ ਦੀਆਂ ਚੀਜ਼ਾਂ ਦੇ ਉੱਤੇ ਤੁਸੀਂ ਸਬਮਿਸ਼ਨ ਕਰ ਸਕਦੇ ਆ। ਇੱਕ ਹੋਰ ਨਿਊ ਸਾਊਥ ਵੇਲ ਦੇ ਵਿੱਚ ਇੱਕ ਲਾਅ ਹੈਗਾ ਕਿ ਇੱਕ ਵੀ ਸਬਮਿਸ਼ਨ ਤੁਹਾਡੀ ਐਗਜ਼ਿਬਿਸ਼ਨ ਪੀਰੀਅਡ ਦੇ ਵਿੱਚ ਆ ਗਈ,
ਅੱਛਾ ਜੀ,
ਤੇ ਦੈਟ ਬੈਕ ਟੂ ਦਾ ਕਾਉਂਸਲ, ਤੇ ਉਹਦੇ ਤੇ ਫਿਰ ਡਿਬੇਟ ਹੋਏਗੀ।
ਓਕੇ,
ਤੇ ਉਹ ਫਿਰ ਹੁਣ ਤੁਹਾਨੂੰ ਪਤਾ ਹੀ ਹੈ ਜੀ, ਆਪਣੇ ਚਾਹਣ ਵਾਲੇ ਵੀ ਬੜੇ ਹੁੰਦੇ ਨੇ, ਇਹਨੂੰ ਡਾਇਰੈਕਟਲੀ ਨਹੀਂ ਕਹਿਣਾ ਚਾਹੀਦਾ, ਪਰ ਉਹ ਫਿਰ ਸਬਮਿਸ਼ਨ ਆਈਆਂ।
ਅੱਛਾ,
ਤੇ ਆਈਆਂ ਇਹ, ਫਿਰ ਉਸ ਤੋਂ ਬਾਅਦ ਫਿਰ ਇਹ
ਕਿੰਨੀਆਂ ਆਈਆਂ ਅਗੇਂਸਟ?
ਦੋ ਤਿੰਨ ਸਬਮਿਸ਼ਨਸ ਸੀਗੀਆਂ, ਦੋ ਤਿੰਨ ਸਬਮਿਸ਼ਨਸ ਸੀਗੀਆਂ ਜਿਹੜੀਆਂ ਚਲੋ ਆਪਣੀ ਕਮਿਊਨਿਟੀ ਵੱਲੋਂ ਤਾਂ ਨਹੀਂ ਆਉਣੀਆਂ ਸੀ। ਤੇ ਹਾਂਜੀ,
ਪਰ ਬਾਕੀ
ਜਿਹੜੀਆਂ ਬਾਹਰ,
ਮਨਜੀਤ ਜੀ ਤੁਸੀਂ ਕਾਉਂਸਲ 'ਚ ਰਹੇ ਹੋ, ਜਿਹੜੇ ਬਾਕੀ ਰਾਊਂਡ ਅਬਾਊਟ ਸੀ ਉਹਨਾਂ ਲਈ ਵੀ ਆਈਆਂ ਜਾਂ ਇਕੱਲੇ ਇਹਦੇ ਲਈ ਆਈਆਂ? ਕੁਛ ਬੰਦਿਆਂ ਨੂੰ ਪ੍ਰੋਬਲਮ
ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਦੋਂ ਸਾਊਥ ਲਿੰਕ ਸਿਟੀ ਸਾਊਥ ਲਿੰਕ ਬਣਿਆ ਸੀ ਇਹ, ਤੇ ਉਹ ਬੜਾ ਬੜਾ ਯੂਜ਼ੇਬਲ ਨਹੀਂ ਸੀਗਾ ਉਹ, ਪਰ ਉੱਥੇ ਰੋਡ ਸੀਗਾ ਪਰ ਯੂਜ਼ੇਬਲ ਨਹੀਂ ਸੀ ਬੜਾ, ਪਰ ਜਦੋਂ ਇਹ ਪ੍ਰੋਪਰਲੀ ਬਣਿਆ ਫਿਰ ਤਾਂ ਉਹਨੂੰ ਯੂਜ਼ ਵਾਲਾ ਹੋ ਗਿਆ। ਤੇ ਉੱਥੇ ਫੈਮਿਲੀ ਆ, ਜੇ ਤੁਸੀਂ ਮੇਰਾ ਮੈਸੇਜ, ਜਿਹੜਾ ਮੈਂ ਆਪਣੇ ਪਰਸਨਲ 'ਤੇ ਮੈਸੇਜ ਪਾਇਆ ਸੀ ਫਲਿਕ ਆਫ ਫੈਮਿਲੀ, ਤੇ ਉਹਨਾਂ ਦਾ ਘਰ ਜਿਹੜਾ ਹੈ ਉਹ ਅੱਜ ਵੀ ਉੱਥੇ ਉਸੇ ਰਾਊਂਡ ਬੋਰਡ ਦੇ ਵਿੱਚ ਹੈ।
ਹਾਂਜੀ
ਤੇ ਉਹਨੂੰ ਯੂਜ਼ ਟੂ ਬੀ, ਸਾਨੂੰ ਨਹੀਂ ਪਤਾ, ਮੈਨੂੰ ਇੱਥੇ 26 ਸਾਲ ਹੋ ਗਏ ਡੀਐਲਈ ਗ੍ਰਿਫਿਥ ਦੇ ਵਿੱਚ, ਮੈਂ ਕਦੀ ਨਹੀਂ ਦਾਸ ਸੁਣਿਆ ਸੀਗਾ ਜਦੋਂ ਦਾ ਮੈਂ ਇੱਥੇ ਆਇਆ।
ਅੱਛਾ ਜੀ।
ਪਰ ਉਹ ਬੰਦੇ ਨੇ ਵੀ ਸਬਮਿਸ਼ਨ ਪਾਈ, ਉਹ ਫੈਮਿਲੀ ਵੱਲੋਂ ਸਬਮਿਸ਼ਨ ਨਹੀਂ ਸੀ, ਜਦਕਿ ਉਹ ਥਰਡ ਪਰਸਨ ਵੱਲੋਂ ਉਹਨਾਂ ਦਾ ਕੋਈ ਫਰੈਂਡ ਸੀਗਾ ਜਿਹਨੇ ਸਬਮਿਸ਼ਨ ਪਾਈ ਸੀ। ਹਾਂਜੀ। ਤੇ ਉਹ ਯੂਜ਼ ਟੂ ਬੀ, ਉਹਦਾ ਨਾਂ ਕਹਿੰਦੇ ਸੀ ਫਲਿਕੋ, ਫਲਿਕੋ ਕਾਰਨਰ ਉਹਦਾ ਨਾਂ ਰੱਖਿਆ ਸੀ ਉਹਨਾਂ ਨੇ, ਕਿਉਂਕਿ ਉੱਥੇ ਫਲਿਕੋ ਫੈਮਿਲੀ ਰਹਿੰਦੀ ਸੀ।
ਠੀਕ ਠੀਕ ਠੀਕ।
ਤੇ ਉਹ ਚਾਹੁੰਦਾ ਸੀਗਾ ਕਿ ਨਹੀਂ ਇਹਦਾ ਨਾਂ ਜਿਹੜਾ ਫਲਿਕੋ ਹੀ।
ਠੀਕ ਠੀਕ। ਹਾਂ, ਕਿਉਂਕਿ ਲੰਬੇ ਸਮੇਂ ਤੋਂ ਚੱਲ ਰਿਹਾ ਸੀ, ਚਲੋ ਇਹ ਤਾਂ ਜੈਨੂਅਨ ਵੀ ਮੰਨਦੇ ਆ।
ਹਾਂਜੀ, ਉਹ ਡੀਐਲਈ, ਉਹ ਡੀਐਲਈ ਉਹ ਫੈਮਿਲੀ ਜਿਹੜੀ ਆ 100 ਈਅਰਸ ਤੋਂ ਡੀਐਲਈ ਉੱਥੇ ਰਹਿ ਰਹੀ ਆ ਉਹ। ਤੇ ਉਹ ਹਿਕਅਪਸ ਆਈਆਂ, ਪਰ ਚਲੋ ਫੇਰ ਵੀ, ਫੇਰ ਦੂਜੀ ਸਭ ਤੋਂ ਵੱਡੀ ਹਿਕਅਪ ਇਹ ਆ ਗਈ
ਅੱਛਾ
ਕਿ ਜਦੋਂ ਇਹ ਸਾਰਾ ਕੁਝ ਪ੍ਰੋਸੈਸ ਦੇ ਵਿੱਚ ਸੀਗਾ ਤੇ ਉਹ ਸਟੇਟ ਜਿਹੜੀ ਕੌਂਸਲ ਦੀ ਇਲੈਕਸ਼ਨਸ ਆ ਗਈ।
ਅੱਛਾ।
ਇਲੈਕਸ਼ਨ ਦੇ ਵਿੱਚ ਕੀ ਆ ਫੇਰ ਸਾਰਾ ਕੁਝ
ਇਹ ਮੁੱਦਾ ਬਣ
ਖੜੇ
ਗਿਆ
ਦਾ ਖੜਾ।
ਇਹ ਮੁੱਦਾ ਬਣ ਗਿਆ
ਹਾਂਜੀ,
ਇਹ ਮੁੱਦਾ ਤਾਂ ਨਹੀਂ ਬਣ ਗਿਆ ਕਿਤੇ।
ਪਰ ਫੇਰ ਤੁਹਾਨੂੰ ਪਤਾ ਹੈ ਕਿ ਉਹ ਕਿ ਇਲੈਕਸ਼ਨ ਦੇ ਵਿੱਚ ਸਾਰਾ ਕੁਝ ਹੋਲਡ ਤੇ ਹੋ ਜਾਂਦਾ ਕਿ ਹਾਂਜੀ ਆਪਣੇ ਦੂਜੇ ਲਿਬੋ ਮੋਡ ਦੇ ਵਿੱਚ ਕੌਂਸਲ ਚਲੇ ਜਾਂਦੀ ਆ, ਕੋਈ ਡਿਸੀਜਨ ਨਹੀਂ ਕਰ ਸਕਦੇ, ਕੋਈ ਕੁਛ ਨਹੀਂ ਕਰ ਸਕਦੇ, ਐਵਰੀਥਿੰਗ ਵੀ ਸਟਾਪ ਫੋਰ ਅੰਟਿਲ ਦਾ ਨੈਕਸਟ ਕੌਂਸਲ ਕੈਨ ਰਿਜ਼ੋਲਵ ਦਾ ਇਸ਼ੂਜ਼। ਹੈ ਨਾ। ਤੇ ਉਹ ਫਿਰ ਉਹ ਥੋੜ੍ਹਾ ਹੋਲਡ ਹੋ ਗਿਆ। ਫਿਰ ਉਦੋਂ ਬਾਅਦ ਦੇ ਵਿੱਚ ਪ੍ਰੋਬਲਮ ਇੱਕ ਹੋਰ ਆਈ ਕਿ ਜਿਹੜਾ ਆਪਣੇ ਚੋਂ ਕੋਈ ਵੀ ਅੰਦਰ ਨਹੀਂ ਜਾ ਸਕਿਆ ਉਸ ਕੌਂਸਲ ਦੇ ਵਿੱਚ, ਨਵੀਂ ਕੌਂਸਲ ਦੇ ਵਿੱਚ। ਤੇ ਉਹ ਹਾਂਜੀ, ਉਹ ਫਿਰ ਜਾਣੀ ਕਹਿ ਲਓ ਕਿ ਇੱਕ ਵਾਰੀ ਡਿਲੇ ਸ਼ੁਰੂ ਹੋਇਆ, ਡਿਲੇ 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 ਹੁੰਦਾ ਰਿਹਾ, ਪਰ ਫਿਰ ਵੀ ਚਲੋ ਬਿਹਾਇੰਡ ਦਾ ਸੀਨਸ ਜਿਹੜਾ ਸੀਗਾ ਕਿ ਕੌਂਸਲ ਨੇ ਉਹ ਵੀ ਇਵੈਂਚੁਅਲੀ ਜਦੋਂ ਸਾਰਾ ਕੁਛ ਮੁੜ ਕੇ ਨਵੀਂ ਕੌਂਸਲ ਦੇ ਵਿੱਚ ਆਇਆ ਇਹ ਜਨਵਰੀ ਫੈਬਰੀ ਦੇ ਆਈ ਥਿੰਕ 2025 ਫੈਬਰੀ ਦੇ ਵਿੱਚ ਇਹ ਮੁੜ ਕੇ ਕੌਂਸਲ ਦੇ ਵਿੱਚ ਆਇਆ ਇਹ। ਤੇ ਨਾਲ ਫਿਰ ਇਹ ਦੂਸਰਾ ਆਇਆ ਕਿ ਇਸ ਨੂੰ ਦੁਬਾਰਾ ਲਿਆ ਕੇ ਆਉਂਦਾ ਜਾਵੇ। ਤਾਂ ਫਿਰ ਉਹ ਕੌਂਸਲਰ ਚੇਂਜ ਹੋ ਗਏ, 3-4 ਨਵੇਂ ਫੇਸ ਆ ਗਏ। ਫਿਰ ਹੁਣ ਉਹਨਾਂ ਨੂੰ ਉਹ ਫਿਰ ਆਪਣੇ ਕੋਲ ਇੱਕੋ ਹੀ ਆਪਸ਼ਨ ਰਹਿ ਗਈ ਕਿ ਪਬਲਿਕਲੀ ਸਪੀਕਿੰਗ, ਜਦੋਂ ਕੌਂਸਲ ਦੀ ਮੀਟਿੰਗ ਹੁੰਦੀ ਆ ਤੁਹਾਨੂੰ ਪਤਾ ਜਾਂਦੇ ਰਹਿੰਦੇ ਹੋ, ਪਬਲਿਕ ਸਪੀਕ, ਤੁਸੀਂ ਆਪਣਾ ਟਾਈਮ ਲੈ ਕੇ ਤੁਸੀਂ ਆਪਣੇ ਜਿਹੜੇ ਇਮੋਸ਼ਨਸ ਨੇ, ਆਪਣੇ ਇਮੋਸ਼ਨਸ, ਸੋਰੀ ਨਾਟ ਇਮੋਸ਼ਨਸ,
ਇਮੋਸ਼ਨਸ
ਕਰ ਸਕਦੇ ਆ। ਕਿਉਂਕਿ ਜਦੋਂ ਤੁਸੀਂ ਪੇਪਰਸ ਦੇ ਉੱਤੇ ਪੜ੍ਹਦੇ ਆ ਜਾਂ ਆਪਣੇ ਕੀਬੋਰਡ ਵਰੀਅਰਸ ਨੇ ਅੱਜ ਕੱਲ੍ਹ ਬਹੁਤ, ਤੇ ਪੁੱਠਾ ਸਿੱਧਾ ਲਿਖਣਾ ਜਾਂ ਕੁਛ ਵੀ ਕਰ ਲਈਏ ਆਪਾਂ, ਤੇ ਉਹ ਫਿਰ ਜਦੋਂ ਤੁਸੀਂ ਆਪਣੇ ਇਮੋਸ਼ਨਸ ਜਿਹੜੇ ਨੇ ਉਹ ਸਾਹਮਣੇ ਕੌਂਸਲ ਦੇ ਵਿੱਚ ਜਾ ਕੇ ਤੁਸੀਂ ਉਹਨਾਂ ਨੂੰ ਆਪਣੇ ਰੱਖਦੇ ਹੋ ਵੀ ਕਾਹਦੇ ਸਾਨੂੰ ਇਹ ਜ਼ਰੂਰੀ ਆ, ਕਾਹਦੇ ਹੋਣਾ ਚਾਹੀਦਾ ਸੀ, ਇਹ ਕਿੰਨੀ ਕੰਟਰੀਬਿਊਸ਼ਨ ਆ, ਉਹਦੇ ਵਿੱਚ ਫਿਰ ਪ੍ਰਬੰਧਕ ਕਮੇਟੀ ਨੇ ਵੀ ਸਾਥ ਦਿੱਤਾ। ਫਿਰ ਉਹਦੇ ਵਿੱਚ ਸਪੀਕਿੰਗ ਜਿਹੜੀ ਆ ਪ੍ਰਬੰਧਕ ਕਮੇਟੀ ਦੇ ਤੌਰ ਤੇ ਵੀ ਕੀਤੀ ਗਈ, ਆਪਣੇ ਐਕਸਪ੍ਰੈਸ ਜਿਹੜੇ ਕੀਤੇ ਗਏ। ਫਿਰ ਉਸ ਤੋਂ ਬਾਅਦ ਫਿਰ ਮੈਂ ਤਾਂ ਫਿਰ ਦੂਸਰਾ ਸੀ, ਕਿਉਂਕਿ ਇਹ ਮੈਂ ਤਾਂ ਫਿਰ ਕਹਿ ਲਓ ਕਿ ਵੀ ਪਰਸਨਲ ਲੈ ਗਿਆ ਸੀਗਾ, ਚੱਲ ਹੁਣ ਕੰਮ ਸ਼ੁਰੂ
ਕੀਤਾ। ਚਲੋ
ਹਾਂਜੀ, ਤੇ ਫਿਰ
ਹਾਂਜੀ, ਇਹਦੇ ਵਿੱਚ ਕਾਫੀ ਜਦੋਜਹਿਦ ਕਰਨੀ ਪਈ, ਕਿਉਂਕਿ ਮੀਟਿੰਗਾਂ ਦੇ ਵਿੱਚ ਜਾਣਾ ਆਪਣੇ ਬੰਦੇ ਹਟ ਜਾਂਦੇ, ਫਿਰ ਜਾਂਦੇ ਨਹੀਂ ਹੈਗੇ, ਇੰਟਰਸਟ ਨਹੀਂ ਦਿੰਦੇ।
ਹਾਂਜੀ
ਹਾਂ, ਸੋ ਇਸ ਕਰਕੇ ਇਹ ਵੀ ਕੰਸਟੈਂਟਲੀ ਜਾਂ ਲਗਾਤਾਰ ਜਾਂਦੇ ਰਹਿਣਾ, ਉੱਥੇ ਰਿਪ੍ਰੈਜੈਂਟੇਸ਼ਨ ਕਰਦੇ ਰਹਿਣਾ, ਵੀ ਇੱਕ ਵੱਡਾ ਕਾਰਜ ਹੈ, ਮਤਲਬ ਜਿਹੜੇ ਲੋਕਾਂ ਨੂੰ ਬਹੁਤਾ ਇਹਦੇ ਅਵੇਅਰ ਨਹੀਂ ਹੈਗੇ, ਹੈ ਨਾ।
ਹਾਂਜੀ, ਇਹ ਜ਼ਰੂਰੀ ਹੈ ਜੇ ਤੁਸੀਂ ਕੋਈ ਕੁਛ ਵੀ, ਮੈਂ ਤਾਂ ਸਾਰਿਆਂ ਨੂੰ ਆਪਣੀ ਜਿਹੜੀ ਆਪਣੀ ਕਮਿਊਨਿਟੀ ਆ, ਕਿਉਂਕਿ ਜਿਹੜੀ ਆਪਾਂ ਦੇਖਦੇ ਹਾਂ ਕਿ ਇਹਨਾਂ ਦੇ ਕੰਮ ਹੋਈ ਜਾਂਦੇ, ਸਾਡੇ ਕਾਹਤੇ ਨਹੀਂ ਹੁੰਦੇ, ਕਿਉਂਕਿ ਸਾਡੇ ਤਾਂ ਨਹੀਂ ਹੁੰਦੇ, ਕਿਉਂਕਿ ਅਸੀਂ ਫੋਲੋ ਅਪ ਨਹੀਂ ਕਰਦੇ ਭਾਜੀ,
ਜਾਂਦੇ ਨਹੀਂ ਹੈਗੇ।
ਹਾਂਜੀ, ਤਾਂ ਫੋਲੋ ਅਪ ਕਰਨਾ ਸਾਨੂੰ ਹਰ ਕੰਮ ਲਈ ਜ਼ਰੂਰੀ ਆ, ਫੋਲੋ ਅਪ ਤੁਹਾਨੂੰ ਕਰਨਾ ਚਾਹੀਦਾ ਹੈ ਸਾਰੀ ਚੀਜ਼ ਦਾ। ਤੇ ਉਹ ਪਬਲਿਕ ਡਿਬੇਟ ਦੇ ਵਿੱਚ ਫਾਈਨਲ ਡਿਬੇਟ ਹੋਈ ਇਹਦੇ ਤੇ, ਜਿਹੜਾ ਵੀ ਇਹ ਕਾਰਜ ਇਹਦੇ ਤੇ, ਤੇ ਕੌਂਸਲਰ ਵੀ ਘੱਟ ਗਏ, ਕਿਉਂਕਿ ਕੌਂਸਲ ਨੇ ਐਤਕੀ ਕੌਂਸਲ ਪਹਿਲਾਂ 12 ਕੌਂਸਲਰ ਹੁੰਦੇ ਸੀ, ਹੁਣ 9 ਕੌਂਸਲਰਸ ਹੋ ਗਏ। ਤੇ ਉਹ ਫਿਰ ਜਿਹੜੀ ਡਿਬੇਟ ਜਿਹੜੀ ਵਿਨ ਕੀਤੀ ਉਹ 7-2 ਦੇ ਨਾਲ, 7 ਫੇਵਰ ਸੀਗੇ, 2 ਫੇਵਰ ਵੀ ਆਪਣੇ ਅਗੇਂਸਟ ਸੀ।
ਚਲੋ,
ਤੇ ਪਰ ਚਲੋ ਇਟਸ ਗੁੱਡ ਥਿੰਗ ਹੋ ਗਈ, ਇਟਸ ਕਲੀਅਰ। ਪਰ ਉਦੋਂ ਬਾਅਦ ਦੇ ਵਿੱਚ ਭਾਈ, ਜਿਹੜੇ ਉਦੋਂ ਬਾਅਦ ਦਾ ਪ੍ਰੋਸੈਸ ਆ, ਚਲੋ ਕੌਂਸਲ ਨੇ ਤਾਂ ਕਰ ਦਿੱਤਾ, ਉਸ ਤੋਂ ਬਾਅਦ ਫਿਰ ਸਾਰਾ ਕੁਛ ਹੁੰਦਾ ਕਿ ਤੁਹਾਡੇ ਪੇਪਰ ਵਰਕ ਸਟੇਟ ਗਵਰਨਮੈਂਟ ਨੂੰ ਜਾਣਾ, ਕਿਉਂਕਿ ਇਹ ਜਿਹੜੇ ਰੋਡ ਸਾਈਨ ਲੱਗਦੇ ਨੇ ਇਹ ਸਟੇਟ ਗਵਰਨਮੈਂਟ ਦੀ ਹਦਾਇਤਾਂ ਦੇ ਨਾਲ ਲੱਗਦੇ ਨੇ, ਤੇ ਉਦਾਂ ਵੀ ਤੁਸੀਂ ਲਾ ਨਹੀਂ ਸਕਦੇ। ਫਿਰ ਆਪਾਂ ਜਿਹੜਾ ਪ੍ਰੋਸੈਸ ਸੀਗਾ ਕਿ ਦੋਨਾਂ ਲੈਂਗੁਏਜਾਂ ਦੇ ਵਿੱਚ ਲਿਖਣਾ, ਤੇ ਆਪਾਂ ਫਿਰ ਖਾਲਸਾ ਚੌਕ ਤਾਂ ਆਪਾਂ ਜੇ ਅੰਗਰੇਜ਼ੀ ਚ ਲਿਖਿਆ, ਨੋਬਡੀ ਕੈਨ ਨੋਸ ਵਟਸ ਨਾਟ ਰਾਈਟ ਡਾਊਨ, ਹੈ ਨਾ। ਤੇ ਅਟਰੈਕਟਿਵ ਬੜੂਗਾ ਕਿ ਜੇ ਆਪਾਂ ਦੋਨੇ ਲੈਂਗੁਏਜ ਸਾਂਭੜੀ ਕੇ ਸਟਾਪ ਐਂਡ ਹੈਵ ਅ ਲੁੱਕ, ਉਹ ਫਿਰ ਦੇਖ ਕੇ। ਹੁਣ ਇਸ ਕਰਕੇ ਦੋਨੋਂ ਲੈਂਗੁਏਜ ਰੱਖਣ ਦੇ ਵਿੱਚ ਥੋੜ੍ਹਾ ਟਾਈਮ ਲੱਗ ਗਿਆ, ਤੇ ਪਰ ਇਟਸ ਐਂਡ ਆਫ ਦਾ ਰਿਜ਼ਲਟਸ ਜਿਹੜਾ ਸੀਗਾ ਉਹ ਬਹੁਤ ਵਧੀਆ ਰਿਹਾ ਭਾਈ, ਤੁਹਾਡੇ ਸਾਹਮਣੇ ਸਾਰਿਆਂ ਦੇ।
ਤੁਸੀਂ ਸਾਰੇ ਵਧਾਈ ਦੇ ਪਾਤਰ ਹੋ। ਤੇ ਇੱਕ ਹੋਰ ਜਿਹੜਾ ਹੁਣ ਤੁਸੀਂ ਕਰ ਰਹੇ ਹੋ ਪ੍ਰੋਜੈਕਟ, ਉਹਦੇ ਬਾਰੇ ਵੀ ਆਪਾਂ ਥੋੜ੍ਹੀ ਜਿਹੀ ਗੱਲ ਕਰ ਲਈਏ। ਇੱਕ ਆਹ ਤਸਵੀਰ ਆਈ ਹੈ, ਕੱਲ ਆਪਣੇ ਮਰਮਿਤ ਜੀ ਹੈਲਥ ਕਾਉਂਸਲ ਨੇ ਪਾਈ ਆ ਫੋਟੋ, ਤੇ ਇਹਦੇ ਵਿੱਚ ਮੈਂ ਦੇਖਿਆ, ਮੈਂ ਕਿਹਾ ਆਪਣੇ ਲਾਲੀ ਭਾਈ ਜੀ ਨੇ, ਤੇ ਇਹਦੇ ਬਾਰੇ ਦੱਸੋ ਕਿ ਇਹ ਕਿਹੜਾ ਹੁਣ ਪ੍ਰੋਜੈਕਟ ਚੱਲ ਰਿਹਾ ਹੈ?
ਨਹੀਂ ਭਾਜੀ, ਇਹ ਚੱਲ ਨਹੀਂ ਰਿਹਾ ਜੀ, ਇਹ ਵੀ ਫਿਨਿਸ਼ ਹੋ ਗਿਆ ਹੁਣ।
ਅੱਛਾ
ਤੇ ਇਹ ਹਾਂਜੀ ਹਾਂਜੀ, ਇਹ ਵੀ ਫਿਨਿਸ਼ ਹੋ ਗਿਆ ਹੁਣ ਪ੍ਰੋਜੈਕਟ।
ਅੱਛਾ
ਇਹ ਸੀਗਾ ਭਾਜੀ ਆਪਣੀ ਕਿ ਗ੍ਰਿਫਿਥ ਬੇਸ ਹਸਪੀਟਲ ਜਿਹੜਾ ਜੀ, ਤੇ
ਹਾਂਜੀ
ਆਪਾਂ ਮੈਂ ਥੋੜੀ ਜਾਣਕਾਰੀ ਦੇ ਰਿਹਾ ਕਿ ਜਿਹੜਾ ਗ੍ਰਿਫਿਥ ਦੇ ਵਿੱਚ ਆਪਾਂ ਜਿਹੜਾ ਟੂਰਨਾਮੈਂਟ ਕਰਾਉਂਦੇ ਹਾਂ,
ਹਾਂਜੀ
ਕਿ ਜੇ ਸਾਨੂੰ ਨਹੀਂ ਪਤਾ, ਕਈ ਵਾਰੀ ਤੁਸੀਂ ਦੇਖਿਆ ਹੋਣਾ ਟੂਰਨਾਮੈਂਟ ਦੇ ਵਿੱਚ ਐਂਡਲੇ ਦਿਨ ਜਾਂ ਕਬੱਡੀ ਦੇ ਫਾਈਨਲ ਤੋਂ ਵਿੱਚ,
ਹਾਂਜੀ
ਫਾਈਨਲ ਤੋਂ ਬਾਅਦ ਉਹ ਕਮੇਟੀ ਮੈਂਬਰ ਜਾਂ ਉਹ ਜਿਹੜੇ ਆਪਣੇ ਲੋਕਲ ਮੈਂਬਰਸ ਨੇ
ਹਾਂਜੀ
ਉਹ ਸੰਗਤ ਦੇ ਵਿੱਚ ਕਿ ਡੋਨੇਸ਼ਨ ਇਕੱਠੀ ਕੀਤੀ ਆ,
ਜੀ ਜੀ
ਉਹ ਜਿਹੜੀ ਇਕੱਠੀ ਕਰਦੇ ਆ ਆਪਾਂ ਹਸਪੀਟਲ ਨੂੰ ਉਹ ਦਿੰਦੇ ਆ,
ਠੀਕ ਹੈ ਜੀ,
ਜਿਹੜੀ ਉੱਥੋਂ ਗਰਾਊਂਡ
ਹਾਂਜੀ
ਇਕੱਠੀ
ਹਾਂਜੀ
ਕੀਤੀ
ਮੈਨੂੰ
ਜਾਂਦੀ ਆ,
ਬਿਲਕੁਲ ਯਾਦ ਹੈ।
ਲੱਗਦੀ ਆ ਹਰ ਸਾਲ ਦੇ, ਪਿਛਲੇ ਪਿਛਲੇ 12-13 ਸਾਲ ਤੋਂ ਇੱਕ, ਕਿਉਂਕਿ ਭਾਜੀ ਲੋਕਲ ਕਮਿਊਨਿਟੀ ਦਾ ਇਸ ਟੂਰਨਾਮੈਂਟ ਨੂੰ ਸਕਸੈਸ ਕਰਾਉਣ ਦੇ ਵਿੱਚ ਜਿਹੜੀ ਲੋਕਲ ਆਪਣੀ ਕਮਿਊਨਿਟੀ ਤੋਂ ਬਾਹਰਲੀ ਜਿਹੜੀ ਕਮਿਊਨਿਟੀ ਉਹਦਾ ਬਹੁਤ ਸਾਥ ਆ ਭਾਜੀ,
ਬਿਲਕੁਲ ਬਿਲਕੁਲ
ਤੇ ਇਸ ਕਰਕੇ ਫਿਰ ਅਸੀਂ ਇੱਕ ਕਾਮਨ ਕੌਜ਼ ਲੱਭਿਆ ਸੀਗਾ ਕਿ ਕਿੱਥੇ ਜਿੱਥੇ ਕਾਮਨ ਸਾਰੇ ਯੂਜ਼ ਕਰਦੇ ਆ
ਹਾਂਜੀ
ਤੇ ਉੱਥੇ ਜਾਵੇ ਇਹ, ਉਸ ਕਰਕੇ ਅਸੀਂ ਹਸਪੀਟਲ ਨੂੰ ਜਿਹੜੀ ਆ ਹਰ ਸਾਲ ਜਿਹੜੀ ਡੋਨੇਸ਼ਨ ਦਿੱਤੀ ਜਾਂਦੀ ਹੈ
ਜੀ
ਪ੍ਰਬੰਧਕ ਕਮੇਟੀ ਵੱਲੋਂ, ਜਦੋਂ ਟੂਰਨਾਮੈਂਟ ਦਾ ਸਾਰਾ ਹਿਸਾਬ ਕਿਤਾਬ ਹੋ ਜਾਂਦਾ ਉਸ ਤੋਂ ਬਾਅਦ
ਜੀ
ਇੱਦਾਂ ਦੇ ਜਿਹੜੇ ਕਾਰਜ ਜਿਹੜੇ ਉਹ ਕੀਤੇ ਜਾਂਦੇ ਆ। ਤੇ ਇਸ ਦੇ ਵਿੱਚ ਹੀ ਭਾਜੀ ਗ੍ਰਿਫਿਥ ਦੇ ਹਸਪੀਟਲ ਜਿਹੜਾ ਸੀ ਉਹ ਬਹੁਤ ਪੁਰਾਣਾ ਹੋ ਗਿਆ ਹੈ
ਹਾਂਜੀ
ਤੇ ਉਸ ਦਾ ਨਵਾਂ ਪ੍ਰੋਜੈਕਟ ਸੀਗਾ 200, ਇਹ ਫੈਡਰਲ ਫੈਡਰਲ ਗਵਰਨਮੈਂਟ ਦਾ ਪ੍ਰੋਜੈਕਟ ਸੀਗਾ ਜਿਹੜਾ, ਕਿਉਂਕਿ ਹੈਲਥ ਜਿਹੜੀ ਹੈਲਥ ਸਰਵਿਸਿਜ਼ ਆ
ਜੀ
ਉਹ ਸੈਂਟਰਲ ਤੇ ਸੌਰੀ ਫੈਡਰਲ ਤੇ
ਫੈਡਰਲ
ਸਟੇਟ
ਤੇ
ਗਵਰਨਮੈਂਟ ਦੇ
ਸਟੇਟ ਦੇ,
ਪ੍ਰੋਜੈਕਟ, ਤੇ ਉਹਦੇ $250 million ਦੀ ਨਵੀਂ ਰੈਨੋਵੇਸ਼ਨ ਹੋਈ ਹੈ ਹਸਪੀਟਲ
ਜੀ ਜੀ
ਜਿਹੜੀ ਆ। ਤੇ ਉਹਨਾਂ ਨੇ ਕਮਿਊਨਿਟੀ ਦੇ ਵਿੱਚ ਕਮਿਊਨਿਟੀ ਤੋਂ ਜਿਹੜੀਆਂ ਨੇ ਉਹ ਇਨਪੁਟ ਮੰਗੀਆਂ ਸੀਗੀਆਂ ਜਦੋਂ ਉਹ ਕੋਈ ਏਦਾਂ ਦੀਆਂ ਚੀਜ਼ਾਂ ਸੀਗੀਆਂ ਕਿ ਅਸੀਂ ਇਹਦੇ ਵਿੱਚ ਕੀ ਹਰ ਕਮਿਊਨਿਟੀ ਕਿਹੜੀ, ਕਿਉਂਕਿ ਜਿਹੜੀ ਗ੍ਰਿਫਿਥ ਆ ਉਹ ਮਲਟੀਕਲਚਰਲ ਕਮਿਊਨਿਟੀ ਆ 100%, ਕਿਉਂਕਿ
ਹਾਂਜੀ
ਇਹ ਇਟਾਲੀਅਨਸ ਨੇ,
ਹਾਂਜੀ
ਤੇ ਗ੍ਰਿਫਿਥ ਜਿਹੜਾ ਉਹ 100-125 ਸਾਲ ਪਹਿਲਾਂ ਜਿਹੜਾ ਇਟਾਲੀਅਨਸ ਨੇ ਫਸਟ ਸੈਕੰਡ ਵਰਲਡ ਵਾਰ ਤੋਂ ਬਾਅਦ ਆਉਣੇ ਸ਼ੁਰੂ ਹੋਏ, ਤੁਹਾਨੂੰ ਵੀ ਪਤਾ ਹੈ ਨਾ,
ਜੀ ਜੀ
ਤੇ ਉਹ ਇਸ ਕਰਕੇ ਕਿ ਇਹ ਜਦੋਂ ਐਡਵਾਈਜ਼ਰੀ ਜਦੋਂ ਸ਼ੁਰੂ ਹੁੰਦੀ ਹੈ, ਇਹਦੀ ਕੰਸਲਟੇਸ਼ਨ ਸ਼ੁਰੂ ਹੁੰਦੀ ਹੈ ਜਾਂ ਕਮਿਊਨਿਟੀ ਕੰਸਲਟੇਸ਼ਨ ਸ਼ੁਰੂ ਹੁੰਦੀਆਂ ਨੇ, ਤੇ ਕਹਿ ਸਕਦੇ ਹਾਂ ਕਿ ਭਾਜੀ ਪ੍ਰੋਸੈਸ ਦੇਖਿਆ ਮੈਂ ਇੱਥੇ, ਜਿਹੜਾ ਮੇਰਾ 4 ਸਾਲ ਦਾ ਐਕਸਪੀਰੀਅੰਸ
ਅੱਛਾ
ਸੀਗਾ ਕਾਉਂਸਲ ਦੇ ਵਿੱਚ, ਦੇ ਦੇ ਨੀਡ ਯੋਰ ਇਨਪੁਟ,
ਬਿਲਕੁਲ
ਚਾਹੇ ਉਹ ਤੁਸੀਂ ਕੰਮ ਕਰਦੇ ਆ ਕਿ ਆਪਣੇ ਤਰੀਕੇ ਨਾਲ, ਠੀਕ ਹੈ ਮੈਂ ਪੈਸੇ ਆਏ ਜਾਂ ਬਣਾ ਦਿੱਤਾ ਕਿਸੇ ਨੂੰ ਚੰਗਾ ਲੱਗੇ ਨਾ ਲੱਗੇ, ਪਰ ਉਹ ਕਮਿਊਨਿਟੀ ਦਾ ਬਹੁਤ ਵੱਡਾ ਵੱਡਾ ਇਨਪੁਟਸ ਹੁੰਦਾ ਹੈ। ਜੇ ਤੁਸੀਂ ਉਹ ਮੈਰਮੁਚੀ ਹੈਲਥ ਦੀ ਜਿਹੜੀ ਤੁਸੀਂ ਰਿਪੋਰਟ, ਉਹ ਮੈਂ ਪਿਛਲੀ ਪੁਰਾਣੀ ਪੁਰਾਣੀ ਉਹਨਾਂ ਦੀ ਕੋਈ ਪਬਲੀਕੇਸ਼ਨ ਸੀਗੀ ਲਾ 2024 ਫੈਬਰੀ ਦੀ ਹੈ, ਜਿਹੜੀ ਉਹ
ਜੀ
ਪੇਜ ਪੋਸਟ ਜਿਹੜੀ ਆ ਜਿਹੜੀ ਫੋਟੋ ਜਿਹਦੇ ਤੇ ਤੁਸੀਂ ਲਈ ਆ,
ਇਹ
ਉਹਦੇ ਤੇ ਤੁਸੀਂ
ਮੈਂ ਦੇਖ ਰਿਹਾ
ਦੇਖੋ ਨਾ,
ਦਰਬਾਰ ਸਾਹਿਬ ਦੀ ਫੋਟੋ ਤੁਸੀਂ ਦੇਖ ਰਹੇ ਹੋ, ਦਿਖਾ ਰਹੇ ਹੋ, ਤੇ ਇਹ ਇਹ
ਹਾਂਜੀ ਭਾਜੀ
ਇਹਦੇ ਬਾਰੇ
ਉਹਦਾ
ਦੱਸੋ ਵੀ
ਪ੍ਰੋਸੈਸ
ਵਟਸ ਗੋਇੰਗ ਔਨ, ਕੀ ਚੱਲ ਰਿਹਾ ਹੈ?
ਭਾਜੀ ਇਹ ਸੀਗਾ ਕਿ ਉਹਨਾਂ ਨੇ ਜਿਹੜੇ ਇਹ ਇਹ ਦੋ ਬੰਦੇ ਨੇ, ਇਹ ਆਰਟਿਸਟ ਨੇ ਲੋਕਲ, ਇੱਥੇ ਜਿਹੜੇ ਲੋਕਲ ਆਰਟਿਸਟ ਨੇ ਉਹ ਰਵਰੀਨਾ ਦੇ, ਤੇ ਉਹਨਾਂ ਨੇ ਉਹਨਾਂ ਨੂੰ ਕੀਤਾ ਸੀਗਾ ਕਿ ਤੁਸੀਂ ਕਮਿਊਨਿਟੀ ਦੇ ਨਾਲ ਕੰਸਲਟ ਕਰੋ ਤੇ ਉਹ ਕੀ ਚਾਹੁੰਦੇ ਆ, ਕਿੱਦਾਂ ਹੋਣਾ
ਅੱਛਾ
ਚਾਹੀਦਾ, ਕਿਉਂਕਿ ਉਹ ਫੇ ਇਹ ਪੋਰਟਰੇਟ ਕੋਈ ਮੋਰਲਸ ਜਾਂ ਕਹਿ ਲਓ ਕਿ ਅੱਜ ਕੱਲ ਬੜਾ ਫੈਸ਼ਨ ਚੱਲ ਰਿਹਾ ਮੋਰਲਸ ਦਾ, ਵਾਲ ਮੋਰਲਸ ਦਾ, ਸਾਇਲੋ ਸਾਇਲੋ ਆਰਟ ਦਾ ਜਿਹੜਾ
ਸਾਇਲੋ ਆਰਟ ਦਾ
ਦੇਖਿਆ ਹੋਣਾ
ਹਾਂਜੀ
ਆਪਣੇ, ਹਾਂਜੀ, ਤੇ ਉਹਦੇ ਤੇ ਇਹ ਇਹ ਕੰਮ ਕਰ ਸਕੇ, ਦੋ ਆਰਟਿਸਟ ਆਏ ਸੀਗੇ ਗ੍ਰਿਫਿਥ ਦੇ ਵਿੱਚ ਜਿਹੜੇ ਮੈਰਾਮੁਜੀ ਹੈਲਥ ਵੱਲੋਂ ਪ੍ਰੋਵਾਈਡ ਕੀਤੇ ਗਏ ਸੀ,
ਜੀ
ਇਹ ਕਮਿਊਨਿਟੀ ਕੰਸਲਟਰ ਸੀ, ਫਿਰ ਮੇਰੇ ਤੋਂ ਉਹਨਾਂ ਨੇ ਪੁੱਛਿਆ ਕਿ ਕੀ ਕੀਤਾ ਜਾ ਸਕਦਾ ਇਹਦੇ ਵਿੱਚ, ਕਿ
ਅੱਛਾ
ਤੁਹਾਡੀ ਕਮਿਊਨਿਟੀ ਦੀ ਕਿੰਨੀ ਕੁ ਇਨਪੁਟ ਆ, ਵੀ ਜਾਣੀ ਕਿ ਤੁਸੀਂ 4-5 ਸੁਜੈਸ਼ਨ ਦੇ ਸਕਦੇ ਸੀ ਜਿੰਨੇ ਵੀ ਤੁਸੀਂ ਸੁਜੈਸ਼ਨ ਦੇ, ਪਰ ਇਹ ਤਾਂ ਫਿਰ ਉਹਨਾਂ ਨੇ ਚੋਇਸ ਕਰਨਾ ਵੀ ਕਿਹੜਾ ਕਿੱਦਾਂ ਇਹ ਚੋਇਸ ਉਹਨਾਂ ਨੇ ਕਿੱਦਾਂ ਉਹਨੂੰ ਇੰਪਲੀਮੈਂਟ ਕਿੱਦਾਂ ਕਰਨਾ ਨਾ,
ਇਹ ਜਿਹੜੇ
ਕਿ
ਫੋਟੋਆਂ ਮਿਊਰਲਸ ਹੈ, ਇਹ ਹਸਪਤਾਲ ਜਿਹੜਾ ਨਵਾਂ ਬਣਿਆ ਉਹਦੇ ਵਿੱਚ ਲੱਗਣੀਆਂ ਨੇ?
ਲੱਗ ਗਈਆਂ ਭਾਜੀ,
ਲੱਗ
ਪੇਂਟ ਹੋ ਗਈਆਂ।
ਹਾਂ, ਇੱਕ ਇੱਕ ਜਿਹੜੀ ਇੰਟਰਸਟਿੰਗ ਫੋਟੋ ਮੈਂ ਸ਼ੇਅਰ ਕਰਾਂ ਆਪਣੇ ਸਰੋਤਿਆਂ ਨਾਲ, ਤੁਸੀਂ ਵੀ ਸ਼ੇਅਰ ਕੀਤੀ ਸੀ, ਉਹ ਇਹ ਫੋਟੋ ਹੈ।
ਹਾਂਜੀ
ਇਹਦੇ ਵਿੱਚ
ਇਹ
ਮੈਂ
ਭਾਜੀ
ਬੜਾ ਹੈਰਾਨ ਹੈਗਾ, ਮੈਂ ਕਿਹਾ ਇੱਕ ਫੁੱਟਬਾਲ ਗਰਾਊਂਡ ਦੀ, ਇਹ ਫੁੱਟਬਾਲ ਦੀ ਗਰਾਊਂਡ ਹੈ, ਖੇਡਦੇ ਕਬੱਡੀ ਹੈ ਇਹ, ਤੇ ਇਹ ਮੇਰਾ
ਇਹ ਵੀ
ਖਿਆਲ
ਇੱਕ ਸਜੈਸ਼ਨ
ਅੱਛਾ
ਹਿੰਮਾ ਸਾਡਾ ਪਿਛਲੇ 25-26 ਸਾਲ ਦੇ ਉੱਤੋਂ ਟੂਰਨਾਮੈਂਟ ਕਰਾਉਣਾ
ਹਾਂਜੀ
ਚਾਹੁੰਦੇ
ਹਾਂਜੀ
ਨਾ, ਪਏ ਆ ਵੀ ਸਾਨੂੰ ਕੁਛ ਨਾ ਕੁਛ ਏਦਾਂ ਦਾ ਵੀ ਤੁਸੀਂ ਜੇ ਇਨਪੁਟ ਵਿੱਚ ਪਾ ਸਕਦੇ ਆ, ਤੇ ਫਿਰ ਇਹ ਇਹ ਟੈਂਟਸ ਵੀ ਓਵਲ ਆ ਭਾਜੀ, ਉਹਨਾਂ ਦੇ ਜਾਣਾਂਗੇ ਕਹਿ ਲਓ ਕਿ ਸਾਰਾ ਟੈਂਟਸ ਕੋ ਵੀ ਓਵਲ ਆ, ਇਹ ਓਵਲ ਦੇ ਵਿੱਚ ਫਿਰ ਉਹਨਾਂ ਨੇ ਇੱਕ ਦੇਖੋ, ਮੈਂ ਵੀ ਮੈਨੂੰ ਵੀ ਨਹੀਂ ਪਤਾ ਸੀ ਜਦੋਂ ਮੈਂ ਕੱਲ, ਕਿਉਂਕਿ ਕੱਲ ਓਪਨ ਡੇ, ਪਬਲਿਕ ਓਪਨ ਡੇ ਸੀ ਕੱਲ।
ਇਹ ਲੱਗ ਚੁੱਕੀਆਂ ਨੇ?
ਹਾਂਜੀ ਭਾਜੀ ਲੱਗ ਚੁੱਕੀ,
ਅੱਛਾ
ਹਾਂਜੀ
ਅੱਛਾ
ਲੱਗ ਚੁੱਕੀ, ਫਿਲਹਾਲ ਹਸਪੀਟਲ ਓਪਨ ਨਹੀਂ ਹੋਇਆ।
ਓਕੇ ਓਕੇ, ਪਰ ਇਹ ਲੱਗ ਚੁੱਕੀਆਂ ਨੇ? ਠੀਕ,
26 ਤਾਂ ਫਿਰ ਜੂਨ ਨੂੰ, ਹੁਣ ਜਾਣੀ ਕਿ ਅਗਲੇ 2 ਵੀਕਾਂ ਦੇ ਬਾਅਦ ਉਹ ਜਿਹੜਾ ਹਸਪੀਟਲ ਜਿਹੜਾ ਨਵਾਂ ਆ ਉਹ ਆਪਰੇਸ਼ਨਲ ਹੋ ਜਾਏ,
ਓਕੇ ਓਕੇ
ਤੇ ਹਾਲੇ ਲੱਗਿਆ, ਪਰ ਕੱਲ ਪਬਲਿਕ ਵਿਜ਼ਿਟ ਸੀਗਾ ਉੱਥੇ, ਸਾਰੀ
ਠੀਕ
ਪਬਲਿਕ ਨੂੰ ਉਹਨਾਂ ਨੇ ਸੱਦਾ ਦਿੱਤਾ ਸੀ, ਤੁਸੀਂ ਆ ਕੇ ਆਪਣਾ ਆਪਣਾ
ਠੀਕ
ਨਵਾਂ ਹਸਪੀਟਲ ਦੇਖ ਲਓ।
ਠੀਕ,
ਤੇ
ਇਹ ਨਵੇਂ ਹਸਪੀਟਲ ਦੀਆਂ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਸੀ, ਬੜਾ ਸ਼ਾਨਦਾਰ ਮਤਲਬ ਦਿਖਾਈ ਦੇ ਰਿਹਾ। ਮਤਲਬ ਸਾਡੇ ਇੱਥੇ ਕਫ ਸਰਵਰ ਵੀ ਬਣਿਆ ਤੇ ਉਹ ਕਾਫੀ ਵਧੀਆ ਫੈਸਿਲਿਟੀਜ਼ ਅੱਜ ਕੱਲ ਬਣ ਰਹੀਆਂ, ਪਰ ਜਿਹੜੀ ਮਨ ਨੂੰ ਟੁੰਬੀ ਆ ਤਸਵੀਰ, ਉਹ ਇਹ ਜਿਹੜੀ ਤੁਸੀਂ ਸ਼ੇਅਰ ਕੀਤੀ ਸੀਗੀ, ਇਹ ਜ਼ਿਆਦਾ ਮੈਨੂੰ
ਫਿਰ ਇਹਦੇ ਵਿੱਚ ਫਿਰ ਸੀਗਾ ਕਿ ਚਲੋ ਗੁਰੂ ਘਰ ਦਾ ਜਾਂ ਕੁਛ ਗੁਰੂ ਘਰ ਲਈ ਫੋਟੋ ਜਾਂ ਕੁਛ ਹੋ ਰਹੀ ਹੈ, ਪਰ ਉਹ ਚਲੋ ਜੋ ਵੀ ਉਹਨਾਂ ਨੇ ਕੀਤਾ ਬਹੁਤ
ਹਾਂ
ਵਧੀਆ ਕੀਤਾ, ਉਹਨਾਂ ਨੇ ਜਿੰਨੀ ਆਪਣੀ ਸਮਝ ਸੀਗੀ ਬੜੀ ਬੜੀ
ਠੀਕ
ਰਿਸਪੈਕਟ ਦਿੱਤੀ ਉਹਨਾਂ, ਤੇ ਤੀਜੀ ਜਿਹੜੀ ਆਪਸ਼ਨ ਜਿਹੜੀ ਦਿੱਤੀ ਸੀ ਆਪਸ਼ਨ ਕਿ ਜਿਹੜੇ ਸਾਇੰਸ ਨੇ ਉਹ ਜੇ ਅੰਦਰ ਪ੍ਰਿੰਟ ਹੋ ਸਕਦੇ, ਜਦੋਂ ਤੁਸੀਂ ਵਰਡਸ ਦੇ ਵਰਡਸ ਜਾਂਦੇ ਹੋ ਤਾਂ ਵਰਡ ਦਾ ਨਾਮ ਪੰਜਾਬੀ ਚ
ਪੰਜਾਬੀ ਚ,
ਲਿਖਦੇ ਹੋ,
ਜੀ ਜੀ ਜੀ
ਉਹੀ ਜੋ ਵੀ ਇੰਗਲਿਸ਼ ਦਾ ਕਹਿ ਲਓ ਐਮਰਜੈਂਸੀ ਅਵਾਰਡ ਅਵਾਰਡ ਰੱਖਦੇ ਅਵਾਰਡ ਰੱਖਦੇ ਆ, ਤੇ ਉਹਦਾ ਨਾਂ ਆਪਣੀ ਪੰਜਾਬੀ ਦੇ ਵਿੱਚ ਜਿੱਦਾਂ ਵੀ ਆਪਾਂ ਨੂੰ ਟਰਾਂਸਲੇਟ ਕਰਕੇ ਆਪਾਂ ਲਿਖ ਸਕਦੇ ਹਾਂ, ਤੇ ਏਦਾਂ ਦੀਆਂ 4-5 ਸੁਜੈਸ਼ਨ ਸੀਗੀਆਂ ਉਹਨਾਂ ਲਈ, ਪਰ ਉਹਨਾਂ ਨੇ ਜਿਹੜਾ ਸੀਗਾ ਕਾਮਨ, ਈਵਨ ਇਟਾਲੀਅਨ ਕਮਿਊਨਿਟੀ ਵੱਲੋਂ ਵੀ ਇਹ ਸੀਗਾ
ਠੀਕ ਠੀਕ
ਕਿ ਸਾਡੀ ਇਟਾਲੀਅਨ ਦੇ ਵਿੱਚ ਜਿਹੜਾ
ਬੈਠਰੀ
ਜਿਹੜੇ
ਆ।
ਵਰਡਸ ਨੇ
ਹਾਂ,
ਕਰਦੇ
ਜਿੱਥੇ ਤਾਂ ਦੇਖੋ ਇੱਕ ਡੋਮੀਨੇਟ ਕਰਦੀ ਹੈ ਕਮਿਊਨਿਟੀ, ਉੱਥੇ ਤਾਂ ਇਹ ਪੋਸੀਬਲ ਹੋ ਸਕਦਾ, ਪਰ ਜਿੱਥੇ ਜਿੱਦਾਂ ਹੁਣ ਇਟਾਲੀਅਨ ਕਮਿਊਨਿਟੀ ਬਹੁਤ ਹੈ, ਇੰਗਲਿਸ਼ ਵੀ ਹੈ, 3-4 ਭਾਸ਼ਾਵਾਂ ਦੇ ਵਿੱਚ, ਫਿਰ ਨਾ ਉਹ ਸਾਈਨੇਜ 'ਚ ਪ੍ਰੋਬਲਮ ਆ ਜਾਂਦੀ ਹੈ ਲਾਣ ਦੇ ਵਿੱਚ।
ਇਹੀ ਕਿਉਂਕਿ ਭਾਜੀ ਇਹ ਜਿਹੜੇ ਜਿਹੜੇ ਪ੍ਰੋਜੈਕਟ ਜਿਹੜੇ ਵੱਡੇ ਪ੍ਰੋਜੈਕਟ ਨੇ ਉਹ
ਜੀ
ਜੇ ਤਾਂ ਲੋਕਲ ਹੋਵੇ ਚਲੋ ਬੰਦਾ
ਜੀ
ਉੱਤੇ ਥੱਲੇ ਕਰ,
ਹਾਂਜੀ
ਚਲੋ ਮਿਲ ਕੇ ਲੋਕਲ, ਏਡੇ ਵੱਡੇ ਪ੍ਰੋਜੈਕਟ ਭਾਜੀ ਸਾਰੇ ਸੈਂਟਰਲ ਫੈਡਰਲ ਤੇ ਸਟੇਟ ਗਵਰਨਮੈਂਟ ਤੋਂ ਚੱਲਦੇ,
ਦੋ ਤਿੰਨ ਲੇਅਰਸ ਬਿਊਰੋਕਰੇਸੀ ਦੀਆਂ ਹੁੰਦੀਆਂ ਵਿੱਚ, ਉਹ ਬੜਾ ਔਖਾ ਹੋ ਜਾਂਦਾ ਫਿਰ
ਭਾਜੀ। ਪੁੱਛੋ ਰਾਤ ਸਾਰੀਆਂ ਲੇਅਰਾਂ ਬਿਊਰੋਕਰੇਸੀ ਦੀ ਹੇਰ ਆਇਆ
ਭਾਜੀ, ਬਹੁਤ ਇੰਟਰਸਟਿੰਗ ਗੱਲ ਹੈ, ਦਿਲ ਕਰਦਾ ਤਾਂ ਕਰੀ ਜਾਈਏ ਗੱਲਬਾਤ, ਪਰ ਸਾਡਾ ਪ੍ਰੋਗਰਾਮ ਅੱਗੇ ਕਿਊਡ ਹੈ, ਸੋ ਬਹੁਤ ਬਹੁਤ ਧੰਨਵਾਦ, ਪਰ ਅਸੀਂ ਇਹ ਤੋਂ ਫੋਲੋਅਪ ਕਰਦੇ ਰਹਾਂਗੇ ਤੁਹਾਡੇ ਨਾਲ, ਹੋਰ ਵੀ ਕੋਈ ਕਾਰਜ ਵਧੀਆ ਚੱਲ ਰਿਹਾ ਸਾਡੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਅਤੇ ਤੁਹਾਡਾ
ਕੁਛ ਕਮਿਊਨਿਟੀ ਦੇ ਵਿੱਚ ਆਉਂਦਾ ਰਹਿੰਦਾ, ਨਵਾਂ ਨਵਾਂ ਕੁਛ ਨਾ ਕੁਛ ਆਉਂਦਾ ਰਹਿੰਦਾ, ਅਤੇ ਬਾਕੀ ਬਾਬਾ ਜੀ ਦੀ ਮਿਹਰ ਆ ਪੂਰੀ ਜੀ, ਅਤੇ ਇੱਦਾਂ ਬਲ ਬਖਸ਼ਦੇ ਰਹਿਣ ਕਰਨ ਦਾ, ਅਤੇ ਜਿੰਨੀ ਕੁ ਹਿੰਮਤ ਹੈ, ਜਿੰਨੀ ਕੁ ਸਮਝ ਸੋਚ ਹੈ, ਓਨਾ ਕੁ ਆਪਾਂ ਆਪਣਾ ਕੰਮ ਕਰੀ ਜਾਈਦਾ, ਚਾਹੇ ਕੋਈ ਐਪਰੀਸ਼ੀਏਟ ਕਰੇ ਨਾ ਕਰੇ, ਪਰ ਜਿੰਨਾ ਕੁ ਜਿੰਨੀ ਕੁ ਆਪਣੀ ਇਨਪੁਟ ਹੈਗੀ ਉਹ ਪਾਈ ਜਾਈਦੀ ਬਾਈ।
ਸੋ ਮਨਜੀਤ ਜੀ, ਗੱਲ ਉਹ ਹੋ ਗਈ, ਅੱਜ ਸੰਗਰਾਂਦ ਹੈ ਅਤੇ ਅੱਜ ਫਿਰ ਉਹ ਦੂਜਾ ਪੱਖ ਸਾਡੇ 'ਤੇ ਢੁੱਕਦਾ ਕਿ ਅਸਾੜ ਸੁਹੰਦਾ ਤਿਸ ਲੱਗੇ, ਹੈ ਨਾ, ਅਤੇ ਜਿਹਨਾਂ ਕੁ ਦਿਨਾਂ ਦੇ ਕੋਲ ਮਿਹਰ ਆ, ਮਹਾਰਾਜ ਦੀ ਮਿਹਰ ਹੋਈ ਆ, ਉਹਨਾਂ ਨੂੰ ਸੁਹੰਦਾ ਹੀ ਲੱਗਦਾ, ਸੋ ਇਹੋ ਜਿਹੇ ਐਕਸਟ੍ਰੀਮ ਵੈਦਰ ਤੁਹਾਡੇ ਠੰਡ ਹਵਾ ਗਾਉਣਾ ਅਤੇ ਫਿਰ ਵੀ ਤੁਸੀਂ ਕਾਰਜ ਕਰੀ ਜਾ ਰਹੇ ਹੋ, ਸੋ ਸੁਹੰਦਾ ਹੀ ਆ ਜੀ, ਚੜ੍ਹਦੀ ਕਲਾ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ,
ਧੰਨਵਾਦ ਭਾਜੀ, ਸਰ
ਸਤਿ ਸ਼੍ਰੀ ਅਕਾਲ। ਸੋ ਇਹ ਸਨ ਮਨਜੀਤ ਸਿੰਘ ਜੀ ਲਾਲੀ ਗ੍ਰਿਫਿਥ ਤੋਂ, ਜਿਹੜੇ ਕਿ ਕਾਉਂਸਲਰ ਵੀ ਰਹੇ ਨੇ, ਅਤੇ ਉਹਨਾਂ ਨੇ ਬੜੇ ਕੰਮ ਕੀਤੇ ਨੇ, ਕੰਮ ਕਰ ਰਹੇ ਨੇ, ਰੀਪ੍ਰਜੈਂਟੇਸ਼ਨ ਕਰ ਰਹੇ ਹੋ, ਸੁਨੇਹਾ ਇਹੀ ਹੈ ਕਿ ਭਾਈ ਪਿਆਰਿਓ, ਜਿੱਥੇ ਵੀ ਤੁਸੀਂ ਵੱਸਦੇ ਹੋ ਆਪਣੇ ਲੋਕਲ ਸਟਰਕਚਰ ਦੇ ਵਿੱਚ ਜ਼ਰੂਰ ਹਿੱਸਾ ਲਓ, ਪੋਲੀਟਿਕਸ ਇਕੱਲੀ ਭਗਵੰਤ ਮਾਨ ਵਾਲੀ ਜਾਂ ਇੰਡੀਆ ਦੀ ਜਾਂ ਪੰਚਾਇਤ ਪੱਧਰ ਦੀ ਨਹੀਂ ਹੈਗੀ, ਜਿੱਥੇ ਅਸੀਂ ਰਹਿਣਾ ਆ ਉੱਥੇ ਵੀ ਪਾਰਟੀਸਪੇਟ ਕਰਨਾ, ਉੱਥੇ ਵੀ ਕਾਰਜ ਕਰਨੇ ਆ, ਅਸੀਂ ਸਾਡੇ ਧੀ ਪੁੱਤ ਇੱਥੇ ਪਾਲਣੇ ਆ, ਸੋ ਇਹੀ ਸਾਡਾ ਸੁਨੇਹਾ, ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜੇ ਹੋਏ ਨੇ, ਤੋ ਇੱਧਰ ਹੁਣ ਸਮਾਂ ਹੋ ਗਿਆ, ਥੋੜ੍ਹਾ ਜਿਹਾ ਉੱਪਰ ਹੋ ਗਿਆ, ਅਤੇ ਮੈਂ ਅਮਰੀਕ ਸਿੰਘ ਫਲੋਰਾ ਭਾਅ ਜੀ ਹੁਣਾਂ ਨੂੰ ਪ੍ਰੋਗਰਾਮ ਦੇ ਵਿੱਚ ਜੁਆਇਨ ਕਰਵਾਉਣਾ ਭਾਅ ਜੀ।
ਸਤਿ ਸ਼੍ਰੀ ਅਕਾਲ ਅਮਨੀ,
ਮੈਂ ਕਿਹਾ ਮੈਂ ਕਿਸੇ ਮੰਦਰ ਆ ਗਿਆ, ਤੁਸੀਂ ਤਾਨਪੁਰਾ ਲਾਈ ਬੈਠੇ ਹੋ, ਕੀ ਗੱਲ ਹੈ
ਅਮਨਦੀਪ? ਜਿਸ ਵੇਲੇ ਤੁਸੀਂ ਨਾ ਆਪਣੀ ਲਿਬ ਲਾਣੀ ਹੋਵੇ ਸੰਗੀਤਕਾਰਾਂ ਦੇ ਨਾਲ, ਜਾਂ ਜਿਹੜੇ ਮਜੇ ਹੋਏ ਸੰਗੀਤਕਾਰ ਹੁੰਦੇ ਉਹਨਾਂ ਦੇ ਨਾਲ, ਤਾਂ ਫਿਰ ਤੁਹਾਨੂੰ ਤਾਨਪੁਰਾ ਘਰ ਚ ਸੁਣਨਾ ਹੀ ਪੈਂਦਾ, ਆਪਣੀ ਸੋਰੇ ਆ ਨਾ ਇਹਨੂੰ ਪਕਾਉਣਾ ਪੈਂਦਾ। ਹੁਣ ਭੁਪਿੰਦਰ ਜੀ ਐਡੀਲੇਟ ਤੋਂ ਆ, ਲਾਡੀ ਜੀ ਆਪਣੇ ਕਰਨਾਲ ਤੋਂ ਆ, ਉਹਨਾਂ ਨੂੰ ਜਿਹੜੇ ਫੋਨ ਕਰੀਦਾ, ਉਹ ਕਹਿੰਦੇ ਵੀ ਜਿਹੜੀ ਤੁਸੀਂ ਨਾ ਗੱਲਬਾਤ ਕਰਦੇ ਹੁੰਦੇ ਆ ਉਹ ਜਿਹੜਾ ਸੋਚ ਕਰਿਆ ਕਰੋ, ਬੇਸੁਰੀ ਗੱਲਬਾਤ ਸਾਨੂੰ ਚੰਗੀ ਨਹੀਂ ਲੱਗਦੀ। ਤਾਂ ਫਿਰ ਮੈਂ ਤਾਨਪੁਰਾ ਡਾਊਨਲੋਡ ਕੀਤਾ ਵਟਸ ਉਹ ਲੈ ਕੇ ਨਾ, ਐਪਲ ਦਾ ਆਈਪੈਡ, ਉਹਦੇ ਵਿੱਚ ਇਹਨੂੰ ਇੰਸਟਾਲ ਕੀਤਾ, ਮੁੱਲ ਲੈਣਾ ਪੈਂਦਾ ਇਹ, ਤੇ ਉਹ ਫਿਰ ਮੈਂ ਤਾਨਪੁਰੇ ਵਿੱਚ ਤਬਲਾ ਵੀ ਆ, ਹੋਰ ਵੀ ਕਈ ਕੁਛ ਆ, ਸੁਰ ਪੇਟੀ ਵੀ ਆ, ਉਹ ਲਾ ਕੇ ਫਿਰ ਥੋੜਾ ਬਹੁਤਾ ਰਿਆਜ਼ ਕਰੀਦਾ। ਇੱਕ ਹੋਰ ਵੀ ਸਿਸਟਮ ਹੈਗਾ ਮੇਰੇ ਕੋਲ, ਕੰਪਿਊਟਰ ਮੈਂ ਲਿਆ ਤੇ ਉਹਦੇ ਚ ਇੰਸਟਾਲ ਚੀਜ਼ਾਂ ਆ ਜਿਹੜੀ, ਜਿਹਦੇ ਤੁਸੀਂ ਰਿਆਜ਼ ਕਰ
ਕਿੰਨੇ ਪੈਸੇ ਲਾ ਤੇ
ਲਾਤਾਂ ਹੋਣਾ ਕੋਈ $1,000 ਅਮਨਦੀਪ।
ਲੈ ਜਾਣ ਦਿਆ ਕਰੋ ਭਾਜੀ, ਜੇ ਹੁਣ ਤੁਸੀਂ ਇਕੋਨੋਮਿਸਟ ਹੋ ਤਾਂ $1,000 ਤਾਂ ਪਰੇ ਤੇ
ਆਈਪੈਡ, ਆਈਪੈਡ ਨਹੀਂ ਲੈਣਾ?
ਅੱਛਾ ਅੱਛਾ, ਉਹ ਸਣੇ ਹੀ ਉਹ ਪਾ ਕੇ
ਆਈਪੈਡ ਵੀ ਲੈਣਾ ਪੈਂਦਾ ਤਦੇ ਲੱਗੂ ਤਾਂ ਭਰਾ। ਉਹ ਆਈਪੈਡ ਜਿਹੜਾ ਆਪਣੇ ਦੂਜੇ ਦਾ ਐਪਲ ਦਾ ਉਹਦੇ ਤੇ ਚੱਲਦਾ ਇਹ ਤਾਂ
ਭਰਾ। ਇਹਦੇ ਨਾਲ ਤਾਂ ਬੰਦਾ ਰੱਖ ਲੈਂਦੇ ਤਾਂ ਭਰਾ ਬਜਾਣ ਨੂੰ, ਉਹ ਸਸਤਾ ਪੈਣਾ ਸੀ ਤੁਹਾਨੂੰ।
ਉਹ ਬੰਦਾ ਵੀ, ਉਹ ਵੀ ਠੀਕ ਹੈ, ਉਹ ਵੀ ਰੱਖਾਂਗੇ, ਬੰਦੇ ਵੀ ਹਾਇਰ ਕਰਾਂਗੇ ਉਹਨਾਂ ਦੇ ਨਾਲ ਵੀ। ਜੇ ਦੋਸਤੀ ਲਾਣੀ ਆ ਤਾਂ ਫਿਰ ਇੱਦਾਂ ਦੀਆਂ ਗੱਲਾਂ ਤਾਂ ਕਰਨੀਆਂ ਹੀ ਪੈਂਦੀਆਂ ਜਿੱਦਾਂ ਹੁਣ। ਜਿਹੜੇ ਵੀ ਦੇਸ਼ਾਂ ਤੇ ਵਿਦੇਸ਼ਾਂ ਤੋਂ ਇਸ ਪ੍ਰੋਗਰਾਮ ਸੁਣ ਰਹੇ ਹੁਣ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਨਮਸਕਾਰ, ਤੇ ਆਸ ਕਰਦੇ ਹਾਂ ਕਿ ਉਹਨਾਂ ਦਾ ਜਿਹੜਾ ਦਿਨ ਆ ਬਹੁਤ ਵਧੀਆ ਚੜਿਆ ਹੋਵੇਗਾ।
ਇੱਕ ਮੈਂ ਆਬਜ਼ਰਵੇਸ਼ਨ ਕੀਤੀ, ਤੁਸੀਂ ਅਦਾਬ ਕਹਿਣਾ ਬੰਦ ਕੀਤਾ ਹੈ 4-5 ਹਫ਼ਤੇ ਤੋਂ, ਕੀ ਵਜ੍ਹਾ?
ਉਹ ਅਦਾਬ ਕਹਿਣਾ ਤੁਸੀਂ ਉਦਣ ਕਹਿੰਦੇ ਸੀ ਨਾ ਕੋਈ ਤੁਹਾਨੂੰ ਚੱਕੇ ਨਾ ਲਵੇ, ਜਿਹੜੇ ਅੱਜ ਕੱਲ ਇਹ ਵੀ ਚੱਲ ਰਿਹਾ ਨਾ ਹੋਰ ਨਾ ਬਿਹਾਈਂਡ ਦਾ ਬਾਰੇ ਹੋ ਜਾਈਏ ਤੇ ਅਮਨਦੀਪ ਛਡਾਉਂਦਾ ਫਿਰ ਇਹ ਕਰਦਾ ਰਵੇ, ਫਿਰ ਦੂਜੀਆਂ ਕੀ ਹੁੰਦੀਆਂ ਉਹ ਜਮਾਨਤਾਂ। ਚਲੋ ਉਹ ਤਾਂ ਜਮਾਨਤ ਹੋ ਜਾਊ, ਜੇ ਚੌਂ ਬੰਦਿਆਂ ਨੇ ਚੱਕ ਲਿਆ ਫਿਰ ਔਖਾ ਆ, ਉੱਥੋਂ ਮੁੜ ਕੇ ਨੀ ਆ।
ਜਿਹੜੇ ਯੂਟਿਊਬਰ ਚੱਕੇ ਹੋਏ ਨੇ ਤੇ ਤੁਸੀਂ ਉਹਨਾਂ ਦੇ ਮਤਲਬ ਡਰ ਦੇ ਵਿੱਚ ਆ ਕੇ ਇਹ ਕਹਿਣਾ ਛੱਡਤਾ। ਖੈਰ ਕੋਈ ਗੱਲ ਨੀ, ਹੁਣ ਜਿਹੜਾ ਪੱਲੜਾ ਜਿਹੜਾ ਪਾਸੇ ਪਲਟ ਗਿਆ ਆ ਤੇ ਹੁਣ ਜਿਹੜਾ ਸੂਈ ਰੱਖ ਹੋਈ, ਉਹ ਹੁਣ ਸਮਾਜ ਨੇ ਜਿਹੜੀ ਸੂਈ ਰੱਖੀ, ਜਿਹੜਾ ਗੰਦ ਖਿਲਾਰ ਰਹੇ ਨੇ ਸੋਸ਼ਲ ਮੀਡੀਆ ਤੇ, ਖਿਲਾਰ ਰਹੀਆਂ ਨੇ, ਬੰਦੇ ਵੀ ਖਿਲਾਰ ਰਹੇ ਨੇ, ਕੁੜੀਆਂ ਵੀ ਖਿਲਾਰ ਰਹੀਆਂ ਨੇ, ਬੀਬੀਆਂ ਵੀ ਖਿਲਾਰ ਰਹੀਆਂ, ਸੋ ਉਹਨਾਂ ਦੀ ਹੁਣ ਸ਼ਾਮਤ ਆਈ ਹੈ ਤੇ ਪਰ ਗੱਲ ਕਰਾਂਗੇ ਭਾਜੀ। ਪਰ ਬਹੁਤ ਸਾਰੇ ਸੁਨੇਹੇ ਜਿਹੜੇ ਨੇ ਪਹਿਲਾਂ ਆਪਾਂ ਉਹ ਲੈਣੇ ਆ, ਸਵੇਰ ਦੇ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ। ਆਪਾਂ ਸ਼ੁਰੂ ਹੀ ਫੇਸਬੁੱਕ ਯੂਟਿਊਬ ਤੋਂ ਕਰਦੇ ਹਾਂ। ਲਾਲੀ ਸਿੰਘ ਹੁਣੀ ਜੁੜੇ ਸੀ, ਇਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ। ਫਤਿਹ ਦੀ ਸਾਂਝ ਬੁਲਾਈ ਆ ਕੁਲਵਿੰਦਰ ਧਾਲੀਵਾਲ ਗੋਲਡ ਕੋਸਟ ਤੋਂ, ਅਤੇ ਉਹਨਾਂ ਨੇ ਮਨਜੀਤ ਸਿੰਘ ਭਾਅ ਜੀ ਉਹਨਾਂ ਨੂੰ ਵਧਾਈ ਦਿੱਤੀ ਆ, ਸਾਰੇ ਗ੍ਰਿਫਤ ਵਾਲਿਆਂ ਨੂੰ ਵਧਾਈ ਦਿੱਤੀ। ਆਸਟ੍ਰੇਲੀਆ ਦਾ ਨੰਬਰ 1 ਖੇਡ ਮੇਲਾ ਬਣ ਗਿਆ, ਜਾ ਕੇ ਆਏ ਨੇ। ਭੁਪਿੰਦਰ ਸਿੰਘ ਹੁਣੀ ਜੁੜ ਗਏ ਨੇ ਸਾਡੇ ਨਾਲ, ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਸੀ, ਅਤੇ ਮਨਜੀਤ ਸਿੰਘ ਉਹਨਾਂ ਨੂੰ ਲੱਖ ਵਧਾਈ ਦਿੱਤੀ ਆ ਉਹਨਾਂ ਨੇ। ਅਤੇ ਬਲਵੰਤ ਸਿੰਘ ਸੰਧੂ ਸਾਡੇ ਨਾਲ ਵਿੱਟ ਸੰਡੇ ਬੀਚ ਤੋਂ ਜੁੜੇ ਨੇ, ਕੁਈਨਜ਼ਲੈਂਡ ਤੋਂ, ਇਹ ਵੀ ਫਤਿਹ ਬੁਲਾ ਰਹੇ ਨੇ। ਅਤੇ ਕੁਲਵਿੰਦਰ ਸਿੰਘ 2 ਵਾਰੀ ਲਿਖਿਆ, ਇਹ ਵੀ ਫਤਿਹ ਬੁਲਾ ਰਹੇ ਨੇ। ਜਗਵੀਰ ਸਿੱਖੋਂ ਕੇਨਜ਼ ਵਾਲੇ ਮੈਲਬਨ ਆ ਗਏ ਨੇ, ਇਹ ਵੀ ਫਤਿਹ ਬੁਲਾ ਰਹੇ ਨੇ। ਅਤੇ ਸ਼ੈਪਟਨ ਤੋਂ ਸਾਡੇ ਕਰਨਵੀਰ ਸਿੰਘ, ਸਤਿ ਸ਼੍ਰੀ ਅਕਾਲ ਪਿਆਰਿਓ, ਇਹ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਭੁਪਿੰਦਰ ਸਿੰਘ ਹੁਣੀ, ਕਹਿੰਦੇ ਨੇ ਕਿ ਭਾਈ ਸਾਹਿਬ ਜੀ ਸ਼ੁੱਭ ਬੋਲੋ ਵੀਰ ਜੀ, ਸ਼ੁੱਭ ਇਹ ਤੁਹਾਡੀ ਗੱਲ ਚੱਲ ਰਹੀ ਹੈ। ਜੀ ਐਸ ਚਾਹਲ ਹੁਣੀ ਬਹੁਤ ਸਾਰੀਆਂ ਖਬਰਾਂ ਭੇਜ ਰਹੇ ਨੇ, ਅਤੇ ਉਹਨਾਂ ਨੇ ਇੱਕ ਉਹਨਾਂ ਨਾਲ ਐਪੀਸੋਡ ਹੋਇਆ ਸੀਗਾ, ਕਾਰ ਚੇਸ ਚੱਲ ਰਹੀ ਸੀ, ਪੁਲਿਸ ਚੇਸ, ਅਤੇ ਉਹਦੇ ਵਿੱਚ ਇਹਨਾਂ ਦਾ ਬਚਾਅ ਹੋ ਗਿਆ, ਇਹਨਾਂ ਨੇ ਵੀਡੀਓ ਭੇਜੋ, ਉਹਦੇ ਬਾਰੇ ਗੱਲ ਕਰਾਂਗੇ। ਅਤੇ ਇੱਕ ਮਸਲਾ ਇਹ ਲੈ ਕੇ ਆਏ ਨੇ, ਉਹ 9:30 ਆਪਾਂ ਡਿਸਕਸ ਕਰਨਾ। ਇੱਕ ਟੂਣੇ ਵਾਲਾ ਮਸਲਾ ਵੀ, ਉਹ ਵੀ ਮੈਨੂੰ ਮੈਸੇਜ ਆ ਰਿਹਾ ਕਿ ਟੂਣੇ ਦੀ ਜਿਹੜੀ ਤੁਸੀਂ ਗੱਲ ਕੀਤੀ ਸੀ, ਇੱਕ ਨਵੇਂ ਤਰ੍ਹਾਂ ਦਾ ਟੂਣਾ ਆਸਟ੍ਰੇਲੀਆ 'ਚ ਹੋਣ ਲੱਗ ਗਿਆ ਆ, ਆਪਾਂ ਗੱਲ ਕਰਨੀ ਆ।
ਮੈਨੂੰ ਤਾਂ, ਮੈਂ ਤਾਂ ਇਹੀ ਸੁਜੈਸ਼ਨ ਤੁਹਾਨੂੰ ਦਊਂਗਾ, ਉਹ ਟੂਣੇ ਵਾਲੀ ਗੱਲ ਨਾ ਕਰਿਓ।
ਅੱਛਾ,
ਉਹ ਟੂਣੇ ਵਾਲੀ ਗੱਲ ਫੇਕ ਦੇ ਕਰਿਓ, ਤੁਹਾਡੇ ਕੋਲ ਮਸਲੇ ਅੱਜ ਹੋਰ ਬਹੁਤ ਆ। ਟੂਣਾ ਉਹਦਾ ਹੈ ਬਹੁਤ ਖਤਰਨਾਕ, ਉਹ ਉਹਦੇ ਨਾਲ ਤਾਂ ਜਿੱਦਾਂ
ਮੈਂ ਨਾ ਜ਼ਿੰਦਗੀ 'ਚ ਪਹਿਲੀ ਵਾਰੀ ਇਹੋ ਜਿਹਾ ਟੂਣਾ ਸੁਣਿਆ, ਔਰ ਟੂਣਾ ਵੀ ਇੱਕ ਇੱਥੋਂ ਦੇ ਬੋਰਨ ਪੰਜਾਬੀ ਮੁੰਡੇ ਨੇ ਐਕਸਪੋਜ਼ ਕੀਤਾ ਵੀ ਯਾਰ ਇੱਦਾਂ ਦੇ ਟੂਣੇ ਵੀ ਹੁੰਦੇ ਆ। ਅਤੇ ਉਹਨੇ ਮੈਨੂੰ ਸਪੈਸ਼ਲੀ ਕਿਹਾ, ਕਹਿੰਦਾ ਹੈਗਾ ਤਾਂ ਥੋੜ੍ਹੇ ਔਡ ਵਨ, ਪਰ ਇਹਨੂੰ ਰੇਡੀਓ 'ਤੇ ਜ਼ਰੂਰ ਦੱਸਿਓ ਵੀ ਇੱਦਾਂ ਦੇ ਟੂਣੇ ਵੀ ਆਸਟ੍ਰੇਲੀਆ 'ਚ ਕੀਤੇ ਜਾਂਦੇ ਨੇ।
ਅੱਜ ਕੱਲ੍ਹ ਦੇਖਿਆ ਜਾਵੇ ਤਾਂ ਪੰਜਾਬੀਆਂ ਦੀ ਜਿਹੜੀ ਬਹੁਲਤਾ ਆ ਨਾ, ਪੰਜਾਬੀਆਂ ਦੀ ਜਿਹੜੀ ਆਬਾਦੀ ਹੈ ਬਹੁਤ ਵੱਧ ਰਹੀ ਆ, ਤੇ ਇੰਡੀਅਨ ਦੀ ਖਾਸ ਤੌਰ ਤੇ ਆਬਾਦੀ ਹਿੰਦੁਸਤਾਨ ਦੇ ਆਸਟ੍ਰੇਲੀਆ ਦੇ ਵਿੱਚ ਵੱਧ ਰਹੀ ਹੈ। ਕੱਲ ਸਾਨੂੰ ਵਿਵਿਡ ਲਾਈਟ ਸ਼ੋ ਦੇਖਣ ਦਾ ਮੌਕਾ ਮਿਲਿਆ, ਸਿਡਨੀ ਗਏ ਤੇ ਰਸ਼ ਦੇ ਵਿੱਚ ਹਰ ਤੀਜਾ ਚੌਥਾ ਬੰਦਾ ਪੰਜਾਬੀ ਸੀ ਜਾਂ ਉਹ ਇੰਡੀਅਨ ਸੀਗਾ, ਜਾਂ ਪੰਜਾਬੀ ਜੋੜੀਆਂ ਸੀਆਂ ਜਾਂ ਇੰਡੀਅਨ ਜੋੜੀਆਂ ਸੀਆਂ ਜਾਂ ਕਿਸੇ ਹੋਰ ਪ੍ਰਾਂਤ ਦੇ ਨਾਲ ਸੰਬੰਧਿਤ ਜਿਹੜੇ ਕੁੜੀਆਂ ਮੁੰਡੇ ਸੀਗੇ। ਤਾਂ ਇੱਕ ਪੰਜਾਬੀ ਕੁੜੀ ਸੀ ਤਾਂ ਉਹ ਕਹਿੰਦੀ ਪਈ, ਹੁਣ ਮੈਂ ਗੱਲ ਫੇਰ ਤੁਸੀਂ ਕਹਿਣਾ ਲੋਕਾਂ ਦੀਆਂ ਗੱਲਾਂ ਸੁਣ ਕੇ ਸੁਣਾਈ ਜਾਂਦਾ, ਜੇ ਤੁਹਾਡੀ ਆਗਿਆ ਸੁਣਾ ਦਈਏ।
ਲੈ ਹੋਰ ਦੇਖੋ, ਹੁਣ ਆਪਾਂ ਐਕਸਪੀਰੀਅੰਸ ਇਹ ਸੁਣਾਉਣੇ ਆ, ਸੁਣਾਓ ਆਗਿਆ ਦੀ ਕੀ।
ਉਹ ਐਕਸਪੀਰੀਅੰਸ ਇੱਦਾਂ ਹੋਇਆ, ਅਸੀਂ ਤੁਰੇ ਜਾ ਰਹੇ ਸੀ ਤੇ ਮੋਹਰੇ 3 ਕੁੜੀਆਂ ਤੇ 2 ਮੁੰਡੇ ਤੁਰੇ ਜਾ ਰਹੇ ਸੀ, ਸਾਡੇ ਮੋਹਰੇ ਸੀਗੇ ਤੇ ਉਹ ਸੀਗੇ ਉਹਦਾ ਸਾਡੇ ਪਿੱਛੇ ਹੀ। ਤਾਂ ਫਿਰ ਮੈਂ ਇੱਦਾਂ ਪਾਸਾ ਵੱਟ ਕੇ ਮੋਹਰੇ ਉਹ ਕਰ ਲੈ ਪਏ, ਇਹਨਾਂ ਦੀ ਗੱਲਾਂ ਜਾਣੀ ਪਿੱਛੋਂ ਸੁਣੀਆਂ, ਮੋਹਰੇ ਸੁਣੀਆਂ, ਵਧੀਆ ਲੱਗਦੀਆਂ। ਤੇ ਉਹ ਕੁੜੀ ਕਹਿੰਦੀ ਮੇਰਾ ਜਿਹੜਾ ਹਸਬੈਂਡ ਆ ਨਾ ਉਹਦਾ ਬਿਲਕੁਲ ਇਨਕਮਾ ਆ, ਉਹਨੂੰ ਫੋਟੋ ਹੀ ਖਿੱਚਣੀ ਨਹੀਂ ਆਉਂਦੀ ਨਾ ਉਹ ਨੱਚਣਾ ਨਾ ਗਾਣਾ ਦਾ।
ਅੱਛਾ
ਕਹਿੰਦਾ ਉਹ ਕਿਤਾਬਾਂ ਹੀ ਪੜ੍ਹੀ ਜਾਂਦਾ ਹਰ ਦਿਨ, ਕਦੇ ਕਦੇ ਆਹ ਟੈਕਨੋਲੋਜੀ ਸਿੱਖ ਲੈ, ਕਦੇ ਉਹ ਟੈਕਨੋਲੋਜੀ ਸਿੱਖ ਲੈ, ਜਿਹੜੀ ਸਿੱਖਣੇ ਵਾਲੀ ਆ ਫੋਟੋ ਖਿੱਚਣੀ ਉਹਨੂੰ ਆਉਂਦੀ ਨਹੀਂ ਹੈ, ਇੰਨਾ
ਅੱਛਾ
ਨਿਕੰਮਾ ਬੰਦਾ ਜਿੱਦਾਂ ਹੁਣ। ਤਾਂ ਕਹਿੰਦੀ ਵੀ ਇੱਦਾਂ ਕੰਪੀਟੀਸ਼ਨ ਹੋਇਆ ਇੱਕ, ਉਹ ਤਾਂ ਉੱਦਾਂ ਉਹਨੇ ਨਹੀਂ ਕਿਹਾ ਕੰਪੀਟੀਸ਼ਨ, ਕਹਿੰਦੀ ਸਾਡੇ ਘਰ ਹੋਇਆ ਸੀ, ਮੈਂ ਪਿਛਲਾ ਐਕਸਪੀਰੀਅੰਸ ਲੈ ਲਿਆ ਉਹ ਕੰਪੀਟੀਸ਼ਨ ਕਾਹਦਾ ਸੀਗਾ। ਉਹ ਕੰਪੀਟੀਸ਼ਨ ਸੀਗਾ ਵੀ ਜਿਸ ਵੇਲੇ ਸਾਊਥ ਇੰਡੀਅਨ ਜਿਹੜੀਆਂ ਲੜਕੀਆਂ ਆ ਉਹ ਡਾਂਸ ਕਰਦੀਆਂ, ਉਹਨਾਂ ਦੇ ਸਟੈਪ ਤੁਸੀਂ ਗਿਣ ਸਕਦੇ ਕਿੰਨੇ ਕਿੰਨੇ ਸਟੈਪ ਲਏ, ਇੱਕ ਸਟੈਪ ਲਿਆ, ਦੂਜਾ ਸਟੈਪ ਲਿਆ, ਕੱਥਕ ਨਾਟਕ ਏਦਾਂ, ਕੱਥਕ ਡਾਂਸ ਹੁੰਦਾ, ਆਹ ਡਾਂਸ ਹੁੰਦਾ, ਉਹ ਡਾਂਸ ਹੁੰਦਾ, ਉਹ ਤੁਸੀਂ ਉਹਦੇ ਕਾਊਂਟ ਕਰ ਸਕਦੇ ਕਿੰਨੇ ਸਟੈਪ ਲਏ ਆ। ਤੋ ਲੈ ਇੱਕ ਮੁੰਡਾ ਕਹਿੰਦਾ ਮੈਂ ਤਾਂ ਕਹਿੰਦਾ ਜਿਹੜੀ ਇੰਡੀਅਨ ਪੰਜਾਬੀ ਕੁੜੀਆਂ ਜਿਹੜੇ ਨੱਚਦੀਆਂ ਜਾਂ ਗਿੱਧਾ ਪਾਉਂਦੀਆਂ ਮੈਂ ਤਾਂ ਇਹਨਾਂ ਦੇ ਸਟੈਪ ਹੀ ਗਿਣ ਦਿੰਦਾ, ਮੈਂ ਤਾਂ ਇੰਨਾ ਐਕਸਪਰਟ ਆ। ਉਹ ਚੱਲ ਪਈ ਮਹਿਫਲ, ਉਹ ਲੈ ਉਹ ਕੁੜੀਆਂ ਨੇ ਡਾਂਸ ਸ਼ੁਰੂ ਕਰ ਦਿੱਤਾ, ਉਹ ਸਟੈਪ ਕਦੇ ਇੱਧਰ ਜਾਣ ਕਦੇ ਇੱਧਰ ਜਾਣ, ਜਿਹੜੇ ਉਹਨੇ 40 ਕੁ ਗਿਣੇ 40 ਕੁ ਗਿਣੇ, ਕਹਿੰਦਾ ਹੁਣ ਤਾਂ ਭਾਜੀ ਮੇਰੇ ਹੱਥ ਖੜੇ ਆ ਸਟੈਪ, ਸਟੈਪ ਗਿਣਨ ਵਾਲੀ ਮਸ਼ੀਨ ਮੰਗਾ ਲਓ, ਮੇਰੇ ਤੋਂ ਨੀ ਕਹਿੰਦਾ ਗਿਣ ਹੁੰਦੇ।
ਉਹ ਉੱਥੇ ਮਤਲਬ ਉਹ ਚੱਲਦੇ ਸ਼ੋਅ 'ਚ ਮਤਲਬ ਤੁਰਦੇ ਤੁਰਦੇ ਇਹ ਕੰਮ ਕਰਦੇ ਸੀ ਉਹ?
ਨਹੀਂ ਨਹੀਂ ਉਹ ਤਾਂ ਕਹਾਣੀ ਹੋ
ਅੱਛਾ
ਰਿਹਾ,
ਹੋਰ ਅੱਛਾ
ਉਹਨਾਂ ਦੀ ਕਹਾਣੀ ਹੈ, ਉਹ ਕਹਾਣੀ ਹੋ ਰਿਹਾ ਸਟੈਪ ਵਾਲੀ। ਮੁੰਡਾ ਕਹਿੰਦਾ ਮੇਰੇ ਤੋਂ ਨੀ ਗਿਣ ਹੁੰਦੇ ਪੰਜਾਬੀ ਕੁੜੀਆਂ ਦੇ ਸਟੈਪ, ਇਹ ਤਾਂ ਬਹੁਤ ਤੇਜ਼ ਨੱਚਦੀਆਂ ਜਾਂ ਗਾਉਂਦੀਆਂ,
ਉਹ ਤਾਂ ਫਿਰ ਡਬਲ ਡਬਲ ਅੱਡੀ ਵੀ
ਵੱਜਦੀ ਆ।
ਮਸ਼ੀਨੇ
ਮੰਗਾ ਲਓ ਨੋਟ ਗਿਣਨ ਵਾਲੀ, ਜਿੱਦਾਂ ਨਾ ਕੋਈ ਫੜ ਹੋ ਜਾਂਦਾ ਲੀਡਰ ਉਹਦੇ ਘਰ ਨੋਟ ਨੀ ਗਿਣ ਹੁੰਦੇ, ਫਿਰ ਮਸ਼ੀਨ ਮੰਗਾ ਲੈਂਦੇ ਆ, ਇੱਦਾਂ ਹੀ ਫਿਰ ਸਟੈਪ ਵਾਲੀ ਵੀ ਇੱਦਾਂ ਹੀ ਹੁੰਦੀ ਆ। ਤੇ ਹੋਰ ਵੀ ਸ਼ੁਕਰ ਉੱਧਰ ਕਾਫੀ ਹੋਏ, ਬਹੁਤੀਆਂ ਕਹਾਣੀ ਉੱਧਰ ਸੁਣਾਉਣੀਆਂ ਨੀ
ਚਾਹੀਦੀਆਂ। ਪਰ ਭਾਜੀ ਇਹ ਅੱਜ ਕੱਲ੍ਹ ਕੁਆਲੀਫਿਕੇਸ਼ਨ ਜ਼ਿਆਦਾ ਮੰਨੀ ਜਾਂਦੀ ਹੈ ਕਿ ਫੋਟੋ ਖਿੱਚਣੀ ਆਉਂਦੀ ਹੋਵੇ, ਡਾਂਸ ਕਰਨਾ ਆਉਂਦਾ
ਨੱਚਣਾ
ਹੋਵੇ,
ਆਉਂਦਾ ਹੋਵੇ,
ਨੱਚਣਾ ਆਉਂਦਾ ਹੋਵੇ, ਇਹਨੂੰ ਜ਼ਿਆਦਾ ਕੁਆਲੀਫਿਕੇਸ਼ਨ ਮਿਲਦੇ। ਜੇ ਕੋਈ ਸਾਰਥਕ ਕੰਮ ਕਰ ਰਿਹਾ ਹੈ ਨਾ, ਉਹਨੂੰ ਉਹ ਕਹਿੰਦੇ ਵੀ ਇਹ ਤਾਂ ਯਾਰ ਕੰਮ ਹੀ ਕਰੀ ਜਾ ਰਿਹਾ, ਇਹਨੂੰ ਹੋਰ ਕੋਈ ਗੱਲ ਹੀ ਨਹੀਂ ਆਉਂਦੀ, ਚੱਜ ਦੀ ਗੱਲੇ ਹੀ ਕਰੀ ਜਾਂਦਾ ਇਹ, ਦੂਜੀ ਗੱਲੇ। ਖੈਰ ਇਹ ਅੱਜ ਕੱਲ੍ਹ ਸਮਾਜ ਇੱਧਰ ਨੂੰ ਤੁਰ ਪਿਆ। ਪਹਿਲਾਂ ਇਹ ਹੁੰਦੀ ਸੀਗੀ ਵੀ ਮੁੰਡੇ ਨੂੰ ਕੋਈ ਕੰਮ ਕਾਜ ਆਉਂਦਾ ਆ, ਕੰਮ ਵਾਲਾ ਵੀ ਹੈਗਾ ਕਿ ਨੱਚਣ ਟੱਪਣ ਵਾਲਾ ਹੀ ਆ, ਹੈ ਨਾ, ਇੱਦਾਂ ਨੌਂ ਆ, ਹਾਂ ਨੌਂ ਵੀ ਇੱਦਾਂ ਹੀ ਆ ਵੀ ਕੁਛ ਰੋਟੀ ਪਾਣੀ ਆਉਂਦੀ ਆ ਜਾਂ ਨੱਚਣ ਟੱਪਣ ਵਾਲੀ ਆ। ਖੈਰ ਪਿੰਡਾ ਕਰੋ ਸਾਡੇ ਨਾਲ ਜੁੜੇ,
ਹੁਣ ਤਾਂ ਦੋ ਚੀਜ਼ਾਂ ਦੇਖਦੇ ਆ, ਹੁਣ ਤਾਂ ਦਮਦੀ ਪੇ ਮੁੰਡੇ ਨੂੰ ਰੋਟੀ ਪਕਾਣੀ ਆਉਂਦੀ ਆ ਜਾਂ ਮੁੰਡੇ ਨੂੰ ਨੱਚਾ ਗਾਣਾ ਆਉਂਦਾ, ਏਦਾਂ ਦੀਆਂ ਚੀਜ਼ਾਂ ਦੇਖੀਆਂ ਜਾਂਦੀਆਂ ਅੱਜ ਕੱਲ੍ਹ। ਤਾਂ ਇੱਕ ਹੋਰ ਗੱਲ ਹੈ ਅਮਨਦੀਪ, ਕੱਲ੍ਹ ਅਸੀਂ ਇੱਕ ਸਾਰਥਕ ਕੰਮ ਕੀਤਾ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ, ਤੁਹਾਨੂੰ ਸ਼ਾਮ ਨੂੰ ਦਿਖਾ ਲੈਣਾ ਵੀ ਹੈ ਜਿਹਦਾ ਤੁਸੀਂ ਅੱਜ ਸਿਡਨੀ ਆ ਰਹੇ ਹਾਂ। ਅਮਨਦੀਪ 38 ਬੂਟੇ ਲਾਏ ਆਪਣੇ ਘਰ ਦੇ ਵਿੱਚ,
38 ਬੂਟੇ,
ਹਾਂਜੀ ਦਰਖਤ ਲਾ ਤੇ।
ਕਿਆ ਬਾਤ ਹੈ, ਫਿਰ ਤਾਂ ਤੁਸੀਂ ਗ੍ਰੀਨ ਹਾਊਸ ਮਿਸ਼ਨ ਦਾ ਸਾਰਾ ਹੀ ਕਾਰਬਨ ਕ੍ਰੈਡਿਟ ਲੈ ਜਾਣਾ ਮੈਨੂੰ ਲੱਗਦਾ।
ਇੱਕ ਗੱਲ ਹੋਰ ਵੀ ਮਨਦੀਪ, ਤਿੰਨ ਗੱਲਾਂ ਜਿਹੜੀਆਂ ਪਰਮਾਤਮਾ ਨੇ ਆਪਣੇ ਹੱਥ ਵਿੱਚ ਰੱਖੀਆਂ ਹੁੰਦੀਆਂ, ਜਿਹੜੀਆਂ ਕਿਸੇ ਨੂੰ ਕਿਸੇ ਤੋਂ ਕਰਾ ਦਿੰਦਾ ਪਰ ਆਗਿਆ ਪਰਮਾਤਮਾ ਦੀ ਹੁੰਦੀ ਉਹਦੇ ਵਿੱਚ, ਉਹਨਾਂ ਵਿੱਚੋਂ ਇੱਕ ਗੱਲ ਆ ਜਿਹੜੀ ਤੁਹਾਨੂੰ ਮੈਂ ਹੁਣ ਦੱਸ ਦਿੰਦਾ, ਇੱਕ ਪ੍ਰੋਗਰਾਮ ਦੇ ਮਿਡਲ ਦੇ ਵਿੱਚ ਤੇ ਇੱਕ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਦੱਸ ਦੇਵਾਂਗੇ ਕਿ ਪਰਮਾਤਮਾ ਕੋਲ ਕਿਹੜੀਆਂ ਉਹ ਤਿੰਨ ਚੀਜ਼ਾਂ ਜਿਹੜੀਆਂ ਆਦਮੀ ਨਹੀਂ ਕਰ ਸਕਦੇ ਪਰਮਾਤਮਾ ਦੀ ਆਗਿਆ ਤੋਂ ਬਗੈਰ।
ਇੱਕ ਤਾਂ ਹੁਣੇ ਦੱਸੋ,
ਇੱਕ ਹੁਣੇ ਹੀ ਦੱਸ ਦਿੰਦੇ ਆ, ਉਹ ਹੈਗਾ ਰੁਜ਼ਗਾਰ।
ਅੱਛਾ,
ਰੁਜ਼ਗਾਰ ਜਿਹੜਾ ਆ ਪਰਮਾਤਮਾ ਦੇ ਬਸ ਆ, ਇਹ ਤੋਂ ਬਗੈਰ ਉਹ ਰੁਜ਼ਗਾਰ, ਉਹਨੇ ਇੱਦਾਂ ਦਾ ਸਿਸਟਮ ਹੀ ਬਣਾ ਦਿੱਤਾ ਆ ਕਿ ਰੁਜ਼ਗਾਰ ਦੇਣਾ ਹੀ ਪੈਂਦਾ, ਜੇ ਕੋਈ ਨਾ ਵੀ ਚਾਹੇ ਤਾਂ ਰੁਜ਼ਗਾਰ ਉਹਨੂੰ ਦੂਜੇ ਬੰਦਿਆਂ ਨੂੰ ਦੇਣਾ ਹੀ ਪੈਂਦਾ। ਜਿੱਦਾਂ ਇੰਟਰਨ ਲਿੰਕ ਕਰ ਦਿੱਤਾ, ਫੋਰ ਐਗਜ਼ਾਮਪਲ ਤੁਸੀਂ ਫਾਰਮਰ ਆ, ਤੁਹਾਨੂੰ ਆਪਣੀ ਫਸਲ ਉਗਾਉਣ ਦੇ ਲਈ ਬੰਦੇ ਟੋਲਣੇ ਪੈਂਦੇ ਆ, ਮੱਲੋ ਮੱਲੀ ਰੁਜ਼ਗਾਰ ਦੇਣਾ ਪੈਂਦਾ, ਜੇ ਤੁਸੀਂ ਚਾਹੋ ਨਾ ਵੀ ਫਿਰ ਵੀ ਤੁਹਾਡੀ ਫਸਲ ਮੱਝਣੀ, ਜੇ ਰੁਜ਼ਗਾਰ ਨਾ ਦਊਗੇ, ਉਹਨੇ ਰਵਿਦੇ ਹੀ ਇੱਦਾਂ ਬਣਾਈ ਆ, ਉਹ ਤੁਹਾਨੂੰ ਦੇਣਾ ਹੀ ਪੈਣਾ। ਇੱਕ ਮੈਨੂਫੈਕਚਰਰ ਆ ਸੈਕੰਡਰੀ ਇੰਡਸਟਰੀ ਦੇ ਵਿੱਚ, ਉਹ ਕੋਈ ਚੀਜ਼ ਬਣਾਉਂਦਾ ਆ, ਉਹਨੂੰ ਬੰਦੇ ਰੱਖਣੇ ਪੈਂਦੇ ਆ, ਰੁਜ਼ਗਾਰ ਉਹਨੂੰ ਦੇਣਾ ਹੀ ਪੈਣਾ, ਉਹ ਚਾਹੇ ਜਾਂ ਨਾ ਚਾਹੇ। ਟਰਸ਼ੀ ਸੈਕਟਰ ਲੈ ਲਓ, ਸਰਵਿਸਿਸ ਸੈਕਟਰ ਲੈ ਲਓ, ਉਹਨਾਂ ਨੂੰ ਰਿਸੈਪਸ਼ਨਿਸਟ ਰੱਖਣੇ ਹੀ ਪੈਣੇ ਆ, ਜਾਂ ਹੋਰ ਇੱਦਾਂ ਦੇ ਟੂਰਿਸਟ ਗਾਈਡ ਰੱਖਣੇ ਪੈਣੇ ਆ, ਜਿਹੜੇ ਜਿਹਨਾਂ ਤੋਂ ਬਗੈਰ ਕੰਮ ਨਹੀਂ ਚੱਲਦਾ। ਮੇਰੇ ਕਹਿਣ ਦਾ ਭਾਵ ਆ, ਰੁਜ਼ਗਾਰ ਜਿਹੜਾ ਪਰਮਾਤਮਾ ਨੇ ਆਪਣੇ ਕੋਲ ਰੱਖਿਆ, ਇਹ ਕਿਸੇ ਨੂੰ ਦਿੱਤਾ ਨਹੀਂ।
ਇਹ ਤਾਂ ਆਪਣੇ ਅਮਰੀਕ ਭਾਜੀ, ਇਹ ਤਾਂ ਗੁਰਬਾਣੀ ਦੇ ਵਿੱਚ ਦੂਜੇ ਪਾਤਸ਼ਾਹ ਜੀ ਨੇ ਬਹੁਤ ਸੁੰਦਰ ਸ਼ਲੋਕ ਦਰਜ ਕੀਤਾ ਹੋਇਆ ਆ। ਮਤਲਬ ਇਹਦੇ ਬਾਰੇ ਤਾਂ ਜਿਹੜੀ ਤੁਸੀਂ ਗੱਲ ਕਹੀ ਆ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸੀ ਇਹ ਜਲ ਮੇ ਜੰਤ ਪਾਏ ਹਨ ਤਿੰਨਾਂ ਵੀ ਰੋਜੀ ਦੇ।
ਗੱਲ ਸੁਣੋ, ਮੈਂ ਤਾਂ ਕੀਤੀ, ਮੈਂ ਤੁਹਾਡੇ ਤੋਂ ਇਹ ਵਿਆਖਿਆ ਲੈਣੀ ਚਾਹੁੰਦਾ ਸੀ ਵੀ ਤੁਹਾਡਾ ਜਿਹੜਾ ਡੀਪ ਨੌਲੇਜ ਗੁਰਬਾਣੀ ਦਾ ਆ ਜਾਂ ਹੋਰ ਅਧਿਐਨ ਕੀਤਾ ਆ, ਉਹਦੀ ਤੁਸੀਂ ਕਿੱਦਾਂ ਇਹਦੇ ਵਿੱਚ
ਜਿਹੜੀ ਜਿਹੜੀ ਤੁਸੀਂ ਗੱਲ ਕੀਤੀ ਆ, ਇਹ ਅਸਲ ਦੇ ਵਿੱਚ ਦੂਜੇ ਪਾਤਸ਼ਾਹ ਨੇ ਸ਼ਲੋਕ ਰੂਪ ਦੇ ਵਿੱਚ ਲਿਖੀ ਹੋਈ ਆ। ਆਪਾਂ ਨੂੰ ਤਾਂ ਇਹਦੇ 'ਤੇ ਦੁਬਿਧਾ ਕਰਨ ਦੀ ਲੋੜ ਹੀ ਨਹੀਂ ਹੈਗੀ। ਠੀਕ ਹੈ, ਉਹ ਕਹਿੰਦੇ ਨੇ ਕਿ ਚਿੰਤਾ ਨਾ ਕਰੋ ਤੁਸੀਂ, ਬਹੁਤ ਜਿਹੜੀ ਚਿੰਤਾ ਰੁਜ਼ਗਾਰ ਦੀ ਹੁੰਦੀ ਹੈ ਨਾ, ਕਹਿੰਦੇ ਵੀ ਇਹ ਚਿੰਤਾ ਉਹਨੂੰ ਅਕਾਲ ਪੁਰਖ ਨੂੰ ਹੈ ਜਿਹਨੇ ਸਾਨੂੰ ਅਪਾਇਆ। ਜਲ ਮੈਂ ਜੰਤ ਪਾਇਨ, ਪਾਣੀ ਦੇ ਵਿੱਚ ਕਹਿੰਦੇ ਜੰਤ ਪਾਇਆ, ਸੈਲ ਪੱਥਰ ਮੈਂ ਜੰਤ ਪਾਇਨ, ਹੈ ਤਿਨਕਾ ਰਿਜਕ ਆਗੇ ਕਰ ਧਰੀ, ਉਹਨਾਂ ਦਾ ਰਿਜਕ ਉਹਨਾਂ ਦੇ ਮੂਹਰੇ ਰੱਖਿਆ ਹੋਇਆ। ਹੁਣ ਕਹਿੰਦੇ ਵੀ ਜਲ ਦੇ ਵਿੱਚ ਕੋਈ ਜੋਬ ਕਰਦਾ ਦੱਸੋ, ਜਲ ਮੈਂ ਜੰਤ ਪਾਇਨ, ਤਿੰਨਾਂ ਵੀ ਰੋਜੀ ਦੇ, ਉਹਨਾਂ ਨੂੰ ਵੀ ਰੋਜੀ ਮਿਲਦੀ। ਉੱਥੇ ਹੱਟ ਨਾ ਚੱਲੀ, ਨਾ ਕੋ ਕਿਸ ਕੇ, ਨਾ ਉੱਥੇ ਕਿਸੇ ਦੀ ਹੱਟੀ ਖੁੱਲੀ ਹੋਈ ਆ, ਉੱਥੇ ਕਿਹੜੇ ਸ਼ੋਪਿੰਗ ਸੈਂਟਰ ਖੁੱਲਿਆ ਹੋਇਆ। ਮਤਲਬ ਤੁਸੀਂ ਦੇਖੋ ਨਾ, ਮਤਲਬ ਸ਼ਲੋਕ ਦੇ ਵਰਡਿੰਗ ਦੇਖੋ, ਨਾ ਕਹਿੰਦੇ ਕੋਈ ਉੱਥੇ ਮਤਲਬ ਜੋਬ ਕਰਦਾ, ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੇ, ਨਾ ਕੋਈ ਲੈ ਨਾ ਦੇ, ਨਾ ਕੋਈ ਉੱਥੇ ਸੌਦਾ ਵੇਖਦਾ, ਨਾ ਮੱਛੀਆਂ ਇੱਕ ਦੂਜੇ ਨੂੰ ਸਮਾਨ ਵੇਚਦੀਆਂ ਅਤੇ ਨਾ ਕੋਈ ਖਰੀਦਦੀਆਂ। ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ, ਉਹ ਇੱਕ ਦੂਜੇ ਨੂੰ ਹੀ ਖਾਂਦੀਆਂ ਨੇ, ਉਹ ਉਹ ਵੀ ਇੱਕ ਸਿਸਟਮ ਬਣਿਆ ਹੋਇਆ ਹੈ ਨਾ। ਫਿਰ ਕਹਿੰਦੇ
ਪੱਥਰਾਂ ਦੇ ਵਿੱਚ ਦੇਖ ਲਓ, ਜੀਵ ਬੜੇ ਹੋ,
ਹਾਂ
ਕੱਦ ਦੇ ਵਿੱਚ ਜੀਵ ਲੱਗੇ ਬੜੇ ਹੁੰਦੇ, ਜਿੱਦਾਂ ਦਰਖਤ, ਜੇ
ਇਹ
ਕੋਈ
ਤਾਂ
ਦਰਖਤ ਲਾਓ ਤਾਂ ਲੱਗਦੇ ਨਹੀਂ
ਇਹ
ਹੈ,
ਤਾਂ
ਖਾਦ
ਤੁਸੀਂ
ਪਾਣੀ ਪੈਂਦੀ ਹੈ, ਕੱਦ ਦੇ ਵਿੱਚ ਆਪਣੇ ਆਪ ਹੀ ਹੋ ਜਾਂਦੇ।
100% ਆਬਜ਼ਰਵੇਸ਼ਨ ਤੁਹਾਡੀ ਬਿਲਕੁਲ ਸਹੀ ਹੈ। ਚਲੋ ਇੱਕ ਸਹੀ ਹੋ ਗਈ, ਹੁਣ ਆਪਾਂ ਲੈਂਦੇ ਹਾਂ ਸੁਨੇਹੇ। ਅਮਰਜੀਤ ਸੋਤਾ ਸਾਡੇ ਨਾਲ ਜੁੜੇ ਨੇ ਬਲਗੁਲਗੇ ਤੋਂ, ਇਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਇਹਨਾਂ ਦਾ। ਔਰ ਪਿੰਦਾ ਖਰੌਲ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸਾਡੇ ਨਾਲ ਪਰਮਦੀਪ ਨਾਰਾਇਣ ਕੈਨਬਰਾ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਅਸੀਸ ਦੇ ਰਹੇ ਨੇ 1 ਜੂਨ, 15 ਜੂਨ 1 ਹਾਰਡ ਦੀ, ਇਹ ਸੱਜਣ ਇਹਨਾਂ ਦਾ ਨੰਬਰ ਨਹੀਂ, ਨੇਮ ਨਹੀਂ ਆਇਆ ਮੇਰੇ ਕੋਲ। ਅਤੇ ਕੁਲਵੀਰ ਸੰਧੂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਇਹ ਵੀ ਫਤਿਹ ਬੁਲਾ ਰਹੇ ਨੇ। ਤਾਂ ਲਖਵੀਰ ਸਿੰਘ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਗੌਰਵ ਸ਼ਰਮਾ ਸਾਡੇ ਨਾਲ ਸ਼ਾਮਿਲ ਹੋ ਗਏ ਨੇ ਕੈਲਗਰੀ ਤੋਂ, ਕਿਰਪਾਲ ਸਿੰਘ ਚੀਮਾ ਸਾਡੇ ਨਾਲ ਸ਼ਾਮਿਲ ਹੋ ਗਏ ਨੇ, ਨਿਊਯਾਰਕ ਤੋਂ ਭੁਪਿੰਦਰ ਜੰਡੂ ਜੀ ਬਰਨਾਲੇ ਵਾਲੇ ਕੁਇਕਰ ਸਿੱਲ ਤੋਂ ਸ਼ਾਮਿਲ ਨੇ। ਅਤੇ ਕਿਰਪਾਲ ਸਿੰਘ ਚੀਮਾ ਜੀ ਕਹਿੰਦੇ ਨੇ ਕਿ ਵੈਰੀ ਗੁੱਡ ਸ਼ੋ, ਆਫਟਰ ਸ਼ੋ ਯੂ ਐਂਡ ਯੋਰ ਸੌਂਗ, ਪ੍ਰੋਗਰਾਮ ਸੌਂਗ ਸਾਰੇ, ਬਿਫੋਰ ਹੈਵ ਅ ਸ਼ੋਰਟ ਸਟੋਰੀ, ਗੋਡ ਨੋਜ਼ ਆਮ ਅ ਨਿਊ ਗਾਏ, ਡੂ ਅ ਲੌਂਗ ਸਟੋਰੀ ਦੈਨ। ਅਤੇ ਪਰ ਕਹਿੰਦੇ ਵੀ ਬਾਕੀ ਜਿਹੜੇ ਆ ਸਪੈਸ਼ਲ ਰਿਕੁਐਸਟ ਅਤੇ ਹੋਰ ਚੀਜ਼ਾਂ 'ਤੇ ਥੋੜ੍ਹਾ ਕੰਮ ਕਰਨ ਦੀ ਲੋੜ। ਹਾਂਜੀ, ਅਸੀਂ ਕਰ ਰਹੇ ਹਾਂ ਸਟੋਰੀਜ਼ ਵਗੈਰਾ, ਹੋਰ ਕਾਫੀ ਕੁਛ ਪਾ ਰਹੇ ਹਾਂ ਸ਼ੋਜ਼ ਤੋਂ ਬਾਅਦ, ਹੋਰ ਪ੍ਰੋਗਰਾਮ ਵੀ ਅਸੀਂ ਸ਼ੁਰੂ ਕਰ ਰਹੇ ਹਾਂ। ਅਤੇ ਨਗਿੰਦਰ ਨਿਮਾਣਾ ਜੀ ਸਾਡੇ ਨਾਲ ਜੁੜੇ ਸੀ ਇਟਲੀ ਤੋਂ, ਅਤੇ ਉਹਨਾਂ ਨੇ ਫਤਿਹ ਬੁਲਾਈ ਆ, ਅਤੇ ਕੱਲ੍ਹ ਵੀ ਉਹਨਾਂ ਨੇ ਮੈਸੇਜ ਪਾਇਆ ਸੀ, ਕੱਲ੍ਹ ਮਾਫੀ ਚਾਹੁੰਦੇ ਹਾਂ ਸਾਤੇ ਪੜ੍ਹ ਨਹੀਂ ਹੋਇਆ, ਅਤੇ ਇਸ ਦੀ ਅਸੀਂ ਮਾਫੀ ਚਾਹੁੰਦੇ ਹਾਂ। ਅਤੇ ਭਾਅ ਜੀ ਚਾਲ ਸਾਹਿਬ ਬੜੀ ਛੇਤੀ ਆ ਰਹੇ ਨੇ, ਤਾਂ ਉਹਨਾਂ ਦੀ ਵੀ ਆਪਾਂ ਅੱਜ ਗੱਲਬਾਤ ਕਰਨੀ ਹੈ। ਅਤੇ ਉਹਨਾਂ ਨੇ ਨਾ ਸ਼ੇਅਰ ਕੀਤਾ ਸਾਡੇ ਨਾਲ ਕੁਛ ਜਾਣਕਾਰੀਆਂ ਜਿਹੜੀਆਂ ਕਿ ਇੱਕ ਤਾਂ ਉਹ ਤੁਹਾਨੂੰ ਪਤਾ ਦੌੜਦੇ ਨੇ, ਆਹ ਦੇਖੋ ਫੋਟੋ ਉਹਨਾਂ ਨੇ ਪਾਈ ਹੈ, ਉਹ ਰਨਰ ਨੇ, ਅਤੇ ਹਾਂ ਰਨਰ ਟੋਪੀ, ਠੰਡ ਹੈ ਨਾ ਬਹੁਤ। ਅਤੇ ਇਹ ਕਹਿੰਦੇ ਵੀ ਕਿੰਨੇ ਕਿਲੋਮੀਟਰ ਇਹਨਾਂ ਨੇ ਮਤਲਬ ਨੱਠ ਕੇ ਅੱਜ ਆਏ ਨੇ, ਇਹਦੇ ਬਾਰੇ ਉਹਨਾਂ ਨੂੰ ਪੁੱਛਾਂਗੇ। ਅਤੇ ਵਧੀਆ ਗੱਲ ਹੈ ਕਿ ਬਾਹਰ ਇਹ ਜਾਂਦੇ ਨੇ, ਅਤੇ ਦੇਖੋ ਆਊਟਗੋਇੰਗ ਹੈ, ਹੋਰ ਵੀ ਵੱਡਾ ਬਹੁਤ ਵੱਡਾ ਗਰੁੱਪ ਹੈ ਜਿਹੜਾ ਨੱਠਦਾ ਭੱਜਦਾ ਆ, ਮਤਲਬ ਆਪਣੇ ਆਪ ਨੂੰ ਫਿੱਟ ਰੱਖਦਾ। ਅਤੇ ਇਹਨਾਂ ਨੇ ਕਿਲੋਮੀਟਰ ਦੱਸੇ ਜੀ, 3 ਡਿਗਰੀ ਤਾਪਮਾਨ ਹੈ ਅਤੇ 5 ਕਿਲੋਮੀਟਰ ਇਹਨਾਂ ਨੇ ਭੱਜਿਆ ਆ ਹੁਣ। ਸੋ ਵਧੀਆ ਰਿਜਲਟ,
ਦੌੜ ਲਿਆ,
ਦੌੜ
ਇਹਦਾ
ਲਿਆ,
ਮਤਲਬ 1 ਘੰਟਾ 10 ਮਿੰਟ ਇਹ ਦੌੜੇ ਆ।
ਠੀਕ ਆ, ਨਹੀਂ, ਹੋ ਸਕਦਾ ਥੋੜ੍ਹਾ ਹੋਣਾ,
5 ਕਿਲੋਮੀਟਰ ਲਈ 1 ਘੰਟਾ 10 ਮਿੰਟ ਲੱਗਦੇ ਆ,
ਇਹ ਉਹਨਾਂ ਨੂੰ ਪੁੱਛਾਂਗੇ, ਪਰ ਮੈਨੂੰ ਲੱਗਦਾ ਤੁਹਾਡਾ ਹਿਸਾਬ ਠੀਕ ਨਹੀਂ ਹੈ।
ਤੁਰੇ ਨਹੀਂ ਦੌੜੇ ਆ, ਹੋ ਸਕਦਾ ਇਹਨਾਂ ਨੂੰ 45 ਮਿੰਟ ਲੱਗੇ ਹੁਣ ਦੌੜੇ ਆ
ਬੋਲ ਭਾਜੀ, 45 45 ਮਿੰਟ ਤਾਂ ਲੈ, 45 ਮਿੰਟ ਤਾਂ ਸਿਟੀ ਟੂ ਸਰਫ ਬੌਂਡਾ ਹੀ ਬੰਦਾ ਪਹੁੰਚ ਜਾਂਦਾ, ਤੁਸੀਂ ਕਿਹੜੀ ਗੱਲ ਕਰਦੇ ਹੋ ਭਾਜੀ।
ਨਹੀਂ ਪਹੁੰਚਦਾ ਜਾਂਦਾ, ਉਹ ਛਿਪ ਚ ਪਹੁੰਚਦਾ ਜਾਵੇ, ਕਾਰ ਵਿੱਚ ਪਹੁੰਚਦਾ, ਕਮਾਲ ਕਰਦੇ ਤੁਸੀਂ, ਤੁਰ ਕੇ ਕਿੱਦਾਂ ਪਹੁੰਚੋਗੇ ਤੁਸੀਂ?
ਚਲੋ ਫਿਰ
ਬੌਂਡਾ ਬੀਚ
ਤੁਰ ਕੇ ਨਹੀਂ, ਭੱਜ ਕੇ ਭਾਜੀ, ਉਹ ਕੋਈ ਨਹੀਂ, ਕੋਈ ਨਹੀਂ, ਉਹ ਪੁੱਛ ਲੈਂਦੇ ਹਾਂ ਉਹਨਾਂ ਨੂੰ, ਆਪਾਂ ਨੂੰ ਕਿਹੜਾ, ਆਪਾਂ ਬੰਬੇ ਜਾਣਾ, ਇਹਨੀ ਆਏ ਜਾਣਾ ਪ੍ਰੋਗਰਾਮ 'ਚ, ਅਤੇ ਉਹ ਆਪਾਂ ਆਹੋ
ਬੰਬੇ ਪੁੱਛਣ ਜਾਣਾ ਇਹਨਾਂ ਨੂੰ,
ਆਹੋ
ਇਹ ਵੀ ਗੱਲ ਠੀਕ ਹੈ,
ਆਹੋ ਨਾਲੇ ਮੈਸੇਜ ਕਰਕੇ ਜਾਂ ਮਰਜ਼ੀ ਦੱਸ ਦਿਓ। ਚਾਲ ਸਾਹਿਬ ਹੁਣੇ ਦੱਸ ਦਿਓ, ਹੁਣ ਡਿਬੇਟ ਚੱਲ ਰਿਹਾ ਆ, ਅਤੇ ਹੁਣੇ ਦੱਸ ਦਿਓ ਕਿ ਕਿੰਨੇ ਟਾਈਮ 'ਚ ਤੁਸੀਂ ਭੱਜ ਕੇ ਆਉਂਦੇ ਜਾਂਦੇ ਹੋ। ਅਤੇ ਖੈਰ ਚਲੋ ਭਾਅ ਜੀ, ਕੁਛ ਮੁੱਦੇ ਜਿਹੜੇ ਨੇ ਆਪਾਂ ਡਿਸਕਸ ਕਰਨੇ ਨੇ, ਅਤੇ ਮੈਸੇਜਿਸ ਵੀ ਆਏ ਨੇ, ਅਤੇ ਉਹ ਵੀ ਆਪਾਂ ਨਾਲ ਦੀ ਨਾਲ ਲਈ ਜਾਂਦੇ ਹਾਂ। ਤਾਂ ਸਾਡੇ ਨਾਲ ਜੁੜੇ ਨੇ ਸਾਡੇ ਅਮਨਦੀਪ ਸਿੰਘ, ਮੇਰੇ ਹੀ ਨਾਂ ਦੇ ਅਮਨਦੀਪ ਸਿੰਘ ਨਿੱਜਰ, ਇੰਡੀਆਨਾ ਇੰਡੀਆਨਾਪੋਲਿਸ ਤੋਂ, USA ਤੋਂ ਇਹਨਾਂ ਨੇ ਪਹਿਲੀ ਵਾਰੀ ਮੈਸੇਜ ਪਾਇਆ। ਇਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ, ਅਤੇ ਉਮੀਦ ਰੱਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਲਗਾਤਾਰ ਸਾਡੇ ਨਾਲ ਸਾਂਝਾਂ ਪਾਉਂਦੇ ਰਹਿਣਗੇ। ਸੋ ਭਾਅ ਜੀ,
ਰਹਿਣਗੇ।
ਮੈਨੂੰ ਇੱਕ ਨਾ ਖਬਰ ਮਿਲੀ ਆ,
ਹਾਂਜੀ,
ਅਤੇ ਵੈਸੇ ਮੇਰਾ ਧਿਆਨ ਦਵਾਇਆ ਸਾਡੇ ਇੱਕ ਸਰੋਤੇ ਨੇ। ਉਹ ਸੀਗਾ ਵੀ ਕਹਿੰਦੇ ਵੀ ਇੰਡੀਆ 'ਚ ਤਾਂ ਸੇਵਿੰਗ ਹੁੰਦੀ ਆ, ਬਹੁਤ ਲੋਕਾਂ ਨੇ ਕੀਤੀ ਹੋਇਆ, ਕਈ ਕਈ ਮਤਲਬ ਜਿਹਨੂੰ ਕਹਿੰਦੇ ਹੱਥਾਂ ਰੱਖਿਆ ਹੋਇਆ ਆਪਣਾ, ਵੀ
ਹਾਂਜੀ ਹਾਂਜੀ
ਹੱਥਾਂ
ਹਾਂ
ਰੱਖਦੇ ਮਾੜੇ ਟਾਈਮ ਲਈ ਜੇ ਕਿਤੇ ਔੜੀ ਸੌੜੀ ਆ
ਹਾਂਜੀ
ਜਾਵੇ। ਕਹਿੰਦੇ ਵੀ ਆਸਟ੍ਰੇਲੀਆ 'ਚ ਬਹੁਤ ਸੇਵਿੰਗ ਹੁੰਦੀ ਆ, ਮਤਲਬ ਲੋਕਾਂ ਨੇ ਬਹੁਤ ਸੇਵਿੰਗ ਕੀਤੀ ਹੋਈ ਆ, ਜਮ੍ਹਾਂ ਰੱਖਿਓ। ਕੋਈ ਦੱਸ ਸਕਦੇ ਹੋ ਇਹਦੇ ਬਾਰੇ ਗੱਲਬਾਤ ਵੀ ਤੁਹਾਡੇ ਤੋਂ, ਕਿਉਂਕਿ
ਪਿਛਲੇ
ਤੁਸੀਂ
ਰੀਸੈਂਟ
ਸਕੂਲਾਂ ਵਗੈਰਾ ਜਾਂਦੇ ਰਹਿੰਦੇ ਹੋ, ਤੁਸੀਂ ਪੇਰੈਂਟਸ ਨਾਲ ਵੀ ਮਿਲਦੇ ਹੋ, ਤੁਹਾਨੂੰ ਜ਼ਿਆਦਾ ਤਜਰਬਾ।
ਪਿਛਲੇ ਰੀਸੈਂਟ ਆਈ ਹੈ, ਇੱਕ ਰੀਸੈਂਟ ਤੁਸੀਂ ਭੇਜੀ ਸੀ ਮੈਨੂੰ, ਉਹ ਡਾਕੂਮੈਂਟ ਆ ਉਹ, ਜਿਹੜਾ ਕਿ ਵੈਸੇ ਤਾਂ ਇੱਦਾਂ ਦੇ ਗੱਲ ਕਰਨੀ ਪਬਲਿਕਲੀ ਚਾਹੀਦੀ ਨਹੀਂ ਹੁੰਦੀ ਆਪਣੇ ਦੇਸ਼ ਦੀ ਕਿੰਨੀ ਉਹਨਾਂ ਦੀ, ਲੇਕਿਨ ਜਿਹੜੇ ਐਡਵਾਂਸ ਕੰਟਰੀਜ਼ ਆ ਨਾ, ਜੇ ਤੁਸੀਂ ਇਹਨੂੰ ਦੇਖਿਆ ਜਾਵੇ ਤਾਂ ਐਡਵਾਂਸ ਕੰਟਰੀਆਂ ਦੇ ਵਿੱਚ ਸੇਵਿੰਗ ਬਹੁਤ ਘੱਟ ਹੁੰਦੀ ਲੋਕਾਂ ਦੇ ਕੋਲ। ਉਹਦਾ ਰੀਜ਼ਨ ਇਹ ਹੁੰਦਾ ਕਿ ਇਕੁਐਲਿਟੀ ਹੁੰਦੀ ਆ, ਬਰਾਬਰਤਾ ਹੁੰਦੀ ਆ,
ਸਿਕਿਉਰਿਟੀ,
ਜਿਹੜੇ ਅੰਡਰ
ਸੋਸ਼ਲ ਸਿਕਿਉਰਿਟੀ ਹੁੰਦੀ ਆ
ਜਿਹੜੇ ਸੋਸ਼ਲ ਸਿਕਿਉਰਿਟੀ ਹੁੰਦੀ ਆ ਉਹਨਾਂ ਨੂੰ ਮਿਲਦੀ ਆ, ਇਸ ਕਰਕੇ ਬਹੁਤੀ ਸੇਵਿੰਗ ਕਰਨ ਦੀ ਲੋੜ ਵੀ ਨਹੀਂ ਹੈ। ਜੇ ਤੁਹਾਡੇ ਕੋਲ ਜ਼ਿਆਦਾ ਸੇਵਿੰਗ ਆ ਤਾਂ ਫਿਰ ਸੋਸ਼ਲ ਸਿਕਿਉਰਿਟੀ ਵਾਲੇ ਵੀ ਆਪਣਾ ਹੱਥ ਪਿੱਛੇ ਖਿੱਚ ਲੈਂਦੇ ਆ, ਉਹ ਤੁਹਾਨੂੰ ਦਿੰਦੇ ਨਹੀਂ ਹੈ। ਤੇ ਐਡਵਾਂਸ ਕੰਟਰੀਆਂ ਦੇ ਵਿੱਚ ਚਲੋ ਅਸੀਂ ਕਿਸੇ ਕੰਟਰੀ ਦਾ ਨਾਂ ਲਏ ਤੋਂ ਬਗੈਰ ਕਹਿ ਦਿੰਦੇ ਹਾਂ ਕਿ ਐਡਵਾਂਸ ਕੰਟਰੀਆਂ ਦੇ ਵਿੱਚ ਜਿਹੜੀ ਜਿਹੜੇ ਆਸਟ੍ਰੇਲੀਆ ਵਰਗੇ ਐਡਵਾਂਸ ਕੰਟਰੀ ਜਾਂ ਹੋਰ ਐਡਵਾਂਸ ਕੰਟਰੀ ਦੇ ਜਿੱਥੇ ਸੋਸ਼ਲ ਸਿਕਿਉਰਿਟੀ ਸਿਸਟਮ ਇੰਟੈਕਟ ਆ ਤੇ ਬਰਾਬਰਤਾ ਜ਼ਿਆਦਾ ਆ ਸਮਾਜ ਦੇ ਵਿੱਚ, ਉੱਥੇ ਕਿਹਾ ਜਾਂਦਾ ਵੀ ਜਿਹੜੀ ਇਹ ਇੱਕ ਤਰ੍ਹਾਂ ਦਾ ਨਾਲ ਜਿਹੜੀ ਡਾਟਾ ਆਏ ਆ ਕਿ ਸਕਿਉਰ ਕਈਆਂ ਦੇ ਅਕਾਊਂਟ ਤਾਂ ਵੀ 100, 200, 10 ਡਾਲਰ ਹੀ ਹੁੰਦੇ ਆ, ਤਾਂ ਵੱਧ ਤੋਂ ਵੱਧ 2500 ਜਾਂ 2600 ਡਾਲਰ ਇੰਨਾ ਕੁ ਹੁੰਦਾ ਆ।
ਅੱਛਾ,
ਤੇ ਸਾਲ ਇਹ ਥੋੜ੍ਹਾ ਜਿਹਾ ਵਧਿਆ ਵੀ ਆ, ਪਹਿਲਾਂ 2024 ਦੇ ਵਿੱਚ 2000 ਡਾਲਰ ਸੀਗੇ, ਹੁਣ 2000 ਕਰੇ 20 ਡਾਲਰ ਹੋ 220 ਡਾਲਰ ਹੋ ਗਏ ਆ।
ਅੱਛਾ,
ਇਹ
ਮਤਲਬ $5 ਹੋਰ ਜਮ੍ਹਾਂ ਕਰ ਲਿਆ,
$5 ਹੋਰ ਜਮ੍ਹਾਂ ਕਰ ਲਿਆ, ਥੋੜ੍ਹੇ ਜਿਹਾ ਜਿਹੜਾ ਇੰਡੈਕਸ ਉੱਪਰ ਨੂੰ ਗਿਆ ਆ ਉਹ ਚੰਗੀ ਗੱਲ ਆ। ਤੇ ਇੱਕ ਗੱਲ ਹੋਰ ਵੀ ਆ, ਜਿੱਦਾਂ ਪਿੰਡਾਂ ਵਿੱਚ ਕਹਿੰਦੇ ਹੁੰਦੇ ਸੀ ਬਜ਼ੁਰਗ ਸਾਡੇ, ਜਿਹੜੇ ਅਸੀਂ ਉਹਨਾਂ ਕੋਲ ਬਹਿੰਦੇ ਹੁੰਦੇ ਸੀ, ਕਿ ਬੰਦੇ ਨੂੰ ਨਾ 3-4 ਮਹੀਨੇ ਦੀ ਜਿਹੜੀ ਆਪਣੀ ਰੋਜ਼ੀ ਆ ਉਹ ਰੱਖਣੀ ਚਾਹੀਦੀ ਬਚਾ ਕੇ, ਕਿ ਕਿਸੇ ਵੇਲੇ ਵੀ ਕੋਈ ਘਟਨਾ ਵਾਪਰ ਸਕਦੀ ਆ, ਕਿਸੇ ਵੇਲੇ ਵੀ ਕੋਈ ਔੜੀ ਸੌੜੀ ਆ ਸਕਦੀ ਆ, ਜਿਹਨੂੰ ਕਿ ਸੇਵਿੰਗ ਫੋਰ ਦਾ ਰੇਨੀ ਸੀਜ਼ਨ ਕਹਿੰਦੇ ਆ ਨਾ ਇੰਗਲਿਸ਼ ਦੇ ਵਿੱਚ, ਤੁਹਾਨੂੰ ਮੁਸ਼ਕਲਾਂ ਦੇ ਵਿੱਚ ਪੈਸਾ ਇਕੱਠਾ ਕਰਕੇ ਥੋੜ੍ਹਾ ਜਿਹਾ ਰੱਖਣਾ ਚਾਹੀਦਾ ਕਿ ਉਹ ਸਮਾਂ ਤੁਸੀਂ ਕੱਟ ਸਕੋ ਜੇ ਮੁਸੀਬਤ ਆ ਜਾਵੇ ਤਾਂ। ਲੇਕਿਨ ਸਾਡੇ ਜਿਹੜਾ ਜਿਹੜਾ ਆਸਟ੍ਰੇਲੀਅਨ ਫੈਬਰਿਕ ਇਕਾਨਮੀ ਦਾ ਫੈਬਰਿਕਸ ਆ ਨਾ, ਇਹਦੇ ਵਿੱਚ ਕੀ ਆ ਕਿ ਤੁਹਾਡੇ ਸੋਸ਼ਲ ਸਿਕਿਉਰਿਟੀ ਸਿਸਟਮ ਤੁਹਾਡੇ ਬੈਕ ਦੇ ਖੜ੍ਹੇ ਹੋ ਜਾਂਦੇ ਆ, ਲੇਕਿਨ ਸਾਡੇ ਸਿਸਟਮ ਦੇ ਵਿੱਚ ਵੀ ਇੱਦਾਂ ਦੇ ਹੈਗੇ ਆ ਕਿ ਜੇ ਕੋਈ ਔੜੀ ਸੌੜੀ ਆ ਜਾਂਦੀ ਆ, ਤੁਹਾਡੇ ਰਿਸ਼ਤੇਦਾਰ ਵੀ ਤੁਹਾਡੀ ਮਦਦ ਕਰ ਦਿੰਦੇ ਆ, ਜਾਂ ਤੁਹਾਡੇ ਫਰੈਂਡਸ ਸਰਕਲ ਦੇ ਬੰਦੇ ਤੁਹਾਡੀ ਮਦਦ ਕਰ ਦਿੰਦੇ ਆ, ਉਹਨਾਂ ਤੁਸੀਂ ਉਧਾਰੇ ਪੈਸੇ ਲੈ ਸਕਦੇ ਆ। ਪਰ ਇਹ ਜਿਹੜੀ ਆ ਧਾਰਨਾ ਆ ਇਹ ਇਰੋਡਿਡ ਹੋ ਰਹੀ ਆ, ਇਹ ਖੁਰ ਰਹੀ ਆ ਅੱਜ ਕੱਲ੍ਹ। ਅੱਜ ਕੱਲ੍ਹ ਬਹੁਤੀ ਮਦਦ ਨਹੀਂ ਹੁੰਦੀ, ਪੁਰਾਣੇ ਜ਼ਮਾਨਿਆਂ ਦੇ ਵਿੱਚ ਜਦੋਂ ਪੁਰ ਹੁੰਦੇ ਸੀਗੇ ਪਿੰਡਾਂ ਦੇ, ਪਿੰਡ ਜਿਹਦੇ ਪੁਰ ਕਹਿੰਦੇ ਹੁਸ਼ਿਆਰਪੁਰ, ਮਾਲਪੁਰ ਜਾਂ ਤੁਹਾਡਾ ਦਮਦਮਾ, ਕੀ ਕਹਿੰਦੇ ਤੁਸੀਂ ਤੁਹਾਡਾ ਪਿੰਡ, ਉਹ
ਸਾਡਾ ਪੁਰ
ਜਿੱਥੇ ਜਿੱਥੇ ਸਾਰੀਆਂ ਸਾਰੀਆਂ ਸਹੂਲਤਾਂ, ਸੋਹਪੁਰ ਦੇ ਕੋਲ ਤੁਹਾਡਾ ਪਿੰਡ ਆ, ਸੋਹਪੁਰ ਹੋਇਆ, ਉਹ ਪੁਰ ਹੁੰਦੇ ਸੀ, ਥੋੜ੍ਹੇ ਥੋੜ੍ਹੇ ਜੰਕਸ਼ਨ ਹੁੰਦੇ ਸੀ, 15-20 ਪਿੰਡ ਵਿੱਚ ਇੱਕ ਪੁਰ ਹੁੰਦਾ ਸੀ, ਉਹਦਾ ਮਤਲਬ ਆਲੇ ਦੁਆਲੇ ਪਿੰਡ ਉਹਦੇ ਨਾਲ ਲਿੰਕ ਹੁੰਦੇ ਸੀ, ਉਹ ਪਿੰਡ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਪ੍ਰੋਡਿਊਸ ਹੁੰਦੀਆਂ ਸੀਆਂ, ਜਿੱਦਾਂ ਈਵਨ ਸਿਕਿਉਰਿਟੀ ਵੀ ਪਿੰਡ ਵਿੱਚ ਹੀ ਹੁੰਦੀ ਸੀ, ਉਹਦੀ ਵੀ ਇੱਕ ਐਗਜ਼ਾਮਪਲ ਦਿੰਦੇ ਤੁਹਾਨੂੰ, ਪਿੰਡ ਦੇ ਵਿੱਚ ਹੀ ਵਾਲ ਕੱਟਣ ਵਾਲੇ ਹੁੰਦੇ ਸੀ, ਪਿੰਡ ਵਿੱਚ ਹੀ ਸੂਆ ਮਨਾਉਣ ਵਾਲੇ ਹੁੰਦੇ ਸੀ, ਪਿੰਡ ਵਿੱਚ ਹੀ ਉਤਪਾਦਕ ਹੁੰਦੇ ਸੀ, ਪਿੰਡ ਵਿੱਚ ਹੀ ਬਾਣੀਏ ਹੁੰਦੇ ਸੀ, ਪਿੰਡ ਵਿੱਚ ਹੀ ਬੁਣ ਵਾਲੇ ਹੁੰਦੇ ਸੀ, ਪਿੰਡ ਵਿੱਚ ਹੀ ਪਾਣੀ ਭਰਨ ਵਾਲੇ ਹੁੰਦੇ ਸੀ, ਪਿੰਡ ਵਿੱਚ ਵੀ ਪਿੰਡ ਵਿੱਚ ਲੁਹਾਰ ਤਰਖਾਣ ਹੁੰਦੇ ਸੀ, ਪਿੰਡਾਂ ਦੇ ਵਿੱਚ ਸਭ ਕੁਝ
ਬੈਦ ਹੱਟੀਆਂ ਕਰਨ ਵਾਲੇ ਸਾਰੇ ਸਾਰੇ
ਬੈਦ ਹੱਟੀਆਂ ਸਭ ਪਿੰਡ ਵਿੱਚ ਹੁੰਦੀਆਂ ਸੀ, ਤੁਹਾਨੂੰ ਬਾਹਰ ਨੂੰ ਨਹੀਂ ਜਾਣਾ ਪੈਂਦਾ, ਇਹ ਉਹਨੂੰ ਪੁਰ ਕਹਿੰਦੇ ਸੀ। ਈਵਨ ਜਿਸ ਵੇਲੇ ਹੌੜੀ ਸੌੜੀ ਪੈਂਦੀ ਸੀ, ਜੇ ਫਿਰ ਕੋਈ ਮੁਸ਼ਕਲਾਂ ਪੈਂਦੀ ਸੀ ਤਾਂ ਤੁਹਾਨੂੰ ਬੈਂਕਾਂ ਦਾ ਮੂੰਹ ਨਹੀਂ ਦੇਖਣਾ ਪੈਂਦਾ, ਇਹ ਪਿੰਡ ਵਿੱਚ ਸ਼ਾਹੂਕਾਰ ਹੁੰਦੇ ਸੀ ਜਾਂ ਫਰੈਂਡਸ ਹੁੰਦੇ ਸੀ ਜਾਂ ਦੋਸਤ ਹੁੰਦੇ ਸੀ ਜਿਹੜੇ ਤੁਹਾਡੇ ਬੈਕ ਤੇ ਆ ਕੇ ਖੜਦੇ ਸੀ, ਤਾਂ ਇੱਦਾਂ ਦੀ ਸਿਸਟਮ ਉਹ ਸੀਗਾ, ਉਹ ਵਧੀਆ ਸੀਗਾ। ਲੇਕਿਨ ਜਿੱਦਾਂ ਜਿੱਦਾਂ ਹੁਣ ਗਲੋਬਲਾਈਜੇਸ਼ਨ ਹੋਈ ਆ, ਜਿੱਦਾਂ ਗਲੋਬਲਾਈਜੇਸ਼ਨ ਹੋਈ ਆ, ਗਲੋਬਲਾਈਜੇਸ਼ਨ ਦੇ ਨਾਲ ਕੀ ਆ, ਸਾਡੇ ਪਿੰਡ ਵੀ ਲਿੰਕ ਸ਼ਹਿਰਾਂ ਦੇ ਨਾਲ ਹੋ ਗਏ, ਸ਼ਹਿਰ ਵੱਡੇ ਮੈਟਰੋ ਦੇ ਨਾਲ ਲਿੰਕ ਹੋ ਗਏ, ਮੈਟਰੋ ਸਟੇਟ ਦੇ ਨਾਲ ਲਿੰਕ ਹੋ ਗਿਆ, ਸਟੇਟ ਕੰਟਰੀ ਦੇ ਨਾਲ ਲਿੰਕ ਹੋ ਗਿਆ, ਅਲੱਗ ਅਲੱਗ ਕੰਟਰੀ ਆਪਣੇ ਕੰਟਰੀ ਦੇ
ਤੇ
ਵਿੱਚ,
ਉੱਪਰ ਗਿਣਵੇਂ,
ਜਿਹੜੇ ਕੰਟਰੀ ਸਾਰੇ ਦੁਨੀਆ ਦੇ ਨਾਲ
ਹਾਂ,
ਲਿੰਕ ਹੋ
ਤੇ
ਗਏ
ਉੱਪਰ
ਹੁਣ।
ਗਿਣਵੇਂ ਚੁਣ ਮੇ ਚਾਰ ਕਬਾਣੀਏ ਬੈਠੇ ਨੇ, ਫਾਈਨੈਂਸਰ
ਨਹੀਂ
ਬੈਠੇ ਨੇ
ਬਾਣੀਆਂ
ਜਿਹੜੇ।
ਉਹ ਉੱਥੇ ਆਉਣ ਲੱਗਾ ਮੈਂ, ਬਾਣੀਆਂ ਦੀ ਗੱਲ ਕਰਨ ਲੱਗਾ ਹੁਣ। ਹੁਣ ਜੇ ਤੁਸੀਂ ਕਹਿੰਦੇ ਨਾ, ਜਿਹੜਾ ਰਾਜਨੀਤਿਕ ਤੌਰ ਤੇ ਜੇ ਤੁਸੀਂ ਉੱਪਰ ਜਾਣਾ ਹੋਵੇ, ਕਿਸੇ ਚੀਜ਼ ਨੂੰ ਜਿੱਤਣਾ ਹੋਵੇ, ਤਾਂ ਤੁਹਾਨੂੰ ਇੱਕ ਤੁਹਾਡੇ ਕੋਲ ਮਿਸ਼ਨ ਚਾਹੀਦਾ। ਜਿੱਦਾਂ ਹੁਣ ਚਾਹੇ ਅਸੀਂ ਟਰੰਪ ਨੂੰ ਜੋ ਮਰਜ਼ੀ ਕਹੀਏ, ਉਹਦੇ ਕੋਲ ਮਿਸ਼ਨ ਆ। ਉਹ ਕਹਿੰਦਾ ਮੈਂ ਅਮੈਰੀਕਾ ਨੂੰ ਅਮੈਰੀਕਾ ਬੈਕ ਬਣਾਉਣਾ ਆ, ਮੈਂ ਅਮੈਰੀਕਾ ਨੂੰ ਅਮੈਰੀਕਾ ਬਣਾਉਣਾ ਆ। ਮਤਲਬ ਇਹ ਆ, ਅਮੈਰੀਕਾ ਨੂੰ ਸੈਲਫ ਸਫੀਸ਼ੈਂਟ ਕਰਨਾ ਆ, ਕਿ ਅਮੈਰੀਕਾ ਸੈਲਫ ਸਫੀਸ਼ੈਂਟ ਹੋ ਜਾਵੇ, ਅਤੇ ਉਹਦੇ ਨਾਲ ਫਿਰ ਜਿਹਦਾ ਅਮੈਰੀਕਾ ਦਾ ਜ਼ਿਆਦਾ ਵਿਕਾਸ ਹੋਊਗਾ, ਉਹਦੇ ਨਾਲ ਉਹਦੇ ਲਿੰਕ ਵਧਣਗੇ ਜਾਂ ਘਟਣਗੇ, ਜੁਦੀ ਗੱਲ ਆ। ਲੇਕਿਨ ਆਪਣੇ ਦੇਸ਼ ਨੂੰ ਇੱਕ ਧਾਰਨਾ ਲੈ ਕੇ ਚੱਲਣੀ ਬਹੁਤ ਵਧੀਆ ਗੱਲ ਆ, ਕਿ ਤੁਹਾਡੇ ਕੋਲ ਇੱਕ ਇੱਕ ਮਿਸ਼ਨ ਆ, ਜਿਹਨੂੰ ਤੁਸੀਂ ਪੋਲੀਟੀਕਲ ਵਿਜ਼ਨ ਕਹਿੰਦੇ ਆ, ਉਹ ਤੁਹਾਡੇ ਕੋਲ ਹੈਗਾ ਆ। ਉਹ ਜਿੱਤਿਆ ਵੀ ਤਦੋਂ ਹੀ ਆ, ਅਤੇ ਇਹ ਮਿਸ਼ਨ ਮੋਦੀ ਸਾਹਿਬ ਕੋਲ ਵੀ ਹੈਗਾ, ਮੇਕ ਇਨ ਇੰਡੀਆ। ਹੁਣ
ਮਤਲਬ
ਕਦੇ ਹੱਸਦੇ ਆ,
ਇਹਦਾ ਮਤਲਬ ਸੇਵਿੰਗ ਨਾਲ ਕੀ ਲੈਣ ਦੇਣਾ, ਤੁਸੀਂ ਕਿੱਦਾਂ ਲਿੰਕ ਕੀਤਾ?
ਸੇਵਿੰਗ ਦੇ ਨਾਲ ਇਹਦਾ ਲਿੰਕ ਅਮਨਦੀਪ ਇੱਦਾਂ ਆ, ਜੇ ਤੁਸੀਂ ਬਰਾਬਰਤਾ ਲਿਆਉਣੀ ਹੋਵੇ ਨਾ, ਤਾਂ ਸੇਵਿੰਗ ਜਿਹੜੀ ਆ ਲੋਕਾਂ ਦੀ ਬਰਾਬਰੇ ਹੋਣੀ ਚਾਹੀਦੀ ਸਾਰੀ। ਕਿਸੇ ਕੋਲ ਪੈਸਾ 10 ਕਰੋੜ ਨਹੀਂ ਹੋਣਾ ਚਾਹੀਦਾ, ਕਿਸੇ ਕੋਲ 5-7 ਲੱਖ ਨਹੀਂ ਚਾਹੀਦਾ। ਜੇ ਉਹ ਹੋਵੇ, ਜੇ ਇਕਿਉਲਟੀ 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 ਆਉਣੀ ਆ, ਤਾਂ ਜਿਹੜੀ ਸੇਵਿੰਗ ਆ ਲੋਕਾਂ ਕੋਲ ਘੱਟ ਹੋਣੀ ਚਾਹੀਦੀ ਹੈ। ਜਿਸ ਵੇਲੇ ਲੋਕਾਂ ਕੋਲ ਸੇਵਿੰਗ ਘੱਟ ਹੋਊਗੀ, ਤਾਂ ਇਕਨੋਮਿਕਸ ਰੂਲ ਹੈ ਇੱਥੇ ਕਿ ਜਿਹੜਾ ਲੋਕਾਂ ਕੋਲ ਪੈਸਾ ਜਾਣਾ ਆ, ਜਮ੍ਹਾਂ ਹੋਣਾ ਆ, ਉਹ ਪੈਸਾ ਮਾਰਕੀਟ ਦੇ ਵਿੱਚ ਸਰਕੂਲੇਟ ਹੋਣਾ, ਉਹ ਬਿਜ਼ਨਸ 'ਤੇ ਲੱਗਣਾ, ਉਹ ਬਿਜ਼ਨਸ ਪ੍ਰੋਫਿਟ 'ਤੇ ਲੱਗਣਾ, ਪ੍ਰੋਫਿਟ ਜਨਰੇਟ ਹੋ ਕੇ ਰੀਜਨਰੇਟ ਹੋ ਕੇ ਫਿਰ ਉਹ ਰਿਸਰਚ ਐਂਡ ਡਿਵੈਲਪਮੈਂਟ 'ਤੇ ਲੱਗਣਾ, ਨਾ ਕਿ ਲੋਕਾਂ ਦੇ ਪਾਰਟੀਆਂ 'ਤੇ, ਵਿਆਹਾਂ 'ਤੇ, ਈਵਨ ਰਿਟਾਇਰਮੈਂਟ ਪਾਰਟੀਆਂ 'ਤੇ ਫਜ਼ੂਲ ਖਰਚੀ ਹੋਣੀ। ਇੱਦਾਂ ਦੀ ਗੱਲ ਮੈਂ ਇੱਦਾਂ ਕਰਦਾ ਵੀ, ਜਿਸ ਵੇਲੇ ਲੋਕਾਂ ਦੀ ਸੇਵਿੰਗ ਕੈਪੈਸਿਟੀ ਘੱਟ ਹੁੰਦੀ ਆ, ਇਹਦਾ ਮਤਲਬ ਇਹ ਆ, ਜਿੰਨਾ ਵੀ ਉਹ ਕਮਾਉਂਦੇ ਉਹ ਦਿੰਦੇ ਆ, ਤੇ ਇਹਦੇ ਨਾਲ ਕੀ ਹੁੰਦਾ ਕਿ ਜਿਹੜੀ ਕੰਟਰੀ ਉਹਦੀ ਜ਼ਿਆਦਾ ਡਿਵੈਲਪਮੈਂਟ ਹੁੰਦੀ ਆ, ਪੈਸਾ ਲੋਕਾਂ ਦਾ ਲੱਗ ਜਾਂਦਾ ਉਹਦੇ
ਨਹੀਂ।
ਵਿੱਚ
ਜਿਹੜੇ ਅੰਕੜੇ ਤੁਸੀਂ ਦੱਸ ਰਹੇ ਹੋ, ਇਹਦੇ ਵਿੱਚ ਆਸਟ੍ਰੇਲੀਆ ਦੇ ਕਿੰਨੇ ਕੁ ਪਰਸੈਂਟ ਲੋਕ ਸੇਵਿੰਗ ਕਰ ਰਹੇ ਨੇ?
ਅਮਨਦੀਪ, ਇਹ ਤਾਂ ਅੰਕੜੇ ਵੈਸੇ ਕਿਸੇ ਦੀ ਰਿਸਰਚ ਤੇ ਬੇਸਡ ਹੈ।
ਮੇਰਾ ਖਿਆਲ ਸ਼ਾਇਦ ਇਹ ਕਹਿ ਰਹੇ ਸੀ ਕਿ ਅੱਧੇ ਆਸਟ੍ਰੇਲੀਆ ਜਿਹੜਾ ਆ, ਅੱਧੇ ਆਸਟ੍ਰੇਲੀਆ ਦੇ ਕੋਲ ਸਿਰਫ $250 ਤੋਂ ਲੈ ਕੇ $1,000 ਦੀ ਸੇਵਿੰਗ ਹੈ। ਦੈਟਸ ਆਲ।
ਇਦਾਂ ਹੀ ਆ, ਇਦਾਂ ਹੀ ਦੱਸਿਓ, ਉਹ ਤਦੇ ਆਸਟ੍ਰੇਲੀਆ ਜਿਹੜਾ ਐਡਵਾਂਸ ਕੰਟਰੀਆਂ ਦੇ ਵਿੱਚ ਆਉਂਦਾ
ਨਹੀਂ,
ਹੈ।
ਐਡਵਾਂਸ ਤਾਂ ਆਉਂਦਾ ਆ ਭਾਜੀ, ਪ੍ਰੋਬਲਮ ਇਹ ਆ ਜਿਹੜੀ ਇਹ ਸਾਈਕੀ ਆ ਵੀ ਜਿੰਨਾ ਕਮਾ ਲਿਆ ਓਨਾ ਹੀ ਖਾ ਲਿਆ, ਜਿੰਨਾ ਕਮਾ ਲਿਆ ਓਨਾ ਹੀ ਖਾ ਲਿਆ। ਕੱਲ੍ਹ ਨੂੰ ਚਲੋ ਕੋਈ ਬਿਮਾਰ ਹੋ ਜਾਂਦਾ ਆ, ਇੱਥੇ ਇਹ ਹੈਗੀ ਆ ਵੀ ਚਲੋ ਸੋਸ਼ਲ ਸਿਕਿਉਰਿਟੀ ਦੀ ਬੈਕਅਪ ਹੈਗੀ ਆ, ਤੁਹਾਨੂੰ ਉਹ ਵੀਕਲੀ ਖਾਣ ਪੀਣ ਜੋਗੇ, ਕਿਰਾਏ ਜੋਗੇ ਪੈਸੇ ਦੇ ਦਿੰਦੇ ਨੇ। ਪਰ ਜਿਨ੍ਹਾਂ ਦੀਆਂ ਮੋਰਗੇਜਾਂ ਆ, ਜਿਨ੍ਹਾਂ ਨੇ ਮਤਲਬ ਕਿਸ਼ਤਾਂ ਦੇਣੀਆਂ ਆ, ਉਹਨਾਂ ਲਈ ਮੁਸ਼ਕਲ। ਅਸੀਂ ਆਏ ਹਾਂ ਸੇਵਿੰਗਸ ਵਾਲੇ ਮਾਹੌਲ ਦੇ ਵਿੱਚੋਂ, ਕਿ ਸਾਡੇ ਸਾਡੇ ਪੰਜਾਬ ਦੇ ਵਿੱਚ, ਖਾਸ ਕਰਕੇ ਪੰਜਾਬ ਦੀ ਗੱਲ ਕਰਦੇ ਹਾਂ, ਕਿ ਹਜ਼ਾਰਾਂ ਸਾਲਾਂ ਤੋਂ ਧਾੜਵੀ ਹਮਲਾ ਕਰਕੇ ਸਾਨੂੰ ਲੁੱਟਦੇ ਘਸੁੱਟਦੇ ਜੋ ਵੀ ਕਰਦੇ ਰਹੇ, ਅਸੀਂ ਲੌਸ ਬਹੁਤ ਕੀਤੇ ਆ, ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਅੰਨਦਾਣਾ ਵੀ ਸੇਵ ਕਰਕੇ ਰੱਖੀਏ ਅਤੇ ਪੈਸਾ ਧੇਲਾ ਵੀ ਸੇਵ ਕਰਕੇ ਰੱਖੀਏ, ਖਾਸ ਕਰਕੇ ਸੋਨਾ ਜਾਂ ਚਾਂਦੀ, ਉਹ ਕਿਤੇ ਵੀ ਵਰਤੇ ਜਾ ਸਕਦੇ ਨੇ। ਅਤੇ ਜਿਹੜੇ ਕੰਟਰੀ ਸਿਕਿਉਰਟੀ ਹੈ ਨਹੀਂ, ਉੱਥੇ ਸੇਵਿੰਗਸ ਜ਼ਿਆਦਾ ਹੋ ਜਾਂਦੀਆਂ ਆ, ਠੀਕ ਹੈ, ਕਿਉਂਕਿ ਸਿਕਿਓਰ ਨਹੀਂ ਰਹਿੰਦਾ ਨਾ ਫਿਰ ਪਿੱਛੋਂ, ਸਿਕਿਉਰਟੀ ਹੈ ਜਾਂ ਨਹੀਂ ਹੈਗੀ। ਪਰ ਫਿਰ ਵੀ ਇਹ ਇੱਕ ਮਾੜੀ ਗੱਲ ਤਾਂ ਨਹੀਂ ਹੈਗੀ ਸੇਵਿੰਗ ਕਰਨੀ, ਬੰਦੇ ਨੂੰ ਸੇਵਿੰਗ
ਮਾੜੀ ਗੱਲ ਨਹੀਂ। ਮੈਂ ਇੱਥੇ ਇੱਕ ਐਗਜ਼ਾਮਪਲ ਤੁਹਾਨੂੰ ਸੁਣਾਉਂਦਾ, ਗੱਲ ਸੁਣਾਉਂਦਾ ਮੁੰਡੇ ਦੀ।
ਅੱਛਾ।
ਉਹਨੇ ਕੋਲ ਇਹ 10,000 ਰੁਪਇਆ ਜਮ੍ਹਾਂ ਕਰ ਲਿਆ, 1983 ਦੀ ਗੱਲ, 1983 ਦੀ ਗੱਲ ਹੈ।
10,000 ਬਹੁਤ ਹੁੰਦਾ ਉਦੋਂ ਵੀ,
10,000 ਉਦੋਂ ਉਹਦੇ ਕੋਲ ਜਮ੍ਹਾਂ ਹੋ ਗਿਆ, ਟੀਚਰ ਲੱਗਿਆ ਸੀ ਸਾਡੇ ਨਾਲ ਪੜ੍ਹਾਉਂਦਾ ਸੀਗਾ।
ਅੱਛਾ।
ਤਾਂ ਉਹਦਾ ਸੀਗਾ ਵਿਆਹ,
ਅੱਛਾ,
ਵਿਆਹ ਹੋਣਾ ਸੀ ਉਦੋਂ, ਜੰਗ ਮੁੰਡੇ ਹੁੰਦੇ ਸੀ ਸਾਰੇ, ਉਦੋਂ ਵਿਆਹ ਹੋਣੇ ਸੀਗੇ, ਜਿੱਦਾਂ ਹੁਣ ਆਮ ਆਦਮੀ ਪਾਰਟੀ ਦੇ ਹੋ ਰਹੇ ਆ। ਤੇ ਉਹਦੇ ਵਿੱਚ ਉਹ ਪੈਸੇ ਕਢਾਉਣ ਗਿਆ ਬੈਂਕ ਦੇ ਮੈਨੇਜਰ ਕੋਲੋਂ, ਕਹਿੰਦਾ ਜੀ ਮੈਨੂੰ 7,000 ਰੁਪਇਆ ਦੇ ਦਿਓ, ਵੀ ਮੈਨੂੰ ਬਹੁਤ ਜ਼ਰੂਰੀ ਚਾਹੀਦਾ। ਅੱਗੇ ਬੈਂਕ ਵਾਲੇ ਜੇ ਮੈਨੇਜਰ ਸੀ ਨਾ, ਉਹ ਪੈਸੇ ਨਹੀਂ ਕੱਢਦੇ ਹੁੰਦੇ ਸੀ, ਉਹ ਜਮ੍ਹਾਂ ਹੀ ਜ਼ਿਆਦਾ ਰੱਖਦੇ ਹੁੰਦੇ ਸੀ। ਉਹ ਕਹਿੰਦੇ ਰਹਿਣ ਦੇ ਛੱਡ ਪਰੇ, ਤੂੰ ਉਹਦੇ ਫੜ ਲੈ ਦੇ ਕੇ ਕੰਮ ਕਰ ਲਾ, ਫਿਰ ਇਹ ਕਿਸੇ ਜ਼ਰੂਰੀ ਕੰਮ ਲਈ ਰੱਖ ਲਾ ਵੀ ਪੈਸੇ। ਉਹ ਕਹਿੰਦਾ ਪਸਰਦਾਰ ਜੀ ਮੇਰਾ ਵਿਆਹ ਆ, ਇਹਦੇ ਤੋਂ ਜ਼ਰੂਰੀ ਕੰਮ ਕੀ ਹੋਰ ਹੋ
ਸਕਦਾ
ਹੈ, ਪੈਸੇ ਮੇਰੇ ਨਹੀਂ,
ਵਿਆਹ ਤੇ ਨਹੀਂ ਖਰਚਣੇ, ਤਾਂ ਫਿਰ ਹੋਰ ਮੈਂ ਆਪਣੇ ਫਿਊਨਰਲ ਤੇ, ਹੋਰ ਮੈਂ ਆਪਣੇ ਅੰਤਮ ਸੰਸਕਾਰਾਂ ਤੇ ਖਰਚ।
ਇਹ ਗੱਲ ਮੇਰੇ ਸਾਹਮਣੇ ਦੀ ਆ, ਉਹ ਕਹਿੰਦਾ ਵੀ ਮੈਨੂੰ ਹੁਣ ਚਾਹੀਦੇ ਆ, ਮੇਰਾ ਵਿਆਹ, ਮੈਂ 10,000 ਇਸੇ ਲਈ ਇਕੱਠੇ ਕੀਤੇ ਹੋ ਆ ਤਾਂ ਕਿ ਮੁਸ਼ਕਿਲ ਦੇ ਵਿੱਚ ਮੈਨੂੰ ਕੰਮ ਆਵੇ। ਹੁਣ ਮੈਂ ਮੁਸ਼ਕਿਲ ਡਿਸੀਜਨ ਲਿਆ ਹੈ, ਬਹੁਤ ਮੁਸ਼ਕਿਲ ਡਿਸੀਜਨ ਆ, ਤੇ ਹੁਣ ਜੇ ਮੁਸ਼ਕਿਲ ਚ ਨਾ ਮੈਂ ਪੈਸੇ ਘਟਾਊਂਗਾ ਤੇ ਫਿਰ ਮੈਂ ਕਦੋਂ ਪੈਸੇ ਘਟਾਉਣੇ ਆ। ਫਿਰ ਔੜੇ ਸੌੜੇ ਹੋ ਗਏ ਉਹ, ਇੱਧਰ ਉੱਧਰ ਡਰ ਡੁਰ ਕੇ ਉਹ ਮੈਨੇਜਰ ਨੇ ਪੈਸੇ ਉਹਨੂੰ ਉੱਦਾਂ ਦੇ ਦਿੱਤੇ, ਪਰ ਮੈਂ ਮੈਨੇਜਰ ਤੇ ਕਹਿੰਦਾ ਵੀ ਤੂੰ ਇਹਦੇ ਤੋਂ ਹੋਰ ਕਿਹੜਾ ਜ਼ਰੂਰੀ ਕੰਮ ਹੋ ਸਕਦਾ, ਤੂੰ ਪੈਸੇ ਨਹੀਂ ਦਿੰਦਾ। ਪੈਸੇ ਜ਼ਰੂਰ ਆ, ਰੱਖਣੇ ਚਾਹੀਦੇ ਆ,
ਅੱਛਾ
ਪਰ
ਭਾਜੀ,
ਐਡਵਾਂਸ
ਹਾਂ
ਕੰਟਰੀਆਂ ਦੇ ਵਿੱਚ ਮਾਤੀ ਹੋਰ ਵੀ ਪ੍ਰੋਬਲਮ ਆ ਰਹੀ ਆ। ਜੇ ਤੁਸੀਂ ਜ਼ਿਆਦਾ ਪੈਸੇ ਆਪਣੇ ਖਾਤਿਆਂ 'ਚ ਰੱਖਦੇ ਆ ਤੇ ਫਿਰ ਐਸਿਡ ਟੈਸਟ ਨਹੀਂ ਪਾਸ ਹੁੰਦੇ ਤੁਹਾਡੇ ਤੋਂ, ਐਸਿਡ ਟੈਸਟ ਵੀ ਹੁੰਦੇ ਨਾ ਜਿਲ੍ਹੇ ਦੀ ਪੈਨਸ਼ਨ ਲਵਾਉਣੀ ਆ।
ਨਹੀਂ, ਉਹ ਇੱਕ ਵੱਖਰਾ ਇਸ਼ੂ ਹੈ ਭਾਜੀ, ਵੀ ਜਿੱਦਾਂ ਹੁਣ ਲੋਕ ਕਹਿੰਦੇ ਵੀ ਅਸੀਂ ਇਹ ਪ੍ਰਮੋਟ ਕਰਦੇ ਹਾਂ ਕਿ ਤੁਸੀਂ ਸੇਵਿੰਗ ਕਰੋ, ਮਤਲਬ ਇੱਦਾਂ ਨਾ ਹੋਵੇ ਵੀ ਆਪਣਾ ਬਹੁਤ ਜ਼ਿਆਦਾ ਹੀ ਚਾਦਰ ਤੋਂ ਵੀ ਲੰਬੇ ਪੈਰ
ਸੇਵਿੰਗ
ਪਸਾਰ
ਕਰਨੀ
ਲਓ,
ਚਾਹੀਦੀ ਆ, ਉਹ ਤਾਂ
ਸੇਵਿੰਗ ਕਰ ਲਓ
ਉਹ
ਘੱਟ,
ਤਾਂ
ਘੱਟੋ ਘੱਟ ਮੈਂ ਤੱਕਦਾ ਹਾਂ ਵੀ 2 ਕੁ ਸਾਲ ਦੀ ਸੇਵਿੰਗ ਚਾਹੀਦੀ ਆ ਬੰਦੇ ਦੇ ਖਰਚਿਆਂ ਪਾਣੀ ਨੂੰ, ਕਿ ਇੰਨਾ ਕੁ ਮਤਲਬ ਬਫਰ ਰੱਖਣਾ ਚਾਹੀਦਾ ਆ। ਉਹਦੇ ਵਿੱਚ ਫਿਰ ਫਲੈਕਸੀਬਿਲਿਟੀ ਬੜੀ ਆ ਜਾਂਦੀ, ਬੰਦਾ ਆਪਣੇ ਆਪ ਨੂੰ ਥੋੜ੍ਹਾ ਅਮੀਰ ਸਮਝਦਾ ਵੀ ਹਾਂ ਮੇਰੇ ਕੋਲ ਹੱਥਾ ਹੈ, ਮੇਰੇ ਕੋਲ ਬੈਕਅਪ ਹੈ। ਦੂਜੀ ਗੱਲ ਵੀ ਹੁਣ ਸੇਵਿੰਗ ਕਰ ਲਈ, ਮਤਲਬ ਬੰਦੇ ਨੇ ਇਹ ਅਕਸਰ ਚਰਚਾ ਚੱਲਦੀ ਰਹਿੰਦੀ ਆ ਇੱਥੇ ਵੀ ਸੇਵਿੰਗ ਕਰ ਲਈ, ਮਤਲਬ 20,000, 30,000, 50,000। ਹੁਣ ਜੇ ਤਾਂ ਉਹ ਬੈਂਕ 'ਚ ਰੱਖਦਾ ਆ, ਉਹ ਮਸੀਂ 1.5-2% ਦਿੰਦੇ ਨੇ ਇੱਥੇ। ਇੰਡੀਆ ਦੇ ਵਿੱਚ ਮੈਂ ਦੇਖਦਾ ਸੀ, ਤੱਕਦੇ ਸੀ ਵੀ ਉੱਥੇ 8% ਤੱਕ ਵੀ, 8.5% ਤੱਕ ਵੀ FD 'ਤੇ ਤੁਹਾਨੂੰ ਦੇ ਦਿੰਦੇ ਨੇ, ਇੱਥੇ ਤਾਂ ਦਿੰਦੇ ਹੀ ਕੱਖ ਨਹੀਂ ਹੈਗੇ। ਸੋ ਜੇ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਸੇਵਿੰਗ ਕਰਨੀ ਹੋਣੀ ਤਾਂ ਡਾਲਰ ਕੈਸ਼ ਦੇ ਰੂਪ 'ਚ ਮੈਨੂੰ ਲੱਗਦਾ ਨਹੀਂ ਰੱਖਣੇ ਚਾਹੀਦੇ। ਅਤੇ ਆਪਾਂ ਹੋਰ ਕਿਹੜਾ ਕੋਈ ਮੈਟਲ ਲੈ ਸਕਦੇ ਹਾਂ, ਜਿੱਦਾਂ ਸੋਨਾ ਹੋ ਗਿਆ, ਚਾਂਦੀ ਹੋ ਗਿਆ, ਇਹ ਤਾਂ ਫਿਰ ਵੱਧਦੇ ਹੀ ਰਹਿੰਦੇ ਆ।
ਨਹੀਂ ਚਲੋ ਵੱਧਦੇ ਰਹਿੰਦੇ, ਮੈਟਲ ਤੁਸੀਂ ਲੈ ਸਕਦੇ ਪਰ ਵੇਚਣਾ ਬੜਾ ਮੁਸ਼ਕਲ ਹੁੰਦਾ ਮੈਟਲ ਨੂੰ, ਮੈਟਲ ਇਹਦਾ ਮੋਹ ਪੈ ਜਾਂਦਾ, ਮੈਟਲ ਤੁਸੀਂ ਵੇਚ ਨਹੀਂ ਸਕਦੇ। ਜੇ ਤੁਸੀਂ ਪੈਸਾ ਕਮਾਉਣਾ ਹੀ ਆ ਫਿਰ ਜ਼ਿਆਦਾ ਹੀ ਕਮਾਉਣਾ, ਫਿਰ ਇਨਵੈਸਟਮੈਂਟ ਪ੍ਰੋਪਰਟੀ ਚ ਲਾਓ, ਇਨਵੈਸਟਮੈਂਟ
ਨਹੀਂ
ਪ੍ਰੋਪਰਟੀ
ਉਹ ਤਾਂ ਫਿਰ ਉਹ ਸੇਵਿੰਗ ਕਾਹਦੀ ਹੋ ਗਈ, ਉਹ ਤਾਂ ਫਿਰ ਇਹ ਕਰਜ਼ਾ ਫਿਰ ਦੁਬਾਰਾ ਇੱਕ ਹੋਰ ਚੱਕ ਲਿਆ ਉਹ ਤੇ।
ਇਨਵੈਸਟਮੈਂਟ ਜੇ ਤੁਸੀਂ ਕੈਲਕੂਲੇਟਡ ਕੈਲਕੂਲੇਟਡ ਚੀਜ਼ਾਂ ਕਰੋਗੇ ਜਿੱਥੋਂ ਇਨਕਮ ਥੋੜ੍ਹੀ ਜ਼ਿਆਦਾ ਵਧੂਗੀ ਕਈ ਗੁਣਾ, ਫਿਰ ਤੁਸੀਂ ਪੈਸੇ ਕਮਾ ਸਕਦੇ ਹੋ। ਨਹੀਂ ਤਾਂ ਸੇਵਿੰਗ ਤਾਂ ਜਿਹੜੀ ਵੈਸੇ ਬੈਂਕ ਵਿੱਚ ਰੱਖਣੀ ਚਾਹੀਦੀ ਆ, ਕਿਉਂਕਿ ਪੈਸੇ ਜਿਹੜਾ ਬੈਂਕ ਵਿੱਚ ਰੱਖਣਾ ਚਾਹੀਦਾ ਤਾਂ ਕਿ ਤੁਹਾਡੇ ਲਈ ਵੀ ਕੰਮ ਆਵੇ, ਚਾਹੇ ਇੰਟਰਸਟ ਰੇਟ ਤੁਹਾਨੂੰ ਘੱਟ ਮਿਲਦਾ, ਲੇਕਿਨ ਉਹ ਦੇਸ਼ ਦੀ ਡਿਵੈਲਪਮੈਂਟ ਲਈ ਯੂਜ਼ ਹੋ ਰਿਹਾ, ਤੁਸੀਂ ਦਾਨ ਵੀ ਕਰ ਰਹੇ ਹਨ, ਆਪਣੇ ਮਨ ਦੇ ਵਿੱਚ ਤੁਹਾਡੀ ਦਾਨ ਕਰਨ ਦੀ ਭਾਵਨਾ ਹੈ ਵੀ ਨਹੀਂ ਹੈ, ਲੇਕਿਨ ਫਿਰ ਵੀ ਕਰ ਰਹੇ ਹੋ, ਉਹ ਕੰਮ ਆ ਰਿਹਾ ਕਿਸੇ ਦੇ ਲਈ।
ਪਰ ਭਾਜੀ
ਤੇ
ਜਿਹੜਾ ਜਿੱਦਾਂ ਹੁਣ ਇੰਡੀਆ ਦੇ ਵਿੱਚ ਹੋਇਆ ਸੀਗਾ, ਆਪਣੇ ਮੋਦੀ ਸਾਹਿਬ ਨੇ ਨੋਟਬੰਦੀ ਕਰਤੀ ਸੀ, ਉਹਦੇ ਵਿੱਚ ਸਾਰਿਆਂ ਨੂੰ ਵੱਡਾ ਨੁਕਸਾਨ ਹੋਇਆ ਜਿਨ੍ਹਾਂ ਨੇ ਮਤਲਬ ਪੈਸੇ ਜਮ੍ਹਾਂ ਕੀਤੇ ਹੋਏ ਸੀ, ਖਾਸ ਕਰਕੇ ਲੇਡੀਜ਼ ਨੇ ਲੱਖ ਲੱਖ 2-2 ਲੱਖ ਰੱਖਿਆ ਹੋਇਆ ਸੀਗਾ ਘਰ ਦੇ ਖਰਚੇ ਚਲਾਉਣ ਨੂੰ। ਕਹਿ ਲਓ ਕਿ 95% ਲੇਡੀਜ਼ ਰੱਖਦੀਆਂ ਨੇ ਵਧੀਆ ਇੰਟੈਂਸ਼ਨ ਨਾਲ, ਕਈ ਦੱਬ ਕੇ ਵੀ ਰੱਖਦੀਆਂ ਨੇ, ਉਹ ਮਾੜੀ ਗੱਲ, ਬੰਦੇ ਵੀ ਬਥੇਰੇ ਕਰਦੇ ਨੇ ਇਹ ਕੰਮ, ਪਰ ਸਾਰਿਆਂ ਨੂੰ ਵੱਧ ਨੁਕਸਾਨ ਉਹਨਾਂ ਨੂੰ ਹੋਇਆ ਜਿਨ੍ਹਾਂ ਨੇ ਪਿਛਲੇ 10-15 ਸਾਲ ਤੋਂ 5-5 ਹਜ਼ਾਰ, 2-2 ਹਜ਼ਾਰ ਕਰਕੇ 1-1.5 ਲੱਖ ਕਮਾਇਆ ਸੀਗਾ, ਅਤੇ ਉਹ ਘਰਦਿਆਂ ਨੂੰ ਵੀ ਨਹੀਂ ਸੀ ਦੱਸਿਆ, ਕਮਾਇਆ ਨਹੀਂ ਸੀ, ਬਸ ਸਾਈਡ 'ਤੇ ਰੱਖਿਆ ਹੋਇਆ ਸੀਗਾ ਕਿਤੇ ਐਮਰਜੈਂਸੀ, ਹੈ ਨਾ, ਕਿਉਂਕਿ ਬੰਦਾ ਕਈ ਵਾਰੀ ਕਹਿੰਦਾ ਆ ਲਿਆਈ ਜ਼ਰਾ 10,000 ਰੁਪਈਆ, 5,000 ਰੁਪਈਆ, ਅਤੇ ਉਹ ਕੱਢ ਕੇ ਦੇ ਦਿੰਦੀ ਹੈ। ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ, ਸੇਵਿੰਗਸ ਉਹਨਾਂ ਦੀਆਂ ਸਾਰੀਆਂ ਦੀਆਂ ਜਾਂਦੀਆਂ ਲੱਗੀਆਂ, ਹੈ ਨਾ, ਬੰਦਿਆਂ ਦੀਆਂ ਵੀ ਜਾਂਦੀਆਂ
ਨਹੀਂ।
ਲੱਗੀਆਂ
ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਨਹੀਂ ਹਾਂ ਕਿ ਜੇ ਤੁਸੀਂ 2-2.5 ਲੱਖ ਰੁਪਈਆ, 3 ਲੱਖ ਰੁਪਈਆ ਜਮ੍ਹਾਂ ਕੀਤਾ ਸੀ ਕਿਸੇ ਲੇਡੀਜ਼ ਨੇ, ਤਾਂ ਉਹ ਜੇ ਬੈਂਕ ਆਪਸ਼ਨ ਦਿੱਤੀ ਹੋ ਸੀ ਕਿ ਤੁਸੀਂ ਇੰਨੇ ਦੇਣੇ ਆ, 2-3 ਮਹੀਨੇ ਦਿੱਤੇ ਸੀ, ਕੈਸ਼ ਕਰਾ ਲਓ, ਤੁਸੀਂ ਲੈਓ, ਦੂਜੇ ਨੋਟ ਲੈਓ, ਤੂੰ ਲਿਆ ਸਕਦੇ
ਉਹ ਭਾਜੀ। ਫਿਰ ਦੇਖੋ, ਨਹੀਂ ਹੁਣ ਦੇਖੋ, ਇੱਕ ਘਰ ਵਾਲਾ ਆਪਣੀ ਵਾਈਫ ਨੂੰ ਕਹਿੰਦਾ ਆ ਆ ਦਈ 5,000 ਰੁਪਈਆ, ਉਹ ਹੁਣ ਉਹਨ ਜਾਣਾ ਤੜਕੇ 4 ਵਜੇ ਕਿਤੇ ਕੰਮ ਦੇ, ਉਹ ਪਹਿਲਾਂ 4 ਵਜੇ ਬੈਂਕ ਜਾਊਗੀ, ਏਟੀਐਮ ਜਾਊਗੀ ਕਢਾਉਣ।
ਚਲੋ ਉਹ ਜੁਦੀ ਗੱਲ ਆ, ਕੁਛ ਪੈਣ ਦੇ ਲਈ ਸੀਗਾ, 1 ਮਹੀਨਾ ਤੰਗੀ ਸੀ ਜਾਂ 2 ਮਹੀਨੇ ਤੰਗੀ ਸੀ, ਬਹੁਤੀ ਥੋੜ੍ਹ ਤੰਗੀ ਸੀ, ਤੇ ਉਹ ਤਾਂ ਕੋਈ ਐਡੀ ਖਾਸ ਗੱਲ ਸੀ। ਮੈਂ ਤੁਹਾਡੇ ਨਾਲ ਇਸ ਗੱਲ ਤੇ ਬਿਲਕੁਲ ਸਹਿਮਤ ਨਹੀਂ ਆ। ਜਿਹੜੀ ਨੋਟਬੰਦੀ ਹੁੰਦੀ ਆ ਇਹ ਬਲੈਕ ਮਨੀ ਨੂੰ ਡਰੈਗ ਆਊਟ ਕਰਨ ਦੇ ਲਈ ਕੀਤੀ ਜਾਂਦੀ ਆ, ਬੜੀ ਜ਼ਰੂਰੀ ਹੁੰਦੀ ਆ, ਉਦੋਂ ਕੀਤੀ ਗਈ ਤੇ ਬਹੁਤ ਸਾਰੀ ਜਿਹੜੀ ਬਲੈਕ ਮਨੀ ਸੀ, ਜੇ ਵੱਡੇ ਵੱਡੇ ਸ਼ਾਹੂਕਾਰ ਸੀ ਨੇ ਦੱਬਿਓ ਸੀ 1 ਕਰੋੜ ਅਰਬਾਂ ਰੁਪਈਏ, ਉਹਨਾਂ ਦੇ ਖੁਰੇ ਆ ਉਦਾਂ। ਉਹਦਾ ਵੈਸੇ ਪਤਾ ਨਹੀਂ ਲੱਗਾ ਸੀ ਕਿਸ ਵੇਲੇ, ਜਿੱਦਾਂ ਅਨਾਉਂਸਮੈਂਟ ਅੱਧੀ ਰਾਤ ਨੂੰ ਹੀ ਹੋ ਗਈ, ਇਕਦਮ ਹੀ ਹੋ ਗਿਆ। ਕਈ ਤਾਂ ਲੋਕ ਕਹਿੰਦੇ ਆ ਕਿ ਜਿਹੜੇ ਵੱਡੇ ਵੱਡੇ ਲੋਕਾਂ ਨੂੰ ਉਹਨਾਂ ਇਨਫੋਰਮੇਸ਼ਨ ਦੇ ਦਿੱਤੀ ਗਈ ਸੀ, ਪਰ ਮੇਰਾ ਖਿਆਲ ਤਾਂ ਨਹੀਂ ਹੈ। ਚਲੋ ਇਹ ਡਿਵਰਜਨ ਹੁੰਦੀ ਆ ਓਪੀਨੀਅਨਸ ਦੇ ਵਿੱਚ, ਤੁਹਾਡੀ ਓਪੀਨੀਅਨ ਵਿੱਚ, ਮੇਰੀ ਓਪੀਨੀਅਨ ਵਿੱਚ, ਸਾਡੇ ਸਰੋਤਿਆਂ ਦੀ ਓਪੀਨੀਅਨ ਵਿੱਚ ਆਪਣੀ ਆਪਣੀ ਓਪੀਨੀਅਨ ਹੁੰਦੀ ਆ, ਉਹਦਾ ਰਿਸਪੈਕਟ ਵੀ, ਉਹਦੀ ਰਿਸਪੈਕਟ ਵੀ ਕਰਨੀ ਚਾਹੀਦੀ ਹੈ, ਉਹਨੂੰ ਓਨਰ ਵੀ ਕਰਨਾ ਚਾਹੀਦਾ।
ਵੈਸੇ
ਵੈਸੇ
ਵੈਸੇ ਮੈਂ ਮੈਂ ਆਪਣੇ ਸਰੋਤਿਆਂ ਨੂੰ ਇਨਵਾਈਟ ਕਰਦਾ ਹਾਂ ਕਿ ਉਹ ਸਾਨੂੰ ਦੱਸਣ ਕਿ कोई वधिया तरीका दसन भी सेविंग, मतलब आपां $10,000 सेविंग करके रखनी है, आपां अहद कर लिया सारे जिन्ने भी
जी
लिसनर है भी आपां ना 10,000 आपां सेफ करके कितने रखना, $10,000 कि सानू खड़े पैर कितने लोड़ पै जाए एक दो दिन च ही तो आपां उहनू वरत सकीए। हुण आपां ये पुछना चाहुंदे हां कि वह आपां किस रूप च रखीए, कैश रूप च रखीए, सराहणे दे विच रखीए, फ्रीजर च रखीए, जां कितने सेफ च रखीए, जां
नहीं अमन
बैंक
जी, ये तो सराहने च रखूंगे फिर
च।
तो नींद की गोली खानी पैनी है।
नहीं
10,000 रुपया 20,000 रुपया सवाडे सराहने दे विच पिया, उस दिन सौन दे दूंगा,
नहीं नहीं
ये
नहीं
गल दस।
ये गल गलत है। मैं कहना कि $10,000 तुहाडे सराहणे च पिया होवे ना, नींद बहुत सोहणी आउंदी है। ये जे ना पिया
अच्छा जी,
होवे, हाँ, और तुसीं रख के तो देखो, तुसीं ये कदे तजर्बा कीता ही नहीं, पहली गल तो साडे को होया ही नहीं कदे, है ना।
कढ़ा के लैके आने हैं, 5,000 हैगा वो कढ़ा के लैके ना, वो लैके तो अधी रात तक तो नींद आऊगी।
हाँ, 5,000 मैं जी चाल होना तो फड़ लिया ना अज कैश, तो अज रात ना 10,000 सराहने रख के सो के देखियो कि किदा दी नींद आती है,
अच्छा
तो
ये भी
हाँ
देखना है,
ये तजर्बा
ये
करके
ना ना
देखो।
सवेरे च कह रहे जिदा ही भन्या हो तो वो भी जान दे, फिर दूजे दिन पुनी दे ही ना आवे। साडे ना होई एक बारी इदा, साडे घर च लै गए सी थोड़े जे पैसे,
अच्छा
सीगे पैसे
भाजी,
इन्ने नहीं सी,
हाँ,
सौ च सी।
गौरव शर्मा ने करता आ खुलासा, इन्हों का काफ़ी तजर्बा रहा, तो साढ़े नाल अमनदीप सिंह निज्जर भी जुड़े हुए इंडियानापोलिस तो, ते वो कहिंदे ने कि आई थिंक द बेस्ट थिंग इज़ डिवर्सीफिकेशन, कि जिहड़ी अपनी आमदन है या अपनी सोर्सेज है उन्हां नूं डिवर्सीफाई कर लो, जे एक घटदा तां दूजे पासे आउंदा। बहुत वधिया सुझाव है जी, ते थैंक यू तुहाडा। ते गौरव शर्मा ने कढ़िया कहिंदे भाजी जे जिंदगी विच असली शांति चाहीदी है तां मैं दसदा पैसे कित्थे लगाउणे चाहीदे ने।
अच्छा जी, अच्छा
हाँ, कहिंदे पैसे बस उत्थे लगाओ जिथे तुहाडी घरवाली नूं कोई इतराज़ ना होवे।
बिल्कुल गल, 16 आने ठीक है, आने तो दे चलते नहीं, फिर भी इन्हों की गल जी 16 आने ठीक है,
सौ पैसे।
जितों उन्हें खुशी प्राप्त हो उत्थे तुम पैसे लाओ। पैसे कितने लाओ, ज्यादा ज्यादा सलून विच लाओ।
ओ नहीं, वो जान दिया करो, ओ ये नहीं गल्ला, पर आपां सेविंग दी गल करदे आ। देखो ए सोने दा बड़ा रुझान है इंडिया दे विच, तुहानूं पता सारे नूं वध वर्ल्ड दे विच सेविंग कौन करदा, कित्थे है इंडिया,
वर्ल्ड दे विच
वर्ल्ड दे विच सारे नूं
इंडिया
वध सेविंग्स इंडिया च है, सारे नालों वध सोना जिहड़ा आ वो पब्लिक कोल, जिहड़ा सोना आ वो इंडियन पब्लिक कोल सोना आ। सोना अमरीका कोल भी बहुत है, इंग्लैंड कोल भी बहुत है, कढ़िया भी है, लुट्टिया भी है, उन्हां को खजानिया च पिया आ, पर वो सोना कहिंदे भट्ठ पिया सोना जिहड़ा खजानिया च पिया होवे, जिहड़ा कम ही ना आवे, ठीक है।
कन्ना नु खावे।
कन्ना वो थले मतलब इदां भी खान चो कढ के, धरती चो कढ के चक के सेफ च रख लिया वो।
अमनदीप,
हाँ
जिदा अमेरिका ने सोना दबिया हो जा होर किसी ने सोना दबिया, जो अमीर कंट्री है उन्हें बेचना किनू, उन्हें अफरीका जाके
ओ
बेचना, उन्हें
आही तां
लगेगा
गल,
कौन।
नहीं, यही तां गल है ना, गल ये है भी वो जिहड़ा सोना पहला राजिया कोल हुंदा सी, खजानिया च उहनां दे पिया हुंदा सी, ठीक है, वो किसी काम तो आता नहीं सगा, वो तो एक होमे का या ईगो का प्रतीक सगा भी मेरे को इन्ना सोना पिया, भी मेरे को इन्ना सोना पिया। पर जिहड़ा सारे ना बेस्ट इंप्लीमेंटेशन सोने का हो रहा, महाराजा रणजीत सिंह दे वेले तो भी ये शुरू होया, कि महाराजा रणजीत सिंह ने ये मैं पढ़िया आ भी उन्होंने ये कहा सगा भी तुसी सोना खरीदण खरीदो हरेक साल, जिदा हुण धन 13 आउंदा है दिवाली तो बाद, कोई ना कोई वो गहना खरीदते हैं हर बंदा अपनी सेविंग चो, वह मतलब यह है कि तुसी कैश कढ़ो, कैश की थां सोना लै जाओ तो कैश सर्कुलेट होना शुरू हो जाए, ठीक है। वो जिहड़ा एक तरह नाल कैश बिल्कुल लिक्विड है, कितने भी चल जाता, पर जिहड़ा सोना है तुसी एक दो दिनों के तड़ा सकते हैं मौजूदा भाव के, जिहड़ी जमीन है जमीन की इनवैसटमेंट है उन्होंने तुहानू 6 महीने भी लग सकते हैं, साल भी लग सकता है। सो कैश जिहड़ा किसी वेले बंद भी हो सकता, जिदा मोदी साहब ने करता सी, वो तुहाडा पेपर जिहड़ा आ वो मिट्टी हो जाना, सोना नहीं मिट्टी होना। सो सोना चांदी जिहड़े मैटल्स ने ये बेस्ट सैमी लिक्विड सेविंग्स ने, ते इंडिया दे विच सारे ना वध वर्ल्ड दी सारे ना वध सेविंग्स इंडिया च कीती जांदी है, और वो भी सारे ना
मुझे
वध
सोना
मैल।
तो सब तो हाईली लिक्विड तो सोना ही है,
हाँ,
जेड़ा गल
और
कर सा
भाजी
सेकंड लिक्विड मनी है,
मैंने हुण अंकड़े नहीं पता, पर
मेटल जेड़े
सारे ना
है।
वध सेविंग्स लेडीज़ कोल हुंदियां सोने दे रूप दे विच। खैर साडा समाज भी इदां ही सैट है कि असीं जदों धी ब्याहुंदे आ तां असीं गहने पाउंदे आ, नौ लियाने आ तां गहने पा दिंदे आ, वो एक तरह नाल उहनां नूं कैश देण दी बजाए उहनां कोल एक सैमी लिक्विड सिक्योरिटी दे दी है, भाई आ जिहड़ा 4-5 लाख 10 लाख का ये तेरे कोल पिया, इहनूं हंडा वड़ा, ते जदों कितें लोड़ पई ਕਪਲਸ ਨੂੰ ਤਾਂ ਆਪਣੇ ਗਹਿਣੇ ਤੁਸੀਂ ਯੂਜ਼ ਕਰ ਸਕਦੇ, ਮੈਂ ਦੇਖੇ ਨੇ।
ਇੱਕ ਹੋਰ ਗੱਲ ਵੀ ਹੈ, ਜਿਹੜਾ ਸੋਨਾ ਤੁਹਾਨੂੰ ਨਾ ਇਹ ਬੈਂਕ ਦੇ ਲੋਕਰ ਦੇ ਵਿੱਚ ਰੱਖਣਾ ਪੈਂਦਾ, ਘਰਾਂ 'ਚ ਤੁਸੀਂ ਰੱਖ ਨਹੀਂ ਸਕਦੇ। ਅੱਜ ਕੱਲ੍ਹ ਜਿਹੜੇ ਚੋਰ ਆ ਨਾ, ਜਿਹੜੇ ਨਟੋਰੀਅਸ ਬੋਇਜ਼ ਆ, ਕੋਈ ਵੀ ਆ, ਉਹਨਾਂ ਕੋਲ ਮੈਟਲ ਡਿਟੈਕਟਰ ਹੁੰਦੇ ਆ, ਬਾਹਰੋਂ ਹੀ ਘਰ 'ਚ ਪਤਾ ਲੱਗ ਜਾਂਦਾ ਇਹਦੇ ਘਰ ਸੋਨਾ ਆ। ਉਹ ਰਿਸਕੀ ਬਹੁਤ ਆ, ਜੇ ਤੁਸੀਂ ਬੈਂਕ ਵਿੱਚ ਜਮ੍ਹਾਂ ਕਰਕੇ ਲੋਕਰ ਦੇ ਵਿੱਚ ਰੱਖਦੇ ਤਾਂ ਹੀ ਆ। ਕਈ ਵਾਰੀ ਲੋਕਰ ਵੀ ਕੌਨਫਿਸਕੇਟ ਹੋ ਜਾਂਦੇ ਆ, ਜੇ ਗਵਰਨਮੈਂਟ ਦੀ ਕੋਈ ਪਾਲਿਸੀ ਆ ਜਾਵੇ ਇੱਦਾਂ ਦੀ, ਉਹ ਲੋਕਰ ਵੀ ਕੌਨਸਪੀਟ ਕਰ ਲਓ, ਉਹਨਾਂ 'ਤੇ ਵੀ ਕਬਜ਼ਾ ਕਰ ਲਓ, ਤਾਂ ਤੁਹਾਡਾ ਸੋਨਾ ਵੀ ਜਾਂਦਾ ਰਹਿੰਦਾ। ਇੱਕ ਸੋਨੇ ਦੀ ਇੱਕ ਹੋਰ ਗੱਲ ਹੁੰਦੀ, ਜਿਹੜੇ ਮੈਟਲ ਹੁੰਦੇ ਆ ਨਾ, ਜਿਸ ਵੇਲੇ ਤੁਹਾਨੂੰ ਲੋੜ ਪੈਂਦੀ ਆ ਮੈਟਲ ਵੇਚਣਾ ਆ, ਤਾਂ ਉਨੇ ਦਾ ਨਹੀਂ ਵਿਕਦਾ ਜਿੰਨੇ ਤੁਸੀਂ ਚਾਹੁੰਦੇ ਹੁੰਦੇ ਆ।
ਨਹੀਂ
ਉਹ
ਨਹੀਂ
ਮੈਟਲ ਵੀ ਜਿਹੜਾ ਫਿਰ ਮੈਟਲ ਖਰੀਦਣ ਵਾਲਾ ਹੁੰਦਾ, ਉਹ ਵੀ ਕਾਫੀ ਓਪਰਚੁਨਿਸਟ ਹੁੰਦਾ ਆ, ਕਿ ਜਿੰਨੇ ਓਪਰਚੁਨਿਟੀ ਦੇਖ ਕੇ ਵੀ ਇਹਨੂੰ ਲੋੜ ਆ, ਇਹਨੂੰ ਕਿ ਮੈਂ ਤਾਂ ਇੰਨੇ ਦੇਣੇ ਲੈਣੇ ਦੇਣੇ ਤੇ ਜਾ, ਉਹਨੇ ਵੇਚਣਾ ਹੀ ਪੈਂਦਾ, ਉਹਦੇ 'ਚ ਘਾਟਾ ਪੈ ਜਾਂਦਾ ਕਈ ਵਾਰ।
ਭਾਜੀ ਦੇਖੋ, ਜਿਹਨੇ ਅੱਜ ਤੋਂ 2-3 ਸਾਲ ਪਹਿਲਾਂ 33-34-35 ਹਜ਼ਾਰ ਨੂੰ ਸੋਨਾ ਤੋਲਾ ਖਰੀਦਿਆ ਸੀ, ਅੱਜ ਉਹ 1 ਲੱਖ ਰੁਪਏ ਦਾ ਹੋ ਗਿਆ ਹੈ। ਠੀਕ ਹੈ, ਇੰਨੀ
ਹਾਂਜੀ
ਇੰਨੀ ਤਾਂ ਕਿਤੇ ਵੀ ਨਹੀਂ ਵੱਧਦੀ ਹੈ ਨਾ, ਕੋਈ ਚੀਜ਼ ਵੀ ਨਹੀਂ। ਮਤਲਬ ਵੈਸੇ ਆਪਾਂ ਗੱਲਾਂ ਹੀ ਕਰ ਰਹੇ ਹਾਂ ਸੇਵਿੰਗਸ ਦੀਆਂ, ਫਿਰ
ਇੱਕ ਵਾਰੀ ਇਨਵੈਸਟਮੈਂਟ ਦੀ ਤੁਸੀਂ ਗੱਲ ਕਰ
ਹਾਂ
ਰਹੇ, ਪੈਸਾ
ਇਨਵੈਸਟਮੈਂਟ ਨਹੀਂ,
ਖਰਚਣਾ
ਮਤਲਬ
ਵੀ
ਮੈਂ ਸੇਵਿੰਗਸ ਦੀ ਗੱਲ ਕਰ ਰਿਹਾ ਹਾਂ ਕਿ ਦੇਖੋ,
ਸੇਵਿੰਗ ਕਿੱਥੇ ਕਰਕੇ
ਜੇ ਜੇ
ਰੱਖੀ ਹੈ,
ਹੁਣ
ਮੈਂ ਤੁਹਾਨੂੰ ਦੱਸਦਾ
ਜੇ ਇੱਕ ਮਿੰਟ
ਜੇ ਤੁਸੀਂ ਮੇਰੀ ਗੱਲ ਸੁਣੋ,
ਇੱਕ ਮਿੰਟ ਜੇ 40 ਹਜ਼ਾਰ ਰੁਪਈਆ ਤੁਸੀਂ 1 ਤੋਲਾ ਲੈ ਲਿਆ ਸੀ ਅਤੇ ਅੱਜ ਉਹ 1 ਲੱਖ ਦਾ ਹੋ ਗਿਆ, 40 ਹਜ਼ਾਰ ਅਤੇ 2-3% ਇੱਥੇ ਮਿਲਣਾ ਸੀਗਾ, ਕਿੰਨਾ ਕੁ ਹੋ ਜਾਣਾ ਸੀ, 50 ਹੋ ਜਾਂਦਾ ਬੜੀ ਹੱਦ। ਸੋ ਇਸ ਕਰਕੇ ਮਤਲਬ ਆਪਾਂ ਇਹ ਗੱਲਾਂ ਕਰ ਰਹੇ ਹਾਂ, ਅਤੇ ਤੁਸੀਂ ਦੱਸੋ ਕਿਹੜੀ ਗੱਲ ਕਹਿਣੀ ਸੀ।
ਅਮਨਦੀਪ, ਜੇ ਤੁਹਾਡੇ ਕੋਲ 50 ਹਜ਼ਾਰ ਰੁਪਇਆ ਇਕੱਠਾ ਹੋ ਗਿਆ, ਸਪੋਜ਼ ਕਰੋ 50 ਹਜ਼ਾਰ ਇਕੱਠਾ ਹੋ ਗਿਆ, ਅਤੇ ਹੁਣ ਤੁਸੀਂ ਸੋਚਣਾ ਕਿ ਉਹ ਮੈਂ ਇਕੱਠਾ ਕਰ ਲਿਆ, ਮੇਰੇ ਕੋਲ ਪਿਆ ਆ, ਅਤੇ ਉਹ ਮੈਂ ਕਿੱਥੇ ਇਨਵੈਸਟ ਕਰਨਾ ਆ। ਸਪੋਜ਼ ਕਰ ਮੈਂ ਦੂਜੇ ਪਾਸੇ ਥੋੜ੍ਹਾ ਚੱਲ ਰਿਹਾ, ਦੂਜੇ ਪਾਸੇ ਇੱਕ ਤਾਂ ਅੱਜ ਦਾ ਮੈਂ ਇੰਸਟਰੂਮੈਂਟ ਲਏ ਆ, 2-2.5 ਹਜ਼ਾਰ ਦੇ ਲੈ ਲਏ ਸੰਗੀਤ ਦੇ ਹੀ, ਤੁਸੀਂ ਸੰਗੀਤ ਸਿੱਖਣਾ ਆ ਤਾਂ ਆਪਣੇ 'ਤੇ ਇਨਵੈਸਟਮੈਂਟ ਕਰੋ, ਜਾਂ ਤੁਸੀਂ ਆਪਣੀ ਜਿਹੜੀ ਸਿਹਤ ਆ ਇਹਨੂੰ ਠੀਕ ਰੱਖਣ ਦੇ, ਅੱਖਾਂ ਚੈੱਕ ਕਰਾਓ, ਇਹਦੇ 'ਤੇ ਪੈਸੇ ਲਾਓ, ਦੰਦ ਠੀਕ ਕਰਾਓ, ਤੁਸੀਂ ਜਿਮ ਜਾਓ, ਹੋਰ ਆਪਣੀ ਸਿਹਤ ਠੀਕ ਰੱਖੋ। ਜਿਸ ਵੇਲੇ ਇਹ ਸੇਵਿੰਗ ਤੁਹਾਡੀ ਇੱਧਰ ਲੱਗ ਗਈ, ਜਿਹੜੇ ਤੁਹਾਡਾ ਸਰੀਰ ਇੱਕਦਮ ਟਨਾ ਟਨ ਹੋ ਗਿਆ, ਫਿਰ ਤੁਸੀਂ ਪੈਸੇ, ਪਤਾ ਤੁਹਾਡੇ ਕੋਲ 50 ਹਜ਼ਾਰ, ਤੁਸੀਂ 2 ਲੱਖ ਕਮਾ ਲੈਣਾ 2-3 ਸਾਲਾਂ 'ਚ, ਸੇਵਿੰਗ ਆ ਗਈ ਨਾ ਕੰਮ ਤੁਹਾਡੇ ਕੀਤੀ ਹੋਈ। ਜੇ ਉਹੀ ਸੇਵਿੰਗ ਤੁਸੀਂ ਫਜ਼ੂਲ ਖਰਚੀ 'ਤੇ ਕਰ ਲਈ, ਇੱਧਰ ਉੱਧਰ ਕਰ ਲਈ ਸੇਵਿੰਗ ਕੀਤੀ, ਉਹਨੇ ਤੁਹਾਨੂੰ ਨੈਗੇਟਿਵ ਇੰਪੈਕਟ ਦੇਣੇ ਆ। ਸੇਵਿੰਗ ਕਰਕੇ ਉਹ ਪੋਜ਼ਿਟਿਵ ਐਕਟੀਵਿਟੀ ਦੇ ਵਿੱਚ ਲਾਓ, ਤਾਂ ਕਿ ਤੁਸੀਂ ਹੋਰ ਆਪਣੀ ਸਿਹਤ ਦੇ ਦੁਆਰਾ ਹੋਰ ਪੈਸਾ ਕਮਾ ਸਕੋ।
ਭਾਜੀ
ਇਹ ਇਸ ਗੱਲ ਦੀ,
ਭਾਜੀ ਦੇਖੋ,
ਇਹ ਗੱਲ ਹੈ,
ਤੁਸੀਂ ਕਿਰਤ ਦੀ ਗੱਲ ਕਰ ਰਹੇ ਹੋ ਨਾ, ਕਿਰਤ ਕਿਰਤ ਅਤੇ ਕਿਰਸ, ਮੈਂ ਨਾ ਇਹ ਬਹੁਤ ਦੇਰ ਬਾਅਦ ਸਿੱਖੀ ਸੀਗੀ, ਇਹ ਦੋਨੋਂ ਚੀਜ਼ਾਂ ਕਨੈਕਟਡ ਹੈ। ਕਿਰਤ ਕਰਨੀ ਬਹੁਤ ਵਧੀਆ ਗੱਲ ਹੈ, ਕਿਰਸ ਕਰਨੀ ਉਹ ਤੋਂ ਵੀ ਵਧੀਆ ਗੱਲ ਹੈ। ਕਿਰਤ ਹੁੰਦੀ ਹੈ ਕੰਮ ਕਰਨਾ, ਠੀਕ ਹੈ, ਜਿੱਦਾਂ ਤੁਸੀਂ ਕਹਿ ਰਹੇ ਹੋ, ਕਿਰਸ ਹੁੰਦੀ ਹੈ ਸੇਵਿੰਗ ਕਰਨੀ। ਸੋ ਜੇ ਕੰਮ ਕਰਕੇ ਅਸੀਂ ਜਿੰਨੇ ਅਸੀਂ ਕਮਾ ਲਏ ਉਨੇ ਹੀ ਅਸੀਂ ਖਾ ਲਏ, ਉਹਦਾ ਤਾਂ ਕੋਈ ਬਹੁਤਾ ਫਰਕ ਨਹੀਂ ਹੈਗਾ, ਹੈ ਨਾ। ਜੇ ਅਸੀਂ ਕਿਰਸ ਕਰ ਲਈ, ਵੀ ਜੇ ਅਸੀਂ ਕਮਾਈ $1,000 ਹੈ ਅਤੇ ਅਸੀਂ $200, $300 ਆਪਣੇ 'ਤੇ ਖਰਚ ਲਿਆ, ਜਿਹੜਾ ਲੋੜੀਂਦੇ ਖਰਚੇ ਆ, ਅਤੇ 600-700 ਦੀ ਸੇਵਿੰਗ ਕਰ ਲਈ ਪਰਿਵਾਰ ਨੇ, ਮਤਲਬ ਮਹੀਨੇ ਦਾ ਬਣਾ ਲਿਆ, 2-3 ਹਜ਼ਾਰ ਸੇਵਿੰਗ ਕਰਕੇ ਉਹ ਜਮ੍ਹਾਂ ਕਰ ਲਿਆ, ਉਹ ਹੋਰ ਚੀਜ਼ ਬਣਾ ਲਈ, ਗਾਂਹ ਚਲਾਉਣੇ ਆ, ਫੀਸਾਂ ਦੇਣੀਆਂ, ਇਹ ਸੇਵਿੰਗਸ ਚਾਹੀਦੀਆਂ ਹੁੰਦੀਆਂ, ਇੱਕ ਬਫਰ ਚਾਹੀਦਾ ਹੁੰਦਾ, ਐਂਡ ਤੋਂ ਐਂਡ ਤੱਕ ਨਹੀਂ ਚੱਲਦੇ। ਸੋ ਅਸੀਂ ਅੱਜ ਦੇ ਗੱਲਬਾਤ ਦਾ ਮਕਸਦ ਇਹ ਆ ਕਿ ਜਿਹੜੇ ਵੱਡੀਆਂ ਵੱਡੀਆਂ ਗੱਡੀਆਂ ਦੇ ਸ਼ੌਂਕ ਜਿਹੜੇ ਆਪਾਂ ਛੱਡੀਏ, ਠੀਕ ਹੈ, ਜੋ ਫਿਲਮਾਂ ਦੇ ਵਿੱਚ, ਜੋ ਗਾਣਿਆਂ ਦੇ ਵਿੱਚ ਹੈ, ਉਹ ਇੱਕ ਮਾਇਆ ਨਗਰੀ ਹੈ, ਝੂਠੀ ਸ਼ਾਨ, ਝੂਠਾ ਸਾਰਾ ਕੁਝ, ਐਵਰੀਥਿੰਗ। ਅਤੇ ਸਾਡੀਆਂ ਜਿਹੜੀਆਂ ਕਮਾਈਆਂ, ਨੇਕ ਕਮਾਈਆਂ ਨੇ, ਜੇ ਜਿਹੜੇ ਤਾਂ 2 ਨੰਬਰ ਦਾ ਕੰਮ ਕਰਦੇ, ਉਹਨਾਂ ਨੂੰ ਤਾਂ ਇਹ ਜ਼ਰੂਰੀ ਹੁੰਦੀਆਂ, ਗੱਡੀਆਂ ਵੱਡੀਆਂ ਤਾਂ ਹੋਰ, ਉਹਨਾਂ ਨੇ 2 ਨੰਬਰ ਦਾ ਕੰਮ ਕੀਤਾ ਹੁੰਦਾ, ਉਹਨਾਂ ਨੂੰ ਪਰਵਾਹ ਵੀ ਨਹੀਂ ਹੁੰਦੀ। ਪਰ ਅਸੀਂ ਜਿਹੜੇ ਆਮ ਲੋਕ ਹੈ, ਅਸੀਂ ਇਹਨਾਂ ਦੇ ਮਗਰ ਨਾ ਲੱਗੀਏ, ਇਹਨਾਂ ਚੀਜ਼ਾਂ ਦੇ ਮਗਰ ਨਾ ਲੱਗੀਏ, ਅਤੇ ਅਸੀਂ ਹੱਕ ਦੀ ਕਮਾਈ ਕਰਦੇ ਹਾਂ, ਹੱਡ ਭੰਨ ਕੇ ਕਮਾਈ ਸਾਰੇ ਕਰਦੇ ਹਾਂ, ਅਤੇ ਜਿੰਨਾ ਕੁ ਵੀ ਸਿੰਪਲ ਜੀਵਨ ਆਪਾਂ ਰਹਿ ਸਕਦੇ ਹਾਂ ਉਨਾ ਕਰੀਏ ਭਾਅ ਜੀ, ਗੱਲ ਇਹ ਬਣਦੀ ਆ, ਔਰ ਇਹਦੇ ਵਿੱਚ ਸੇਵਿੰਗ ਵੀ ਰੱਖੀਏ।
ਤੁਹਾਡੀ ਗੱਲ ਠੀਕ ਹੈ, ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਇਸ ਗੱਲ ਦੇ ਨਾਲ। ਇਹ ਜਿਹੜੀਆਂ ਗੱਡੀਆਂ, ਚਾਹੇ ਜਿੰਨੀ ਮਰਜ਼ੀ ਗੱਡੀ ਤੁਸੀਂ ਵਧੀਆ ਲੈ ਲਓ, ਜੇ ਤੁਸੀਂ ਕਿਸੇ ਦੇ ਫੰਕਸ਼ਨ ਤੇ ਗਏ ਆ, ਤੁਹਾਡੇ ਕੋਲ ਜੈਗੋਆਰ ਆ, ਹੈ ਨਾ, ਬਹੁਤ ਮਹਿੰਗੀ ਗੱਡੀ ਲੈ ਲਈ, ਉਹ ਤੁਸੀਂ ਪਾਰਕਿੰਗ ਤੇ ਜਾ ਕੇ ਪਾਰਕ ਕਰ ਦਿੱਤੀ, ਉਹ ਕਿਸੇ ਨੇ ਦੇਖੀ ਨਹੀਂ ਹੈ, ਉਹ ਕਹਿੰਦੇ ਦੇਖੀ ਕਹਿੰਦੇ ਆ ਸਿਕਿਉਰਿਟੀ ਵਾਲੇ ਨੇ, ਉਹ
ਨਹੀਂ,
ਤੁਹਾਨੂੰ ਕੋਈ ਜਾਣਦਾ
ਉਹ
ਨਹੀਂ
ਇਹ ਦੇਖੋ,
ਖੜੀ
ਇਹ ਕਿੱਡਾ ਵੱਡਾ ਫੋਬੀਆ। ਹੁਣ ਆਪਾਂ ਇੱਥੇ ਇਹਦੇ 'ਤੇ ਆਉਂਦੇ ਹਾਂ ਗੱਲ, ਪਰ ਪਹਿਲਾਂ ਆਪਾਂ ਮੈਸੇਜ ਲੈ ਲੈਂਦੇ ਹਾਂ। ਸਾਡੇ ਨਾਲ ਜੁੜੇ ਨੇ ਧਰਮਿੰਦਰ ਸਿੰਘ ਸਿਡਨੀ ਤੋਂ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ, ਸਤਿ ਸ਼੍ਰੀ ਅਕਾਲ ਜੀ। ਤੇ ਭੁਪਿੰਦਰ ਸਿੰਘ ਕਹਿੰਦੇ ਕਿ ਮੇਰੇ ਕੋਲ ਪੈਸੇ ਜਮ੍ਹਾਂ ਕਰਵਾ ਦਿਓ ਜੀ, ਸਾਰਿਆਂ ਨੂੰ ਵਧੀਆ ਸੇਫਟੀ ਹੈਗੀ ਆ। ਰਾਜ ਲਾਂਬਾ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਹੁਣ ਆਉਂਦੇ ਆ ਵੱਡੀਆਂ ਗੱਡੀਆਂ 'ਤੇ ਕਿ ਇੱਕ ਬੰਦਿਆਂ ਨੂੰ ਸ਼ੌਂਕ ਹੁੰਦਾ ਵੀ ਅਸੀਂ ਬਹੁਤ ਬਹੁਤ ਵੱਡੀ ਗੱਡੀ, ਮਹਿੰਗੀ ਗੱਡੀ ਲੈਣੀ ਆ, ਉਹ ਲੈਣੀ ਆ। ਇਹ ਨਾ ਸਾਡੇ ਮਨ ਦੇ ਵਿੱਚ ਇੱਕ ਗਲਤ ਧਾਰਨਾ ਪੈ ਗਈ ਆ ਜਾਂ ਪਾ ਦਿੱਤੀ ਗਈ ਆ ਫਿਲਮਾਂ ਦੇਖ ਕੇ ਜਾਂ ਉਹ ਲਾਈਫ ਸਟਾਈਲ ਦੇਖ ਕੇ ਕਿ ਇਹ ਵੱਡੀਆਂ ਗੱਡੀਆਂ ਜਿਹੜੀਆਂ ਸੇਲਸ ਕਰਦੇ ਨੇ ਕੰਪਨੀਆਂ, ਉਹ ਕਿਉਂ ਕਰਦੀਆਂ ਨੇ, ਉਹਦੇ ਪਿੱਛੇ ਨੈਰੇਟਿਵ ਕੀ ਸਿਰਜਦੇ ਨੇ, ਇਹ ਇਹ ਕੀ ਆਧਾਰ ਬਣਾਉਂਦੇ ਨੇ। ਕਿ ਮੰਨ ਲਓ ਜਾਂਦੇ ਆ ਜੀ ਗੱਡੀ ਦੇ ਵਿੱਚ, ਫਿਲਮਾਂ 'ਚ ਤੁਸੀਂ ਦੇਖਿਆ ਹੋਣਾ, ਗੱਡੀ ਜਾਂਦੀ ਹੋਟਲ ਦੇ ਵਿੱਚ, ਹੈਂ, ਉੱਥੇ ਉਹ ਖੋਲਦਾ ਆ ਦਰਬਾਨ, ਜਿਹੜਾ ਡੋਰ ਖੋਲਦਾ, ਬੰਦਾ ਬਾਹਰ ਨਿਕਲਦਾ, ਹਾਂ, ਉਹ ਇੱਦਾਂ ਚਾਬੀ ਸੁੱਟਦਾ, ਉਹ ਇੱਦਾਂ ਕੈਚ ਕਰਦਾ, ਹੈਂ, ਸਲੂਟ ਮਾਰਦਾ, ਹੈਂ, ਬੰਦਾ ਐਂ ਕੋਟ ਪੈਂਟ ਪਾ ਕੇ ਅੰਦਰ ਚਲੇ ਜਾਂਦਾ, ਉਹ ਗੱਡੀ ਲੈ ਕੇ ਉੱਧਰ ਚਲੇ ਜਾਂਦਾ। ਜਦੋਂ ਅੰਦਰ ਜਾ ਰਿਹਾ ਹੁੰਦਾ, ਉੱਥੇ ਮੂਹਰੇ ਬੰਦੇ ਖੜ੍ਹੇ ਹੁੰਦੇ ਆ, ਕੁੜੀਆਂ ਖੜ੍ਹੀਆਂ ਹੁੰਦੀਆਂ, ਉਹ ਦੇਖਦੇ, ਉਹ ਮਿਸਟਰ ਸਿੰਘ ਆ ਗਿਆ, ਬਰਗੈਟੀ 'ਚ ਆ ਗਿਆ, ਹੈਂ, ਰੇਂਜ ਰੋਵਰ 'ਚ ਆ ਗਿਆ, ਹੈਂ, ਅਤੇ ਉਹਦੇ ਆਟੋਗ੍ਰਾਫ ਲੈਣ ਭਾਜ। ਇਹੀ ਸਟੋਰੀ ਹੈ ਨਾ, ਇਹੀ ਫੀਲ, ਇਹੀ ਫੀਲਿੰਗ ਹੈ ਨਾ, ਹੈ ਨਾ, ਇੱਦਾਂ ਹੀ ਫੀਲਿੰਗ ਹੈ। ਤੁਸੀਂ ਮੈਨੂੰ ਦੱਸੋ, ਠੀਕ ਹੈ, ਉਹ ਜਿਹੜੇ ਬੰਦੇ ਹੋਟਲਾਂ 'ਚ ਜਾਂਦੇ ਨੇ, ਉੱਥੇ ਕੀ ਕਰਨ ਜਾਂਦੇ? ਉਹਨਾਂ ਕੋਲ ਆਵਾਗੁਣ ਪੈਸਾ ਹੁੰਦਾ, ਉਹ ਸਾਰਾ ਕੁਛ ਪੇਡ ਫੋਰ ਹੁੰਦਾ, ਸਾਰੇ ਉਹ ਜਿੰਨੇ ਵੀ ਬਾਹਰ ਬੰਦੇ ਖੜ੍ਹੇ ਹੁੰਦੇ ਆ, ਉਹਨਾਂ ਨੇ ਆਪਸ 'ਚ ਬਿਜ਼ਨਸ ਕਰਨਾ ਹੁੰਦਾ, ਕਿਸੇ ਨੇ ਕੋਈ ਡੀਲ ਕਰਨੀ ਹੁੰਦੀ ਆ ਜਾਂ ਇੱਦਾਂ ਹੁੰਦੀ ਨਾ। ਤੁਸੀਂ ਦੱਸੋ, ਤੁਸੀਂ ਜਾਂ ਮੈਂ ਉਹਨਾਂ ਵੱਲ ਦੇਖ ਕੇ ਉਹ ਬਰਗੈਟੀ ਲੈ ਲਈਏ ਜਾਂ ਰੇਂਜ ਰੋਵਰ ਲੈ ਲਈਏ ਜਾਂ ਮਰਸੀਡੀ ਉੱਦਾਂ ਦੀ ਲੈ ਲਈਏ,
ਭਾਵਨਾ ਲੈ ਸਕਦੇ ਹਾਂ। ਮੈਂ ਤੁਹਾਨੂੰ ਦੱਸ ਦਿੰਦਾ ਦੇ ਮੈਥਡ
ਨਹੀਂ
ਕਿੱਦਾਂ ਲੈਣੀ ਹੈ।
ਇੱਕ ਮਿੰਟ,
ਬਰਗੈਟੀ ਖਰੀਦਣ ਦੀ ਲੋੜ ਨਹੀਂ ਹੈ, ਬਰਗੈਟੀ ਖਰੀਦਣ ਦੀ ਲੋੜ ਨਹੀਂ ਹੈ, ਕੁਛ ਵੀ ਕਰਨ ਦੀ ਲੋੜ ਨਹੀਂ ਹੈ। ਹੈਦਰਾਬਾਦ ਜਾ ਕੇ 4,500 ਦਾ ਤੁਹਾਨੂੰ ਮਿਲ ਜਾਂਦਾ ਹੋਟਲ 5-star ਹੈਦਰਾਬਾਦ, ਜੇ ਤੁਸੀਂ ਜਾਓ ਨਾ, ਮੈਂ ਜਾ ਕੇ ਆਇਆ, ਤੇ ਗੱਡੀ ਕਿਰਾਏ ਤੇ ਕਰੋ ਤੁਸੀਂ ਕੋਈ ਵਧੀਆ ਜਿਹੀ।
ਉਹ ਤਾਂ
ਇੱਥੇ ਇਹ ਆਉਂਦਾ ਦਰਬਾਨ, ਤੁਹਾਡਾ ਤੁਹਾਡਾ ਉਹ ਵੀ ਖੋਲਦਾ ਜਿਹੜੇ ਗੱਡੀ ਜਾਂਦੀ ਹੋਟਲ ਦੇ ਮੂਹਰੇ, ਦਰਬਾਨ ਆਉਂਦੇ ਇੱਦਾਂ ਟੋਪੀਆਂ ਲਈਆਂ ਹੁੰਦੀਆਂ ਐਨ ਵਧੀਆ, ਫਿਰ ਤੁਹਾਨੂੰ ਬਾਹਰ ਲਿਆਂਦੇ ਵੇ ਸਾਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਵੀ ਕਹਿੰਦੇ ਵੀ ਅੰਦਰ ਜਾਂਦੇ ਆ, ਅੰਦਰ ਫਿਰ ਤਾਂ ਫੁੱਲਾਂ ਦੀ ਜਿੱਦਾਂ ਬਰਸਾਤ ਹੁੰਦੀ ਹੁੰਦੀ ਆ, ਫਿਰ ਭਾਵਨਾ ਤਾਂ ਇੱਦਾਂ ਆਉਂਦੀ ਜਿੱਦਾਂ ਦੀ ਕਹਿੰਗੇ ਹੀ ਆ ਜਿੱਦਾਂ ਹੁਣ।
ਨਹੀਂ,
ਤੇ ਜੇ ਤੁਸੀਂ
ਉਹ ਫਿਰ ਉਹ 10,000 'ਚ ਪੂਰਾ ਹੋ ਜਾਂਦਾ ਸ਼ੌਂਕ ਹੈ,
10,000 ਉਹਦਾ 7,000 'ਚ ਹੋ ਜਾਂਦਾ ਪੂਰਾ ਸ਼ੌਂਕ ਹੈ।
ਮੈਂ ਤਾਂ ਇਹ ਕਹਿੰਦਾ
7,500 ਦਾ ਹੋਟਲਾਂ ਦਾ, 2,500 ਦੀ, 2,000 ਦੀ ਗੱਡੀ ਆ ਜਾਂਦੀ ਏਅਰਪੋਰਟ ਤੋਂ ਜਾਣਾ ਹੋਵੇ ਨਾ, ਜੇ ਤੁਸੀਂ ਮੇਨ ਬਾਜ਼ਾਰ ਹੈਦਰਾਬਾਦ, ਤਾਂ ਨਾਲੇ ਮਿਲਦੀ ਬਿਰਿਆਨੀ ਜਾਂਦਿਆਂ ਨੂੰ ਹੀ ਰੱਖੀ ਹੁੰਦੀ, ਨਾਲੇ ਕੋਕਟੇਲ ਹੁੰਦਾ ਰੱਖਿਆ ਆ,
ਪਰ
ਫੇ ਉਹਨੂੰ ਕਮਰੇ 'ਚ ਲੈ ਕੇ।
ਆਹ ਫੀਲਿੰਗ ਤਾਂ ਸਾਨੂੰ ਊਬਰ 'ਚ ਵੀ ਆ ਗਈ ਸੀਗੀ ਦਿੱਲੀ, ਉਹ
ਆਉਂਦੀ ਆ,
ਅਸੀਂ ਦਿੱਲੀ ਗਏ ਤੇ ਸਾਡਾ ਰਿਹਾਇਸ਼ ਉਹਨਾਂ ਨੇ, ਸਾਡੇ ਦੋਸਤਾਂ ਨੇ ਕਹਿੰਦੇ ਵੀ ਆਹ ਹੋਟਲ 'ਚ ਕਰਨੇ, ਕੁਦਰਤੀ ਉਹ 5-star ਹੋਟਲ ਸੀ, ਇੱਕ ਰਾਤ ਹੀ ਰਹਿਣਾ ਸੀਗਾ, ਅਤੇ ਕਹਿੰਦੇ ਅਸੀਂ ਤੁਹਾਨੂੰ ਉੱਥੇ ਮਿਲਦੇ ਹਾਂ, ਸਾਡੇ ਘਰ ਦੀ ਰੈਨੋਵੇਸ਼ਨ ਚੱਲਦੀ ਹੈ, ਅਤੇ ਅਸੀਂ ਊਬਰ ਕੀਤੀ ਅਤੇ ਊਬਰ ਕਰਕੇ ਅਸੀਂ ਹੋਟਲ ਚਲੇ ਗਏ। ਉਹ ਸਾਡੇ ਮੂਹਰੇ ਇੱਕ ਵੱਡੀ ਗੱਡੀ ਵੀ ਆਈ, ਉਹਨਾਂ ਨੂੰ ਵੀ ਸਲੂਟ ਮਾਰੇ, ਸਮਾਨ ਕੱਢਿਆ, ਅਸੀਂ ਊਬਰ 'ਚ ਗਏ, ਸਾਨੂੰ ਵੀ ਉਹੀ ਜਿਹੀ ਟ੍ਰੀਟਮੈਂਟ ਮਿਲੀ। ਸੋ
ਹਾਂ,
ਸਤਿਕਾਰ ਹੁੰਦਾ। ਖੈਰ, ਗੱਲ ਇਹ ਚੱਲ ਰਹੀ ਹੈ ਕਿ ਜਿਹੜੀਆਂ ਇਹ ਸਾਡੇ ਮਨ ਦੇ ਵਿੱਚ ਪਾ ਦਿੱਤੀਆਂ ਗੱਲਾਂ ਵੀ ਅਸੀਂ ਵੱਡੀ ਗੱਡੀ ਲੈਣੀ ਆ ਜੀ, ਤੁਸੀਂ ਆਹ ਵੱਡੀ ਗੱਡੀ ਖਰੀਦੋ, ਇੱਦਾਂ ਸਵਾਗਤ ਹੁੰਦਾ, ਐਂ ਹੁੰਦਾ, ਇਹ ਸਾਡਾ ਇੱਕ ਕੰਮ ਨਹੀਂ ਹੈਗਾ, ਸਾਡੇ ਕਿੱਤੇ ਦੇ ਵਿੱਚ ਫਿੱਟ ਨਹੀਂ ਹੁੰਦੀਆਂ, ਸਾਡੀ ਸਾਈਕੀ 'ਚ ਫਿੱਟ ਨਹੀਂ ਹੁੰਦੀਆਂ। ਹੁਣ ਅਸੀਂ ਉਹ ਵੱਡੀ ਗੱਡੀ ਲੈ ਕੇ ਬਿਲਕੁਲ ਲੈ ਕੇ ਅਸੀਂ ਜਾਣਾ ਕਿੱਥੇ ਹੁੰਦੇ ਆ? ਗੁਰੂ ਘਰ, ਹੈ ਨਾ, ਗੁਰਦੁਆਰਾ ਸਾਹਿਬ, ਉਹ ਪਾਰਕਿੰਗ 'ਚ ਗੱਡੀ ਲੱਗਣੀ ਹੁੰਦੀ ਆ, ਉੱਥੇ ਨਿਆਣੇ ਸਕਰੈਚ ਵੀ ਮਾਰਦੇ ਆ। ਤੁਹਾਨੂੰ ਪਤਾ ਗੁਰੂ ਘਰ ਦੇ ਵਿੱਚ ਬਹੁਤਿਆਂ 'ਚ ਇਹ ਪ੍ਰੋਬਲਮ ਆ ਗਈ ਆ ਕਿ ਗੱਡੀ ਜੇ ਤੁਸੀਂ ਵਧੀਆ ਲੈ ਕੇ ਨਾ, ਨਿਆਣੇ ਖੇਲਦੇ ਖੇਲਦੇ ਉੱਥੇ ਜਾਣ ਕੇ ਵੀ ਕਈ ਵਾਰੀ ਸਕਰੈਚ ਪਾਉਂਦੇ ਨੇ, ਹੈ ਨਾ, 50 ਸੈਂਟ ਜ਼ਿਆਦਾ, 20 ਸੈਂਟ ਦਾ ਕੋਇਨ ਲੈ ਕੇ ਇੱਦਾਂ ਘੜੀਸਦੇ ਹੀ ਚੱਲ ਜਾਂਦੇ ਨੇ। ਇਹ ਇੱਥੇ ਬਹੁਤ ਪ੍ਰੋਬਲਮ ਆਈ ਸੀਗੀ, ਇਸ ਕਰਕੇ ਲੋਕ ਹੁਣ ਗੁਰਦੁਆਰੇ ਵੀ ਜਿਹੜੀਆਂ ਨੇ ਉਹ ਨੋਰਮਲ ਗੱਡੀਆਂ ਲੈ ਕੇ ਆਉਂਦੇ, ਕੰਮਾਂ ਕਾਰਾਂ ਵਾਲੀਆਂ, ਵੱਡੀ ਗੱਡੀ, ਮਹਿੰਗੀ ਗੱਡੀ ਦਾ ਉਹ ਗੁਰਦੁਆਰਾ ਸਾਹਿਬ ਵੀ ਨਹੀਂ ਲੈ ਕੇ ਆਉਂਦੇ।
ਬਹੁਤੇ ਜ਼ਿਆਦਾ ਸਮਾਂ ਤਾਂ ਲੋਕ ਟ੍ਰੇਨ ਵਿੱਚ ਹੀ ਜਾਂਦੇ ਆ, ਟ੍ਰੇਨ ਵਿੱਚ ਜਾ ਕੇ
ਭਾਜੀ
ਪੈਦਲ ਜਾ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆ।
ਦੂਜੀ ਗੱਲ ਇਹ ਆ ਕਿ ਉਹ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ, ਮੈਂ ਕਈ ਗੱਡੀਆਂ ਇੱਥੇ ਦੇਖੀਆਂ ਨੇ, ਹੈ ਨਾ, ਜੇ ਬਹੁਤ ਵੱਡੀਆਂ ਵੱਡੀਆਂ ਉਹਨਾਂ ਨੂੰ ਉੱਪਰ ਐਨ ਢੱਕ ਕੇ ਜਿੱਪ ਲਾ ਕੇ ਰੱਖਦੇ ਨੇ, ਉਹ ਕਿਤੇ ਸਾਲ 'ਚ 1-2 ਵਾਰੀ ਕੱਢਦੇ ਨੇ, ਫਿਰ ਜਿਹੜਾ ਉੱਥੇ $1.5-2 ਲੱਖ ਲਾ ਕੇ ਉਹ ਰੱਖੀ ਹੋਈ ਆ, ਉਹ ਕੀ ਉਹਦਾ ਫਾਇਦਾ? ਇਹਦੇ ਨਾਲੋਂ ਤਾਂ ਮਤਲਬ 1.5 ਲੱਖ ਦੀ ਗੱਡੀ ਲਈ ਆ ਤਾਂ ਤੁਸੀਂ ਕਿਰਾਏ 'ਤੇ ਲੈ ਲਓ, 2-2.5 ਸੌ ਦੀ ਦਿਹਾੜੀ ਦੀ ਆ ਜਾਂਦੀ ਆ, ਅਤੇ ਸਾਲ 'ਚ 2 ਵਾਰੀ ਵਰਤਣੀ, ਤੁਹਾਡਾ $500 'ਚ ਸਰ ਜਾਣਾ।
ਪੂਰੀ ਹੈ ਜਿੱਦਾਂ ਹੁਣ, ਇਹ ਤਾਂ ਅਮਨਦੀਪ ਠੀਕ ਹੈ ਗੱਲ ਤੁਹਾਡੀ, ਬਹੁਤ ਵਧੀਆ ਗੱਲ ਹੈ। ਹੁਣ ਸੋਨੇ ਦੀ ਵੀ ਗੱਲ ਆ, ਆਪਣੀਆਂ ਭੈਣਾਂ ਆ ਉਹ ਜਾਣੀਆਂ, ਜਿੱਦਾਂ ਕਿਸੇ ਪਾਰਟੀ ਤੇ ਜਾਣੀਆਂ, ਉਹਨੇ ਸੋਨਾ ਬਹੁਤ ਮਹਿੰਗਾ ਲਿਆ ਹੁੰਦਾ। ਹੁਣ ਜਿਹੜਾ ਸੋਨਾ ਆ ਇਹ ਪ੍ਰੋਬਲਮ ਦਾ ਘਰ ਵੀ ਹੈ, ਇਹਨੂੰ ਕੋਈ ਸਨੈਚ ਵੀ ਖਾਸਾ ਤਾਂ ਖੋ ਵੀ ਸਕਦਾ, ਖਾਸ ਤੌਰ 'ਤੇ ਇੰਡੀਆ ਦੇ ਵਿੱਚ। ਇਸ ਲੋ ਇਸ ਕੰਟਰੀ ਤਾਂ ਠੀਕ ਹੈ, ਕੋਈ ਖਾਸ ਗੱਲ ਨਹੀਂ ਹੁੰਦੀ। ਉਹ ਵੀ ਤਾਂ ਸੋਨਾ ਪਹਿਨ ਲੈਣਾ, ਗਲ 'ਚ ਪਾ ਲੈਣਾ ਹਾਰ ਵੱਡੇ ਵੱਡੇ, ਫਿਰ ਉਹਨੂੰ ਲੁਕਾਉਣਾ, ਜਿਹੜੇ ਹਾਰ ਉਹਨੂੰ ਲੁਕਾਉਣਾ ਪਏ ਕੋਈ ਦੇਖ ਨਾ ਲਵੇ। ਜੇ ਲੁਕਾਉਣਾ ਹੀ ਆ ਤਾਂ ਆਏ ਪਾਓ ਨਾ,
ਨਹੀਂ ਨਹੀਂ ਉਹ ਤਾਂ
ਜੇ
ਉਹ ਦੇਖੋ ਆਪਾਂ ਦੋਨੋਂ ਪਾਸੇ ਗੱਲ ਕਰ ਰਹੇ ਹਾਂ, ਆਪਾਂ ਸੇਵਿੰਗ ਦੀ ਵੀ ਗੱਲ ਕਰ ਸਕਦੇ ਹਾਂ ਕਿ ਇਹਨੂੰ ਐਜ਼ ਏ ਸੋਨੇ ਨੂੰ ਯੂਜ਼ ਕੀਤਾ ਜਾ ਸਕਦਾ ਗਹਿਣਿਆਂ ਦੇ ਰੂਪ ਦੇ ਵਿੱਚ ਸੇਵਿੰਗ ਵਾਸਤੇ, ਪਰ ਉੱਨੀ ਕੁ ਚੀਜ਼ ਵਰਤਣੀ ਚਾਹੀਦੀ ਆ ਕਿ ਉੱਨਾ ਕੁ ਗਹਿਣਾ ਪਾਉਣਾ ਚਾਹੀਦਾ, ਉੱਨੀ ਕੁ ਗੱਡੀਆਂ ਉੱਦਾਂ ਦੀਆਂ ਲੈਣੀਆਂ ਚਾਹੀਦੀਆਂ ਜਿਹੜੀਆਂ ਤੁਹਾਡਾ ਕੰਮ ਸਾਰ ਦੇਵੇ ਔਰ ਤੁਸੀਂ ਸੋਬਰ ਲੱਗੋ।
ਤੁਹਾਡੀ ਪਰਸਨੈਲਿਟੀ ਨੂੰ ਸੂਟ ਕਰਦੀਆਂ ਹੋਣ।
ਹਾਂ
ਜੇ ਤੁਸੀਂ ਐਗਰੀਕਲਚਰ ਦੇ ਵਿੱਚ ਕੰਮ ਕਰਦੇ ਆ ਤਾਂ ਤੁਸੀਂ ਤਾਂ ਹੈਲੀਕਾਪਟਰ ਵੀ ਰੱਖ ਸਕਦੇ ਆ, ਕਿਉਂ ਤੁਹਾਨੂੰ ਜ਼ਰੂਰਤ ਆ ਉਹਦੀ। ਹੁਣ ਜੇ ਅਸੀਂ ਮਾਸਟਰ ਆ, ਅਸੀਂ ਲੈ ਲਈਏ ਵੱਡੀ ਗੱਡੀ, ਲੋਕਾਂ ਨੇ ਕਹਿਣਾ ਕਿਤੇ ਚੋਰੀ ਕੀਤੀ ਹੋਣੀ ਇਹਨੇ, ਕਿੱਥੇ ਗੱਡੀ ਲੈ ਲਈ ਇਹਨੇ, ਵੀ ਇਹਦੀ ਇਨਕਮ ਤਾਂ ਇੰਨੀ ਹੈ ਨਹੀਂ ਹੈ। ਸਾਨੂੰ ਤਾਂ ਬਈ ਹੰਡਾਈ ਵਗੈਰਾ ਲੈਣੀ ਪੈਣੀ, ਟੋਇਟਾ ਵਗੈਰਾ ਲੈਣੀ ਪੈਣੀ ਆ, ਇੱਦਾਂ ਹੀ ਮਾੜੀ ਮੋਟੀਆਂ ਲੈਣੀਆਂ ਪੈਣੀਆਂ। ਡਿਪੈਂਡ ਕਰਦਾ ਤੁਸੀਂ ਜੋਬ ਕਿਹੜੀ ਕਰਦੇ ਆ, ਜੇ ਤੁਸੀਂ ਜਨਰਲ ਮੈਨੇਜਰ ਕਿਤੇ ਵੱਡੇ ਕੰਪਨੀ ਦੇ ਲੱਗੇ ਹੋ ਆ, ਫਿਰ ਤੁਸੀਂ ਲੈ ਲਓ।
ਭਾਜੀ ਦੇਖੋ
ਕਹਿਣਾ ਠੀਕ,
ਮੈਂ ਇੱਥੇ ਹੀ ਆਉਣ ਲੱਗਾ ਹਾਂ ਕਿ ਤੁਸੀਂ ਜਨਰਲ ਮੈਨੇਜਰ ਹੋ, ਸੀਈਓ ਹੋ, ਤੁਸੀਂ ਵੱਡੇ ਵੱਡੇ ਬੰਦਿਆਂ ਨੂੰ ਮਿਲਣਾ ਆ, ਠੀਕ ਹੈ, ਉਹਨਾਂ ਨਾਲ ਡੀਲਾਂ ਬਣਾਉਣੀਆਂ, ਫਿਰ ਤੁਸੀਂ ਇੱਦਾਂ ਦੀਆਂ ਗੱਡੀਆਂ ਰੱਖੋ, ਕੰਪਨੀਆਂ ਖਰੀਦਦੀਆਂ ਵੀ ਆ। ਪਰ ਜੇ ਅਸੀਂ ਜਾਣਾ ਹੀ ਗੁਰੂ ਘਰ ਹੈ ਜਾਂ ਜਾਣਾ ਹੀ ਅਸੀਂ ਇੰਡੀਅਨ ਵੈਡਿੰਗ ਦੇ ਵਿੱਚ ਹੈ, ਅਤੇ ਉੱਥੇ ਬਾਹਰ ਕਿਤੇ ਪਾਰਕਿੰਗ ਮਿਲਦੀ ਆ ਦੂਜੇ ਪਾਸੇ ਜਾ ਕੇ, ਉੱਥੇ ਮੇਰੀ ਉੱਥੇ ਹੈਂਡੇ ਵੀ ਉੱਥੇ ਹੀ ਲੱਗੀ ਹੁੰਦੀ ਆ, ਉੱਥੇ ਮਰਸੀਡੀ ਵੀ ਉੱਥੇ ਲੱਗੀ ਹੁੰਦੀ, ਅੰਦਰ ਤਾਂ ਤੁਰ ਕੇ ਹੀ ਜਾਣਾ ਹੁੰਦਾ, ਠੀਕ ਹੈ। ਇਸ ਕਰਕੇ ਸਾਡੇ ਇਹ ਫੰਕਸ਼ਨਾਂ 'ਚ ਕਲਚਰ ਨਹੀਂ ਹੈਗਾ ਗੱਡੀਆਂ ਵਾਲਾ, ਵੀ ਗੱਡੀਆਂ ਦੇਖ ਕੇ ਬੰਦੇ ਡੁੱਲਦੇ ਨੇ, ਠੀਕ ਹੈ, ਜਾਂ ਕੋਈ ਅਸੀਂ ਇਹੋ ਜਿਹੀਆਂ ਡੀਲਾਂ ਕਰਨੀਆਂ ਵੀ ਵੱਡੀ ਗੱਡੀ ਆ ਇਹਦੇ ਨਾਲ ਆਪਾਂ ਡੀਲ ਬਣਾ ਲਈ, ਸਾਡੀਆਂ ਤਾਂ ਕੋਈ ਡੀਲਾਂ ਹੀ ਹੈ ਨਹੀਂ ਆਪਸ ਦੇ ਵਿੱਚ, ਠੀਕ ਹੈ, ਸਾਡੀ ਤਾਂ ਰਿਸ਼ਤੇਦਾਰੀਆਂ ਬਣਨੀਆਂ ਜਦੋਂ ਵੀ ਬਣਨੀਆਂ, ਉਹ ਗੱਡੀਆਂ ਨਾਲ ਨਹੀਂ ਬਣਨੀਆਂ, ਉਹ ਕਿਰਦਾਰ ਨਾਲ ਬਣਨੀਆਂ ਨੇ, ਹੈ ਨਾ, ਉਹ ਕਰੈਕਟਰ ਨਾਲ ਬਣਨੀਆਂ, ਬੱਚਿਆਂ ਦੀਆਂ ਪੜ੍ਹਾਈਆਂ ਨਾਲ ਬਣਨੀਆਂ। ਸੋ ਸਾਨੂੰ ਇਸ ਸਾਈਕਲ ਦੇ ਵਿੱਚ ਨਹੀਂ ਪੈਣਾ ਚਾਹੀਦਾ, ਵੱਡੀਆਂ ਗੱਡੀਆਂ ਵਾਲੇ 'ਚ ਐਵੇਂ ਵੇਸਟੇਜ ਨਹੀਂ ਕਰਨੀ ਚਾਹੀਦੀ। ਇੱਕ ਇਹ ਬਹੁਤ ਵੱਡਾ ਪ੍ਰੋਬਲਮ ਬਣ ਚੁੱਕੀ ਅੱਜ ਕੱਲ੍ਹ ਦਾ ਜਿਹੜਾ ਯੂਥ ਹੈ ਨਾ, ਖਾਸ ਕਰਕੇ ਜਿਹੜਾ ਇੰਡੀਆ ਤੋਂ ਯੂਥ ਇੱਥੇ ਆ ਰਿਹਾ, ਉਹਨਾਂ ਨੂੰ ਇੱਕ ਦਿਮਾਗ ਦੇ ਵਿੱਚ ਫੋਬੀਆ ਬਣ ਗਿਆ ਵੀ ਉਹ, ਮੇਰੀ ਗੱਲਬਾਤ ਚੱਲਦੀ ਰਹਿੰਦੀ ਆ, ਉਹ ਇਹ ਕਹਿੰਦੇ ਨੇ ਕਿ ਅਸੀਂ ਵੱਡੀ ਗੱਡੀ ਲੈ ਲਈਏ, ਸਾਨੂੰ ਲੋਕ ਕਹਿਣ ਵੀ ਬਹੁਤ ਵਧੀਆ ਸੈੱਟ ਹੋ ਗਏ ਬੰਦੇ, ਪਰ ਪਤਾ ਸਾਰਿਆਂ ਨਹੀਂ ਹੁੰਦਾ ਆ। ਹੁਣ ਹੁਣ ਉਲਟ ਹੋ ਗਿਆ, ਜਿਹਦੀ ਵੱਡੀ ਗੱਡੀ ਦੇਖਦੇ ਨੇ ਕਹਿੰਦੇ ਨਵੀਂ ਨਵੀਂ ਲਈ ਆ, ਇਹ ਸਾਰੀਆਂ ਕਿਸ਼ਤਾਂ 'ਤੇ ਹੀ ਹੋਣੀ ਆ, ਕਿਉਂਕਿ ਜਿਹੜੇ ਪੁਰਾਣੇ ਬੰਦੇ ਆ ਨਾ, ਪੁਰਾਣੇ ਬੰਦਿਆਂ ਨੇ ਦਾ ਮੋਹ ਜਿਹੜਾ ਭੰਗ ਹੋ ਚੁੱਕਾ, ਉਹ ਪਹਿਲਾਂ ਇਸ ਸਟੇਜ 'ਚੋਂ ਲੰਘ ਚੁੱਕੇ ਨੇ ਕਿ ਇਹਨਾਂ ਦੇ ਵਿੱਚ ਕੱਖ ਨਹੀਂ ਰੱਖਿਆ। ਤੁਸੀਂ ਨਵੀਂ ਗੱਡੀ ਲੈ ਕੇ ਆਉਂਦੇ ਆ 1-1.5 ਲੱਖ ਦੀ, ਉਹ ਜਿੱਦਾਂ ਸ਼ੋਰੂਮ ਤੋਂ ਬਾਹਰ ਨਿਕਲਦੀ ਹੈ ਸਿੱਧੀ $20,000 ਉਹਦੀ ਕੀਮਤ, ਕੌਣ
30,000 ਘੱਟਦੀ ਆ 1.5 ਲੱਖ ਦੀ ਸਿੱਧੀ ਬਾਹਰ ਆਉਂਦੇ,
ਉਹ 1,20,000 ਦੀ ਰਹਿ ਜਾਣੀ ਆ, 2-3 ਸਾਲ ਬਾਅਦ ਉਹ 90,000 ਦੀ ਰਹਿ ਜਾਣੀ ਆ, ਠੀਕ ਹੈ। ਔਰ ਕਈ ਬੰਦੇ ਤਾਂ ਮੈਂ ਇਹ ਦੇਖਿਆ ਹਰੇਕ ਸਾਲ 20,000 ਪਾ ਕੇ ਗੱਡੀ ਅਪਗ੍ਰੇਡ ਕਰੀ ਜਾਂਦੇ ਆਪਣੀ, ਹੈ ਨਾ, ਅਤੇ ਚਲਾਉਣੀ ਕਿੱਥੇ ਨੂੰ ਹੈ, ਜਾਣਾ ਕਿੱਥੇ ਨੂੰ ਹੈ, ਉਹ ਆਪਾਂ ਇੱਕ ਦੂਜੇ ਦੇ ਘਰੇ ਹੀ ਜਾਣਾ ਹੁੰਦਾ, ਕੋਈ ਇੱਦਾਂ, ਮੈਂ ਪਹਿਲਾਂ ਵੀ ਕਈ ਦੱਸਿਆ, ਇੱਦਾਂ ਤਾਂ ਕੋਈ ਫੀਲਿੰਗ ਹੈ ਨਹੀਂ ਵੀ ਤੁਸੀਂ ਕੋਰਪੋਰੇਟ ਡੀਲਾਂ ਕਰਨੀਆਂ ਆ ਜਾਂ ਤੁਸੀਂ ਕੋਈ ਬਹੁਤ ਵੱਡੇ ਸੀਈਓ, ਹੈ ਨਾ, ਜਿੱਥੇ ਤੁਸੀਂ ਇਹ ਕੰਮ ਕਰਨੇ ਆ, ਜਿੱਥੇ ਵੱਡੇ ਬੰਦਿਆਂ ਨੂੰ ਮਿਲਣਾ, ਇੰਪ੍ਰੈਸ਼ਨ ਦੇਣਾ ਕਿਤੇ, ਹੈ ਨਾ। ਸੋ ਐਨੀਵੇ, ਅਤੇ ਰੁਪਿੰਦਰ ਗਿੱਲ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਮਲਹੋਤਰਾ ਸਾਹਿਬ ਆ ਗਏ ਕਰਨਾਲ ਤੋਂ, ਅਤੇ ਇਹ ਵੀ, ਹਾਂਜੀ ਹਾਂਜੀ, ਇਹ ਵੀ ਫਤਿਹ ਬੁਲਾ ਰਹੇ, ਅਤੇ ਪ੍ਰੋਗਰਾਮ ਸੁਣਿਆ ਜੀ ਅੱਜ ਮਲਹੋਤਰਾ ਸਾਹਿਬ, ਤਾਨਪੁਰੇ ਦੇ ਨਾਲ ਇਹਨਾਂ ਨੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ, ਅਤੇ ਕਹਿੰਦੇ ਕਿ ਭਾਅ ਜੀ ਅੱਜ ਖੱਟੇ ਪਰਨੇ ਵਿੱਚ ਬਹੁਤ ਹੀ ਸੋਹਣੇ ਲੱਗ ਰਹੇ ਹੋ ਜੀ। ਇਹ ਖੱਟੇ ਪਰਨੇ ਦੀ ਵੀ ਗੱਲ ਭਾਅ ਜੀ, ਹੁਣ ਮੈਂ ਬੰਨਿਆ ਅੱਜ, ਅਤੇ ਤੁਸੀਂ ਟਿੱਪਣੀ ਨਹੀਂ ਕੀਤੀ ਕੋਈ,
ਅਮਨਦੀਪ ਟਿੱਪਣੀ ਹੁਣੇ ਕਰ ਦਿੰਦੇ ਆ। ਟਿੱਪਣੀ ਇਹ ਆ ਵੀ ਲੱਗਦਾ ਨਾ ਤੁਸੀਂ ਆਪਣੀ ਲੋਇਲਟੀ ਜਿਹੜੀ ਚੇਂਜ ਕਰ ਲਈ ਆ, ਸਾਨੂੰ ਪਤਾ ਲੱਗਾ ਬੜੇ ਡੀਪ ਸੋਰਸਸ ਤੋਂ ਵੀ ਤੁਹਾਡਾ ਜਿਹੜਾ ਪਰਿਵਾਰ ਆ ਅਕਾਲੀ ਦਲ ਦੇ ਨਾਲ ਅਫੀਲੀਏਟਡ ਰਿਹਾ, ਐਸੋਸੀਏਟਡ ਰਿਹਾ ਬੜੇ ਸਾਲਾਂ ਤੋਂ, ਮੇ ਵੀ 100 ਸਾਲ ਤੋਂ, ਉਸ ਤੋਂ ਵੀ ਜ਼ਿਆਦਾ। ਵੀ ਤੁਸੀਂ ਜਿਹੜੀ ਨਾ ਜਾਣੇ ਜਿਸਲੇ ਪੰਜਾਬ, ਅਤੇ ਉੱਥੇ ਜਿਹੜੀ ਸਰਕਾਰ ਆ ਆਪਣੇ ਆਮ ਆਦਮੀ ਪਾਰਟੀ ਦੀ, ਜਿਹਨੂੰ ਇਨਕਲਾਬੀ ਵੀ ਕਹਿੰਦੇ ਆ, ਇਨਕਲਾਬੀ ਕਹਿੰਦੇ ਇਨਕਲਾਬ ਜਿੰਦਾਬਾਦ
ਪਾਰਟੀ,
ਤੁਸੀਂ ਧਾਰ ਲਈ ਆ ਤੇ ਉਹਦੇ ਅਨੁਸਾਰ ਤੁਸੀਂ ਜਿਹੜੀ ਪੱਗ ਬੰਨ ਲਈ ਆ, ਤੇ ਤੁਹਾਡੇ ਨਾਲ ਮੈਨੂੰ ਪਤਾ ਲੱਗਾ 2-3 ਮਿਨਿਸਟਰਾਂ ਦੀ ਵੀ ਯਾਰੀ ਆ, ਉਹ ਵੀ ਤੁਹਾਡੇ ਪਿੰਡ ਆਏ ਆ, ਤੇ ਉਹਨਾਂ ਦੇ ਨਾਲ ਉਹਨਾਂ ਹੁਣ ਮੇਰੇ ਲੱਗਦਾ ਵੀ ਤੁਹਾਨੂੰ ਟਿਕਟ ਟੁਕਟੇ ਇੱਦਾਂ ਮਿਲ ਜਾਣੀ ਜਿੱਦਾਂ ਹੁਣ, ਪਰ ਹੁਣ ਟਿਕਟ ਲੈਣੀ ਬੜੀ ਰਿਸਕੀ ਆ ਜੇ ਤੁਸੀਂ ਟਿਕਟ ਤੁਹਾਨੂੰ ਆਮ ਆਦਮੀ ਪਾਰਟੀ ਦੇ ਦਊਗੀ ਨਾ, ਤਾਂ ਮੈਨੂੰ ਮੈਂ ਜਿਹੜਾ 5-7 ਸੌ 10 ਹਜ਼ਾਰ ਰੁਪਇਆ ਜਮ੍ਹਾਂ ਕਰਾਉਣ ਦਾ ਪੈਂਦਾ ਨਾ ਸਿਕਿਉਰਿਟੀ ਦਾ 2027 ਚ, ਤੇ ਉਹ ਗਵਾ ਨਾ ਲਿਓ ਆਪਣੀ ਸੇਵਿੰਗ, ਫੇਰ ਤੈਨੂੰ ਜਾਓ ਜਾਇਓ ਹੀ ਨਾ। ਬਾਕੀ ਤੁਸੀਂ ਦੱਸੋ ਵੀ ਇਹਦਾ ਕੀ ਕਰਨ ਆ, ਜੋ ਮੈਂ ਕਿਹਾ ਠੀਕ ਹੈ।
ਦੇਖੋ ਭਾਅ ਜੀ, ਮੈਨੂੰ ਪਤਾ ਸੀਗਾ ਮੈਂ ਅੱਜ ਇਹ ਰੰਗ ਬੰਨਣਾ ਆ ਅਤੇ ਇਹਦੀ ਕੰਟਰੋਵਰਸੀ ਹੋਣੀ ਆ। ਪਤਾ ਨਹੀਂ ਇਹ ਕਿਉਂ ਆਮ ਆਦਮੀ ਪਾਰਟੀ ਦੇ ਨਾਲ ਜੋੜ ਲਿਆ, ਪਰ ਉਹਨਾਂ ਦੀਆਂ ਤਾਂ ਉਹ ਗਾਂਧੀ ਟੋਪੀਆਂ ਹੁੰਦੀਆਂ ਸੀਗੀਆਂ, ਅਤੇ ਇਹ ਇਨਕਲਾਬੀ ਰੰਗ ਜਿਹੜਾ ਆ ਇਹ ਤਾਂ ਬਹੁਤ ਪਹਿਲਾਂ ਤੋਂ ਹੀ ਗੁਰੂ ਸਾਹਿਬ ਦੇ ਵੇਲਿਆਂ ਤੋਂ ਹੀ ਚੱਲੇ ਆਉਂਦੇ ਆ ਰੰਗ, ਹੈ ਨਾ, ਅਤੇ ਪੀਲੇ, ਕੇਸਰੀ, ਸੁਰਮਈ, ਹੈ ਨਾ, ਅਤੇ ਇਹਨਾਂ ਨੇ ਆਪਣੇ ਨਾਲ ਜੋੜ ਕੇ ਇਸ ਰੰਗ ਦਾ ਥੋੜ੍ਹਾ ਜਿਹਾ ਸੱਤਿਆਨਾਸ਼ ਕੀਤਾ ਆ। ਪਰ ਇਹ ਇੱਕ ਜਨਰਲ ਰੰਗ ਆ, ਇਹ ਇੱਦਾਂ ਦੀ ਕੋਈ ਗੱਲ ਨਹੀਂ। ਪਰ ਫਿਰ ਮੈਂ ਦੇਖੋ ਬੰਨਿਆ ਵੀ ਗੋਲ ਦੁਮਾਲਾ ਆ, ਹੈ ਨਾ, ਅਤੇ
ਸੱਤਿਆਨਾਸ਼ ਵੀ ਥੋੜਾ ਨਹੀਂ ਕੀਤਾ, ਕਾਫੀ ਕੀਤਾ ਆ ਇਸ ਰੰਗ ਦਾ। ਇਹ ਜਿਹੜਾ ਕੇਸਰੀ ਰੰਗ ਆ ਇਹਦਾ ਸੱਤਿਆਨਾਸ਼, ਇਹ ਸ਼ਹੀਦਾਂ ਦੀ ਜਿੱਦਾਂ ਭਗਤ ਸਿੰਘ ਦੀ ਸੋਚ ਨਾਲ ਜੋੜ ਕੇ, ਜਿੱਦਾਂ ਹੋਰ ਕਈ ਗੱਲਾਂ ਕਰਕੇ, ਕੱਟੜ ਕੱਟੜ ਕਹਿ ਕੇ ਆਪਣੇ ਆਪ ਨੂੰ, ਕੱਟੜ ਬੇਈਮਾਨ ਕੇ ਕੱਟੜ ਇਮਾਨਦਾਰ ਕਹਿੰਦੇ ਹੁੰਦੇ, ਇੱਦਾਂ ਕੁਛ ਕਹਿੰਦੇ ਹੁੰਦੇ ਇਹ, ਤੇ ਉਹ ਕਰਕੇ ਤਾਂ ਇਹਦੀ ਚੰਗੀ ਦੁਰਗਤੀ ਕੀਤੀ ਇਸ ਰੰਗ ਦੀ। ਲੋਕ ਹੁਣ ਮੈਨੂੰ, ਮੈਂ ਤਾਂ ਕੋਈ ਕਮੈਂਟ ਨਹੀਂ ਉੱਦਾਂ ਕਰੂੰਗਾ, ਤੁਸੀਂ ਇਹਨਾਂ ਨੂੰ ਜ਼ਿਆਦਾ ਨੇੜਿਓਂ ਜਾਣਦੇ ਆ, ਮਿਨਿਸਟਰ ਤੱਕ ਤਾਂ ਜਾਣਦੇ ਆ, ਇੱਦਾਂ ਤਾਂ ਸੁਣੀਆਂ ਸੁਣਾਈਆਂ ਗੱਲਾਂ ਕਰਦੇ ਆ। ਚਲੋ ਮਾੜੀ ਜੇ ਹੁਣ ਚੱਲੀ ਹੈ ਗੱਲ ਤਾਂ ਲੁਧਿਆਣੇ ਇਲੈਕਸ਼ਨ ਦੀ ਵੀ ਗੱਲ ਕਰ ਲੈਂਦੇ ਹਾਂ। ਲੁਧਿਆਣੇ ਵੈਸਟ ਦੇ ਵਿੱਚ ਜਿਹੜੀ ਇਲੈਕਸ਼ਨ ਹੋ ਰਹੀ ਆ, 19 ਤਰੀਕ ਨੂੰ ਵੋਟਾਂ ਪੈਣੀਆਂ, 23 ਤਰੀਕ ਨੂੰ ਰਿਜ਼ਲਟ ਆਣੇ ਆ, ਤਾਂ ਕੇਜਰੀਵਾਲ ਸਾਹਿਬ ਕਹਿੰਦੇ ਵੀ 19 ਤਰੀਕ ਨੂੰ ਸਾਨੂੰ ਵੋਟਾਂ ਪਾ ਦਿਓ, 20 ਤਰੀਕ ਨੂੰ ਅਸੀਂ ਇਹਨੂੰ ਮਿਨਿਸਟਰ ਬਣਾ ਦੇਣਾ। ਭਾਈ ਸਾਹਿਬ ਰਿਜ਼ਲਟ ਤਾਂ ਆਉਣਾ 23 ਤਰੀਕ ਨੂੰ, 20 ਤਰੀਕ ਨੂੰ ਕਿੱਦਾਂ ਮਿਨਿਸਟਰ ਬਣਾ ਦੂੰਗੇ?
ਕੇਜਰੀਵਾਲ ਸਾਹਿਬ ਤਾਂ ਆਪ ਮਿਨਿਸਟਰੀ ਤੋਂ ਲੈ ਕੇ ਪੰਜਾਬ ਦੇ ਵਿੱਚ ਘੁੰਮ ਰਹੇ ਨੇ ਸਰਕਾਰੀ ਖਰਚੇ ਤੇ। ਤੇ ਮੈਨੂੰ ਜੇ, ਮੈਂ ਪਹਿਲਾਂ ਵੀ ਕਿਹਾ ਸੀਗਾ, ਜੇ ਆਮ ਆਦਮੀ ਪਾਰਟੀ ਨੇ ਮੁੜ ਕੇ ਜਿੱਤਣਾ ਹੈ ਨਾ ਜਾਂ ਕੁਛ ਕਰਨਾ ਹੈ ਤਾਂ ਕੇਜਰੀਵਾਲ ਸਾਹਿਬ ਨੂੰ ਦਿੱਲੀ ਵਾਪਸ ਭੇਜ ਦਿਓ ਤਾਂ ਬੈਟਰ ਰਹੇਗਾ। ਉਹ ਰਿਵਰਸ ਜਿਹੜਾ ਆ ਇਫੈਕਟ ਪਾ ਰਿਹਾ ਆ, ਠੀਕ ਹੈ, ਇਹ ਗਲਤ ਗੱਲਾਂ ਨੇ। ਟੋਨੀ ਮਾਲ ਜੁੜੇ ਨੇ ਗ੍ਰਿਫਿਥ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਸਾਡੇ ਨਾਲ ਗੁਰਿੰਦਰ ਸਿੰਘ ਰਟੋਲ ਜੁੜ ਗਏ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਰਾ ਸਿੰਘ ਭਮਰਾ ਜੀ ਸਾਡੇ ਨਾਲ ਜੁੜੇ ਨੇ, ਪਿਛਲੇ ਹਫ਼ਤੇ ਇਹਨਾਂ ਨੇ ਸਾਂਝ ਪਾਈ ਸੀ, ਇਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਜੋਗਿੰਦਰ ਸੋਈ ਅਤੇ ਕੁਲਦੀਪ ਸਿੰਘ ਜੌਲ ਵੀ ਸੁਣ ਰਹੇ ਨੇ ਪ੍ਰੋਗਰਾਮ ਇੰਟਰਸਟਿੰਗ ਟੋਕ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਅਤੇ ਭਾਅ ਜੀ ਸਾਡੇ ਨਾਲ GS ਚਾਲ ਵੀ ਆ ਗਏ ਨੇ, ਅਤੇ ਜਿਹੜਾ ਆਪਾਂ ਪਹਿਲਾਂ ਮੁੱਦਾ 5 ਕਿਲੋਮੀਟਰ ਵਾਲਾ ਸੀ ਇਹਨਾਂ ਤੋਂ ਪਹਿਲਾਂ ਪੁੱਛ ਲੈਂਦੇ ਇਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰੇ। ਚਾਲ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਚਾਲ ਸਾਹਿਬ ਨੂੰ ਕਹਿਣ ਤੋਂ ਪਹਿਲਾਂ ਨਾ ਇੱਕ ਉਹ ਜਿਹੜੀ ਮੈਂ 3 ਗੱਲਾਂ ਜਿਹੜੀਆਂ ਪਰਮਾਤਮਾ ਦੇ ਕੋਲ
ਹਾਂ, ਦੂਜੀ ਦੂਜੀ
ਉਹ ਵੀ ਦੂਜੀ ਜਿਹੜੀ ਗੱਲ ਉਹ ਵੀ ਸੁਣਾਉਣਾ। ਚਾਲ ਸਾਹਿਬ ਤੋਂ ਫਿਰ 5 ਕਿਲੋਮੀਟਰ ਕਿੱਦਾਂ ਕਵਰ ਕੀਤਾ, ਦੌੜ ਕੇ ਕੀਤਾ ਜਾਂ ਫਿਰ ਰਿਸਾਈਕਲ ਤੇ ਕੀਤਾ ਜਾਂ ਫਿਰ ਨਹੀਂ ਜਾਨੀ ਪੈਦਲ ਤੁਰ ਕੇ ਕੀਤਾ, ਕੋਈ ਨਹੀਂ ਇਹਨਾਂ ਦਾ ਵੀ ਪੁੱਛ ਲੈਂਦੇ ਆ। ਉਹ ਦੂਜੀ ਚੀਜ਼ ਚਾਲ ਸਾਹਿਬ ਇਹ ਆ ਜਿਹੜੀ ਕਿ ਪਰਮਾਤਮਾ ਦੇ ਕੋਲ ਆ, ਤੁਸੀਂ ਵੀ ਸ਼ਾਇਦ ਸਹਿਮਤ ਮੇਰੇ ਨਾਲ ਹੋਵੋਗੇ, ਸ਼ਾਇਦ ਅਮਨਦੀਪ ਵੀ ਸਹਿਮਤ ਹੋਊਗੇ, ਸਾਡੇ ਸਰੋਤੇ ਵੀ ਸਹਿਮਤ ਹੋਊਗੇ, ਉਹ ਹੈ ਨਾਮ ਜਪਾਣਾ।
ਅੱਛਾ ਭਾਜੀ, ਨਵੀਆਂ ਨਵੀਆਂ ਖੋਜਾਂ ਕਿੱਥੋਂ ਕੱਢ ਕੇ ਲਿਆ ਰਹੇ ਹੋ?
ਨਾਮ ਨਾਮ ਪਰਮਾਤਮਾ ਹੀ ਜਪਾ ਸਕਦਾ ਜੇ ਉਹ ਪਰਮਾਤਮਾ ਆਪਣੇ ਦੂਤਾਂ ਦੇ ਥਰੂ ਜਪਾਉਂਦਾ। ਕੋਈ ਨਾ ਕੋਈ ਤੁਹਾਡਾ ਇੱਦਾਂ ਫਰੈਂਡ ਬਣਾ ਦੇਣਾ ਜਿਹੜਾ ਕਿ ਨਾਮ ਜਪੋ। ਨਾਮ ਜਪਣਾ ਬੰਦੇ ਦੇ ਬਸਦਾਰ ਬਸ ਦੀ ਗੱਲ ਨਹੀਂ ਹੈ, ਜੇ ਪਰਮਾਤਮਾ ਦੀ ਕਿਰਪਾ ਹੋਵੇ, ਉਹਦੀ ਆਗਿਆ ਹੋਵੇ, ਤਾਂ ਹੀ ਜਪ ਹੁੰਦਾ। ਮੇਰੀ ਗੱਲ ਦੇ ਨਾਲ ਪਹਿਲਾਂ ਤਾਂ ਚਾਰ ਸਾਹਿਬ ਤੁਸੀਂ ਦੱਸੋ ਸਹਿਮਤ ਹੈਗੇ ਜਾਂ ਨਹੀਂ?
ਸਤਿ ਸ਼੍ਰੀ ਅਕਾਲ ਅਮਰੀਕ ਭਾਅ ਜੀ, ਸਤਿ ਸ਼੍ਰੀ ਅਕਾਲ ਜੀ ਅਮਨਦੀਪ ਭਾਅ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਿਲਕੁਲ ਜੀ, ਬਿਲਕੁਲ ਸਹਿਮਤ ਹਾਂ ਜੀ ਤੁਹਾਡੀ ਗੱਲ ਦੇ ਨਾਲ।
ਅੱਛਾ
ਜੀ, ਜੇ ਜੇ ਉਹਦੀ ਕਿਰਪਾ ਹੀ ਹੋਵੇ ਤੇ ਇਹ ਦਾਤ ਮਿਲਦੀ ਆ ਜੀ।
ਕੋਈ ਨਾ ਕੋਈ ਰਵਿਦ ਵੀ ਬਣਾਉਂਦਾ ਨਾ, ਜਿੱਦਾਂ ਕੋਈ ਕੋਈ ਫਰੈਂਡ ਆ ਤੁਹਾਡਾ, ਉਹ ਤੁਹਾਨੂੰ ਦੱਸੇ ਵੀ ਆਹ ਮੰਤਰ ਕਰੋ ਏਦਾਂ, ਜੇ ਤੁਸੀਂ ਡਿਪਰੈਸ਼ਨ ਚ ਬਾਹਰ ਕਿੱਦਾਂ ਆਓਗੇ। ਤਾਂ ਅਮਨਦੀਪ ਜੀ ਤੁਸੀਂ ਤਾਂ ਸਹਿਮਤ ਆ?
ਨਹੀਂ ਮੈਂ ਤਾਂ ਸਹਿਮਤ ਹਾਂ, ਮੈਂ ਤਾਂ ਪਹਿਲਾਂ ਹੀ ਕਿਹਾ ਸੀ, ਮੈਂ ਤੁਹਾਨੂੰ ਜ਼ਿਕਰ ਕੀਤਾ ਸੀ, ਤੁਸੀਂ ਦੱਸਿਆ ਸੀ ਪ੍ਰੋਬਲਮ, ਮੈਂ ਤੁਹਾਨੂੰ ਇਹੀ ਕਿਹਾ ਸੀਗਾ ਵੀ ਮਹਾਰਾਜ ਇਹ ਮੂਲ ਮੰਤਰ ਕਰੋ, ਤੇ ਤੁਸੀਂ ਬਿਲਕੁਲ ਸਹੀ ਹੈ। ਤੇ ਸੁਰਜੀਤ ਸੰਧੂ ਸੰਧੂ ਵੀ
ਜਾਂਦਾ ਸੀ ਜਿੱਥੋਂ ਸ਼ੁਰੂਆਤ ਕੀਤੀ ਸੀ, ਮੈਂ ਉੱਥੇ ਜਾਣਾ ਚਾਹੁੰਦਾ ਸੀ ਵੀ ਇਹ ਜਿਹੜੀ ਆ, ਇਹ ਜਿਹੜੀ ਕਲਾ ਆ, ਇਹ ਜਿਹੜਾ ਇਹ ਵਰਦਾਨ ਹੁੰਦਾ ਪਰਮਾਤਮਾ ਕਿਸੇ ਤੋਂ ਕਰਾਉਂਦਾ, ਕਰਦਾ ਉਹ ਆਪ ਹੀ ਆ, ਲੇਕਿਨ ਕਿਸੇ ਦੇ ਥਰੂ ਕਰਾਉਂਦਾ, ਤੁਹਾਡੀ ਪ੍ਰੋਬਲਮ ਹੱਲ ਕਰ ਦਿੰਦਾ, ਠੀਕ ਹੈ ਨਾ। ਹੁਣ ਆਉਂਦੇ ਆ ਬਚਾਲ ਸਾਹਿਬ। ਚਾਲ ਸਾਹਿਬ ਜਿਹੜਾ ਹੁਣ ਜਿਹੜਾ 5 ਕਿਲੋਮੀਟਰ ਦਾ ਫੰਦਾ, ਇਹਦੀ ਵਿਆਖਿਆ ਕਰੋ।
ਹਾਂਜੀ, ਇਹ ਜੀ ਇਹ ਜਿਹੜਾ ਗਰੁੱਪ ਆ ਇੱਥੇ ਆਪਣੇ ਸਿੰਨੀ RPD ਉਹ ਕਰਦੇ ਆ ਜੀ ਮੰਥਲੀ ਰਨ, ਤੇ ਅੱਜ ਐਤਵਾਰ ਦਾ ਦਿਨ ਜਿੱਦਾਂ 15 ਜੂਨ ਦਾ 14 ਜੂਨ ਅੱਜ ਸ਼ਾਇਦ, ਹੈ ਨਾ, ਮੈਂ
15 15
ਠੀਕ
15
15 ਹਾਂਜੀ 15 15 ਤੇ ਉਹ ਉਹ ਫਿਰ ਸਾਰੇ ਜੀ ਡਿਫਰੈਂਟ ਡਿਫਰੈਂਟ, ਕੋਈ 21 ਕਿਲੋਮੀਟਰ ਕਰ ਰਿਹਾ ਸੀ, ਕੋਈ 42 ਵਾਲੇ ਵੀ ਹੈਗੇ ਸੀਗੇ, ਅਸੀਂ ਤੇ ਅਜੇ 5 ਵਾਲੇ ਹੀ ਆ ਉਦਾਂ। ਤੇ ਇਹ 5 ਰਨਿੰਗ ਹੀ ਹੋਈ ਆ ਜੀ, ਰਨਿੰਗ ਹੀ ਕਰਕੇ ਕੰਪਲੀਟ ਕੀਤਾ। ਤੇ ਪਰ ਉਦਾਂ
5 ਕਿਲੋਮੀਟਰ ਹੀ ਹੈ
ਇਹ। ਹਾਂ, ਕਿੰਨੇ ਕਿੰਨੇ ਟਾਈਮ ਚ?
ਹਾਂਜੀ
5 ਕਿਲੋਮੀਟਰ,
5 ਕਿਲੋਮੀਟਰ, 29 ਮਿੰਟ ਲੱਗੇ ਜੀ ਮੈਨੂੰ ਅੱਜ।
ਹਾਂ ਦੇਖਿਆ ਭਾਜੀ, ਤੁਹਾਨੂੰ ਦੱਸਿਆ ਸੀਗਾ,
ਉਹ ਮੈਂ 1 ਘੰਟਾ 10 ਮਿੰਟ ਕਹਿ ਦਿੱਤੇ ਸੀ, ਉਹ ਪੈਦਲ ਗਏ ਸੀ।
ਕਈ ਤੁਹਾਨੂੰ ਪਤਾ ਇਹਨੂੰ ਵੀ ਫਾਸਟ ਕਰ ਲੈਂਦੇ ਆ, ਮਤਲਬ ਰਨਿੰਗ, ਪਰ ਉਹ ਕਰਦੇ ਗੂਠੇ ਦੀ ਆ ਰਨਿੰਗ। ਸਵੇਰ ਨੂੰ ਜਿਹੜੀ ਰੀਲਾਂ ਦੇਖਣਾ, ਉਹ ਗੂਠੇ ਦੀ 5 ਕਿਲੋਮੀਟਰ ਕਰ ਲੈਂਦੇ ਨੇ ਉਹ, ਮਤਲਬ 5 ਮਿੰਟਾਂ ਦੀ ਉਹਨਾਂ ਦੇ ਗੂਠੇ ਦੇ ਮਸਲ ਬਹੁਤ ਬਣੇ ਵਾ, ਮੈਂ ਦੇਖੇ ਉਹਨਾਂ ਦੇ, ਮਤਲਬ ਨਾੜੀਆਂ ਉਹਨਾਂ ਦੀਆਂ ਨਿਕਲੀ ਜਾਂਦੀਆਂ, ਜਿੱਦਾਂ ਤੁਸੀਂ ਦੇਖਣਾ ਕਿ ਬੋਡੀ ਬਣਾਈ ਆ, ਨਾੜੀਆਂ ਬਾਹਰ ਆਈਆਂ ਹੁੰਦੀਆਂ ਉਹਨਾਂ ਦੀਆਂ, ਮਤਲਬ ਫੈਟ ਹੁੰਦੀ ਨੀ। ਇੱਦਾਂ ਹੀ ਤੁਸੀਂ ਦੇਖੋ ਉਹਨਾਂ ਦੇ ਸੱਜਾ ਪਾਸਾ ਹੱਥ ਦਾ ਨਾ ਪੂਰੇ ਮਸਲ ਬਣੇ ਹੁੰਦੇ ਨਾੜੀਆਂ, ਉੱਥੋਂ ਪਤਾ ਲੱਗ ਜਾਂਦਾ ਬੰਦਾ ਮਤਲਬ ਬਹੁਤ ਰਨਿੰਗ ਕਰਦਾ ਆ।
ਤੁਸੀਂ ਗੱਡੀਆਂ ਦੀ ਗੱਲ ਕਰ ਰਹੇ ਸੀ, ਗੱਡੀਆਂ ਵਾਲੀ ਗੱਲ ਤੇ ਗੱਲ ਹੈਗੀ ਆ ਵੀ ਉਹ ਹੁਣ ਅਸੀਂ ਤੇ ਆਪਣੇ ਆਪ ਨੂੰ ਬੜਾ ਸੂਰਮਾ ਸਮਝਦੇ ਵੀ ਸਾਡੇ ਤੋਂ ਮਹਿੰਗੀ ਗੱਡੀ ਕੌਣ ਚਲਾਉਂਦਾ, ਉਹ ਗੱਲ ਚੱਲ ਪਈ। ਤੇ ਮੈਂ ਕਿਹਾ ਭਰਾਵਾ ਕਿੰਨੇ ਵਾਲੀ ਗੱਡੀ ਤੁਸੀਂ ਚਲਾਉਣਾ, ਉਹ ਕਹਿੰਦਾ ਲੈ ਮੈਂ ਤੇ ਕਹਿੰਦਾ ਉਹ ਜੀ ਵੈਗਨ ਲੈ ਲਿਆਂਦੀ ਆ 3.5 ਲੱਖ ਦੀ। ਉਹ ਕੋਈ ਕਹਿੰਦਾ ਮੈਂ ਬਗਾਟੀ ਲਿਆਂਦੀ ਆ, ਕੋਈ ਕਹਿੰਦਾ ਜੀ ਮੈਂ ਉਹ ਫਰਾਰੀ ਲਿਆਂਦੀ ਆ। ਮੈਂ ਕਿਹਾ ਤੁਹਾਨੂੰ ਮੇਰਾ ਨੀ ਫਿਰ ਪਤਾ ਮੈਂ ਕੀ ਲਿਆਂਦੀ ਤੇ ਮੈਂ ਕਿਹੜੀ ਚਲਾਉਣਾ, ਤੇ ਤੁਸੀਂ ਦੱਸ ਦੋ। ਮੈਂ ਕਿਹਾ $1 million ਦੀ ਬੱਸ ਚਲਾਈ ਦੀ ਆ।
ਆਪਣੇ ਚਾਲ ਸਾਹਿਬ ਮਿਲੀਅਨ ਤਾਂ ਅੱਜ ਕੱਲ 1.5 million ਦੀ ਹੋ ਗਈ ਉਹ।
ਹਾਂਜੀ ਉਹ ਪਰ ਉੱਥੇ ਵੀ ਫਿਰ ਸਾਡੀ ਵੀ ਸਾਨੂੰ ਵੀ ਫੜਨ ਵਾਲੇ ਹੈਗੇ ਸੀ। ਉਹ ਕੋਈ ਹੋਰ ਮੁੰਡਾ ਆ ਗਿਆ, ਉਹ ਕਹਿੰਦਾ ਲੈ ਤੂੰ 1.5 million ਦੀ ਕਹਿੰਦਾ ਬੱਸ ਚਲਾਉਣਾ, ਕਹਿੰਦਾ ਅਸੀਂ 50 million ਦੀ ਟ੍ਰੇਨ ਚਲਾਈ ਦੀ ਆ।
ਇੱਕ ਹੋਰ ਵੀ ਆ ਗਿਆ ਹੋਣਾ, ਮਿਲੀਅਨ ਦੀ ਗੱਡੀ ਚਲਾਉਣੇ ਆ, ਕਹਿੰਦਾ ਮੈਂ 100-200 million ਦਾ ਜਹਾਜ਼ ਚਲਾਉਣਾ। ਮੈਂ ਕਹਿੰਦਾ ਇੱਕ ਕੰਟਰੀ ਤੋਂ ਦੂਜੇ ਕੰਟਰੀ ਜਾਣਾ ਕਮਾਲ ਕਰਦਾ, ਕਹਿੰਦਾ ਮੈਂ
ਬਿਲਕੁਲ ਜੀ ਬਿਲਕੁਲ।
ਸੋ ਦੁਨੀਆਂ ਪਰੇ ਤੋਂ ਪਰੇ ਆ ਗੱਡੀਆਂ, ਇਹਨਾਂ ਦੇ ਵਿੱਚ ਕੱਖ ਨੀ ਰੱਖਿਆ।
ਇੱਕ ਹੋਰ ਆ ਗਿਆ ਉਹ ਕਹਿੰਦਾ ਤੂੰ ਕਿੰਨੇ 100-200 million ਦਾ ਜਹਾਜ਼ ਚਲਾਉਣਾ, ਕਹਿੰਦਾ ਮੈਂ ਤਾਂ ਕਹਿੰਦਾ ਟ੍ਰਿਲੀਅਨ ਚੀਜ਼ਾਂ ਦੀ ਕੀਮਤ ਵਾਲੀ
ਚੀਜ਼ ਚਲਾਉਣਾ।
ਉਹ ਕਹਿੰਦਾ ਮੈਂ ਹੈਗਾ ਚੀਫ ਮਿਨਿਸਟਰ ਪੰਜਾਬ ਦਾ, ਉਹ ਕਹਿੰਦਾ ਮੈਂ ਹੈਗਾ ਮੁੱਖ ਮੰਤਰੀ ਪੰਜਾਬ ਦਾ, ਉਹ ਕਹਿੰਦਾ ਮੈਂ ਹੈਗਾ ਪ੍ਰਾਈਮ ਮਿਨਿਸਟਰ ਇੰਡੀਆ ਦਾ। ਮੈਂ ਤਾਂ ਕਹਿੰਦਾ ਤੁਹਾਨੂੰ ਸਾਰਿਆਂ ਨੂੰ ਮਾਤੇ
ਸਾਰਿਆਂ ਨੂੰ ਚਲਾਉਣਾ, ਮੈਂ ਤਾਂ
ਸਾਰਿਆਂ ਨੂੰ ਚਲਾਉਣਾ। ਕਹਿੰਦਾ ਗੱਡੀਆਂ ਕੱਲ ਕਿੱਥੇ ਦੀ ਕਿੱਥੇ ਪਹੁੰਚ ਗਈ
ਸਾਰੀਆਂ
ਗੱਡੀਆਂ ਚਲਾ ਕੇ ਜੀ ਮੁੜ ਕੇ ਗੱਲ ਆਉਂਦੀ ਆ ਵੀ ਉਹ ਬੰਦਾ ਮਤਲਬ ਸਾਰਾ ਕੁਝ ਕਰ ਲੈਂਦਾ, ਮਤਲਬ ਪੈਸੇ ਵੀ ਕਮਾ ਲੈਂਦਾ, ਗੱਡੀਆਂ ਵੀ ਲੈ ਲੈਂਦਾ, ਤੇ ਉਹ ਗੱਲ ਮੁੜ ਕੇ ਫਿਰ ਉਹ ਬਿਮਾਰ ਹੋ ਜਾਂਦਾ ਤੇ ਡਾਕਟਰ ਕੋਲ ਚਲ ਜਾਂਦਾ। ਡਾਕਟਰ ਉਹਨੂੰ ਨਾ ਫਿਰ ਉਹ ਬੈਕ ਟੂ ਮਤਲਬ ਰੂਟਸ ਤੇ ਲੈ ਆਉਂਦਾ। ਉਹਨੂੰ ਕਹਿੰਦਾ ਵੀ ਕਾਕਾ ਇਹ ਜਿਹੜਾ ਤੇਰਾ ਭਾਰ ਭੂਰ ਵਧਿਆ, ਤੇਰਾ ਕੈਸਟਰੋਲ ਵਧਿਆ, ਤੈਨੂੰ ਸਾਈਕਲ ਚਲਾਉਣਾ ਪੈਣਾ ਵਾ। ਉਹ ਕਹਿੰਦਾ ਲੈ ਇੰਨਾ ਆਹ ਸਾਰਾ ਕੁਝ ਇਹ ਕੰਮ ਲਈ ਕੀਤਾ ਸੀ, ਜੇ ਸਾਈਕਲ ਹੀ ਚਲਾਉਣਾ ਸੀ ਤੇ ਫਿਰ ਮੈਂ ਆਹ ਨਾ ਹੀ ਕਰਦਾ,
ਪਹਿਲੇ ਹੀ ਸਾਈਕਲ ਚਲਾਉਂਦਾ ਰਹਿੰਦਾ।
10 million ਦੀ ਗੱਡੀ ਲੈ ਕੇ ਜਾ ਕੇ ਆਪਣੇ ਜਿਮ ਚ ਸਾਈਕਲ ਚਲਾਉਂਦੇ ਹੁੰਦੇ ਲੋਕ।
ਉਹ ਦੇਖੋ ਸੁਰਜੀਤ ਸੰਧੂ ਕਹਿੰਦੇ ਇਹ ਤੋਂ ਅੱਗੇ ਦੁਨੀਆਂ ਖਤਮ ਹੈ ਬਾਈ, ਬਸ ਖਤਮ ਹੈ। ਤੇ ਸਰਬਜੀਤ ਸੇਖੋਂ ਵੀ ਟਿੱਪਣੀ ਕਰ ਰਹੇ ਨੇ, ਫਤਿਹ ਬੁਲਾ ਰਹੇ, ਕਹਿੰਦੇ ਰੀਅਲੀ ਇੰਜੋਏ ਲਿਸਨਿੰਗ ਸੱਚ ਰੈਂਡਮ ਟੋਪਿਕਸ, ਆਲਵੇਜ ਮੇਕ ਮੀ ਲਾਫ, ਅਮਰੀਕ ਸਿੰਘ ਪਿਕਿੰਗ ਅਪ ਨਾਮ ਟੋਪਿਕ ਲਵਿੰਗ ਇਟ। ਠੀਕ ਹੈ ਜੀ। ਤੇ ਚਾਲ ਸਾਹਿਬ ਇੱਕ ਨਾ ਬਹੁਤ ਇੰਪੋਰਟੈਂਟ ਗੱਲਬਾਤ ਹੈ ਜਿਹੜੀ ਕਿ ਆਪਾਂ ਬਸ 5 ਮਿੰਟ ਨੂੰ ਸ਼ੁਰੂ ਕਰਨੀ ਆ। ਇਹ ਸਾਰੇ ਹੁਣ ਨਾ ਹਾਥ ਮਤਲਬ ਹੱਥ ਥਾਮ ਕੇ ਬੈਠੇ ਰਹੇ, ਦਿਲ ਥਾਮ ਕੇ ਬੈਠੇ ਰਹੇ, ਉਹ ਮਤਲਬ ਬਹੁਤ ਇੰਪੋਰਟੈਂਟ ਹੈ। ਪਰ ਉਸ ਤੋਂ ਪਹਿਲਾਂ ਇਹ ਗੱਲਬਾਤ ਜਿਹੜੀ ਆ ਇਹਦੇ ਬਾਰੇ ਆਪਾਂ ਕਰਨੀ ਆ ਕਿ
ਹਾਂਜੀ
ਸਾਡੇ ਨਾਲ ਜਿਹੜੇ ਕਿ ਜਿਹੜੇ ਸੋਰੀ ਤੁਸੀਂ ਮਿਸਿੰਗ ਹੋ ਗਏ ਉਹਦੇ ਵਿੱਚੋਂ, ਚਲੋ ਮੈਂ ਆਹ ਸ਼ੇਅਰ ਕਰ ਲੈਂਦਾ। ਇੱਕ ਤਾਂ ਜਿਹੜੇ 133 ਜਿਹੜੇ ਜਹਾਜ਼ ਉਡਾਣ ਨਹੀਂ ਭਰ ਸਕਦੇ ਇਹਦੇ ਬਾਰੇ ਗੱਲ ਕਰਨੀ, ਇੱਕ 22 ਮਿਲੀਅਨ ਦੀ ਜਿਹੜੀ ਲੋਟਰੀ ਆਪਾਂ ਪੈਸਿਆਂ ਦੀ ਗੱਲ ਕਰਦੇ ਹਾਂ ਅਤੇ ਪੈਸੇ ਮਿਲ ਗਏ ਤਾਂ ਉਹਨਾਂ ਦਾ ਕਰਨਾ ਕੀ ਆ, ਇੱਕ ਕਿਸੇ ਦੇ ਨਿਕਲੇ ਉਹ ਲੈਣ ਨਹੀਂ ਜਾਂਦਾ ਹੈ ਨਾ। ਇੱਕ ਸਾਊਥ ਅਫਰੀਕਾ ਨੇ ਜਿੱਤੀ ਹੈ ਟਰੋਫੀ ਅਤੇ ਸਿਕੰਦਰ ਸਿੰਘ ਮਲੂਕਾ
ਹਾਂਜੀ
ਜਿਹੜੇ ਨੇ ਉਹ ਜੁਆਇਨ ਕਰ ਗਏ ਨੇ ਅਕਾਲੀ ਦਲ ਅਤੇ,
ਅਕਾਲੀ ਦਲ ਨੂੰ ਦੁਬਾਰਾ।
ਹਾਂ ਅਤੇ ਆਪਾਂ ਪਹਿਲਾਂ
ਵਧੀਆ ਗੱਲ ਹੋਈ ਹੈ ਜੇ ਸਿਕੰਦਰ ਸਿੰਘ ਮਲੂਕਾ ਅਕਾਲੀ ਦਲ ਵਿੱਚ ਸ਼ਾਮਲ ਹੋਏ। ਮੈਂ ਤਾਂ ਇੱਕ ਹੋਰ ਵੀ ਖਬਰ ਸੁਣੀ ਹੈ ਚਾਲ ਸਾਹਿਬ ਕਿ
ਹਾਂਜੀ ਹਾਂਜੀ
ਤੇ ਅਕਾਲੀ ਦਲ ਦਾ ਵੀ ਸਮਝੌਤਾ ਹੋ ਰਿਹਾ ਵੀ ਇਕੱਠੇ ਹੋ ਰਹੇ ਆ ਤੇ ਆਪਣੇ ਕਹਿ ਰਹੇ ਕਿ ਪਤਾ ਨਹੀਂ ਗੱਲ ਸੱਚੀ ਹੈ ਝੂਠੀ ਆ, ਨਵਜੋਤ ਸਿੰਘ ਸਿੱਧੂ ਵੀ ਬਿਨਾਂ ਕੰਡੀਸ਼ਨ ਤੋਂ ਉੱਧਰ ਜਾ ਰਹੇ ਆ। ਉੱਦਾਂ ਤਾਂ ਚੰਗੀ ਗੱਲ ਆ, ਜੇ ਕੋਈ ਇਮਾਨਦਾਰ ਲੀਡਰ ਚੰਗੀਆਂ ਪਾਰਟੀਆਂ ਵਿੱਚ ਜਾ ਕੇ ਉੱਥੇ ਦਾ ਸੀਐਮ ਬਣਦਾ ਆ ਤਾਂ ਪੰਜਾਬ ਦਾ ਸੁਧਾਰ ਤਾਂ ਹੋ ਸਕਦਾ।
ਵੇਖੋ ਜੀ ਜੇ ਤੇ ਬੀਜੇਪੀ ਨੂੰ ਖਲਾਰਾ ਨਹੀਂ ਪਾਉਣਾ ਤੇ ਮੈਨੂੰ ਨਹੀਂ ਲੈਣਾ ਚਾਹੀਦਾ ਕੰਮ, ਇਹ ਜਿੱਧਰ ਵੀ ਗਿਆ ਤੇ ਇੱਦਾਂ ਹੀ ਕਰਦਾ ਹੈ, ਉੱਧਰੋਂ ਹੀ ਆਇਆ ਸੀ।
ਹੁਣ ਮਨਦੀਪ ਇਹਦੇ ਕਈ ਵਾਰੀ ਅਸੀਂ ਗੱਲ ਕਰਦੇ ਹੁੰਦੇ ਹਾਂ ਕਿ ਪੰਜਾਬ ਦਾ ਸੀਐਮ ਕੌਣ ਹੋਣਾ ਚਾਹੀਦਾ, ਤੁਸੀਂ ਇੱਕ ਵਾਰੀ ਵਾਅਦਾ ਕੀਤਾ ਸੀ ਚਾਲ ਸਾਹਿਬ ਤੁਸੀਂ ਵੀ ਨਾਲ ਰਲ ਜਾਓ ਸਾਡੇ, ਵੀ ਜਿਹੜੇ ਜਿਹੜੇ ਬਹੁਤ ਯੋਗ ਵਿਅਕਤੀ ਆ ਹਿੰਦੁਸਤਾਨ ਦੇ ਵਿੱਚ ਜਿਹੜੇ ਕਿ ਪ੍ਰਾਈਮ ਮਿਨਿਸਟਰ ਬਣਨ ਦੀ ਸਲਾਹੀਅਤ ਰੱਖਦੇ ਆ ਉਹ ਕਿਹੜੇ ਕਿਹੜੇ ਆ, ਤੇ ਇਹਦੇ ਤੇ ਜੇ ਅਮਨਦੀਪ ਦੀ ਆਗਿਆ ਹੋਵੇ ਤਾਂ ਜੇ ਅਮਨਦੀਪ ਸ਼ੁਰੂ ਕਰ ਲਓ ਤੁਸੀਂ ਕਹੋ ਹਫ਼ਤੇ ਕਰਾਂਗੇ।
ਇਹ ਆਪਾਂ ਬਾਤ ਕਰਾਂਗੇ ਗੱਲ, ਪਰ ਆਹ ਜਿਹੜੀ ਖਬਰ ਹੈ ਨਾ ਫੋਟੋ ਵੀ ਦੇਖੋ ਤੁਸੀਂ ਵੀ ਸਿਕੰਦਰ ਸਿੰਘ ਮਲੂਕਾ ਮੁੜ ਅਕਾਲੀ ਦਲ 'ਚ ਸ਼ਾਮਲ ਹੋ ਗਏ ਨੇ, ਅਤੇ ਇਹ ਕਿੰਨਾ ਕੁ ਚਾਲ ਸਾਹਿਬ ਇਹਦਾ ਅਸਰ ਪਏਗਾ ਮਲੂਕਾ ਸਾਹਿਬ ਦੇ ਆਉਣ ਦੇ ਨਾਲ?
ਦੇਖੋ ਜੀ ਜਿੱਥੋਂ ਤੀਕ ਲੱਗਦਾ ਵਾ ਕਿ ਵੀ ਇਹ ਜਿੰਨਾ ਚਿਰ ਇਹ ਆਪਸੀ ਲੜਾਈ ਜਿਹੜੀ ਇਹਨਾਂ ਦੀ ਚੱਲ ਰਹੀ ਆ ਉਹ ਨੀ ਇਹ ਮਤਲਬ ਸੋਰਟ ਆਊਟ ਕਰਦੇ, ਮੈਨੂੰ ਲੱਗਦਾ ਉਨਾ ਚਿਰ ਤੇ ਅਜੇ ਅਜੇ ਡੁੱਬਦੀ ਬੇੜੀ ਲੱਗ ਰਹੀ ਆ, ਕੋਈ ਜਿੱਦਾਂ ਮਲਾਹ ਲੱਭ ਨਹੀਂ ਰਿਹਾ ਇਹਨਾਂ ਨੂੰ ਕਿ ਉਹ ਦੂਜੇ ਬੰਨੇ ਤੁਰੇ ਫਿਰਦੇ ਆ, ਇਹ ਦੂਜੇ ਬੰਨੇ ਤੁਰੇ ਫਿਰਦੇ ਆ, ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਹੋ ਰਹੀ ਆ ਤੇ ਕਿਹਾ ਜ਼ਰੂਰ ਜਾ ਰਿਹਾ ਵੀ ਇਕੱਠੇ ਹੋ ਜਾਓ ਇਕੱਠੇ ਹੋ ਜਾਓ ਇਕੱਠੇ ਹੋ ਜਾਓ, ਪਰ ਇਕੱਠੇ ਹੋ ਨਹੀਂ ਰਹੇ। ਸੋ ਇਸ ਕਰਕੇ ਇਹਨਾਂ ਦੇ ਆਉਣ ਨਾ ਜਾਂ ਜਾਣ ਨਾ ਅਜੇ ਲੱਗਦਾ ਨੀ ਕੋਈ ਜ਼ਿਆਦਾ ਫਰਕ,
ਅਜੇ ਟੂ ਅਰਲੀ ਆ ਵੈਸੇ, ਅਜੇ ਟੂ ਅਰਲੀ ਆ ਟੂ
ਅਰਲੀ। ਚਾਲ ਸਾਹਿਬ ਅਸੀਂ ਕਈ ਵਾਰੀ ਅਮਨਦੀਪ ਨਾਲ ਗੱਲ ਕਰਦੇ, ਲੋਕ ਸਾਰੇ ਵੀ ਬਹੁਤ ਬੱਲਾ ਕਰਦੇ, ਕਾਫੀ ਸਿਆਣੇ ਸਾਡੇ ਸਲੋਕਤੇ ਵੀ ਬਹੁਤ ਸਿਆਣੇ ਆ ਕਿ ਅਕਾਲੀ ਦਲ ਨੂੰ ਜੇ ਰਿਵਾਈਵ ਹੋਣਾ ਆ ਨਾ ਤਾਂ ਉਹ ਆਪਣੀ ਜਿਹੜੀ ਲੀਡਰਸ਼ਿਪ ਆ ਟ੍ਰੈਡੀਸ਼ਨਲ ਲੀਡਰਸ਼ਿਪ ਆ ਉਹਤੋਂ ਛੁਟਕਾਰਾ ਪਾਉਣਾ ਪੈਣਾ ਆ,
ਤੇ
ਜਿਹੜੀ ਨਵੀਂ ਲੀਡਰਸ਼ਿਪ ਦੀ ਭਰਤੀ ਕਰਕੇ ਕੋਈ ਯੰਗ ਮੁੰਡੇ ਕਰਕੇ ਭਰਤੀ ਉਹਦੇ ਵੱਲ ਜਾਣਾ ਚਾਹੀਦਾ, ਥੋੜੇ ਐਕਸਪੀਰੀਅੰਸ ਵੀ ਹੋਣ ਤਾਂ ਉਹ ਰਿਵਾਈਵ ਹੋ ਸਕਦੇ ਆ। ਜੇ ਤੁਸੀਂ ਪੁਰਾਣੀ ਲੀਡਰਸ਼ਿਪ ਦੇ ਸਹਾਰੇ 2027 ਦੀਆਂ ਇਲੈਕਸ਼ਨ ਜਿੱਤਣੀਆਂ ਚਾਹੁੰਦੇ ਤਾਂ ਮੁਸ਼ਕਿਲ ਹੈ ਲੱਗਦਾ।
ਹਾਂਜੀ ਮੈਂ ਐਗਰੀ ਹਾਂ ਜੀ ਤੁਹਾਡੇ ਨਾਲ, ਇੱਦਾਂ ਹੀ ਬਿਲਕੁਲ ਇੱਦਾਂ ਹੀ ਚਾਹੀਦਾ ਤੇ ਜਾਂ ਇਹ ਇਹ ਜੇ ਪੁਰਾਣੀ ਲੀਡਰਸ਼ਿਪ ਮਤਲਬ ਨਹੀਂ ਵਿੱਚ ਪਰਾਂ ਹੋਣਾ ਚਾਹੁੰਦੀ ਤੇ ਐਟਲੀਸਟ ਉਹਨਾਂ ਨੂੰ ਮੌਕਾ ਦੇ ਕੇ ਉਹਨਾਂ ਦੇ ਨਾਲ ਪਿੱਛੇ ਰਹਿ ਕੇ ਕੰਮ ਕਰ ਸਕਦੇ ਆ,
ਕੰਮ ਕਰਨ ਦੀ ਲੋੜ ਨੀ, ਹਟੇ ਹਟ ਜਾਣ ਵਾਪਸ ਦੁਬਾਰਾ ਦੇਖਦੇ ਆ ਜੁਦੀ ਗੱਲ, ਪਿੱਛੇ ਰਹਿ ਕੇ ਵੀ ਨਹੀਂ, ਪਿੱਛੇ ਰਹਿ ਕੇ ਵੀ ਲੋਕ ਨਾਰਾਜ਼ ਹੋਣਗੇ, ਉਹਨਾਂ ਨੂੰ ਆਪਣੇ ਆਪ ਹੀ ਕੰਮ ਕਰ ਲੈਣਾ ਚਾਹੀਦਾ ਜਿਹੜੇ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਆ ਤਾਂ ਜਿਹੜੀ ਅਕਾਲੀ ਦਲ ਰਿਵਾਈਵ ਹੋ ਸਕਦਾ ਔਰ ਹੋਣਾ ਵੀ।
ਐਕਚੁਲੀ ਉਹਦੇ ਪਿੱਛੇ ਇੱਕ ਗੱਲ ਹੋਰ ਵੀ ਆ ਵੀ ਸਰਮਾਏਦਾਰ ਬੰਦੇ ਤੇ ਚਾਹੀਦੇ ਹੀ ਆ ਚਲੋ ਪਾਰਟੀ ਨੂੰ ਚਲਾਉਣ ਲਈ ਜਾਂ ਇਹ ਉਹਦੇ ਚ ਵੀ ਫਿਰ ਮੁਸ਼ਕਿਲ ਆ ਸਕਦੀ ਆ ਜਾਂ ਫਿਰ ਆਹੋ
ਚਾਲ ਸਾਹਿਬ ਨਹੀਂ ਅਮਰੀਕ ਭਾਜੀ ਦਾ ਇੱਕ ਹਾਈਪੋ
ਅਮਰੀਕ ਇਹਦੇ ਚ ਇਮਾਨਦਾਰ ਹੋਣਾ ਜਾਂ ਨਾ ਇਮਾਨਦਾਰ ਹੋਣਾ ਉਹ ਜੁਦੀ ਗੱਲ ਆ, ਪੋਲਿਟਿਕਸ ਦੇ ਵਿੱਚ ਆ ਵੀ ਤੁਹਾਨੂੰ ਪੋਲਿਟਿਕਸ ਆਉਂਦੀ ਆ, ਤੁਸੀਂ ਸਾਰੇ ਜਿੰਨੇ ਵੀ ਸਮਾਜ ਦੇ ਵਰਗ ਦੇ ਲੋਕ ਆ ਉਹਨਾਂ ਨੂੰ ਨਾਲ ਲੈ ਕੇ ਚੱਲ ਸਕਦੇ ਆ ਜਾਂ ਨਹੀਂ ਚੱਲ ਸਕਦੇ। ਇਮਾਨਦਾਰ ਤਾਂ ਇੱਕ ਬੰਦਾ ਬਹੁਤ ਇਮਾਨਦਾਰ ਆ ਹਨਾ ਤੇ ਉਹ ਕਿਸ਼ਤੀ ਆ ਮਲਾਹ ਆ ਦੋ, ਇੱਕ ਇਮਾਨਦਾਰ ਆ ਬਹੁਤ ਮਲਾਹ ਇਮਾਨਦਾਰ ਉਹਨੂੰ ਗੱਡੀ ਚਲਾ ਉਹਨੂੰ ਕਿਸ਼ਤੀ ਚਲਾਉਣੀ ਨਹੀਂ ਆਉਂਦੀ, ਤੇ ਇੱਕ ਮਲਾਹ ਆ ਜਿਹੜਾ ਕਿ ਝੂਠਾ ਆ ਡਿਸਓਨੈਸਟ ਵੀ ਆ ਉਹ ਵਧੀਆ ਕਿਸ਼ਤੀ ਚਲਾਉਣੀ ਚਾਹੁੰਦਾ ਆ, ਫਿਰ ਤੁਸੀਂ ਕਿਹਦੀ ਕਿਸ਼ਤੀ 'ਚ ਬੈਠੋਗੇ? ਇਮਾਨਦਾਰ ਆ ਜਿਹੜਾ ਕਿਸ਼ਤੀ ਨਹੀਂ ਚਲਾਉਣੀ ਚਾਹੁੰਦਾ ਜਾਂ ਜਿਹੜਾ ਇਮਾਨਦਾਰ ਨਹੀਂ ਹੈ ਕਿਸ਼ਤੀ ਬਹੁਤ ਵਧੀਆ ਚਲਾਉਂਦਾ? ਤੁਸੀਂ ਦੱਸ ਦਿਓ ਜੀ
ਭਾਜੀ, ਅੱਜ ਦਾ ਤੁਹਾਡੀ ਤਾਰ ਉੱਪਰ ਜੁੜੀ ਹੋਈ ਆ, ਜਿਹੜੇ ਏਦਾਂ ਡੂੰਘੀਆਂ ਡੂੰਘੀਆਂ ਤੁਸੀਂ ਗੱਲਾਂ ਕਰ ਰਹੇ ਹੋ, ਮੈਂ ਉਮੀਦ ਨਹੀਂ ਸੀ ਰੱਖ ਸਕਦਾ ਵੀ ਪੋਲਿਟਿਕਸ ਦੀ ਗੱਲ ਕਰਦੇ ਕਰਦੇ ਵੀ ਤੁਸੀਂ ਇੰਨੀ ਡੂੰਘੀ ਗੱਲ ਕਰ ਜਾਓਗੇ ਅਧਿਆਤਮਕ।
ਭਾਜੀ ਪਤਾ ਕਿਉਂ ਡੂੰਘੀ ਗੱਲ ਕਰ ਰਹੇ ਆ? ਉਹ ਅੱਜ ਮਲਾ ਬਣੇ ਆ ਤੇ ਉਹ ਵੰਜ ਬਹੁਤ ਲੰਬਾ ਇਹਨਾਂ ਦਾ, ਬਹੁਤ ਥੱਲੇ ਤੀਕ ਜਾ ਰਿਹਾ ਸਮੁੰਦਰ ਤੇ।
ਮੈਂ ਉਹੀ ਤਾਂ ਗੱਲ ਕਰਦਾ ਨਾ, ਜਿਸ ਹਿਸਾਬ ਨਾਲ ਭਾਜੀ, ਜਿਸ ਹਿਸਾਬ ਨਾਲ ਤੁਸੀਂ ਗੱਲਾਂ ਕਰ ਰਹੇ ਹੋ ਤਾਂ ਤੁਹਾਨੂੰ ਅਕਾਲੀ ਦਲ ਚ ਲੈਣਾ ਚਾਹੀਦਾ ਆ। ਮੈਨੂੰ ਲੱਗਦਾ ਤੁਸੀਂ ਆਪ ਤਾਂ ਨਹੀਂ ਕੈਂਡੀਡੇਟ ਬਣੇ ਫਿਰਦੇ।
ਨਵੰਬਰ ਵਿੱਚ ਗਏ ਮਲਾਹ ਦੇ ਕੋਲ, ਉਹ ਕਹਿੰਦਾ ਨਹੀਂ ਤੇ ਸੀਟ ਹੈ ਨੀ, ਕਹਿੰਦਾ ਤੁਹਾਡੇ ਲਈ ਬਾਕੀ ਜਿਹੜੀ ਇੰਪੋਰਟੈਂਟ ਸਵਾਰੀਆਂ ਉਹ ਬਿਠਾ ਲੈਣੀਆਂ, ਫਿਰ ਤੁਸੀਂ ਮਾਸਟਰਾਂ ਦੇ ਗਰੁੱਪ ਬਾਅਦ ਚ ਆਇਓ
ਮਾਸਟਰਾਂ
ਦੇ ਵਿਹਲੇ ਹੋ। ਫਿਰ ਅਸੀਂ ਫਰਵਰੀ ਚਲ ਗਏ, ਮਾਰਚ ਫਰਵਰੀ ਚ, ਉਹ ਕਹਿੰਦਾ ਆਓ ਪਹਿਲਾਂ ਤੁਹਾਨੂੰ ਬਿਠਾ ਲਾ, ਬਾਕੀਆਂ ਨੂੰ ਬਾਅਦ ਚ ਬਿਠਾ ਲਾ, ਪਿਸ਼ਾਬ ਦੀ ਬੋਤਲ ਵੀ ਰੱਖੀ ਉਹ ਵਿੱਚ ਕੈਂਪ ਜਹੇ ਦੇ ਵਿੱਚ, ਕਹਿੰਦਾ ਬੈਠੀ ਬੈਠੀ ਮਾਸਟਰੀ ਬੈਠੇ ਬੈਠੇ ਤੁਹਾਨੂੰ ਕਿੱਦਾਂ ਛੱਡ ਕੇ ਜਾ ਸਕਦੇ ਹਾਂ। ਅਸੀਂ ਉਹਨੂੰ ਪੁੱਛਿਆ ਤੂੰ ਸਾਨੂੰ ਪਿਛਲੀ ਵਾਰ ਚੜਾਇਆ ਨੀ, ਹੁਣ ਤੂੰ ਚੜਾਉਣ ਲੱਗ ਪਿਆ, ਕਹਿੰਦਾ ਜੀ ਹੁਣ ਨਿਆਣੇ ਦੇ ਪੇਪਰ ਪੈਂਦੇ, ਨਿਆਣੇ ਵੀ ਪਾਸ ਕਰਾਉਣੇ ਆ।
ਚੱਲ ਸਾਹਿਬ, ਚਲੋ ਅਗਲੇ ਟੋਪਿਕ ਵੱਲ ਵੱਧਦੇ ਹਾਂ। ਤੇ ਅਗਲਾ ਟੋਪਿਕ ਹੈ ਜਿਹੜਾ ਅਫਰੀਕਾ ਦੇ ਵਿੱਚ ਟਰੋਫੀ ਜਿੱਤੀ, ICC ਟਰੋਫੀ, ਤੇ ਸਾਊਥ ਅਫਰੀਕਾ ਨੇ ਆਸਟ੍ਰੇਲੀਆ ਨੂੰ ਹਰਾਇਆ, ਇਹਦੇ ਬਾਰੇ ਕੋਈ ਟਿੱਪਣੀ?
ਇਹਦੇ ਬਾਰੇ ਤੇ ਜੀ ਇੰਨੇ ਮਨ ਨੂੰ ਖੁਸ਼ੀ ਹੋਈ ਆ ਵੀ ਇਹ ਬੰਦੇ ਇੰਨੀ ਦੇਰ ਦੇ ਕੋਈ ICC ਟਰੋਫੀ ਡਿਜ਼ਰਵ ਕਰਦੇ ਸੀਗੇ, ਤੇ ਪਰ ਕਿਸਮਤ ਮਾੜੀ ਕਹਿ ਲਓ ਜਾਂ ਕਿੱਦਾਂ ਹੀ, ਤੇ ਇਹ ਵਿਚਾਰੇ ਜਿੱਤ ਨਹੀਂ ਰਹੇ। ਪਰ ਇਹ ਜੋ ਹੁਣ ਹੋਇਆ ਇਹਨਾਂ ਨੂੰ ਵੇਖ ਕੇ ਜੀ ਬਹੁਤ ਦਿਲੋਂ ਵਧਾਈਆਂ ਵੀ ਆ ਇਹਨਾਂ ਨੂੰ, ਸਾਰੇ ਅਫਰੀਕਾ ਵਾਲਿਆਂ ਨੂੰ, ਤੇ ਖੁਸ਼ੀ ਵੀ ਆ ਵੀ ਚਲੋ ਇਹਨਾਂ ਦੇ ਹਿੱਸੇ ਵੀ ਕੁਝ ਨਾ ਕੁਝ ਆ।
ਖੁਸ਼ੀ ਤਾਂ ਇਹ ਗੱਲ ਦੀ, ਪਰ ਜਿਹੜਾ ਉਹਨਾਂ ਦਾ ਕੈਪਟਨ ਸੀਗਾ ਅਮਰੀਕ ਭਾਜੀ, ਇਹ ਇੱਕ ਕੱਦ ਨੂੰ ਲੈ ਕੇ ਵੀ ਬੜਾ ਰੌਲਾ ਪੈਂਦਾ ਰਿਹਾ, ਮਤਲਬ ਇਹਦੇ ਟ੍ਰੋਲ ਬਣਦੇ ਰਹੇ।
ਉਹ ਤਾਂ ਕੈਪਟਨ ਬਹੁਤ ਵਧੀਆ ਆ, ਮੈਂ ਇਹ ਮੈਚ ਵੈਸੇ ਫੋਲੋ ਨਹੀਂ ਕੀਤਾ, ਮੈਂ ਸੁਣਿਆ, ਮੈਂ ਇਹਨੂੰ ਚੈਂਪੀਅਨ ਟ੍ਰੋਫੀ ਨੂੰ ਫੋਲੋ ਕਰਦਾ ਰਿਹਾ ਆ ਪਹਿਲੇ ਜਿਹੜੇ,
ਮੈਂ ਇਹਨੂੰ ਪੂਰਾ ਦੇਖਿਆ ਸੀ, ਉਹਦਾ ਪੂਰਾ ਮੈਚ ਦੇਖਿਆ ਰਾਤ ਜਾਗ ਜਾ ਕੇ।
ਪਹਿਲੀ ਵਾਰ ਜਦੋਂ ਨਿਊਜ਼ੀਲੈਂਡ ਨੇ ਇੰਡੀਆ ਨੂੰ ਹਰਾਇਆ, ਤੇ ਦੂਜੀ ਵਾਰ ਇੰਡੀਆ ਨੂੰ ਆਸਟ੍ਰੇਲੀਆ ਨੇ ਹਰਾਇਆ, ਤੀਜੀ ਵਾਰ ਆਸਟ੍ਰੇਲੀਆ ਨੇ ਹੁਣ ਸਾਊਥ ਅਫਰੀਕਾ ਤੋਂ ਹਾਰ ਗਿਆ। ਜਿੱਦਾਂ ਤੁਹਾਡੀ ਗੱਲ ਕਿ ਕਈ ਵਾਰੀ ਜਿਹੜੀ ਇਹ ਸਾਊਥ ਅਫਰੀਕਾ ਦੀ ਟੀਮ ICC ਜਿਹੜੀਆਂ ਚੈਂਪੀਅਨਸ਼ਿਪਸ ਹੁੰਦੀਆਂ ਨਾ, ਵਰਲਡ ਕੱਪ ਆ, ਜਿੱਦਾਂ ਵਰਲਡ ਕੱਪ 40 ਓਵਰ ਮੈਚ ਦਾ ਆ, ਪਹਿਲਾਂ 60 ਓਵਰ ਮੈਚ ਦਾ ਹੁੰਦਾ, ਓਵਰ ਦਾ ਹੁੰਦਾ ਸੀ ਮੈਚ। ਉਹ ਤੋਂ ਬਾਅਦ ICC T20 ਵਰਲਡ ਕੱਪ ਦੇ ਵਿੱਚ ਕਾਫੀ ਅੱਛੀ ਪ੍ਰਦਰਸ਼ਨ ਕਰਦੇ ਰਹੇ ਆ ਇਹ, ਬਿਲਕੁਲ ਕਲੋਸ ਜਾ ਕੇ ਹਾਰਦੇ ਰਹੇ ਆ ਬਹੁਤ ਵਾਰ ਸਾਊਥ ਅਫਰੀਕਾ ਵਾਲੇ। ਲੇਕਿਨ ਹੁਣ ਪਹਿਲੀ ਵਾਰ ਹੋਇਆ, ਜਿੱਦਾਂ ਚਾਰ ਸਾਹਿਬ ਨੇ ਦੱਸਿਆ ਹੈ ਕਿ ICC ਜਿਹੜੀ ਚੈਂਪੀਅਨ ਟੈਸਟ ਮੈਚ
ਚੈਂਪੀਅਨਸ਼ਿਪ
ਉਹਦੇ ਵਿੱਚ ਇਹਨਾਂ ਨੇ ਸਫਲਤਾ ਹਾਸਲ ਕੀਤੀ ਹੈ, ਬਹੁਤ ਵਧੀਆ ਗੱਲ ਆ।
ਮੈਂ ਤਾਂ ਮੈਚ ਤੋਂ ਪਹਿਲਾਂ ਫੋਟੋਆਂ ਦੇਖਦਾ ਸੀ, ਉਹ ਟ੍ਰੋਲ ਬਣਾਏ ਹੋਏ ਸੀ ਨਾ, ਕੈਪਟਨ ਬਿਲਕੁਲ ਛੋਟਾ, ਆਸਟ੍ਰੇਲੀਆ ਦਾ ਕੈਪਟਨ ਬਿਲਕੁਲ ਲੰਬਾ ਆ, ਹੈ ਨਾ, ਤੇ ਉਹਦਾ ਕਾਫੀ ਮਜ਼ਾਕ ਵੀ ਉਡਾਇਆ ਗਿਆ, ਪਰ ਉਹ ਬੰਦਾ ਸਿਰੜੀ ਰਿਹਾ ਤੇ ਉਹ ਟਿਕਿਆ ਰਿਹਾ। ਤੇ ਹੁਣ
ਬਹੁਤ ਖੁਸ਼ੀ ਹੋਈ ਆ ਜੀ, ਬਹੁਤ ਖੁਸ਼ੀ ਹੋਈ ਕਿ ਆਸਟ੍ਰੇਲੀਆ ਦਾ ਘਮੰਡ ਵੀ ਟੁੱਟਾ ਥੋੜਾ ਜਿਹਾ, ਇਹਨਾਂ ਦਾ ਘਮੰਡ ਟੁੱਟਾ, ਇਹ ਐਰੋਗੈਂਟ ਹੋਏ ਸੀਗੇ ਤੇ ਇਹਨਾਂ ਨੂੰ ਗਰਾਊਂਡਡ ਕਰਨ ਲਈ ਬਹੁਤ ਚੰਗਾ ਹੋਇਆ।
ਨਹੀਂ, ਇੱਕ ਕਹਾਵਤ ਵੀ ਆ, ਸਿੰਬਲਾ ਘਮਾਨ ਨਾ ਕਰੀ ਫਲ ਨੀਵਿਆਂ ਰੁੱਖਾਂ ਨੂੰ ਲੱਗਦੇ,
ਮੈਨੂੰ ਲੱਗਦਾ ਤੁਸੀਂ ਕਿਸੇ ਸੰਤਾਂ ਨਾਲ ਚਿਮਟਾ ਵੀ ਵਜਾਉਂਦੇ ਰਹੇ ਹੋ।
ਮੈਨੂੰ ਲੈਤਾ ਦੂਜੇ ਵੀ ਆਪਣੇ ਕਰਨਾਲ ਵਾਲੇ ਭਾਜੀ ਹੁਣੀ ਆ ਲੈਤਾ ਆਪਣਾ ਮੰਤਰ ਆਈਪੈਡ ਦੇ ਨਾਲ,
ਸ਼ੁਰੂ ਹੀ ਤਾਨ ਪਰੇ ਤੋਂ ਕੀਤਾ ਹੀ ਨਹੀਂ ਅੱਜ। ਅਗਲੀ ਪੈਸਿਆਂ ਦੀ ਗੱਲ ਚੱਲਦੀ ਸੀ, ਅਗਲੀ ਚੱਲ ਸਾਹਿਬ ਖਬਰ ਵੱਲ ਧਿਆਨ ਦੇਣਾ ਚਾਹੁੰਦਾ ਤੁਹਾਡਾ ਮੈਂ, ਉਹ ਹੈਗੀ ਹੈ ਵੀ ਜਿਹੜੀ ਪਾਵਰ ਵਾਲ ਡਿਵੀਜ਼ਨ 1 ਹੈ, ਉਹਦੇ ਵਿੱਚ ਮਤਲਬ ਕਿਸੇ ਨੂੰ 100 ਮਿਲੀਅਨ ਨਿਕਲਿਆ ਹੋਇਆ ਤੇ ਉਹ ਲੈਣ ਨਹੀਂ ਜਾ ਰਿਹਾ। ਇਹ ਦੇਖਿਓਗੇ ਭਾਜੀ, ਤੁਸੀਂ ਵੀ ਪਾਉਂਦੇ ਹੁੰਦੇ ਕਿਤੇ, ਤੁਸੀਂ ਤਾਂ ਨਹੀਂ ਚੈੱਕ ਕਰ ਲਓ ਆਪਣੀਆਂ ਟਿਕਟਾਂ ਟੁਕਟਾਂ?
ਕਿਤੇ ਕੋਟ ਪਿੰਡ ਦੇ ਵਿੱਚ ਰਹਿ ਨਾ ਗਈ ਹੋਵੇ ਕਿਤੇ, ਵੇਖੋ ਅਮਰੀਕ ਭਾਜੀ।
ਨਹੀਂ ਨਹੀਂ, ਜਿਹਨੂੰ ਵੀ 100 ਮਿਲੀਅਨ ਨਿਕਲੀ ਉਹ ਲੋਟਰੀ ਹੋਊਗੀ, ਉਹ ਬੜੇ ਠੰਮੇ ਵਾਲਾ ਬੰਦਾ ਹੋਊਗਾ।
ਅੱਛਾ,
ਉਹ ਠੰਮੇ ਵਾਲਾ ਬੰਦਾ, ਉਹਨੇ ਸਾਂਭ ਕੇ ਰੱਖਿਆ, ਕੋਈ ਐਡੀ ਕੋਈ ਖਾਸ ਗੱਲ ਨਹੀਂ ਹੈ। 6 ਸਾਲ ਜਾਂ 8 ਸਾਲ ਦੇ ਵਿੱਚ ਤੁਸੀਂ ਇਹਨੂੰ ਕਲੇਮ ਕਰ ਸਕਦੇ ਹਾਂ। ਦੇਖ ਲਿਓ 5-4 ਦਿਨ ਦੇ ਵਿੱਚ ਉਹਨੇ, ਅਸਾਂ ਬੜੇ ਬੜੇ ਆਸਾਨੀ ਦੇ ਨਾਲ ਜਾਂ ਆਫਿਸ ਜਾ ਕੇ ਨਾ ਟਿਕਟ ਦੇਣੀ ਆ, ਕਹਿੰਦਾ ਮੇਰਾ ਨਿਕਲਿਆ, ਮੇਰਾ ਨਾਂ ਨਾ ਦੱਸਿਓ ਕਿਸੇ ਨੂੰ। ਬੜੇ ਠੰਮੇ ਵਾਲਾ ਬੰਦਾ ਆ ਜਾਂ ਔਰਤ ਆ, ਕੋਈ ਵੀ ਆ,
ਨਹੀਂ ਨਹੀਂ
ਇਹ ਕੈਸਾ ਡਿਸਪਲੇ ਨਿਕਲ,
ਹੋਣਾ ਤਾਂ ਬੰਦਾ ਹੀ ਆ ਜਿਹੜਾ ਇੰਨਾ ਸਫ਼ਰ ਕਰ ਰਿਹਾ ਆ, ਤੇ ਹੋਣਾ ਤਾਂ ਟਰਾਈ ਕਰ ਰਿਹਾ ਔਰਤਾਂ ਨੂੰ ਬਰਾਬਰਤਾ ਦਾ ਹੱਕ ਦੇ ਕੇ, ਤੇ ਇਹ ਐਡੀ ਗੱਲ ਨੀ ਹੈਗੀ ਭਾਜੀ। ਤੁਸੀਂ ਮਤਲਬ ਅੱਜ ਤਾਂ ਇਹਨਾਂ ਤੇ ਮੇਹਰ ਆ ਵੈਸੇ, ਜਿਹੜਾ ਉਹ ਇਹ ਮਤਲਬ 6 ਸਾਲ ਚ ਤੁਸੀਂ ਕਲੇਮ ਕਰ ਸਕਦੇ ਆ, ਹੋ ਸਕਦਾ ਤੁਸੀਂ ਹੋਵੋ ਜਿਹੜਾ ਜਿਹੜਾ ਤੁਸੀਂ ਅੱਜ ਇੰਨੇ ਤੁਸੀਂ ਹਰਸ਼ੋ ਉਲਾਸ ਦੇ ਵਿੱਚ ਆ, ਮੈਨੂੰ ਲੱਗਦਾ ਕਿਤੇ ਤੁਸੀਂ ਤਾਂ ਨੀ ਟਿਕਟ ਦੱਬੀ ਬੈਠੇ ਜਿਹੜੀਆਂ ਇੰਨੀਆਂ ਗੱਲਾਂ ਉੱਤਰ ਰਹੀਆਂ।
ਨਿਕਲਿਆ ਉਹਦਾ $11 ਲਾਈ ਸੀ।
ਅੱਛਾ ਭਾਈ
$11 $40 ਨਿਕਲੇ ਹੋ ਆ,
40 ਅੱਛਾ, ਤਾਂ ਹੀ ਇੰਨੀਆਂ ਗੱਲਾਂ ਆ ਰਹੀਆਂ। ਉਹ ਗੱਲ ਇਹ ਆ ਵੀ ਉਹ ਮਿੱਤਰ ਪਿਆਰਿਓ, ਗੱਲ ਇਹ ਆ ਵੀ ਜੇ ਕਿਸੇ ਦੀ ਟਿਕਟ ਹੈਗੀ ਆ, ਕਿਸੇ ਦੀ ਹੈਗੀ ਆ ਤਾਂ ਲੈ ਲਓ, ਪਰ ਕਈ ਵਾਰੀ ਇੱਦਾਂ ਹੁੰਦੀ ਆ ਜਿਹੜੀ ਹੁਣ ਅਗਲੀ ਖਬਰ ਜਾਲ ਸਾਹਿਬ ਨੇ ਭੇਜੀ ਸੀ, ਇਹ ਕਰਨੀ ਆ ਵੀ ਜਿਹਦੀ ਨਿਕਲੀ ਉਹਦਾ ਹਾਲ ਦੇਖੋ ਕੀ ਹੋਇਆ ਬੰਦੇ ਦਾ ਬੇਚਾਰਾ। ਇਹਦੇ ਬਾਰੇ ਕਰੋ ਚਾਲ ਸਾਹਿਬ, ਬੰਦੇ ਨੂੰ $22 million ਨਿਕਲਿਆ ਤੇ ਉਹਨੇ ਪਤਾ ਨੀ ਕਹਿੰਦੇ ਕਿੰਨੇ $11 ਖਰਚੇ ਉਹਦੇ
ਉਹਦੇ ਚੋ। ਹਾਂਜੀ ਇੰਨੇ ਕੀ 11 million ਕੁਝ ਉਹਨੇ ਘਰਾਂ ਤੇ ਖਰਚੇ ਜੀ, ਤੇ ਕੁਝ ਨਿਊਜ਼ੀਲੈਂਡ ਚਲੇ ਗਿਆ। ਇਹ ਕੁਈਨਜ਼ਲੈਂਡ ਦਾ ਬੰਦਾ ਸੀਗਾ ਜੀ।
ਅੱਛਾ
ਟ੍ਰੇਡ ਕਰਦਾ ਸੀ ਪਲੰਬਿੰਗ ਦੀ, ਤੇ ਜਦੋਂ ਇਹਦੇ ਪੈਸੇ ਨਿਕਲੇ ਤੇ ਇਹ ਓਬਵੀਅਸਲੀ ਪੈਸੇ ਆ ਗਏ, ਤੇ ਪੈਸਿਆਂ ਦੇ ਨਾਲ ਫਿਰ ਬੰਦੇ ਨੇ ਆਪਣਾ ਕੰਮ ਛੱਡਿਆ ਪਹਿਲਾਂ ਜੀ। ਇਹ ਨਿਊਜ਼ੀਲੈਂਡ ਚਲੇ ਗਿਆ, ਨਿਊਜ਼ੀਲੈਂਡ ਜਾ ਕੇ ਕੁਝ ਘਰਾਂ ਚ ਥੋੜਾ ਬਹੁਤਾ ਇਨਵੈਸਟ ਕਰਤਾ।
ਅੱਛਾ,
ਤੇ ਜਦੋਂ ਪੈਸੇ ਆਏ ਇਹਦੇ ਕੋਲ ਤੇ ਫਿਰ ਸੰਗਤ ਵੀ ਬਦਲ ਗਈ ਜੀ। ਸੰਗਤ ਬਦਲੀ ਤੇ ਰੰਗਤ ਵੀ ਬਦਲ ਗਈ, ਮਤਲਬ ਨਸ਼ੇੜੀ ਬੰਦੇ ਨਾਲ ਆ ਗਏ ਤੇ ਉਹ ਆ ਗਏ, ਪੈਸੇ ਹੈਗੇ ਸੀ, ਇਹ ਵੀ ਉਹਦੇ ਵਿੱਚ ਡੁੱਬਦਾ ਹੀ ਗਿਆ ਹੌਲੀ ਹੌਲੀ।
ਤੇ
ਇਹ ਮਤਲਬ ਇੰਨਾ ਜ਼ਿਆਦਾ ਡੁੱਬ ਗਿਆ ਜੀ ਵੀ ਆਪਣੀ ਜਾਨ ਵੀ ਗਵਾਉਣੀ ਪਈ ਤੇ ਪੈਸੇ ਬਚੇ ਹੀ ਰਹਿ ਗਏ, ਪੈਸੇ ਸਾਰੇ ਖਰਚੇ ਵੀ ਨਹੀਂ।
ਆਹ ਪੈਂਦੇ ਬਹੁਤ ਘੱਟ ਖਰਚ ਹੋਏ ਆ ਪੈਸੇ ਤੇ।
ਹਾਂਜੀ
ਚਲੋ
ਅਮਰੀਕ ਭਾਜੀ ਕੋਲ ਲੈਂਦੇ ਆ ਜੀ ਇਹਦੇ ਤੇ ਗੱਲ ਵੀ। ਅਮਰੀਕ ਭਾਜੀ ਦੱਸੋ ਤੁਸੀਂ ਵੀ ਇਹਦੇ ਬਾਰੇ ਜੀ।
ਜੀ ਅਮਨਦੀਪ ਸੋਰੀ ਚਾਲ ਸਾਹਿਬ, ਜਿਹੜੀ ਲੋਟਰੀ ਹੁੰਦੀ ਹੈ ਨਾ, ਜਿਹੜਾ ਪੈਸਾ ਸਾਨੂੰ ਵਿੰਡਫਾਲ ਦੇ ਥਰੂ ਆਉਂਦਾ ਹੈ ਉੱਦਾਂ ਹੀ ਆ ਜਾਂਦਾ, ਉੱਦਾਂ ਹੀ ਮਿਲ ਜਾਂਦਾ, ਉਹ ਬੜਾ ਖਤਰਨਾਕ ਹੁੰਦਾ, ਉਹਨੂੰ ਲੈ ਡੁੱਬਦਾ ਹੈ। ਮੇਰੇ ਖਿਆਲ ਦੇ ਵਿੱਚ ਇਹਦੇ ਇਸ ਬੰਦੇ ਨਾਲ ਤਾਂ ਇਹੀ ਗੱਲ ਹੋਈ ਆ ਕਿ ਪੈਸਾ ਅਚਾਨਕ ਆ ਗਿਆ, ਪੈਸੇ ਨੂੰ ਮੈਨੇਜਮੈਂਟ ਕਰਨਾ ਬੜਾ ਔਖਾ ਆ। ਜੇ ਤੁਹਾਨੂੰ ਜਿਸ ਵੇਲੇ ਤੁਹਾਡੇ ਕੋਲ ਪੈਸਾ ਰੀਜਨੇਬਲ ਅਮਾਊਂਟ ਆਫ ਮਨੀ ਹੁੰਦੀ ਹੈ ਨਾ, ਉਸ ਵੇਲੇ ਤੁਸੀਂ ਪੈਸੇ ਨੂੰ ਨਚਾਉਣੇ ਆ, ਚੱਲ ਵੀ ਮੈਕਡੋਨਲ ਮੈਨੂੰ ਚਾਹ ਪੜਾ ਲਿਆ, ਚੱਲ ਇੱਧਰ ਕਿਤੇ ਚਾਹ ਪੜਾ, ਹੰਗਰੀ ਜੈਕ ਲੈ ਕੇ ਜਾ ਤਾਂ ਨਾ। ਅਸੀਂ ਤਾਂ ਹੁਣ ਜਾਈਦਾ, ਜਦੋਂ ਮੈਕਡੋਨਲ ਜਾਈਦਾ ਸਾਨੂੰ ਤਾਂ ਫ੍ਰੀ ਮਿਲਦੀ ਹੈ ਨਾ ਕਾਫੀ, $4 ਖਰਚ ਕੇ ਕਾਫੀ ਫ੍ਰੀ, ਆ ਜਾਓ ਅਮਦੀਨ ਪੁਰਾਣੀ ਹੈ ਪੈਰਾਮਾਟਾ ਦੀ, ਤੇ ਚੱਲ 20 ਕਿਲੋਮੀਟਰ ਚੱਲੇ ਨਾ ਅੱਗੇ ਕਾਫੀ ਪੀਣ, ਉਹ ਫ੍ਰੀ ਮਿਲਦੀ ਆ,
ਪੈਟਰੋਲ ਲਾਉਣਾ $15 ਦਾ ਪੈਟਰੋਲ ਫੂਕ ਕੇ।
ਜਿਸ ਵੇਲੇ ਚਾਹ ਸਾਹਿਬ ਤੁਹਾਡੇ ਕੋਲ ਪੈਸਾ ਜ਼ਿਆਦਾ ਆ ਜਾਂਦਾ ਨਾ, ਫਿਰ ਤੁਹਾਨੂੰ ਪੈਸਾ ਨਚਾਉਂਦਾ ਆ। ਉਸ ਵੇਲੇ ਜਿਹੜੇ ਬੰਦਾ ਨੱਚਦਾ ਆ ਨਾ, ਉਸ ਵੇਲੇ ਉਹਦੇ ਸਟੈਪ ਇੱਧਰ ਉੱਧਰ ਹੋ ਸਕਦੇ, ਉਹ ਡਿੱਗ ਵੀ ਸਕਦਾ, ਉਹਦੇ ਕ੍ਰੈਮ ਵੀ ਪੈ ਸਕਦੇ, ਉਹ ਮਰ ਵੀ ਸਕਦਾ। ਤੇ ਪੈਸੇ ਜ਼ਿਆਦਾ ਆਉਣ ਜਿਹੜਾ ਪੈਸਾ ਬਹੁਤ ਖਤਰਨਾਕ ਹੁੰਦਾ, ਪੈਸੇ ਨਾ ਹੋਣ ਨਾਲੋਂ ਜ਼ਿਆਦਾ ਪੈਸਾ ਜਿਹੜਾ ਜ਼ਿਆਦਾ ਖਤਰਨਾਕ ਹੁੰਦਾ। ਇਹ ਉਦਾਂ ਗੁਰਬਾਣੀ ਦੇ ਵਿੱਚ ਵੀ ਅਮਨਦੀਪ ਕੋਈ ਕੋਟ ਦੇ ਸਕਦੇ ਇਹਦੇ ਵਿੱਚ। ਤੀਜੀ ਜਿਹੜੀ ਗੱਲ ਤੇ ਆਉਂਦੇ ਹਾਂ ਉਹ ਹੈਗੀ ਅਮਨਦੀਪ, ਪਰਮਾਤਮਾ ਦੇ ਹੱਥ ਆ ਜ਼ਿੰਦਗੀ ਅਤੇ ਮੌਤ। ਮੌਤ ਵੀ ਪਰਮਾਤਮਾ ਦੇ ਹੱਥ ਆ, ਜ਼ਿੰਦਗੀ ਵੀ ਪਰਮਾਤਮਾ ਦੇ ਹੱਥ ਆ। ਕ੍ਰੈਸ਼ ਹੋਇਆ ਅਹਿਮਦਾਬਾਦ ਦੇ ਵਿੱਚ, ਲੰਡਨ ਫਲਾਈਟ ਜਾ ਰਹੀ ਸੀ ਏਅਰ ਇੰਡੀਆ ਦੀ, ਬੰਦਾ ਬੈਠਾ ਸੀ 11A ਸੀਟ ਦੇ ਉੱਪਰ, ਇੱਕੋ ਹੀ ਬੰਦਾ ਉਸ ਕ੍ਰੈਸ਼ ਦੇ ਵਿੱਚੋਂ ਬਚਿਆ, 242 ਬੰਦਿਆਂ ਦੇ ਵਿੱਚੋਂ ਪਤਾ ਨਹੀਂ ਕਿੱਦਾਂ ਉਹਦੀ ਸੀਟ ਬਾਹਰ ਆ ਗਈ, ਫਿਰ ਉਹਨੇ ਬੱਕਲ ਖੋਲ੍ਹੀ, ਫਿਰ ਉਹ ਤੁਰ ਕੇ ਦੂਜੇ ਪੈਦਲ ਐਂਬੂਲੈਂਸ ਦੇ ਕੋਲ ਗਿਆ। 241 ਬੰਦੇ ਉੱਥੇ ਉਸ ਹਾਦਸੇ ਵਿੱਚ ਮਰੇ ਆ, ਤੇ ਉਹਨਾਂ ਦੇ ਔਨ ਦਾ ਟੋਪ ਆਫ ਦੈਟ ਉਹ ਜਿਹੜਾ ਜਹਾਜ਼ ਆ ਉਹ ਜਾ ਕੇ ਡਾਕਟਰਾਂ ਦੇ ਹੋਸਟਲ ਵਿੱਚ ਲੱਗਾ, ਜਿੱਥੇ ਕੋਈ ਡਾਕਟਰ ਸਿਖਲਾਈ ਲੈਂਦੇ ਆ, ਤੇ ਮੇਰੇ ਖਿਆਲ 'ਚ 15-20 ਬੰਦੇ ਉੱਥੇ ਵੀ ਮਰੇ ਆ ਉਸ ਹਾਦਸੇ ਦੇ ਵਿੱਚ। ਬਹੁਤ ਭੈੜਾ ਹਾਦਸਾ ਹੋਇਆ, ਸਾਰੀ ਦੁਨੀਆ ਨੇ ਉਹਦਾ ਸੋਗ ਮਨਾਇਆ, ਮਨਾਉਣਾ ਵੀ ਚਾਹੀਦਾ ਆ, ਲੇਕਿਨ ਦੇਖ ਲਓ ਵੀ ਮੌਤ ਅਤੇ ਜ਼ਿੰਦਗੀ ਜਿਹੜੀ ਆ ਪਰਮਾਤਮਾ ਦੇ ਹੱਥ ਵਿੱਚ ਆ। ਜੇ ਪਰਮਾਤਮਾ ਨੇ ਬਚਾਉਣਾ ਹੋਵੇ ਤਾਂ ਤੁਹਾਨੂੰ ਉਹ ਅੱਗ ਦੇ ਗੋਲੇ 'ਚ ਵੀ ਬਚਾ ਲੈਂਦਾ, ਜੇ ਉਹਨੇ ਮਾਰਨਾ ਹੋਵੇ ਤਾਂ ਪੱਧਰੇ ਬੈਠੇ ਬੰਦੇ ਨੂੰ ਵੀ ਚੱਕ ਕੇ ਲੈ ਜਾਂਦਾ। ਤਿੰਨ ਚੀਜ਼ਾਂ ਜਿਹੜੀਆਂ ਪਰਮਾਤਮਾ ਦੇ ਬਸ ਵਿੱਚ ਆ, ਰੁਜ਼ਗਾਰ, ਨਾਮ ਜਪਣਾ ਅਤੇ ਮੌਤ
ਬਹੁਤ
ਤੇ ਜ਼ਿੰਦਗੀ।
ਬਹੁਤ ਵਧੀਆ ਭਾਅ ਜੀ, ਤੁਸੀਂ ਸਮ ਅਪ ਕੀਤਾ ਅਤੇ ਇਹਦੇ ਬਾਰੇ ਨਾ ਜਿਹੜਾ ਮੁੰਡਾ ਬਚਿਆ ਆ ਉਹਦੇ ਬਾਰੇ ਨਾ ਕਈ ਸ਼ੰਕੇ ਵੀ ਖੜੇ ਕੀਤੇ ਜਾ ਰਹੇ ਨੇ ਚਾਲ ਸਾਹਿਬ, ਕਿ ਕਿਹੜੇ ਕਿਹੜੇ ਲਾਈਵ ਲਾਈਵ ਵੀਡੀਓ ਆਏ ਨੇ ਉਹ ਇੱਕਦਮ ਬਲਾਸਟ ਹੋਇਆ, ਉੱਥੇ ਬਚਣਾ ਕਿਸੇ ਦਾ ਨਾਮੁਮਕਿਨ ਨਹੀਂ ਸੀਗਾ, ਅਤੇ ਕਿਉਂਕਿ ਉਹ ਇੰਪੈਕਟ ਦੇ ਸਾਰ ਹੀ ਬਲਾਸਟ ਹੋ ਗਿਆ ਹੈ ਨਾ, ਇੰਨਾ ਟਾਈਮ ਨਹੀਂ ਸੀਗਾ ਛਾਲ ਮਾਰਨ ਦਾ। ਮਤਲਬ ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਮੇ ਬੀ ਸਮਥਿੰਗ ਕੋਈ ਸਟੋਰੀ ਵੱਖਰੀ ਨਿਕਲੇ ਬਾਅਦ 'ਚੋਂ ਸੈਟਲ ਡਾਊਨ ਹੋਣ ਤੋਂ, ਅਤੇ
ਠੀਕ ਹੈ ਜੀ ਠੀਕ
ਹਾਂ ਇਹ ਇਹਦੇ ਬਾਰੇ ਨਾ ਕਾਫੀ
ਉਹਦਾ ਵੈਸਟਰਨ ਵਰਲਡ ਤੇ ਜੀ ਉਹ 11A ਨੂੰ ਮਤਲਬ ਇਦਾਂ ਪ੍ਰੈਜ਼ੈਂਟ ਕਰ ਰਿਹਾ ਕਿ ਦੁਨੀਆ ਦੀ ਸਭ ਤੋਂ ਲੱਕੀਐਸਟ ਸੀਟ।
ਹਾਂ ਹਾਂ ਪਰ ਉਹਦੇ ਵਿੱਚ ਨਾ ਹਜੇ ਬਹੁਤ ਸਾਰੇ ਸ਼ੰਕੇ ਖੜੇ ਨੇ, ਕਿਉਂਕਿ ਇੱਕਦਮ ਬਲਾਸਟ ਹੋਇਆ, ਵੀਡੀਓ ਵੀ ਦਿਖਾਏ ਆ, ਪੂਰਾ ਅੱਗ ਨਿਕਲੀ ਆ ਉਹਦੇ ਵਿੱਚੋਂ, ਮਤਲਬ ਹੋ ਸਕਦਾ ਉਹ ਬਲਾਸਟ ਦੇ ਨਾਲ ਹੀ ਉੱਡ ਗਿਆ ਹੋਵੇ, ਮਤਲਬ ਹਜੇ ਉਹ ਸ਼ੋਰ ਨਹੀਂ ਹੈਗਾ ਵੀ ਉਹ, ਕਿਉਂਕਿ ਉਹਦੀ ਵੀ ਕੰਡੀਸ਼ਨ ਹਜੇ ਸ਼ੌਕ ਦੇ ਵਿੱਚ, ਹੋ ਸਕਦਾ ਨੀਚੇ ਹੀ ਖੜਾ ਹੋਵੇ ਹੈ ਨਾ, ਉਹਨੂੰ ਪਤਾ ਹੀ ਨਹੀਂ ਵੀ ਕੀ ਹੋਇਆ, ਸੋ ਹਜੇ ਹਜੇ ਸ਼ੋਰ ਨਹੀਂ ਹੈਗਾ, ਪਰ ਫਿਰ ਵੀ ਅਗਰ
ਇੱਦਾਂ ਵੀ ਅਮਨਦੀਪ ਉਹਦੀ ਥਿਉਰੀ ਇਹ ਵੀ ਆ ਰਹੀ ਹੈ ਜਿਹੜੀ ਸੀਟ 11A ਸੀਟ ਹੈ ਨਾ ਉਹ ਐਮਰਜੈਂਸੀ ਡੋਰ ਦੇ ਕੋਲ ਹੁੰਦੀ ਹੈ,
ਉਹ ਤਾਂ ਹੈਗੀ ਹੈ ਪਰ ਉਹ ਡੋਰਾਂ ਲੌਕ ਹੁੰਦੀਆਂ ਨਾ,
ਇਜੈਕਟ ਹੋ ਜਾਂਦੀ ਹੈ ਆਪਣੇ ਆਪ ਬਾਹਰ,
ਇਜੈਕਟ ਨਹੀਂ ਹੁੰਦੀ ਉਹ ਡੋਰਾਂ ਲੌਕ ਹੁੰਦੀਆਂ ਸਾਰੀਆਂ, ਉਹ ਹਜੇ ਬੜੇ
ਲੌਕ ਹੁੰਦੀਆਂ ਹਾਂਜੀ ਹਾਂਜੀ
ਬੜੇ
ਇਦਾਂ ਨਹੀਂ ਉਹ ਸੈਂਸ਼ੂ ਹੈ
ਬੜੇ ਕੁਐਸਚਨ ਹੈ ਇਹਦੇ ਬਾਰੇ। ਖੈਰ ਐਨੀਵੇ ਸ਼ਿਵ ਸ਼ਿਵਦੇਵ ਕਲੇਅਰ ਜੀ ਕਹਿੰਦੇ ਨੇ ਕਿ ਇੰਟਰਸਟਿੰਗ ਟੌਪਿਕ ਕਵਰਡ ਬਾਏ ਲਾਈਵਲੀ ਕਨਵਰਸੇਸ਼ਨ, ਵਿਸ਼ਿੰਗ ਯੂ ਐਵਰੀ ਹੈਪੀ ਡੇ। ਬਹੁਤ ਬਹੁਤ ਤੁਹਾਨੂੰ ਵੀ ਜੀ ਮੁਬਾਰਕਾਂ ਦਿੰਦੀਆਂ, ਅਤੇ ਬਚਿੱਤਰ ਮੌਰ ਰੁਕਣ ਸ਼ਾਹ ਵਾਲੇ ਵੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਦੁਨੀਆ ਨੂੰ, ਅਤੇ ਗੁਰਦੇਵ ਸਿੱਧੂ ਜੀ ਸਾਡੇ ਨਾਲ ਜੁੜੇ ਨੇ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਅਸਾੜ ਮਹੀਨੇ ਦੀ ਵਿਆਖਿਆ ਬਹੁਤ ਵਧੀਆ ਜੀ, ਥੈਂਕ ਯੂ ਜੀ ਹਾੜ੍ਹ ਮਹੀਨੇ ਦੀ। ਅਤੇ ਬਾਕੀ ਜਿਹੜੀ ਆ ਹੁਣ ਇੰਪੋਰਟੈਂਟ ਗੱਲਬਾਤ ਆਪਾਂ 4-5 ਮਿੰਟ ਕਰਨੀ, ਚਾਲ ਸਾਹਿਬ ਤੁਸੀਂ ਇੱਕ ਮੁੱਦਾ ਭੇਜਿਆ ਸੀ ਕਿ ਇੱਕ ਵੀਡੀਓ ਆ ਰਿਹਾ ਕਿਸੇ ਗੋਰੀ ਨੇ ਪਾਇਆ ਕਿ ਇੱਕ ਸਾਡਾ ਜਿਹੜਾ ਬਜ਼ੁਰਗ ਹੈ ਪੱਗ ਬੰਨੀ ਹੋਈ ਆ ਉਹ ਕਿਸੇ ਦੇ ਘਰ ਜਾ ਰਿਹਾ ਅਤੇ ਉਹ ਉਹਨੂੰ ਕਹਿ ਰਹੀ ਹੈ ਚੋਰ ਹੈ ਘਰ ਬਣ ਰਿਹਾ, ਇਹ ਮੁੱਦੇ 'ਤੇ ਗੱਲ ਕਰੀਏ ਆਪਾਂ 4-5 ਮਿੰਟ ਜਾਣ ਤੋਂ ਪਹਿਲਾਂ ਕਿ ਇਹ ਸਾਨੂੰ ਬਚਣਾ ਚਾਹੀਦਾ ਇਹਦੇ ਬਾਰੇ, ਕੀ ਮੁੱਦਾ ਸੀ
ਇਹਦੇ ਬਾਰੇ? ਮੁੱਦਾ ਏਦਾਂ ਹੀ ਜੀ ਕਿ ਉਹ ਵੀਡੀਓ 'ਚ ਤੇ ਏਦਾਂ ਹੀ ਲੱਗ ਰਿਹਾ ਕਿ ਉਹ ਸੈਰ ਕਰ ਰਹੇ ਆ ਨਾ, ਜਿੱਦਾਂ ਸੈਰ ਕਰ ਰਹੇ ਆ ਤੇ ਉਹ ਜਾ ਰਹੇ ਆ, ਤੇ ਹੁਣ ਪਤਾ ਨੀ ਕਿ ਕਿਸੇ ਵੇਲੇ ਕਿਸੇ ਦਾ ਸਾਈਕਲ ਕੋਈ ਬਾਹਰ ਵੀ ਪਿਆ ਹੋ ਸਕਦਾ ਜਾਂ ਕਿਸੇ ਨੇ ਰੱਖਿਆ ਵੀ ਹੋ ਸਕਦਾ, ਤੇ ਉਹਨਾਂ ਨੇ ਜਾ ਕੇ ਉਹਨੂੰ ਸਾਈਕਲ ਨੂੰ ਚੈੱਕ ਕੀਤਾ ਤੇ ਉਹ ਮਤਲਬ ਉਹਦੇ ਪਿਛਲੇ ਟਾਇਰ 'ਚ ਹਵਾ ਹੁਆ ਚੈੱਕ ਕੀਤੀ ਸਾਰਾ ਕੀਤਾ, ਉਹਨਾਂ ਨੂੰ ਲੱਗਿਆ ਕਿ ਇਹ ਮਤਲਬ ਦਾ ਨਹੀਂ ਆ ਤੇ ਉਹਨਾਂ ਨੇ ਦੁਬਾਰਾ ਉੱਥੇ ਰੱਖਤਾ। ਪਰ ਉਹ ਮਨਸ਼ਾ ਜਿੱਦਾਂ ਸਾਡੇ ਬਜ਼ੁਰਗਾਂ ਦੀ ਜਾਂ ਪਤਾ ਨੀ ਹੋਣਾ ਸੀ ਵੀ ਪੰਜਾਬ ਤੋਂ ਆਏ ਕਈ ਵਾਰੀ ਹੁੰਦੀ ਆ ਚੀਜ਼ ਪਈ ਆ ਤੇ ਕੋਈ ਗੱਲ ਨੀ ਚਲੋ ਇਹਨੂੰ ਹਨਾ ਇੱਥੇ ਪਈ ਆ ਕੋਈ ਨਹੀਂ ਯੂਜ਼ ਕਰ ਰਿਹਾ ਮੈਂ ਇਹਨੂੰ ਲੈ ਲਾਂ ਜਾਂ ਕਿੱਦਾਂ ਕਰ ਲਾਂ, ਤੇ ਮੇਰੇ ਹਿਸਾਬ ਨਾਲ ਤੇ ਆਪਾਂ ਨੂੰ ਜਿਹੜੇ ਪੇਰੈਂਟਸ ਸਾਡੇ ਇੰਡੀਆ ਤੋਂ ਆਉਂਦੇ ਆ ਉਹਨਾਂ ਨੂੰ ਹੀ ਅਵੇਅਰ ਕਰਨਾ ਚਾਹੀਦਾ, ਕਿਉਂਕਿ ਇਹਦਾ ਹੱਲ ਤੇ ਇਹੀ ਨਿਕਲ ਸਕਦਾ ਵੀ ਉਹਨਾਂ ਨੂੰ ਅਸੀਂ ਦੱਸੀਏ ਵੀ ਇੱਥੇ ਇੱਕ ਤੇ ਕਿਸੇ ਦੇ ਘਰ ਤੇ ਐਂਟਰੀ ਨੀ ਕਰੀਦੀ ਬਿਨਾਂ ਪੁੱਛਿਆ ਜਾਂ ਉਹਦੀ ਕੋਈ ਚੀਜ਼ ਨੂੰ ਟੱਚ ਨੀ ਕਰੀਦਾ, ਜਦੋਂ ਪਾਰਕਾਂ 'ਚ ਜਾਈਦਾ ਤੇ ਬੱਚਿਆਂ ਵਾਲੇ ਜ਼ਿਆਦਾ ਘੂਰੀਦਾ ਨੀ, ਵੇਖੀਦਾ ਨੀ, ਟੱਚ ਨੀ ਕਰੀਦਾ ਕਿਸੇ ਨੂੰ, ਕੋਈ ਬੱਚਾ ਤੁਹਾਨੂੰ ਭਾਵੇਂ ਚੰਗਾ ਵੀ ਲੱਗਣ ਡਿਆ, ਇੱਥੋਂ ਤੱਕ ਕਿ ਇੰਡੀਆ 'ਚ ਕਈ ਵਾਰੀ ਉਹਨਾਂ ਦੇ ਮੱਥੇ 'ਤੇ ਚੁੰਮ ਵੀ ਲੈਂਦੇ ਆ ਜੇ ਏਦਾਂ ਕਰ ਲੈਂਦੇ, ਉੱਦਾਂ ਦੀ ਕੋਈ ਚੀਜ਼ ਇੱਥੇ ਨੀ ਕਰੀਦੀ। ਸੋ ਇਸ ਕਰਕੇ ਇਹ ਜਿਹੜੇ ਬੱਚੇ ਆ ਜਿਹਨਾਂ ਦੇ ਪੇਰੈਂਟਸ ਇੱਥੇ ਆਉਂਦੇ ਆ ਜੀ, ਉਹਨਾਂ ਦਾ ਹੀ ਫਰਜ਼ ਬਣਦਾ ਕਿ ਇਹ ਤੋਂ ਆਪਾਂ ਅਵੇਅਰ ਕਰੀਏ ਉਹਨੂੰ। ਬਾਕੀ ਅਮਰੀਕ ਭਾਜੀ ਦੱਸਣਗੇ ਇਹਦੇ ਬਾਰੇ ਹੋਰ।
ਆਸਟ੍ਰੇਲੀਆ 'ਚ ਕਹਿੰਦੇ ਆ ਕਿ ਜਿਹੜਾ ਲਾਅ ਆ ਨਾ, ਜੇ ਤੁਸੀਂ ਕਿਸੇ ਪਹਿਲਾਂ 9 ਸੈਕਿੰਡ ਤੱਕ ਸਟੇਅਰ ਕਰਦੇ ਆ ਲਗਾਤਾਰ ਦੇਖ ਚਾਹੁੰਦੇ ਤਾਂ ਚਾਰਜ ਹੋ ਸਕਦੇ ਆ,
ਹਰੈਸਮੈਂਟ
ਇਹ ਵੀ ਲਾਅ ਆ, ਹਰੈਸਮੈਂਟ ਆ। ਟੱਚ ਕਰਨਾ ਤਾਂ ਬਹੁਤ ਵੱਡੀ ਗੱਲ ਆ, ਤੁਹਾਨੂੰ ਜੇ ਵੈਸੇ ਕਿਸੇ ਨੂੰ ਤੁਸੀਂ ਬੋਲਣਾ ਵੀ ਨਹੀਂ, ਹੈਲੋ ਵੀ ਨਹੀਂ ਕਰਨੀ ਚਾਹੀਦੀ, ਜੇ ਕਹਿਣਾ ਹੀ ਆ ਕਿਸੇ ਨੂੰ ਕੁਛ, ਜੇ ਤੁਸੀਂ ਸੈਰ ਕਰ ਜਾ ਰਹੇ ਜਿੱਦਾਂ ਤੁਸੀਂ ਦੌੜਨ ਜਾਂਦੇ ਆ ਤਾਂ ਦੌੜ ਲਾਉਣ ਜਾਂਦੇ ਆ ਤਾਂ ਗੁੱਡ ਮਾਰਨਿੰਗ ਕਹਿ ਸਕਦੇ, ਗੁੱਡ ਈਵਨਿੰਗ ਕਹਿ ਸਕਦੇ, ਉਹਦੇ 'ਚ ਕੋਈ ਮਾੜੀ ਗੱਲ ਨਹੀਂ ਹੁੰਦੀ। ਲੇਕਿਨ ਉਹ ਤੋਂ ਬਾਅਦ ਜੇ ਕੋਈ ਹੋਰ ਗੱਲ ਤੁਸੀਂ ਪੁੱਛਦੇ ਆ ਕਿਸੇ ਤੋਂ, ਕਿਸੇ ਵਿਅਕਤੀ ਤੋਂ, ਕਿਸੇ ਬੰਦੇ ਤੋਂ, ਕਿਸੇ ਔਰਤ ਤੋਂ, ਤਾਂ ਫਿਰ ਕਈ ਵੀ ਹੈਰੈਸਮੈਂਟ, ਸੈਕਸੁਅਲ ਹੈਰੈਸਮੈਂਟ ਵੱਲ ਵੀ ਗੱਲ ਚਲੀ ਜਾਂਦੀ ਆ। ਇੱਦਾਂ ਦੀਆਂ ਗੱਲਾਂ ਤਾਂ ਇਸ ਕੰਟਰੀ ਦੇ ਲਿਟੀਗੇਸ਼ਨ ਬਹੁਤ ਹੈ, ਬਚਣਾ ਚਾਹੀਦਾ ਆ। ਜਿਹੜੇ ਸਾਡੇ ਪੇਰੈਂਟਸ ਆਉਂਦੇ ਆ ਉਹ ਅਵੇਅਰ ਨਹੀਂ ਹੁੰਦੇ, ਕਈ ਵਾਰੀ ਉਹ ਲਗਾਤਾਰ ਇੱਕ ਇੱਕ ਦੂਜੇ ਵੱਲ ਦੇਖਦੇ ਰਹਿੰਦੇ ਕਈ ਕਈ ਚਿਰ, ਉਹ ਫਿਰ ਉਹ ਕਈ ਵਾਰੀ ਉਹ ਤੁਹਾਨੂੰ ਘੂਰਦੇ ਆ ਵੀ ਇਦਾਂ ਕਹਿਣਾ ਹੋਣਾ ਨਹੀਂ ਚਾਹੀਦਾ।
ਕਈ ਗੱਲਾਂ ਨੇ ਭਾਜੀ ਚਾਲ ਸਾਹਿਬ ਕਿ ਕਈ ਵਾਰੀ ਨਾ ਅਸੀਂ ਇਸ਼ਾਰੇ ਵੀ ਕਰਨ ਲੱਗਦੇ, ਉਹ ਦੇਖੋ ਵੀ ਉਹ ਦੇਖੋ ਕਿੱਦਾਂ ਕਰ ਰਿਹਾ
ਦੇਖੋ ਬੈਠਾ
ਹੈ,
ਉਹ ਦੇਖੋ
ਹਾਂ
ਬੈਠਾ, ਹਾਂ ਬੁਰਾ ਲੱਗਦਾ।
ਉਹ ਆਪਾਂ ਇੰਡੀਆ ਵਾਲੀ ਗੱਲ ਕਰਦੇ ਹਾਂ, ਇੰਡੀਆ 'ਚ ਤਾਂ ਮੈਂ ਘਰ ਬਣਾਇਆ ਹੁਣ 2-2.5 ਸਾਲ ਉੱਥੇ ਰਿਹਾ ਕਰਦਾ, ਉੱਥੇ ਇਹ ਮਾਹੌਲ ਹੈ ਵੀ ਕਿਉਂਕਿ ਫੈਂਸ ਵਗੈਰਾ ਨਹੀਂ ਸੀ, ਉਹ ਲੋਕੀ ਆ ਜਾਂਦੇ ਸੀ ਪਿੰਡ ਵਾਲੇ ਵੀ ਦੇਖਣ ਵੀ ਆਹ ਚੱਕ ਕੇ ਚੀਜ਼ ਦੇਖ ਲਈ ਆ ਵੀ ਆਹ ਕਿੱਦਾਂ ਵੀ ਉਹ ਕਿੱਦਾਂ। ਕਈ ਵਾਰੀ ਪੁੱਛ ਗਏ ਹੁਣ ਮੈਨੂੰ, ਮੈਨੂੰ ਪਤਾ ਵੀ ਆਲੇ ਦੁਆਲੇ 2 ਸਾਲਾਂ ਦੇ ਵਿੱਚ ਘੱਟੋ ਘੱਟ 30-40 ਘਰਾਂ ਦੇ ਵਿੱਚ ਤਾਂ ਉਹ ਮੈਨੂੰ ਯਾਰ ਥੋੜ੍ਹਾ ਰੇਤਾ ਦੇ ਦਿਓ, ਮੈਂ ਆਹ ਵੀ ਰਿਪੇਅਰ ਕਰਨੀ ਆ, ਉਹ ਵੀ ਕਰਨੀ ਆ, ਇੱਦਾਂ ਵੀ ਚੱਲਦਾ ਉੱਥੇ ਨਾ ਭਾਈਚਾਰਕ ਦੇ ਵਿੱਚ।
ਹਾਂਜੀ
ਪਰ ਇੱਥੇ ਹੁਣ ਜਿਹੜਾ ਉਹ ਜਿਹੜੀ ਵੀਡੀਓ ਦਿਖਾ ਰਹੇ ਸੀ ਉਹਦੇ 'ਚ ਘਰ ਸੀਗਾ ਹੈ ਨਾ, ਘਰ ਬਣ ਰਿਹਾ ਸੀ ਹਜੇ, ਅਤੇ ਉੱਥੇ ਉਹਨਾਂ ਦਾ ਸਮਾਨ ਸਮੂਨ ਵੀ ਪਿਆ ਹੋਊਗਾ ਬਾਹਰ। ਪਰ
ਹਾਂਜੀ
ਇੱਥੇ ਇਹ ਨਹੀਂ ਚੱਲਦਾ, ਈਵਨ ਜੇ ਘਰ ਬਣਿਆ ਵੀ ਆ ਤਾਂ ਤੁਸੀਂ ਪਾਥ ਤੋਂ ਤਾਂ ਲੰਘ ਸਕਦੇ ਆ, ਤੁਸੀਂ ਉਹਦੇ ਅੰਦਰ ਐਂਟਰ ਹੋਣਾ ਤਾਂ ਯੂ ਮਸਟ ਹੈਵ ਅ ਰੀਜ਼ਨ ਕਿਉਂ। ਦੂਜੀ ਗੱਲ ਕਈ ਵਾਰੀ ਅਸੀਂ ਇਹ ਵੀ ਨੋਟ ਕੀਤਾ ਕਿ ਡਰਾਈਵਵੇ ਦੇ ਵਿੱਚ ਕਈ ਵਾਰੀ ਅਸੀਂ ਗੱਡੀ ਮੋੜਨ ਲੱਗ ਜਾਈਦਾ, ਉਹਨਾਂ ਦੇ ਡਰਾਈਵਵੇ 'ਚ ਤਾਂ ਬਾਲ ਲਈ ਦੀ ਗੱਡੀ, ਫਿਰ ਅਸੀਂ ਵਾਪਸ ਆ ਗਏ ਹੈ ਨਾ, 3-point ਟਰਨ ਕਰਨ ਦੀ ਕੋਸ਼ਿਸ਼ ਕਰੀਦੀ, ਉਹ ਵੀ ਗਲਤ ਹੈ। ਉਹ ਅਗਲੇ ਨੂੰ ਇਦਾਂ ਲੱਗਦਾ
ਹਾਂਜੀ ਉਹ ਵੀ ਨਹੀਂ ਕਰ ਸਕਦੇ,
ਉਹ ਵੀ ਨਹੀਂ ਕਰ ਸਕਦੇ ਹੈ ਨਾ, ਤੁਸੀਂ ਸੜਕ ਦੇ ਵਿੱਚ 3-point ਕਰ ਸਕਦੇ, ਪਬਲਿਕ ਰੋਡ 'ਤੇ ਕਿਸੇ ਦੇ ਡਰਾਈਵਵੇ 'ਚ ਨਹੀਂ ਕਰ ਸਕਦੇ। ਸੋ ਇਦਾਂ ਦੀਆਂ ਗੱਲਾਂ ਜਿਹੜੀਆਂ ਨੇ ਇਹ ਇੱਕ ਕਹਿ ਲਓ ਕਿ
ਇਹਦੇ 'ਚ ਇੱਕ ਹੋਰ ਹਾਸੇ ਵਾਲੀ ਗੱਲ ਵੀ ਆ, ਤੇ ਚਲੋ ਜੀ ਇੱਥੋਂ ਲੈਸਨ ਵੀ ਆ। ਇਹ ਇੱਕ ਵਾਰੀ ਮਤਲਬ ਮੇਰੇ ਸਾਹਮਣੇ ਵੀ ਹੋਇਆ ਤੇ ਮੈਂ ਉਹਨਾਂ ਨੂੰ ਫਿਰ ਕਿਹਾ ਵੀ ਤੇ ਚਲੋ ਉਹ ਹੋਇਆ ਉਹ ਕਿ ਇੱਥੇ ਤੁਹਾਨੂੰ ਪਤਾ ਕਈ ਵਾਰੀ ਟ੍ਰੇਡੀਜ਼ ਹੁੰਦੇ ਤੇ ਇੱਥੇ ਦੀ ਮਸ਼ੀਨਰੀ ਵੱਖਰੀ ਆ ਤੇ ਉਹ ਆ ਤੇ ਉਹ ਜਿੱਦਾਂ ਉਹ ਕਰੇਨ ਵਾਲੇ ਸੀ ਤੇ ਉਹ ਕੋਈ ਚੀਜ਼ ਨਾ ਕਰ ਰਹੇ ਸੀ ਤੇ ਕੁਝ ਬਜ਼ੁਰਗ ਨਾ ਉਹ ਉੱਥੇ ਰੁਕ ਕੇ ਵੇਖਣ ਲੱਗ ਪਏ ਉਹਨਾਂ ਨੂੰ ਤੇ ਉਹ ਗੋਰਾ ਥੋੜਾ ਤੰਗ ਹੋ ਗਿਆ ਵੀ ਤੁਸੀਂ ਨਾ ਦੇਖੋ ਵੀ ਤੁਹਾਡੇ ਸੱਟ ਲੱਗ ਜਾਏਗੀ ਜਾਂ ਤੁਸੀਂ ਲੰਘ ਜਾਓ, ਪਰ ਉਹ ਥੋੜਾ ਦੇਖੀ ਜਾ ਰਹੇ। ਫਿਰ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਚਲੇ ਜਾਓ, ਇਹਦੇ ਵੱਲ ਬਾਰ ਬਾਰ ਨਾ ਦੇਖੋ। ਇੱਕ ਤੇ ਉਹ ਡਿਸਕੰਫਰਟ ਚ ਆਉਣ ਡਿਆ ਵਾ ਵੀ ਮੈਂ ਆਪਣਾ ਕੰਮ ਕਰਨ ਡਿਆ ਤੇ ਵੇਖੀ ਜਾ ਰਹੇ ਆ ਨਾ ਵੀ ਘੂਰ ਘੂਰ ਕੇ ਮੈਨੂੰ। ਦੂਜੀ ਗੱਲ ਵੀ ਤੁਹਾਡੇ ਕਿਤੇ ਸੱਟ ਲੱਗ ਜਾਏਗੀ ਤੇ ਉਹ ਇੰਡੀਆ ਵਾਲਾ ਤੇ ਕੰਮ ਹੈ ਨੀ ਜੀ ਵੀ ਕਰੇਨ ਆ ਗਈ ਤੇ ਅੱਧਾ ਪਿੰਡ ਹੁਣ ਇਕੱਠਾ ਗਿਆ ਹੋਏ 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 ਕਿੱਦਾਂ ਚੁੱਕਣਗੇ ਹੁਣ ਵੇਖੀਏ, ਉਹ ਇਧਰੋਂ ਸਕੀਮ ਲਾ ਲਓ ਉਧਰੋਂ ਸਕੀਮ ਲਾ ਲਓ, ਉਹ ਅੱਧੀ ਦਿਹਾੜੀ ਉਹ ਬੰਦੇ ਵਿਹਲੇ ਆ ਵੀ ਉੱਥੇ ਹੀ ਨਿਕਲ ਜਾਣੀ ਆ।
ਉਹ ਤਾਂ ਨਹੀਂ, ਉਹ ਤਾਂ ਦੂਰੋਂ ਖੜ ਕੇ ਇੰਸਟਰਕਸ਼ਨਾਂ ਦੇਣ ਲੱਗਦਾ ਬਾਈ ਐ ਕਰ ਲਓ ਵੀ ਐ ਕਰ ਲਓ। ਸਾਡੇ ਨਾ ਇੱਥੇ ਕਾਗਜ਼ ਸਿਡਨੀ ਤੋਂ ਸਿੰਘ, ਉਹਨਾਂ ਨੇ ਇਨਫੋਰਮੇਸ਼ਨ ਲੈਣੀ ਸੀ ਫਾਰਮ ਦੇ ਬਾਰੇ, ਉਹਨਾਂ ਨਾਲ ਨਾ 3 ਹੋਰ ਆ ਗਏ ਵੀ ਚਲੋ ਅਸੀਂ ਵੀ ਚੱਲਦੇ ਹਾਂ। ਅਸੀਂ ਟੇਬਲ 'ਤੇ ਬੈਠੇ ਤਾਂ ਗੱਲਾਂ ਕਰਨ ਲੱਗੇ ਤਾਂ ਉਹ ਤਾਂ ਗੱਲਾਂ ਕਰਨਾ ਹੈ ਸਾਡੇ ਨਾਲ, ਇਨਫੋਰਮੇਸ਼ਨ ਅਸੀਂ ਇਨਫੋਰਮੇਸ਼ਨ ਦਈਏ ਉਹਨਾਂ ਨੂੰ ਤਾਂ ਨਾਲ ਦੇ ਜਿਹੜੇ 3 ਉਹ ਵਿੱਚ ਨਾ ਟੋਰਾ ਲਾਈ ਜਾਣ। ਤੇ ਮੈਨੂੰ ਨਾ ਪਾਸੇ ਲਿਆ ਕਹਿੰਦਾ ਭਾਜੀ ਆਇਓ ਜ਼ਰਾ ਬਾਹਰ। ਮੈਂ ਕੀ ਹੋਇਆ, ਕਹਿੰਦਾ ਭਾਜੀ ਮੈਨੂੰ ਫੇਰ ਇਕੱਲੇ ਨੂੰ ਹੀ ਆਉਣਾ ਪੈਣਾ, ਕਹਿੰਦਾ ਮੈਂ ਤਾਂ ਬਹੁਤ ਗਲਤੀ ਕੀਤੀ ਜਿਹੜੇ ਨਾਲ ਹੈ 3 ਲਿਆ ਆ। ਮੈਂ ਕੀ ਹੋਇਆ, ਕਹਿੰਦਾ 3 ਬੰਦੇ ਤਾਂ ਮੱਝ ਨਹੀਂ ਸੂਣ ਦਿੰਦੇ, ਕਹਿੰਦਾ ਕਹਿੰਦਾ ਇਹ ਨਹੀਂ ਸਾਨੂੰ ਫਾਰਮ ਕਦੋਂ ਲੈਣ ਦੇਣਾ,
ਕਿਉਂਕਿ ਨੈਗੇਟਿਵਿਟੀ ਦੀਆਂ ਗੱਲਾਂ ਵੀ ਵਿੱਚ ਬਹੁਤ ਕਰੀ ਜਾਣੀਆਂ ਜਿੱਦਾਂ ਕੋਈ ਕੋਈ ਗੱਲ ਅਗਲੇ ਬੰਦੇ ਦੇ ਪੱਲੇ ਪੈਣ ਨਹੀਂ
ਦੇਣੀ ਨਾ ਜਿੱਦਾਂ ਨਾ ਸਾਹਿਬ ਕਿਸੇ ਦਾ ਮੁੰਡਾ ਪਾਸ ਹੋ ਗਿਆ 10ਵੀਂ ਚੋਂ ਜਾਂ 12ਵੀਂ ਕਲਾਸ ਚੋਂ, ਤਾਂ ਬੁੜੀਆਂ ਵਧਾਈ ਦੇਣ ਗਈਆਂ ਉਹਨੂੰ, ਕਹਿੰਦੇ ਤੈਨੂੰ ਸਿਮਰੋ ਤੈਨੂੰ ਬਹੁਤ ਬਹੁਤ ਵਧਾਈਆਂ ਬੱਕਰਾ ਪਾਸ ਹੋ ਗਿਆ। ਉੱਦਾਂ ਤਾਂ ਕਹਿੰਦਾ ਕਈ ਵਾਰੀ ਫੇਲ ਹੋਇਆ, ਇਸ ਵਾਰ ਵਧਾਈਆਂ ਦੇ ਦਿੰਦੇ ਵੀ ਪਾਸ ਹੋ ਗਿਆ, ਉੱਦਾਂ ਤਾਂ ਨਿਗੰਮਾ ਬੰਦਾ ਵੀ ਪਾਸ ਹੋ ਜਾਵੇ ਫਿਰ ਬਹੁਤ ਚੰਗਾ ਲੱਗਦਾ,
ਵਧਾਈਆਂ ਵੀ ਦੇ ਰਹੇ ਤੇ ਬੇਇੱਜ਼ਤੀ ਵੀ ਕਰ ਰਹੇ। ਤੇ ਸਰ ਮੈਂ ਆਪਾਂ ਸੁਣੀ ਵੀ ਸਾਡੇ ਨਾਲ ਜੁੜ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਬਹੁਤ ਸਾਰੀਆਂ ਕਿਤਾਬਾਂ ਪਾ ਰਹੇ ਨੇ ਸੁਹਾਵੀ ਆਡੀਓ ਤੇ, ਮੇਰੇ ਖਿਆਲ 3-3, 4-4 ਵੀਕ ਦੀਆਂ ਆਉਣ ਲੱਗੀਆਂ। ਚਾਲ ਸਾਹਿਬ ਤੁਸੀਂ ਸੁਣੀਆਂ, ਮਤਲਬ ਐਪ ਚੱਲ ਰਹੀ ਹੈ ਤੁਹਾਡੀ?
ਹਾਂਜੀ ਹਾਂਜੀ, ਮੈਂ ਜੀ ਬਹੁਤ ਵਧੀਆ ਉਪਰਾਲਾ ਇਹ ਕਰ ਰਹੇ ਆ ਜੀ, ਬਹੁਤ ਮਿਹਰਬਾਨੀ ਇਹਨਾਂ ਦੀ, ਇਹ ਸਾਨੂੰ ਮਤਲਬ ਇਹ ਪਲੇਟਫਾਰਮ ਮਿਲਿਆ ਤੇ ਮਹਾਰਾਜ ਇਹਨਾਂ ਦੀ ਚੜ੍ਹਦੀ ਕਲਾ ਕਰੇ ਜੀ।
ਠੀਕ ਸਾਹਿਬ, ਸਾਡੇ ਨਾਲ ਸਰ ਮੁਹੱਬਤ ਸਿੰਘ ਜੀ ਪਾਕਿਸਤਾਨ ਗਏ ਸੀਗੇ, ਅਮਨਦੀਪ ਵੀ ਸੀਗੇ, ਮੇਰੇ ਖਿਆਲ ਚ ਵੀ ਤੁਹਾਡੀ ਵੀ ਸ਼ਮੂਲੀਅਤ ਚਾਹੀਦੀ ਸੀ, ਜਿੱਦਾਂ ਤੁਸੀਂ ਗੱਲਾਂ ਬਾਤਾਂ ਕਰਦੇ ਆ ਇੱਕੋ ਹੀ ਨੇਚਰ ਦੇ ਅਸੀਂ ਸਾਰੇ।
ਅਗਲੀ ਵਾਰ ਚੱਲਾਂਗੇ
ਨਾਲੇ ਲੈ ਕੇ ਜਾਵਾਂਗੇ।
ਹਾਂਜੀ ਜ਼ਰੂਰ ਜੀ, ਜ਼ਰੂਰ 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 ਚੱਲਾਂਗੇ।
ਅੰਮ੍ਰਿਤਪਾਲ ਨੂੰ ਵੀ ਲੈ ਕੇ ਜਾਣਾ ਮੈਨੇ ਆਸਾ, ਹੋਰ ਵੀ ਜਿਹੜੇ ਸਾਡੇ ਨਾਲ ਜਾਣ ਨੂੰ ਤਿਆਰ ਹੈ।
ਉਹ ਗੱਲਾਂ ਜਿੱਦਾਂ ਅਮਨਦੀਪ ਜਿੱਦਾਂ ਗੱਲ ਅਸੀਂ ਆਊਟ ਆਫ ਟਰੈਕ ਕਈ ਵਾਰੀ ਕਰਦੇ, ਫਿਰ ਅੰਮ੍ਰਿਤਪਾਲ ਤਾਂ ਸਹਿ ਲੂਗੇ।
ਲੈ ਕਮਾਲ ਹੈ, ਆਊਟ ਆਫ ਟਰੈਕ ਕਿਹੜੀਆਂ ਸਾਡੀਆਂ, ਇਹੀ ਗੱਲਾਂ ਹੁੰਦੀਆਂ ਆਊਟ ਆਫ ਟਰੈਕ।
ਇਹ ਪੋਲਿਟਿਕਸ ਦੀਆਂ ਕੋਈ ਇਦਾਂ ਨਹੀਂ, ਇਹ ਤੇ ਫਾਈਨੈਂਸ ਦੇ ਬੰਦੇ ਆ।
ਤੁਸੀਂ ਵੀ ਫਾਈਨੈਂਸ ਦੀ, ਤੁਸੀਂ ਵੀ ਇਕਨੋਮਿਸਟ ਹੀ ਹੋ, ਤੁਹਾਤੋਂ ਤਾਂ ਥੱਲੇ ਹੀ ਆਏ, ਤੁਸੀਂ ਟ੍ਰਿਲੀਅਨ ਡਾਲਰ ਵਾਲੇ ਬੰਦੇ ਚਲਾ
ਰਹੇ। ਅਸੀਂ ਗੱਲ ਨਹੀਂ ਕਰਦੇ, ਸਾਨੂੰ ਪਤਾ ਨਹੀਂ ਹੁੰਦਾ ਕੁਝ ਵੀ, ਪਰ ਇਹ ਤਾਂ ਉਹਦਾ ਫਾਈਨੈਂਸ ਨੂੰ ਸਮਝਦੇ ਆ।
ਅੱਛਾ ਚਲੋ ਠੀਕ ਹੈ
ਦੀਪ, ਵੱਧ ਤੋਂ ਵੱਧ ਸਾਨੂੰ ਇਹੋ ਹੀ ਕਹਿਣਗੇ ਵੀ ਕਰੀਏ ਨਾਲ ਨਾ ਵੇਖੋ ਲੰਘ ਜਾ।
ਇੱਕ ਅੱਧਾ ਵਿੱਚ ਸਿਆਣਾ ਬੰਦਾ ਵੀ ਚਾਹੀਦਾ ਆ, ਤੇ
ਇੱਕ ਅੱਧਾ ਸਿਆਣਾ
ਤੇ ਦੀਪ ਜੋ ਸੋਈ ਵੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਜਦੋਂ ਤੱਕ ਬਲੈਕ ਬਾਕਸ ਨਹੀਂ ਖੁੱਲਦਾ ਉਦੋਂ ਤੱਕ ਸਭ ਰਮਨ ਸਾ ਜੀ। ਚਲੋ ਦੇਖਦੇ ਹਾਂ ਕੀ ਹੁੰਦਾ, ਤੇ ਚਾਲ ਸਾਹਿਬ ਲਈਏ ਜਾ, ਤੇ ਮੈਂ ਤੁਹਾਡੇ ਵੱਲ ਨੂੰ ਸਿਡਨੀ ਵੱਲ ਨੂੰ ਆਉਣਾ ਆ, ਤੇ
ਅੱਛਾ ਜੀ ਠੀਕ ਹੈ ਜੀ, ਹਾਂਜੀ ਹਾਂਜੀ
ਹਾਂ
ਠੀਕ ਹੈ
ਸ਼ਾਮ
ਜੀ,
ਨੂੰ
ਤੇ
ਕੱਢੋਗੇ
ਬਹੁਤ
ਟਾਈਮ?
ਵਧੀਆ ਲੱਗਾ ਜੀ ਸਰੋਤਿਆਂ ਨੂੰ ਤੇ ਤੁਹਾਨੂੰ ਮਿਲ ਕੇ ਤੇ ਆ ਗੱਲਬਾਤ ਕਰਕੇ, ਤੇ ਅਗਲੀ ਵੀ ਇੱਕ ਫਿਰ ਆਪਾਂ ਫਿਰ ਮਿਲਦੇ
ਬਿਲਕੁਲ
ਹਾਂ ਜੀ। ਹਾਂਜੀ
ਆਪਾਂ
ਤੇ
ਇਹਨੂੰ
ਟੌਪਿਕ
ਭੇਜ ਦਿਓ
ਤੁਸੀਂ ਉਹ
ਮੈਨੂੰ।
ਸੰਡੇ ਨੂੰ ਜੇ ਉਹ ਕਰ ਸਕਦੇ ਹੋਇਓ ਤੇ ਉਹ ਜ਼ਰੂਰ ਕਰਿਓ, ਉਹਦੇ ਤੇ ਆਪਾਂ ਗੱਲ ਕਰ
ਹਾਂਜੀ ਹਾਂਜੀ ਤੇ ਇਹਦਾ ਨਾਂ ਹੀ ਆਪਾਂ ਦਿਲ ਵਾਲੀ ਪੜਾਸ ਰੱਖ ਲੈਂਦੇ ਹਾਂ ਇਸ ਸੈਕਸ਼ਨ ਦਾ।
ਹਾਂਜੀ 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 ਜ਼ਰੂਰ ਜ਼ਰੂਰ
ਠੀਕ ਹੈ
ਜ਼ਰੂਰ
ਪਿਆਰਿਓ, ਲੈਣੇ ਇਜਾਜ਼ਤ ਫਿਰ, ਥੈਂਕ ਯੂ ਜੀ,
ਹਾਂਜੀ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ
ਅਮਰੀਕ
ਅਕਾਲ
ਭਾਅ ਜੀ, ਓਕੇ ਜੀ। ਸੋ ਪਿਆਰਿਓ ਇਸ ਦੇ ਨਾਲ ਹੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸਮਾਪਤੀ ਵੱਲ ਨੂੰ ਹੈ, ਤੇ ਪੋਡਕਾਸਟ ਦੇ ਉੱਤੇ ਪ੍ਰੋਗਰਾਮ ਬੜੀ ਛੇਤੀ ਪੈ ਜਾਏਗਾ, ਚੜ ਜਾਏਗਾ ਯੂਟਿਊਬ ਫੇਸਬੁੱਕ ਤੇ, ਆਲਰੇਡੀ ਇਹ ਫਾਈਲਾਂ ਪਈਆਂ ਹੁੰਦੀਆਂ, ਤੁਸੀਂ ਕਿਸੇ ਵੇਲੇ ਵੀ ਦੇਖ ਸਕਦੇ ਹੋ, ਸੁਣ ਸਕਦੇ ਹੋ। ਸੋ ਇਸ ਤੋਂ ਬਾਅਦ ਪ੍ਰੋਗਰਾਮ ਚੱਲਦੇ ਰਹਿਣਗੇ, ਗੱਜਣ ਵਾਲਾ ਬਾਈ ਜੀ ਦਾ ਐਪੀਸੋਡ ਆਉਂਦਾ ਹੀ ਹੋਣਾ ਹੈ, ਤੇ ਉਹ ਵੀ ਸੁਣਾਂਗੇ, ਹੋਰ ਵੀ ਇੰਪਰੂਵਮੈਂਟਸ ਹੋ ਰਹੀਆਂ, ਤੇ ਅਸੀਂ ਜ਼ਰੂਰ ਤੁਹਾਡੇ ਨਾਲ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਹਾਜ਼ਰ ਹੁੰਦੇ ਰਵਾਂਗੇ। ਸੋ ਪਿਆਰਿਓ ਦਿਓ ਇਜਾਜ਼ਤ, ਅਤੇ ਮਿਲਦੇ ਹਾਂ ਅਗਲੇ ਹਫ਼ਤੇ ਪ੍ਰੋਗਰਾਮ ਦਿਲ ਵਾਲੀ ਗੱਲ 'ਚ, ਕੱਲ੍ਹ ਨੂੰ ਅਮਰਦੀਪ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਸੁਬਹਾ 8 ਵਜੇ, ਜ਼ਰੂਰ